तुम्हें जाने, मगर लगता है कुछ ऐसा मेरा हमदम मिल गया न हम तुम्हें जाने।
ऐसे मुझे सानू केड़ा हमदम मिल गया
भगवान में, उस हमदम नहीं गल करता, मैं करता हरमन रेडियो दी।
हरमन रेडियो?
हाँ हरमन रेडियो, जेड़ा 24 घंटे चलता ऑस्ट्रेलिया दा पहला पंजाबी रेडियो।
हरमन रेडियो
जी। दोस्तों तुसी सुन रहे हो हरमन रेडियो ते, हरमन रेडियो ते इस वेले वक्त है जी प्रोग्राम साडे मॉर्निंग शो दा, यानी लहरा प्रोग्राम तुहाडी खिदमत च लैके मैं हाजिर हां अमरदीप कौर मेलबर्न स्टूडियो तो। प्रोग्राम सुन रहे सारे दोस्तां नूं अमरदीप वल्लों बहुत ही प्यार भरी सत श्री अकाल, गुड मॉर्निंग, आदाब, नमस्कार ते वाहेगुरू जी का खालसा वाहेगुरू जी की फतेह। जी उम्मीद करदे हां जी तुहाडा अज दा दिन खूबसूरत चढ़िया होणा ते परमात्मा दे अगे अरदास एही कि कुल लुकाई दा हर दिन हर घड़ी हर पल जड़ा जी ओ खूबसूरत होवे, सुहावना होवे, सुखा लद्या होवे, तुसी जिथे किते भी हो उथे तुसी खुशियां खेड़े माणो। सो इसे अरदास दे नाल अज दे प्रोग्राम दी शुरुआत करदे आं। ते अज दिन मंगलवार, हमेशा वांग मंगलवार आपां जुड़ बैठे हुंदे आं प्रोग्राम लहरां दे विच मेलबर्न तों। ते अज दा इह प्रोग्राम मैं तुहाडी खिदमत च पूरे 2 घंटे लई लैके हाजर हां ते तुहाडे सहयोग दे नाल ते तुहाडी हाजरी दे नाल तुहाडी शमूलियत दे नाल इह प्रोग्राम जिहड़ा ओह होर खुशगवार हो जाणा, इस गल दी मैं उम्मीद करदी आं। मंगलवार है ते अप्रैल महीने दी यानी कि साल 2020 दे अप्रैल महीने दी 21 तरीक हो चुकी है, जदके नानकशाही संवत 552 दे विसाख महीने दी दोस्तो 9 तरीक इस वेले हो चुकी है। घड़ियां वल नजर भी मारदे आं, घड़ियां वल नजर मारीए तां इस वेले जिहड़ा समां मेलबर्न सिडनी कैनबरा ਤੇ ਬ੍ਰਿਸਬੇਨ ਦੇ ਵਿੱਚ ਜਿਹੜਾ ਹੋ ਚੁੱਕਿਆ 8:04 ਹੋ ਚੁੱਕੇ ਨੇ ਤੇ ਇਹਦੇ ਨਾਲ ਹੀ ਐਡੀਲੇਡ ਚਲੀਏ ਤਾਂ ਐਡੀਲੇਡ ਦੇ ਵਿੱਚ 7:35 ਦਾ ਸਮਾਂ ਜਦਕਿ ਪਰਥ ਦੇ ਵਿੱਚ ਅਜੇ 6:05 ਹੋਏ ਨੇ ਸਵੇਰ ਦੇ ਤੇ ਇਹਦੇ ਨਾਲ ਹੀ ਅਸੀਂ ਆਪਣੇ ਗੁਆਂਢੀ ਮੁਲਕ ਚਲੀਏ ਨਿਊਜ਼ੀਲੈਂਡ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ ਘੜੀਆਂ ਦੱਸਦੀਆਂ ਵੀ ਉੱਥੇ 10:05 ਹੋ ਗਏ ਨੇ ਸਾਡੇ ਤੋਂ 2 ਘੰਟੇ ਅੱਗੇ ਨੇ ਨਿਊਜ਼ੀਲੈਂਡ ਵਾਲੇ ਤੇ ਹੋਰ ਜਿੱਥੇ ਜਿੱਥੇ ਚੜ ਚੁੱਕਿਆ ਮੰਗਲਵਾਰ ਉਹਨਾਂ ਮੁਲਕਾਂ ਦਾ ਜ਼ਿਕਰ ਕਰ ਲੈਂਦੇ ਹਾਂ ਮੰਗਲਵਾਰ ਚੜ ਚੁੱਕਿਆ ਜੀ ਹਾਂਗਕਾਂਗ ਦੇ ਵਿੱਚ ਛੇ ਵੱਜ ਕੇ ਪੰਜ ਮਿੰਟ ਹੋ ਚੁੱਕੇ ਨੇ ਸਵੇਰ ਦੇ ਤੇ ਇਸੇ ਤਰ੍ਹਾਂ ਡੁਬਈ ਦੇ ਵਿੱਚ ਵੀ ਚੜ ਚੁੱਕਿਆ ਮੰਗਲਵਾਰ 2:05 ਬਹੁਤ ਵੱਡਾ ਤੜਕਾ ਡੁਬਈ ਦੇ ਵਿੱਚ ਤੇ ਬੈਂਕਾਕ ਦੇ ਵਿੱਚ ਵੀ ਇਸ ਵੇਲੇ ਤੜਕਸਾਰ ਦਾ ਹੀ ਸਮਾਂ 5:05 ਉੱਥੇ ਹੋਏ ਨੇ ਤੇ ਜੇ ਆਪਾਂ ਚੱਲੀਏ ਆਪਣੇ ਮੁਲਕ ਭਾਰਤ ਤੇ ਪੰਜਾਬ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ ਉਹ 3:35 ਦਾ ਹੋ ਚੁੱਕਿਆ ਸੋ ਇਹ ਸੀ ਜੀ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਪਰ ਅਜੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਚੱਲ ਰਿਹਾ ਸੋਮਵਾਰ ਜਿੱਥੋਂ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਜੁੜਦੇ ਨੇ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਇਸ ਵੇਲੇ ਸੋਮਵਾਰ ਦੀ ਵੱਧ ਪਹਿਲ ਚੱਲ ਰਹੀ ਹੈ 3:06 ਦਾ ਉੱਥੇ ਸਮਾਂ ਹੋ ਚੁੱਕਿਆ ਜਦਕਿ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ 6:06 ਦਾ ਸਮਾਂ ਟੋਰਾਂਟੋ ਦੇ ਵਿੱਚ ਹੋ ਚੁੱਕਿਆ ਤੇ ਇਸੇ ਤਰ੍ਹਾਂ ਜੇ ਆਪਾਂ ਵਿਨੀਪੈਗ ਚੱਲੀਏ ਤਾਂ ਉੱਥੇ ਸ਼ਾਮ ਦੇ 5:06 ਹੋਏ ਨੇ ਕੈਨੇਡਾ ਦੇ ਵਿੱਚ ਤੇ ਜੇ ਇਸ ਤੋਂ ਬਾਅਦ ਆਪਾਂ ਚੱਲੀਏ ਜੀ US ਦੇ ਵਿੱਚ US ਦੇ ਲਾਸ ਏਂਜਲਸ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ ਜੀ 3:06 ਦਾ ਹੋ ਗਿਆ ਬਾਅਦ ਦੁਪਹਿਰ ਦਾ ਜਦਕਿ ਸਮਾਂ ਜਿਹੜਾ ਨਿਊਯਾਰਕ ਦੇ ਵਿੱਚ ਉਹ ਇਸ ਵੇਲੇ ਹੋਇਆ 6:06 ਦਾ ਉੱਥੇ ਵੀ ਸ਼ਾਮ ਪੈ ਚੁੱਕੀ ਹੈ ਜਿੱਥੋਂ ਕਿ ਸਾਡੇ ਨਾਲ ਖ਼ਬਰਾਂ ਦੇ ਅਗਲੇ ਸਿਲਸਿਲੇ ਦੇ ਵਿੱਚ ਜੁੜਨ ਜਾ ਰਹੇ ਨੇ ਧੀਰਜ ਕੁਮਾਰ ਹੁਰੀ ਤੇ ਇਸ ਤੋਂ ਇਲਾਵਾ ਦੋਸਤੋ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਮਾਂ ਵੀ ਹੋਰ ਹੋਣਾ ਤੇ ਜਿਹੜਾ ਦਿਨ ਵੀ ਹੋਰ ਹੋਣਾ ਤੇ ਤੁਸੀਂ ਜਿੱਥੋਂ ਜਿੱਥੋਂ ਵੀ ਸਾਡੇ ਨਾਲ ਜੁੜੇ ਹੋਏ ਹੋ ਸਾਡੇ ਨਾਲ ਰਾਬਤਾ ਬਣਾ ਰਹੇ ਹੋ ਤੁਸੀਂ ਆਪਣੇ ਆਪਣੇ ਦੇਸ਼ ਦਾ ਸਮਾਂ ਤੇ ਮੌਸਮ ਤੇ ਹਾਲਾਤ ਜਿਹੜੇ ਆ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ ਮੈਸੇਜਸ ਦੇ ਜ਼ਰੀਏ ਸੋ ਇਹ ਸੀ ਸਾਡੇ ਵੱਖ ਵੱਖ ਸ਼ਹਿਰਾਂ ਮੁਲਕਾਂ ਤੇ ਆਪਣੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਜਿਹੜਾ ਸਮਾਂ ਸੋ ਜਿੱਥੋਂ ਕਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਜਿਸ ਵੀ ਦੇਸ਼ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਸਵਾਗਤ ਸੋ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣਾ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਜਾਂਦੇ ਹਾਂ ਪ੍ਰੋਗਰਾਮ ਦੇ ਵਿੱਚ ਖ਼ਬਰਾਂ ਦਾ ਸਿਲਸਿਲਾ ਜਿਹੜਾ ਉਹਦੇ ਵਿੱਚ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਖ਼ਬਰਾਂ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਨੀਆਂ ਹੀ ਨੇ ਔਰ ਇਸ ਤੋਂ ਇਲਾਵਾ ਮੌਸਮ ਦੇ ਉੱਤੇ ਵੀ ਝਾਤ ਮਾਰਾਂਗੇ ਔਰ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਲਾਕਡਾਊਨ ਦੇ ਦੌਰਾਨ ਥੋੜੀ ਜਿਹੀ ਪੋਜ਼ਿਟਿਵ ਐਨਰਜੀ ਦੇ ਨਾਲ ਅੱਜ ਗੱਲਬਾਤ ਕਰਾਂਗੇ ਉਹਨਾਂ ਹਾਲਾਤਾਂ ਤੇ ਇਸ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਖਾਸ ਜਾਣਕਾਰੀ ਜਿਹੜੀ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਆ ਜਾਣਕਾਰੀ ਇਹ ਹੈ ਕਿ ਜਿਹੜੇ ਲਾਕਡਾਊਨ ਦੌਰਾਨ ਹਾਲਾਤ ਬਣੇ ਹੋਏ ਨੇ ਹਨਾ ਉਹ ਹਰ ਇੱਕ ਦੇ ਉੱਤੇ ਵੱਖਰੇ ਵੱਖਰੇ ਆ ਕਿਉਂਕਿ ਕਹਿੰਦੇ ਹੁੰਦੇ ਆ ਵੀ ਜਿਹਨੇ ਜਿਹੜੀ ਜੁੱਤੀ ਆ ਨਾ ਜਿਹਨੇ ਪਾਈ ਹੁੰਦੀ ਆ ਜੇਕਰ ਉਹ ਕੱਸਦੀ ਆ ਜਾਂ ਜੇ ਉਹ ਲੱਗਦੀ ਆ ਹਨਾ ਤਾਂ ਉਹਦੀ ਪੀੜ ਸਿਰਫ ਉਹ ਹੀ ਬੰਦਾ ਜਾਣਦਾ ਹੁੰਦਾ ਜਿਹਨੇ ਉਹ ਪਾਈ ਹੁੰਦੀ ਆ ਸੋ ਹਰ ਬੰਦੇ ਦੀ ਜਿਹੜੀ ਪੀੜ ਹਰ ਬੰਦੇ ਦੇ ਜਿਹੜੇ ਹਾਲਾਤ ਹਰ ਬੰਦੇ ਦੀਆਂ ਜਿਹੜੀਆਂ ਸਿਚੁਏਸ਼ਨਸ ਹਨਾ ਉਹ ਵੱਖੋ ਵੱਖਰੀ ਹੁੰਦੀ ਹੈ ਸੋ ਇਸ ਕਰਕੇ ਲਾਕਡਾਊਨ ਦੌਰਾਨ ਹਰ ਖੇਤਰ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਦੀਆਂ ਚਿੰਤਾਵਾਂ ਵੱਖਰੀਆਂ ਨੇ ਜਾਂ ਫਿਰ ਹਰ ਖੇਤਰ ਦੇ ਵਿੱਚ ਵਿਚਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਦੀਆਂ ਚਿੰਤਾਵਾਂ ਵੱਖਰੀਆਂ ਨੇ ਤੇ ਉਹ ਚਿੰਤਾਵਾਂ ਜਾਂ ਉਹ ਜਿਹੜੇ ਫਿਕਰ ਆ ਉਹ ਬਹੁਤ ਵੱਖੋ ਵੱਖਰੇ ਆ ਸੋ ਉਹਨਾਂ ਫਿਕਰਾਂ ਦੇ ਵਿੱਚੋਂ ਇੱਕ ਫਿਕਰ ਜਿਹੜਾ ਉਹ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਫਸੇ ਹੋਏ ਸਾਡੇ ਜਿਹੜੇ ਭੈਣ ਭਰਾ ਨੇ ਹਨਾ ਉਹਨਾਂ ਦਾ ਵੀ ਬਣਿਆ ਹੋਇਆ ਕਿ ਜਿਨ੍ਹਾਂ ਦੀ ਵਾਪਸੀ ਦੇ ਲਈ ਉਹ ਲਗਾਤਾਰ ਯਤਨ ਕਰ ਰਹੇ ਆ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਇਸ ਵੇਲੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਚਾਰਟਰ ਫਲਾਈਟਸ ਲੈ ਕੇ ਪਹੁੰਚ ਵੀ ਚੁੱਕੇ ਨੇ ਆਸਟ੍ਰੇਲੀਆ ਵਾਪਸੀ ਉਹਨਾਂ ਦੀ ਹੋਈ ਹੈ ਔਰ ਬਹੁਤ ਸਾਰੇ ਅਜੇ ਵੀ ਜੱਕੋ ਤੱਕੋ ਦੇ ਵਿੱਚ ਨੇ ਕਿ ਉਹ ਕਿਸ ਤਰ੍ਹਾਂ ਵਾਪਸੀ ਕਰਨ ਆਸਟ੍ਰੇਲੀਆ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਔਰ ਉਹ ਇਹੋ ਜਿਹੇ ਦੁਚਿੱਤੀ ਦੇ ਵਿੱਚ ਦੁਚਿੱਤੀ ਵਾਲੇ ਮਾਹੌਲ ਦੇ ਵਿੱਚ ਫਸੇ ਹੋਏ ਨੇ ਔਰ ਉਹਨਾਂ ਦੇ ਕੁਛ ਜਿਹੜੀਆਂ ਚਿੰਤਾਵਾਂ ਸੀ ਉਹ ਸਾਨੂੰ ਆਫ ਏਅਰ ਪਿਛਲੇ 1-2 ਦਿਨਾਂ ਦੇ ਵਿੱਚ ਸਾਂਝੀਆਂ ਕੀਤੀਆਂ ਸੀਗੀਆਂ ਔਰ ਉਹ ਤਜਰਬਾ ਵੀ ਲੈਣਾ ਚਾਹੁੰਦੇ ਸੀ ਕਿ ਜਿਹੜੇ ਲੋਕ ਇੱਥੇ ਪਹੁੰਚ ਚੁੱਕੇ ਆ ਉਹਨਾਂ ਦੇ ਲਈ ਕਿਸ ਤਰ੍ਹਾਂ ਦੇ ਜਿਹੜੇ ਬੰਦੋਬਸਤ ਸੀ ਕਿਸ ਤਰ੍ਹਾਂ ਦੇ ਪ੍ਰਬੰਧ ਸੀਗੇ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ ਸੋ ਅਗਲੇ ਹਿੱਸੇ ਦੇ ਵਿੱਚ ਅਸੀਂ ਉਹਨਾਂ ਫਲਾਈਟਸ ਦੇ ਵਿੱਚ ਵਾਪਸ ਵਤਨ ਪਰਤੇ ਆਪਣੇ ਕੁਛ ਭੈਣ ਭਰਾ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਇਹਦੇ ਨਾਲ ਹੀ ਗੱਲਬਾਤ ਕਰਾਂਗੇ ਉਹਨਾਂ ਸੱਜਣਾਂ ਦੇ ਨਾਲ ਜਿਹੜੇ ਸੱਜਣ ਇਸ ਸਾਰੇ ਪ੍ਰਬੰਧ ਦੇ ਵਿੱਚ ਸਹਾਈ ਹੋਏ ਨੇ ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਹ ਗੱਲਬਾਤ ਵੀ ਕਰਾਂਗੇ। ਤੁਹਾਡੇ ਵੀ ਕੋਈ ਵਿਚਾਰ ਹੋਏ, ਤੁਹਾਡੇ ਵੀ ਆਪਣੇ ਕੋਈ ਨੇੜੇ ਦੇ ਪਰਤੇ ਹੋਏ ਵਾਪਸ, ਉਹਨਾਂ ਦੇ ਤਜਰਬੇ ਕੀ ਰਹੇ, ਤੁਸੀਂ ਸਾਨੂੰ ਫੋਨ ਕਾਲ ਦੇ ਜ਼ਰੀਏ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਦੱਸਿਓ, ਜਾਂ ਫਿਰ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਵਟਸਐਪ ਟੈਲੀਗ੍ਰਾਮ ਦੇ ਰਾਹੀਂ, ਔਰ ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਦੇ ਰਾਹੀਂ। ਸੋ ਸਾਡੇ ਨਾਲ ਤੁਸੀਂ ਜੁੜਨਾ ਜ਼ਰੂਰ ਹੈ, ਔਰ ਸਾਡੇ ਨਾਲ ਜੁੜਨ ਦੇ ਇਹੀ ਜ਼ਰੀਏ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ, ਇਹਨਾਂ ਜ਼ਰੀਆਂ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜੋਗੇ ਔਰ ਸਾਨੂੰ ਤੁਹਾਡੀ ਉਡੀਕ ਰਹੇਗੀ। ਸੋ ਪ੍ਰੋਗਰਾਮ ਦੌਰਾਨ ਵੀ ਤੁਹਾਡੇ ਮੈਸੇਜਿਸ ਜਿਹੜੇ ਆ ਉਹ ਸਾਡੇ ਤੱਕ ਪਹੁੰਚਦੇ ਰਹਿਣਗੇ, ਇਸ ਗੱਲ ਦੀ ਅਸੀਂ ਉਮੀਦ ਜ਼ਰੂਰ ਕਰਦੇ ਹਾਂ। ਤੇ ਇਸ ਤੋਂ ਇਲਾਵਾ ਦੋਸਤੋ, ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਆ ਉਹ ਵੀ ਜਾਰੀ ਰੱਖਾਂਗੇ। ਅੱਜ ਕੁਝ ਵਿਸ਼ੇਸ਼ ਹਸਤੀਆਂ ਦੇ ਖਾਸ ਦਿਨ ਨੇ, ਔਰ ਉਹਨਾਂ ਦਿਨਾਂ ਦੀ ਸਾਂਝ ਵੀ ਅਸੀਂ ਅੱਜ ਪ੍ਰੋਗਰਾਮ ਦੌਰਾਨ ਜ਼ਰੂਰ ਪਾਵਾਂਗੇ, ਔਰ ਨਾਲ ਹੀ ਨਾਲ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿਹੜੀ ਸ਼ਮੂਲੀਅਤ ਆ ਉਹ ਵੀ ਅਸੀਂ ਲੈਂਦੇ ਰਹਾਂਗੇ, ਤੁਹਾਨੂੰ ਨਾਲ ਨਾਲ ਅਸੀਂ ਸ਼ਾਮਲ ਕਰਦੇ ਰਹਾਂਗੇ ਪ੍ਰੋਗਰਾਮ ਦੌਰਾਨ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਅੱਜ ਦੇ ਮੌਸਮ ਦੇ ਉੱਤੇ ਇੱਕ ਝਾਤ ਜ਼ਰੂਰ ਮਾਰ ਲੈਂਦੇ। ਆਸਟ੍ਰੇਲੀਆ ਭਰ ਦੇ ਵਿੱਚ ਕਿਸ ਤਰ੍ਹਾਂ ਦਾ ਅੱਜ ਮੌਸਮ ਬਣਿਆ ਹੋਇਆ, ਜਿੱਥੋਂ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ, ਮੈਂ ਤੁਹਾਡੇ ਨਾਲ ਮੈਲਬਨ ਤੋਂ ਜੁੜੀ ਹੋਈ ਹਾਂ, ਤੇ ਮੈਲਬਨ ਦੇ ਵਿੱਚ ਬੱਦਲਬਾਈ ਜਿਹੜੀ ਆ ਉਹ ਬਣੀ ਹੋਈ ਆ, 9 ਡਿਗਰੀ ਘੱਟ ਤੋਂ ਘੱਟ, 20 ਡਿਗਰੀ ਵੱਧ ਤੋਂ ਵੱਧ ਅੱਜ ਤਾਪਮਾਨ ਚਲੇ ਜਾਣਾ। ਬੱਦਲਾਂ ਦੇ ਵਿੱਚੋਂ ਕਿਤੇ ਕਿਤੇ ਸੂਰਜ ਵੀ ਝਾਤੀਆਂ ਮਾਰਦਾ ਰਹੇਗਾ। ਸਿਡਨੀ ਦੇ ਵਿੱਚ 14 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ। ਇੱਥੇ ਬਹੁਤ ਸੋਹਣਾ ਖਿੜਿਆ ਹੋਇਆ, ਬਹੁਤ ਖੂਬਸੂਰਤ ਦਿਨ ਆ, ਔਰ ਖੂਬਸੂਰਤ ਦਿਨ ਨੂੰ ਆਪਣੇ ਘਰਾਂ ਦੇ ਬੈਕਯਾਰਡ ਦੇ ਵਿੱਚ ਬਹਿ ਕੇ ਤੁਸੀਂ ਜ਼ਰੂਰ ਇੰਜੋਏ ਕਰਿਓ, ਘਰੋਂ ਬਾਹਰ ਨਾ ਨਿਕਲੋ, ਇਹ ਹਦਾਇਤ ਜਿਹੜੀ ਹੈ ਜ਼ਰੂਰ ਮੰਨੋ। ਬ੍ਰਿਸਬੇਨ ਦੇ ਵਿੱਚ 16 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਤਾਪਮਾਨ ਬਹੁਤ ਸੋਹਣਾ, ਯਾਨੀ ਕਿ ਸੋਹਣੀ ਜਿਹੜੀ ਇੱਕ ਸਵੇਰ ਆ, ਔਰ ਬਾਅਦ ਵਿੱਚ ਦਿਨ ਵੀ ਬਹੁਤ ਖੂਬਸੂਰਤ ਰਹਿਣਾ। ਬ੍ਰਿਸਬੇਨ ਵਾਲਿਓ, ਤੁਸੀਂ ਵੀ ਦਿਨ ਜ਼ਰੂਰ ਇੰਜੋਏ ਕਰੋ। ਪਰਥ ਦੇ ਵਿੱਚ 14 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਜਾਣਾ, ਔਰ ਇੱਥੇ ਵੀ ਦਿਨ ਬਹੁਤ ਖੂਬਸੂਰਤ ਰਹਿਣਾ। ਐਡੀਲੇਡ ਦੇ ਵਿੱਚ 12 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਵੀ ਅੱਜ ਧੁੱਪ ਦੱਸੀ ਗਈ ਹੈ ਸਾਰਾ ਦਿਨ, ਬਹੁਤ ਹੀ ਪਿਆਰਾ ਦਿਨ ਅੱਜ ਐਡੀਲੇਡ ਦੇ ਵਿੱਚ। ਕੈਨਬਰਾ ਦੇ ਵਿੱਚ 7 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਧੁੱਪ ਇੱਥੇ ਵੀ ਬਣੀ ਰਹਿਣੀ ਹੈ। ਹੋਬਰਟ ਦੇ ਵਿੱਚ 8 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਜਾਣਾ। ਇੱਥੇ ਅੱਜ ਠੰਡਾ ਦਿਨ ਆ, ਇੱਥੇ ਮੀਂਹ ਵੀ ਪੈਣਾ ਹੈ ਅੱਜ, ਬਾਅਦ ਦੁਪਹਿਰ ਮੀਂਹ ਦੇ ਜਿਹੜੇ ਛਰਾਟੇ ਆ ਉਹ ਸੰਭਾਵਿਤ ਦੱਸੇ ਗਏ ਆ। ਡਾਰਵਿਨ ਦੇ ਵਿੱਚ 25 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਧੁੱਪ ਬਣੀ ਰਹਿਣੀ ਔਰ ਬਣੀ ਰਹਿੰਦੀ ਹੈ, ਇੱਥੇ ਦਾ ਮੌਸਮ ਇੱਕੋ ਜਿਹਾ ਹੀ ਰਹਿੰਦਾ ਜੀ। ਔਰ ਕੇਨਸ ਦੇ ਵਿੱਚ 23 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਲਗਭਗ ਜਿਹੜਾ ਮੌਸਮ ਆ ਉਹ ਇਹੋ ਜਿਹਾ ਹੀ ਰਹਿੰਦਾ। ਸੋ ਇਹ ਸੀ ਜੀ ਆਸਟ੍ਰੇਲੀਆ ਭਰ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਆਪਾਂ ਵੀ ਪ੍ਰੋਗਰਾਮ ਦੇ ਵਿੱਚ ਹੁਣ ਮੌਸਮ ਜ਼ਰੂਰ ਬਦਲਣਾ, ਔਰ ਤੁਹਾਨੂੰ ਗੀਤ ਸੰਗੀਤ ਦੀ ਦੁਨੀਆਂ ਵੱਲ ਵੀ ਲੈ ਕੇ ਜਾਵਾਂਗੇ। ਪਰ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਜਿਹੜੇ ਦੋਸਤ ਇਸ ਵੇਲੇ ਸ਼ਿਰਕਤ ਕਰ ਚੁੱਕੇ ਨੇ ਉਹਨਾਂ ਦੀ ਹਾਜ਼ਰੀ ਜ਼ਰੂਰ ਲਾ ਲਈਏ। ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸੁਖਵਿੰਦਰ ਸੌਂਦਹੁਰੀ, ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਦ ਸਾਹਿਬ, ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਜੀਆਂ ਨੂੰ ਪ੍ਰੋਗਰਾਮ ਚ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਤੁਹਾਡੀ ਹਾਜ਼ਰੀ ਦੇ ਨਾਲ, ਤੁਹਾਡੇ ਸਾਥ ਦੇ ਨਾਲ ਪ੍ਰੋਗਰਾਮ ਚ ਜਾਰੀ ਰੱਖਾਂਗੇ, ਤੇ ਬਹੁਤ ਸਾਰੀਆਂ ਜਾਣਕਾਰੀਆਂ ਵੀ ਸਾਂਝੀਆਂ ਕਰਾਂਗੇ। ਨਰਿੰਦਰ ਰਾਠੌਰ ਅੱਗੇ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਰੀ ਹਰਮਨ ਰੇਡੀਓ ਟੀਮ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਜੀ, ਤੇ ਕਹਿੰਦੇ ਲਿਸਨਰਸ ਨੂੰ ਵੀ। ਬਿਲਕੁਲ ਜੀ, ਸਾਰੇ ਹੀ ਸੁਣਨ ਵਾਲਿਆਂ ਨੂੰ ਵੀ ਤੁਹਾਡੀ ਸਤਿ ਸ੍ਰੀ ਅਕਾਲ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ, ਕਬੂਲ ਹੈ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਤੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਰਾਠੌਰ ਸਾਹਿਬ ਬਣੇ ਰਹੋ। ਪ੍ਰੋਗਰਾਮ ਜਿਹੜਾ ਉਹ ਪੂਰੇ 2 ਘੰਟੇ ਤੁਹਾਡੇ ਸਾਥ ਦੇ ਨਾਲ ਹੀ ਅਸੀਂ ਲੈ ਕੇ ਜਾਣਾ। ਸੋ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦੇ ਵੱਲ ਵਧਦੇ ਹਾਂ, ਔਰ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਹਰਿੰਦਰ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ।
ਤੇਰੇ ਇਨਸਾਨ ਬਣਾਏ ਆਪੇ ਨੂੰ ਰੱਬ ਦੱਸਦੇ ਸੀ, ਤੇਰੀ ਸੀ ਹੋਂਦ ਨੂੰ ਭੁੱਲ ਗਏ ਤੈਨੂੰ ਤਾਂ ਟੱਪ ਦੱਸਦੇ ਸੀ। ਤੇਰੇ ਇਨਸਾਨ ਬਣਾਏ ਆਪੇ ਨੂੰ ਰੱਬ ਦੱਸਦੇ ਸੀ, ਤੇਰੀ ਸੀ ਹੋਂਦ ਨੂੰ ਭੁੱਲ ਗਏ ਤੈਨੂੰ ਤਾਂ ਟੱਪ ਦੱਸਦੇ ਸੀ। ਤੈਨੂੰ ਸੀ ਚੈਲੰਜ ਕਰਦੇ, ਪਾਉਂਦੇ ਪਾਉਂਦੇ ਘਰਾਂ ਵਿੱਚ ਕੈਦ ਹੋ ਗਏ ਅੰਬਰਾਂ। ਕੰਮ ਨਾ ਆਇਆ ਬੰਦੇ ਨੇ ਜੋ ਬਣਾਇਆ ਉਹਦੇ ਕੁਝ ਕੰਮ ਨਾ ਆਇਆ ਦੁਨੀਆਂ ਦੇ ਰੰਗ ਉੱਡ ਗਏ ਐਸਾ ਤੂੰ ਰੰਗ ਵਿਖਾਇਆ ਕੁਦਰਤ ਤੇਰੀ ਟਹਿਕੇ ਪੂਰੀ ਕੁਦਰਤ ਤੇਰੀ ਟਹਿਕੇ ਪਾਰ ਇਨਸਾਨ ਸੈਡ ਹੋ ਗਏ ਹੋ ਗਏ ਚੰਨ ਤੇ ਘਰ ਪਾਉਂਦੇ ਪਾਉਂਦੇ ਘਰਾਂ ਵਿੱਚ ਕੈਦ ਹੋ ਗਏ ਹੁਣ ਤਾਂ ਇਉਂ ਲੱਗਦਾ ਸੰਧੂਆ ਚੰਗੇ ਦਿਨ ਗੈਬ ਹੋ ਗਏ ਚੰਨ ਤੇ ਘਰ ਪਾਉਂਦੇ
ਜੀ ਦੋਸਤੋ ਹਰਿੰਦਰ ਸੰਧੂ ਦੀ ਆਵਾਜ਼ ਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਔਰ ਬਹੁਤ ਹੀ ਪਿਆਰੀ ਜਿਹੜੀ ਸ਼ਬਦਾਵਲੀ ਔਰ ਬੜੀ ਢੁਕਵੀਂ ਜੀ ਅੱਜ ਦੇ ਸਮੇਂ ਦੇ ਉੱਤੇ ਹਨਾ ਔਰ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਜ਼ਰੂਰ ਪਸੰਦ ਆਈ ਹੋਣੀ ਹੈ ਚਲੋ ਜੀ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਮੈਲਬਨ ਤੋਂ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਔਰ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਿਲਸਿਲਾ ਜਿਹੜਾ ਉਹ ਖਬਰਾਂ ਦਾ ਸ਼ੁਰੂ ਹੋਣ ਜਾ ਰਿਹਾ ਔਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ US ਨਿਊਯਾਰਕ ਤੋਂ ਜੁੜ ਚੁੱਕੇ ਨੇ ਧੀਰਜ ਕੁਮਾਰ ਹੋਰੀ ਧੀਰਜ ਹੋਰਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਧੀਰਜ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਹਰਮਨ ਰੇਡੀਓ ਦੇਖ ਰਹੇ ਸਾਰੇ ਨੂੰ ਸਾਰਿਆਂ ਹੀ ਸਰੋਤਿਆਂ ਨੂੰ ਧੀਰਜ ਕੁਮਾਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸੋ ਧੀਰਜ ਜੀ ਅੱਜ ਦਾ ਦਿਨ ਜਿਹੜਾ ਉਹ ਵੈਸੇ ਆਸਟ੍ਰੇਲੀਆ ਦੇ ਵਿੱਚ ਬੜਾ ਖੂਬਸੂਰਤ ਹੈ ਬਹੁਤ ਸਾਰੇ ਸਾਡੇ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਅੱਜ ਖਿੜਿਆ ਖਿੜਿਆ ਜਿਹਾ ਦਿਨ ਰਹਿਣਾ ਤੇ ਦੂਜੇ ਪਾਸੇ ਜੇ ਅਸੀਂ ਦੁਨੀਆਂ ਭਰ ਦੇ ਵਿੱਚ ਦੇਖੀਏ ਵੈਸੇ ਜਿਹੜੀ ਕੁਦਰਤ ਆ ਉਹ ਤਾਂ ਵੈਸੇ ਜਦੋਂ ਮਿਹਰਬਾਨ ਹੁੰਦੀ ਆ ਹਨਾ ਤਾਂ ਉਹਦੀ ਜਿਹੜੀ ਖੂਬਸੂਰਤੀ ਆ ਉਹਦੀ ਸਿਫਤ ਦੇ ਲਈ ਬਹੁਤ ਸਾਰੇ ਕਵੀਆਂ ਨੇ ਕਵਿਤਾਵਾਂ ਵੀ ਲਿਖ ਛੱਡੀਆਂ ਗੁਰਬਾਣੀ ਦੇ ਵਿੱਚ ਬਹੁਤ ਸੋਹਣਾ ਜ਼ਿਕਰ ਜਿਹੜਾ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਥਾਈਂ ਕੁਦਰਤ ਦਾ ਕੀਤਾ ਹਨਾ ਪਰ ਜਦੋਂ ਅੱਜ ਦੇ ਮਾਹੌਲ ਦੀ ਗੱਲ ਕਰਦੇ ਹਾਂ ਤਾਂ ਥੋੜਾ ਜਿਹਾ ਅੱਜ ਜਿਹੜਾ ਮਨੁੱਖ ਆ ਉਹ ਡਰਿਆ ਡਰਿਆ ਜ਼ਰੂਰ ਮਹਿਸੂਸ ਕਰਦਾ ਕੁਦਰਤ ਤੋਂ ਹੀ ਹਨਾ ਦੇਖੋ ਵੀ ਸਮਾਂ ਇਹੋ ਜਿਹਾ ਵੀ ਆ ਜਾਂਦਾ ਜਦੋਂ ਅਸੀਂ ਕੁਦਰਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੁੰਦੇ ਹਾਂ ਕੁਦਰਤ ਨੂੰ ਹੀ ਕਾਬੂ ਕਰਨ ਦੀ ਕੋਸ਼ਿਸ਼ ਚ ਲੱਗੇ ਹੁੰਦੇ ਹਾਂ ਤੇ ਆਖਿਰ ਕੁਦਰਤ ਦੀ ਲਪੇਟ ਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਪਰ ਉਦੋਂ ਅਸੀਂ ਮਾਣ ਨਹੀਂ ਰਹੇ ਹੁੰਦੇ ਹਨਾ ਅਸਲ ਦੇ ਵਿੱਚ ਜਦੋਂ ਅਸੀਂ ਕਿਸੇ ਚੀਜ਼ ਨੂੰ ਕਾਬੂ ਕਰਨ ਦੀ ਕੋਸ਼ਿਸ਼ ਚ ਆ ਜਾਂਦੇ ਹਾਂ ਤਾਂ ਉਦੋਂ ਬਹੁਤ ਵੱਡੀ ਭੁੱਲ ਕਰ ਰਹੇ ਹੁੰਦੇ ਹਾਂ ਜਦੋਂ ਉਸ ਨੂੰ ਮਾਣਦੇ ਹਾਂ ਜਦੋਂ ਉਸ ਦੀ ਖੂਬਸੂਰਤੀ ਨੂੰ ਹੰਢਾਉਂਦੇ ਹਾਂ ਤਾਂ ਉਹਦਾ ਜਿਹੜਾ ਵੱਖਰਾ ਇੱਕ ਨਜ਼ਾਰਾ ਹੁੰਦਾ ਆ ਹਨਾ ਤੇ ਚਲੋ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਵੈਸੇ ਸਾਰੇ ਪਾਸੇ ਇੱਕ ਚਿੰਤਾ ਜਿਹਾ ਵਾਲਾ ਮਾਹੌਲ ਹੈ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਉਸ ਚਿੰਤਾ ਤੋਂ ਮੁਕਤ ਹੋ ਕੇ ਇੱਕ ਪੋਜ਼ਿਟਿਵ ਐਨਰਜੀ ਜਿਹੜੀ ਆ ਉਹਦੇ ਨਾਲ ਅਸੀਂ ਤੁਹਾਡੇ ਲਈ ਪ੍ਰੋਗਰਾਮ ਸਾਰਿਆਂ ਦੇ ਲਈ ਲੈ ਕੇ ਆਈਏ ਦੋਸਤੋ ਸੋ ਅੱਜ ਅਸੀਂ ਜਿਹੜੀ ਪੋਜ਼ਿਟਿਵਿਟੀ ਆ ਜਿਹੜੀ ਸਕਾਰਾਤਮਕਤਾ ਆ ਹਨਾ ਜਿਹੜੀ ਇੱਕ ਆਪਟੀਮਿਸਟਿਕ ਸੋਚ ਜਿਹੜੀ ਆ ਹਨਾ ਉਹਦੇ ਨਾਲ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਕਰੀਏ ਜਿਹੜੀਆਂ ਖਬਰਾਂ ਉਹ ਭਾਵੇਂ ਜਿੰਨੀਆਂ ਮਰਜ਼ੀ ਉਦਾਸ ਹੋਣ ਪਰ ਅਸੀਂ ਉਦਾਸੀ ਜਿਹੜੀ ਪ੍ਰੋਗਰਾਮ ਦੇ ਵਿੱਚ ਨਹੀਂ ਆਉਣ ਦੇਵਾਂਗੇ ਇਸ ਗੱਲ ਦੇ ਲਈ ਆਪਾਂ ਜ਼ਰੂਰ ਅੱਜ ਕੋਸ਼ਿਸ਼ ਕਰਦੇ ਹਾਂ ਜੀ ਧੀਰਜ ਜੀ
ਹਾਂਜੀ ਜਿੱਥੇ ਸਾਰੇ ਵਰਲਡ ਦੇ ਵਿੱਚ ਸਾਰੇ ਚੈਨਲਾਂ ਦੁਆਰਾ ਰੇਡੀਓ ਦੁਆਰਾ ਮਾਧਿਅਮ ਰਾਹੀਂ ਇਲੈਕਟ੍ਰੋਨਿਕ ਜਾਂ ਪ੍ਰਿੰਟ ਮੀਡੀਆ ਦੇ ਮਾਧਿਅਮ ਰਾਹੀਂ ਪੂਰੇ ਵਰਲਡ ਨੂੰ ਕੋਰੋਨਾ ਵਾਇਰਸ ਦੀਆਂ ਖਬਰਾਂ ਦੱਸੀਆਂ ਜਾ ਰਹੀਆਂ ਨੇ ਲੋਕ ਬੜੇ ਸਹਿਮੇ ਹੋਏ ਨੇ ਘਰਾਂ ਦੇ ਵਿੱਚ ਜਿੱਥੇ ਇੱਕ ਪੋਜ਼ਿਟਿਵਿਟੀ ਦੀ ਬਹੁਤ ਜ਼ਿਆਦਾ ਲੋੜ ਆ ਲੋਕਾਂ ਨੂੰ ਪੋਜ਼ਿਟਿਵ ਹੋਣ ਦੀ ਬਹੁਤ ਲੋੜ ਆ ਹਰ ਕੋਈ ਬੰਦਾ ਹੁਣ ਕੋਰੋਨਾ ਬਾਰੇ ਹਰ ਇੱਕ ਮੈਂ ਕਹਿੰਦਾ ਘਰ ਘਰ ਦੇ ਵਿੱਚ ਖਬਰਾਂ ਪਹੁੰਚ ਚੁੱਕੀਆਂ ਨੇ ਕੀ ਇਤਿਹਾਸ ਵਰਤਣੀ ਆ ਕੀ ਕੁਛ ਕਰਨਾ ਆ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਕੁਝ ਲੋਕਾਂ ਨੂੰ ਪਤਾ ਲੱਗ ਗਿਆ ਪਰ ਨਾਲ ਦੀ ਨਾਲ ਜਿਸ ਤਰ੍ਹਾਂ ਆਪਣੀ ਰੈਗੂਲਰ ਜ਼ਿੰਦਗੀ ਚੱਲ ਰਹੀ ਆ ਉਸਨੂੰ ਵੀ ਚਲਾਉਣਾ ਚਾਹੀਦਾ ਜਿਸ ਤਰ੍ਹਾਂ ਸੰਤ ਰਾਮ ਉਦਾਸੀ ਉਹਨਾਂ ਦਾ ਜਨਮ ਦਿਨ ਸੀ ਉਸ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ 20 April 1947 ਨੂੰ ਬਰਨਾਲੇ ਪੰਜਾਬ ਇੰਡੀਆ ਦੇ ਵਿੱਚ ਉਹਨਾਂ ਦਾ ਜਨਮ ਹੋਇਆ
ਜੀ
ਸੋ ਸਾਰਿਆਂ ਨੂੰ ਇਸ ਚੀਜ਼ ਦੀ ਬਹੁਤ ਮੁਬਾਰਕਬਾਦ ਮੈਂ ਉਹਨਾਂ ਦੀ ਕਵਿਤਾ ਤੋਂ ਸ਼ੁਰੂ ਕਰਨਾ ਚਾਹਾਂਗਾ ਬਹੁਤ ਹੀ ਉਹਨਾਂ ਨੇ ਬਹੁਤ ਰਚਨਾਵਾਂ ਬਹੁਤ ਗੀਤ ਬਹੁਤ ਕਵਿਤਾਵਾਂ ਸਮਾਜ ਦੀ ਝੋਲੀ ਦੇ ਵਿੱਚ ਪਾਈਆਂ ਪੰਜਾਬੀਆਂ ਦੀ ਝੋਲੀ ਦੇ ਵਿੱਚ ਪਾਈਆਂ ਪਰ ਇੱਕ ਬਹੁਤ ਹੀ ਸੁੰਦਰ ਹੈ ਨਜ਼ਮ ਜਿਹੜੀ ਜਿਸ ਤੋਂ ਮੈਂ ਸ਼ੁਰੂਆਤ ਕਰਨੀ ਚਾਹਾਂਗਾ ਕਿ ਹਜੇ ਨਾ ਆਈ ਮੰਜ਼ਿਲ ਤੇਰੀ ਹਜੇ ਵਧੇਰਾ ਪਾੜਾ ਏ ਕਹਿੰਦਾ ਹਜੇ ਨਾ ਆਈ ਮੰਜ਼ਿਲ ਤੇਰੀ ਹਜੇ ਵਧੇਰਾ ਪਾੜਾ ਏ ਹਿੰਮਤ ਕਰ ਅਲਬੇਲੇ ਰਾਹੀ ਹਜੇ ਹਨੇਰਾ ਗਾੜਾ ਏ ਹਜੇ ਮੁਸੱਵਰ ਛਾਪ ਨਾ ਸਕਿਆ ਦਰਦ ਦੀਆਂ ਤਸਵੀਰਾਂ ਨੂੰ, ਹਜੇ ਮਿਸਤਰੀ ਤੋੜ ਨਾ ਸਕਿਆ ਇਹ ਮਜ਼ਬੀ ਜ਼ੰਜੀਰਾਂ ਨੂੰ, ਹਜੇ ਇਸ਼ਕ ਦਾ ਕਾਸਾ ਖਾਲੀ ਖੈਰ ਸਸਣ ਨੇ ਪਾਇਆ ਨਾ, ਹਜੇ ਮਾਨਵਤਾ ਦੇ ਬੂਹੇ ਤੇ ਕੋਈ ਰਾਂਝਾ ਮੰਗਣੇ ਆਇਆ ਨਾ। ਹਰ ਦਿਲ ਵਿਚ ਸ਼ਿਕਵੇ, ਹਰ ਦਿਲ ਵਿਚ ਸ਼ਿਕਵੇ ਝੋਰੇ, ਹਰ ਦਿਲ ਦੇ ਵਿਚ ਸਾੜਾ ਏ, ਹਜੇ ਬਹਾਰਾਂ ਨਹੀਂ ਕਹਿਕੀਆਂ, ਹਜੇ ਹਨੇਰਾ ਗਾੜਾ ਏ, ਹਜੇ ਕਿਸ ਦੀ ਚੁੰਝ ਹੈ ਖਾਲੀ, ਹਜੇ ਕਿਸ ਦੀ ਚੁੰਝ ਹੈ ਖਾਲੀ, ਵਿਹਲੜ ਰੱਜ ਕੇ ਖਾਂਦੇ ਨੇ ਮੁੱਲਾ ਪੰਡਤ ਭਾਈ ਧਰਮ ਦੇ ਠੇਕੇਦਾਰ ਕਹਾਂਦੇ ਨੇ, ਹਜੇ ਮਨੁੱਖ ਦੀ ਕਾਇਆ ਉੱਤੇ ਸਾਇਆ ਹੈ ਜਗੀਰਾਂ ਦਾ, ਹਜੇ ਮਨੁੱਖ ਦਾ ਮਾਲਕ ਬਣਿਆ ਆਪਣੀਆਂ ਤਕਦੀਰਾਂ ਦਾ, ਹਜੇ ਕਿਸੇ ਬੇਵਸ ਜਿਸਮ ਦਾ ਮਿਲਦਾ ਇੱਥੇ ਭਾੜਾ ਏ, ਹਜੇ ਨਾ ਸੁੱਤੀ ਜਨਤਾ ਜਾਗੀ, ਹਜੇ ਹਨੇਰਾ ਗਾੜਾ ਏ, ਹਜੇ ਹਨੇਰਾ ਗਾੜਾ ਏ, ਹਜੇ ਤਾਂ ਇੱਥੇ ਲੋਕਾਂ ਦੇ ਅਰਮਾਨ ਵੀ ਵੇਚੇ ਜਾਂਦੇ ਨੇ। ਕਹਿੰਦਾ ਹਜੇ ਹਜੇ ਤਾਂ ਇੱਥੇ ਲੋਕਾਂ ਦੇ ਅਰਮਾਨ ਵੀ ਵੇਚੇ ਜਾਂਦੇ ਨੇ, ਹਜੇ ਤਾਂ ਪੈਸੇ ਪੈਸੇ ਤੋਂ ਇਮਾਨ ਵੀ ਵੇਚੇ ਜਾਂਦੇ ਨੇ, ਹਜੇ ਤਾਂ ਹਿੰਸਾ ਖੁੱਲੀ ਚੜਦੀ। ਕਹਿੰਦਾ ਹਜੇ ਤਾਂ ਹਿੰਸਾ ਖੁੱਲੀ ਚੜਦੀ ਅਮਨ ਅਮਨ ਦੇ ਨਾਰੇ ਥੱਲੇ, ਹਜੇ ਹੈ ਦੁਨੀਆਂ ਨਰਕ ਭੋਗਦੀ ਜੰਨਤ ਦੇ ਇੱਕ ਲਾਰੇ ਥੱਲੇ, ਹਜੇ ਨਾ ਕਾਲੇ ਬੱਦਲਾਂ ਵਿੱਚੋਂ ਚਮਕੀ ਕੋਈ ਕਿਰਨ ਸੁਨਹਿਰੀ, ਭਾਵੇਂ ਮੰਤਰ ਯਾਦ ਸਾਡੇ ਹਜੇ ਕੀਲਣੀ ਸਪਨੇ ਗਹਿਰੀ, ਹਜੇ ਅਸੀਂ ਹੈ ਰੱਬ ਨੂੰ ਦੱਸਣਾ, ਹਜੇ ਅਸੀਂ ਇੱਕ ਰੱਬ ਨੂੰ ਲਾਂਭਾ ਵੀ ਦੇ ਰਹੇ ਨੇ, ਕਹਿੰਦੇ ਹਜੇ ਅਸੀਂ ਹੈ ਰੱਬ ਨੂੰ ਦੱਸਣਾ ਉਹ ਜਨਤਾ ਤੋਂ ਮਾੜਾ ਏ, ਹਜੇ ਨਾ ਹੂਟਰ ਵੱਜਿਆ ਸਾਥੀਓ, ਹਜੇ ਹਨੇਰਾ ਗਾੜਾ ਏ, ਹਜੇ ਨਾ ਆਈ ਮੰਜ਼ਿਲ ਤੇਰੀ, ਹਜੇ ਵਡੇਰਾ ਪਾੜਾ ਏ, ਹਿੰਮਤ ਕਰ ਅਲਬੇਲੇ ਰਾਹੀ, ਹਜੇ ਹਨੇਰਾ ਗਾੜਾ ਏ, ਹਜੇ ਹਨੇਰਾ ਗਾੜਾ ਏ।
ਕਿਆ ਬਾਤ ਹੈ, ਕਿਆ ਬਾਤ ਹੈ।
ਸੋ ਇਹ ਸੀ ਸੰਤ ਰਾਮ ਅਦਾਸੀ, ਉਹਨਾਂ ਦੀਆਂ ਬਹੁਤ ਬਹੁਤ ਸੁੰਦਰ ਜਿਹੜੀਆਂ ਲਾਈਨਾਂ, ਜਿਹਨਾਂ ਦੀਆਂ ਸਤਰਾਂ ਉਹਨਾਂ ਨੇ ਲਿਖੀਆਂ
ਜੀ। ਸੰਤ ਰਾਮ ਉਦਾਸੀ ਹੋਰਾਂ ਬਾਰੇ ਜੇ ਧੀਰਜ ਜੀ ਗੱਲ ਕਰੀਏ ਤਾਂ ਬੜੇ ਕ੍ਰਾਂਤੀਕਾਰੀ ਕਵੀ ਸੀਗੇ ਆਪਣੇ ਸਮੇਂ ਦੇ, ਹਨਾ, ਔਰ ਬਹੁਤ ਸਾਰੇ ਗੀਤ ਜਿਹੜੇ ਉਹ ਆਪਣੀ ਹੇਕ ਦੇ ਨਾਲ ਗਾਉਂਦੇ ਸੀਗੇ, ਆਪਣੀ ਆਵਾਜ਼ ਦੇ ਵਿੱਚ ਗਾਉਂਦੇ ਹੁੰਦੇ ਸੀਗੇ, ਔਰ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਜ਼ਿਆਦਾਤਰ ਕਿਰਸਾਨੀ ਜੀਵਨ ਜਾਂ ਜਿਹੜੇ ਗਰੀਬ ਮਜ਼ਦੂਰ ਆ, ਹਨਾ, ਉਹਨਾਂ ਦੇ ਹੱਕਾਂ ਦੀ ਗੱਲ ਆਉਂਦੀ ਆ, ਉਹਨਾਂ ਦੇ ਜੀਵਨ ਦੀ ਗੱਲ ਆਉਂਦੀ ਆ, ਉਹਨਾਂ ਦੇ ਸੰਘਰਸ਼ ਦੀ ਗੱਲ ਆਉਂਦੀ ਆ, ਹਨਾ, ਔਰ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਨੇ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਅੱਜ ਉਹਨਾਂ ਦਾ ਜਨਮ ਦਿਨ ਜਿਹੜਾ ਆ ਉਹ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਸਾਹਿਤ ਪ੍ਰੇਮੀ ਵਸਦੇ ਹੋਣੇ ਆ ਉਹ ਜ਼ਰੂਰ ਮਨਾਉਣਗੇ, ਔਰ ਅਸੀਂ ਵੀ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਜਨਮ ਦਿਨ ਦੀਆਂ ਜਿਹੜੀਆਂ ਮੁਬਾਰਕਾਂ ਆ ਉਹ ਸਮੂਹ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ ਤੇ ਨਾਲ ਹੀ ਨਾਲ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦੇ ਹਾਂ, ਕਿਉਂਕਿ ਇਹੋ ਜਿਹੇ ਜਿਹੜੇ ਲਿਖਾਰੀ ਹੁੰਦੇ ਆ ਜਿਨ੍ਹਾਂ ਨੇ ਬਿਲਕੁਲ ਜ਼ਮੀਨੀ ਪੱਧਰ ਤੋਂ ਉੱਠ ਕੇ ਉਹ ਸਾਰਾ ਕੁਛ ਜਿਹੜੀਆਂ ਔਕੜਾਂ ਜਾਂ ਜਿਹੜੀਆਂ ਮੁਸ਼ਕਲਾਂ ਜ਼ਿੰਦਗੀ ਦੀਆਂ, ਹਨਾ, ਦੁਸ਼ਵਾਰੀਆਂ ਜਿਹੜੀਆਂ ਜਿਨ੍ਹਾਂ ਨੂੰ ਝੱਲਿਆ ਹੁੰਦਾ ਤੇ ਬਖੂਬੀ ਉਹਨਾਂ ਨੇ ਆਪਣੀਆਂ ਰਚਨਾਵਾਂ ਦਾ ਹਿੱਸਾ ਵੀ ਉਹਨੂੰ ਬਣਾਇਆ, ਔਰ ਨਾਲ ਹੀ ਨਾਲ ਹਿੱਸਾ ਬਣਾਉਣ ਦੇ ਨਾਲ ਇੱਕ ਜਿਹੜੀ ਵੱਡੀ ਗੱਲ ਉਹ ਇਹ ਹੈ ਕਿ ਉਹਨਾਂ ਨੇ ਆਵਾਜ਼ ਜਿਹੜੀ ਆ ਉਹ ਲੋਕਾਂ ਦੇ ਵਿੱਚ ਵੀ ਬੁਲੰਦ ਕੀਤੀ ਆ ਹੱਕਾਂ ਦੇ ਬਾਰੇ ਚ, ਔਰ ਆਪਣੇ ਨਾਲ ਹੁੰਦੀ ਜਿਹੜੀ ਧੱਕੇਸ਼ਾਹੀ ਆ ਉਹਦੇ ਵਿਰੁੱਧ। ਸੋ ਇਸੇ ਕਰਕੇ ਇੱਕ ਕ੍ਰਾਂਤੀਕਾਰੀ ਕਵੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਅਸੀਂ ਜਾਣਦੇ ਹਾਂ। ਲਹੂ ਭਿੱਜੇ ਬੋਲ ਚੌ ਨੁਕਰੀਆਂ ਸਿੱਖਾਂ ਸਿਆਣਤਾਂ ਤੇ ਕੰਮੀਆਂ ਦਾ ਵਿਹੜਾ ਜਿਹੜਾ ਬਹੁਤ ਹੀ ਜ਼ਿਆਦਾ ਉਹਨਾਂ ਦਾ ਮਕਬੂਲ ਹੋਇਆ ਸੀ ਗੀਤ, ਹਨਾ, ਔਰ ਅੱਜ ਯਾਦ ਕਰਦੇ ਹਾਂ ਉਹਨਾਂ ਨੂੰ ਜੀ। ਧੀਰਜ ਜੀ
ਹਾਂਜੀ, ਜਿੱਥੇ ਆਪਾਂ ਸਾਰੀਆਂ ਗੱਲਾਂ ਵੀ ਕਰਦੇ ਹਾਂ ਉੱਥੇ ਨਾਲ ਦੀ ਨਾਲ ਮੈਂ ਕਹਿੰਦਾ ਕਿ ਮੈਂ ਵੀ ਗਾਤਾਂ ਦੱਸੇ ਹੀ ਦੇਵਾਂ, ਕਿਉਂਕਿ ਬਹੁਤ ਸਾਰੇ ਫਿਰ ਕਹਿ ਦਿੰਦੇ ਨੇ ਕਿ ਜਿਹੜਾ ਕੋਰੋਨਾ ਵਾਇਰਸ ਦਾ ਜਿਹੜਾ ਡਾਟਾ ਆ ਮੈਂ ਉਸਦਾ ਵੀ ਤੁਹਾਨੂੰ ਅਮਰੀਕਾ ਤੋਂ ਸ਼ੁਰੂ ਕਰ ਲੈਂਦਾ ਕਿ ਅਮਰੀਕਾ ਦੀ ਧਰਤੀ ਦੇ ਉੱਤੇ 7,98,234 ਕੇਸਿਸ ਹੋ ਚੁੱਕੇ ਨੇ, ਤੇ ਜਿਹੜੇ ਨਿਊ ਕੇਸਿਸ ਆ 24,598 ਕੇਸਿਸ ਜਿਹੜੇ ਇੱਥੇ ਨਵੇਂ ਆਏ ਨੇ, ਤੇ 42,298 ਜਿਹੜੀਆਂ ਮੌਤਾਂ ਨਿਊ ਅਮਰੀਕਾ ਦੀ ਧਰਤੀ ਤੇ ਹੋ ਚੁੱਕੀਆਂ ਨੇ, ਤੇ ਜਿਹੜੀਆਂ ਅੱਜ ਜੇ ਆਪਾਂ ਅੱਜ ਦੀ ਗੱਲ ਕਰੀਏ ਪਿਛਲੇ 24 ਘੰਟਿਆਂ ਦੇ ਦਰਮਿਆਨ 1723 ਮੌਤਾਂ ਅਮਰੀਕਾ ਦੇ ਵਿੱਚ ਹੋਈਆਂ ਨੇ, ਤੇ ਉਸ ਤੋਂ ਬਾਅਦ ਜਿਹੜਾ ਨਿਊਯਾਰਕ ਸਟਿਲ ਜਿਹੜਾ ਨਿਊਯਾਰਕ ਆ ਉਸ ਦਾ ਪੂਰਾ ਕੋਰੋਨਾ ਵਾਇਰਸ ਦਾ ਹੌਟਸਪੋਟ ਬਣਿਆ ਹੋਇਆ ਆ, 2,52,093 ਕੇਸਿਸ ਨੇ ਇੱਥੇ ਤੇ 4,849 ਜਿਹੜੇ ਨਵੇਂ ਕੇਸ ਹੋ ਗਏ ਨੇ ਤੇ 18,929 ਜਿਹੜੀਆਂ ਉਹ ਇੱਥੇ ਮੌਤਾਂ ਹੋ ਗਈਆਂ ਨੇ ਜੀ, ਤੇ ਅੱਜ ਜਿਹੜੀ ਪਿਛਲੇ 24 ਘੰਟਿਆਂ ਦੇ ਵਿੱਚ 631 ਮੌਤਾਂ ਹੋਈਆਂ ਨੇ ਜੀ ਇੱਥੇ, ਤੇ ਉਸ ਤੋਂ ਬਾਅਦ ਨਿਊ ਜਰਸੀ ਆ, ਮੈਸਾਚਿਸੈਟਸ ਆ, ਕੈਲੀਫੋਰਨੀਆ ਆ, ਤੇ ਜਦੋਂ ਆਪਾਂ ਟੈਕਸਿਸ ਜਾਂ ਕੈਲੀਫੋਰਨੀਆ ਸਾਈਡ ਦੀ ਗੱਲ ਕਰਦੇ ਹਾਂ ਉੱਥੇ ਵੀ 33,404 ਕੇਸ ਜਿਹੜੇ ਕੈਲੀਫੋਰਨੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਪੀੜਿਤ ਹੋ ਗਏ ਨੇ, ਤੇ 1934 ਨਵੇਂ ਕੇਸ ਆਏ ਨੇ ਤੇ 1203 ਉੱਥੇ ਵੀ ਮੌਤਾਂ ਹੋ ਚੁੱਕੀਆਂ ਨੇ, 28 ਮੌਤਾਂ ਪਿਛਲੇ 24 ਘੰਟਿਆਂ ਦੇ ਵਿੱਚ ਉੱਥੇ ਹੋਈਆਂ ਨੇ ਜੀ।
ਜੀ ਸੋ ਧੀਰਜ ਜੀ, ਜਿਵੇਂ ਬਹੁਤ ਵੱਡਾ ਜਿਹੜਾ ਅੰਕੜਾ ਆ ਉਹ ਆਏ ਦਿਨ ਆ ਰਿਹਾ ਅਮਰੀਕਾ ਦੇ ਵਿੱਚ, ਦੇਖੀਏ ਤਾਂ ਖਾਸ ਤੌਰ ਤੇ ਨਿਊਯਾਰਕ, ਨਿਊਜਰਸੀ, ਹਨਾ, ਇਹਨਾਂ ਸ਼ਹਿਰਾਂ ਦੇ ਵਿੱਚ ਬਹੁਤ ਵੱਡਾ ਗਿਣਤੀ, ਵੱਡੀ ਜਿਹੜੀ ਗਿਣਤੀ ਆ ਉਹ ਆ ਰਹੀ ਆ, ਚਾਹੇ ਪ੍ਰਭਾਵਿਤ ਮਰੀਜ਼ ਨੇ ਚਾਹੇ ਮੌਤਾਂ ਦੀ ਗਿਣਤੀ ਦੇਖ ਲਈਏ ਤਾਂ ਉਹ ਵੀ ਹੱਦਾਂ ਟੱਪ ਰਹੀ ਆ। ਪਰ ਇਹਦੇ ਬਾਵਜੂਦ ਜਦੋਂ ਰਾਸ਼ਟਰਪਤੀ ਸਾਹਿਬ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਦੇ ਬਿਆਨ ਦੇਖੇ ਜਾਂਦੇ ਨੇ ਤਾਂ ਕਈ ਵਾਰ ਬੜੇ ਅਟਪਟੇ ਵੀ ਮਹਿਸੂਸ ਹੁੰਦੇ ਆ, ਜਦੋਂ ਗੱਲ ਕਰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਤਰ੍ਹਾਂ ਦੇ ਜਿਹੜੇ ਸਾਰੇ ਤਰ੍ਹਾਂ ਦੀਆਂ ਰੋਕਾਂ ਆ ਉਹ ਖੋਲ ਦਿੱਤੀਆਂ ਜਾਣਗੀਆਂ, ਆਉਣ ਵਾਲੇ ਸਮੇਂ ਦੇ ਵਿੱਚ ਕੰਮਕਾਰ ਜਿਹੜੇ ਉਹ ਆਮ ਦੀ ਤਰ੍ਹਾਂ ਸ਼ੁਰੂ ਕੀਤੇ ਜਾਣਗੇ। ਸੋ ਇਹ ਕਾਫੀ ਜ਼ਿਆਦਾ ਅਜੀਬ ਲੱਗਦੇ ਆ ਜਦੋਂ ਇਹੋ ਜਿਹੇ ਬਿਆਨ ਜਿਹੜੇ ਆ ਦਿੰਦੇ ਆ। ਔਰ ਟਰੰਪ ਸਾਹਿਬ ਨੇ ਇਹ ਵੀ ਕਿਹਾ ਆ ਵੀ ਮਾਹਰਾਂ ਦੀ ਜਿਹੜੀ ਇੱਕ ਟੀਮ ਆ ਉਹ ਹੁਣ ਭੇਜਣਾ ਚਾਹੁੰਦੇ ਆ, ਚੀਨ ਨੂੰ ਵੀ ਚੇਤਾਵਨੀ ਉਹਨਾਂ ਨੇ ਦੇ ਦਿੱਤੀ ਆ ਵਾਇਰਸ ਫੈਲਾਉਣ ਦੇ ਲਈ, ਕਹਿੰਦੇ ਵੀ ਜੇ ਜ਼ਿੰਮੇਵਾਰ ਪਾਇਆ ਗਿਆ ਤਾਂ ਚੀਨ ਨੂੰ ਭੁਗਤਣੇ ਪੈਣਗੇ ਨਤੀਜੇ। ਸੋ ਇਸ ਬਾਬਤ ਜੇ ਗੱਲ ਕਰੀਏ ਤਾਂ ਕੀ ਸੋਚਦੇ ਹੋ ਤੁਸੀਂ?
ਜਿਸ ਤਰ੍ਹਾਂ ਮਾਣਯੋਗ ਰਾਸ਼ਟਰਪਤੀ ਡੋਨਲਡ ਟਰੰਪ ਸਾਹਿਬ ਨੇ ਉਹ ਜ਼ਿਆਦਾ ਟਵਿੱਟਰ ਦਾ ਇਸਤੇਮਾਲ ਕਰਦੇ ਨੇ ਟਵੀਟ ਹੋ ਕੇ, ਜਿੱਦਾਂ ਪੋਲੀਟੀਸ਼ੀਅਨਸ ਦੇ ਨਾਲੋਂ ਵੱਧ ਉਹ ਇੱਕ ਬਿਜ਼ਨਸਮੈਨ ਨੇ, ਉਹਨਾਂ ਨੂੰ ਜਿੱਥੇ ਲੋਕਾਂ ਦੀਆਂ ਜ਼ਿੰਦਗੀਆਂ ਦੀ ਵੀ ਪਰਵਾਹ ਆ ਪਰ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਇਕਾਨਮੀ ਦਾ ਬਹੁਤ ਵੱਡੇ ਪੱਧਰ ਤੇ ਉਹਨਾਂ ਨੂੰ ਇੱਕ ਦੁੱਖ ਵੀ ਹੈ ਕਿ ਇਕੋਨਮੀ ਅਮਰੀਕਾ ਦੀ ਇਕੋਨਮੀ ਹੱਥੋਂ ਕੁਸਦੀ ਜਾ ਰਹੀ ਹੈ ਕਿ ਬਹੁਤ ਵੱਡੇ ਪੱਧਰ ਤੇ ਅਮਰੀਕਾ ਦੀ ਧਰਤੀ ਤੇ ਨੁਕਸਾਨ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਤੋਂ ਬਿਜ਼ਨਸ ਸਾਰੇ ਟੱਪ ਪਏ ਨੇ, ਉਹਨੇ ਬਹੁਤ $2 trillion ਦਾ ਪੈਕੇਜ ਵੀ ਦਿੱਤਾ ਲੋਕਾਂ ਨੂੰ, ਪਰ ਇੱਥੇ ਇੱਕ ਜਿਹੜਾ ਬਿਜ਼ਨਸ ਨੂੰ 350 billion ਦੇ ਨੇੜੇ ਤੇੜੇ ਜਿਹੜਾ ਉਹਨਾਂ ਨੇ ਡਾਟਾ ਜਿਹੜਾ ਦਿੱਤਾ ਸੀਗਾ ਕਿ ਜਿਹੜੇ ਸਮਾਲ ਬਿਜ਼ਨਸ ਨੂੰ ਦਿੱਤੇ ਜਾਣਗੇ ਉਹ ਸਾਰਾ ਪੈਕੇਜ 2 weeks ਦੇ ਵਿੱਚ ਖਤਮ ਹੋ ਗਿਆ। ਜਿਹੜੀਆਂ ਮਿਡ ਵੈਸਟ ਦੀਆਂ ਸਟੇਟਾਂ ਸੀਗੀਆਂ ਵੱਡੇ ਪੱਧਰ ਤੇ ਪ੍ਰਭਾਵਿਤ ਉਹ ਇੰਨੀਆਂ ਨਹੀਂ ਹੋਈਆਂ ਸੀ, ਪਰ ਜਦੋਂ ਬਿਜ਼ਨਸ ਬੰਦ ਹੋਏ ਆ ਉਹਨਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਆ ਉਸ ਦੇ ਵਿੱਚ। ਪਰ ਨਿਊਯਾਰਕ ਜਿਹੜਾ ਆ ਉਹ ਹਜੇ ਵੀ ਇਹਨਾਂ ਚੀਜ਼ਾਂ ਤੋਂ ਵਾਂਝਾ ਆ। ਨਿਊਯਾਰਕ ਦੇ ਵਿੱਚ ਵੀ ਬਹੁਤ ਜ਼ਿਆਦਾ ਪੂਰੇ ਵਰਲਡ ਦੀ ਕੈਪੀਟਲ ਮੰਨਿਆ ਜਾਂਦਾ, ਫਾਈਨੈਂਸ ਕੈਪੀਟਲ ਮੰਨਿਆ ਜਾਂਦਾ ਨਿਊਯਾਰਕ ਨੂੰ, ਨਿਊਯਾਰਕ ਦੀ ਧਰਤੀ ਤੇ ਜ਼ਿਆਦਾ ਨੁਕਸਾਨ ਹੋਇਆ। ਤੇ ਰਹੀ ਗੱਲ ਜਦੋਂ ਚਾਈਨਾ ਦੀ ਗੱਲ ਕਰਦੇ ਨੇ ਕਿ ਚਾਈਨਾ ਨੇ WHO ਨੇ ਬਹੁਤ ਹੀ ਵਧੀਆ ਭੂਮਿਕਾ ਨਹੀਂ ਨਿਭਾਈ, ਜਿਹੜੀ WHO ਦੀ ਭੂਮਿਕਾ ਉਹ ਬੜੀ ਇਤਰਾਜ਼ਯੋਗ ਆ, ਸ਼ੱਕਾਂ ਦੇ ਘੇਰੇ ਦੇ ਵਿੱਚ ਆ ਜੀ। ਤੇ ਉਸ ਲਈ ਕਿਤੇ ਨਾ ਕਿਤੇ ਰਾਸ਼ਟਰਪਤੀ ਸਾਹਿਬ ਨੂੰ ਇਹ ਲੱਗਦਾ ਪਿਆ ਆ ਕਿ ਚਾਈਨਾ ਦਾ WHO ਨੇ ਸਾਥ ਦਿੱਤਾ ਆ, ਤੇ ਜਿਸ ਦੇ ਕਰਕੇ ਕਿ ਚਾਈਨਾ ਜੇ ਇਸ ਨੂੰ ਕੰਟਰੋਲ ਕਰ ਲੈਂਦਾ, ਚਾਈਨਾ ਜਦੋਂ ਪੂਰੀ ਦੁਨੀਆ ਨਵਾਂ ਸਾਲ ਮਨਾ ਰਹੀ ਸੀ ਤਾਂ ਚਾਈਨਾ ਇਸ ਦੇ ਨਾਲ ਕੋਰੋਨਾ ਦੇ ਨਾਲ ਪੀੜਿਤ ਸੀਗਾ, ਪਰ ਉਦੋਂ ਇਸਦਾ ਡਾਟਾ ਲੁਕੋਇਆ ਗਿਆ, ਪੂਰੀ ਦੁਨੀਆ ਦੇ ਸਾਹਮਣੇ ਡਾਟਾ ਫਰਵਰੀ ਦੇ ਵਿੱਚ ਸਾਹਮਣੇ ਲਿਆਂਦਾ ਗਿਆ। ਸੋ ਉਹ ਇੱਕ ਮਨ ਦੇ ਵਿੱਚ ਗੁੱਸਾ ਵੀ ਆ, ਇੱਕ ਤਲਖੀ ਵੀ ਆ, ਉਹ ਟਵਿੱਟਰ ਦੇ ਰਾਹੀਂ ਰਾਸ਼ਟਰਪਤੀ ਸਾਹਿਬ ਕੱਢ ਲੈਂਦੇ ਆ। ਪਰ ਤੁਸੀਂ ਦੇਖਿਆ ਹੋਣਾ ਕਿ ਬਹੁਤੇ ਟਵੀਟ ਜਦੋਂ ਪਹਿਲਾਂ ਇੱਕ ਦਿਨ ਟਵੀਟ ਕਰਦੇ ਨੇ ਵਿਦ ਇਨ 24 hours ਜਾਂ ਉਹਨਾਂ ਦਾ ਕੋਈ ਨਾ ਕੋਈ ਹੋਰ ਟਵੀਟ ਆ ਜਾਂਦਾ ਆ ਜਿਸ ਤੋਂ ਉਹਨਾਂ ਨੇ ਆਪਣੇ ਟਵੀਟ ਨੂੰ ਸਹੀ ਜਾਂ ਦਰੁਸਤ ਕਰਕੇ ਦੱਸਿਆ ਹੁੰਦਾ ਆ। ਪਰ ਜੇ ਆਪਾਂ ਹੁਣ ਆਉਣ ਵਾਲੇ ਇਲੈਕਸ਼ਨ ਆ ਰਹੇ ਨੇ ਨਵੰਬਰ ਦੇ ਵਿੱਚ, ਜੇ ਅਮਰੀਕਾ ਦੀ ਇਕੋਨਮੀ ਨੂੰ ਦੁਬਾਰਾ ਕੋਈ ਸਾਂਭ ਸਕਦਾ ਆ ਉਹ ਰਿਪਬਲਿਕਨ ਮਾਣਯੋਗ ਰਾਸ਼ਟਰਪਤੀ ਡੋਨਲਡ ਟਰੰਪ ਸਾਹਿਬ ਹੀ ਸਾਂਭ ਸਕਦੇ ਆ, ਕਿ ਜਦੋਂ ਕੋਈ ਦੂਸਰੀ ਸਰਕਾਰ ਨਵੇਂ ਸਿਰੇ ਤੋਂ ਆਉਂਦੀ ਹੈ ਕੋਈ ਉਸਦੇ ਵਧੀਆ ਸਿੱਟੇ ਨੂੰ ਸਾਹਮਣੇ ਆਉਂਦੇ ਜੀ, ਜਿੱਥੇ ਤੱਕ ਇੱਥੇ ਦੇ ਲੋਕਾਂ ਦਾ ਅਮਰੀਕਾ ਦੇ ਲੋਕਾਂ ਦਾ ਯਕੀਨ ਆ, ਅਮਰੀਕਾ ਦੇ ਲੋਕਾਂ ਦਾ ਵਿਸ਼ਵਾਸ ਆ ਕਿ ਇਹ ਮਾਣਯੋਗ ਰਾਸ਼ਟਰਪਤੀ ਸਾਹਿਬ ਹੀ ਦੁਬਾਰਾ ਆਉਣਗੇ ਤੇ ਇੱਥੇ ਦੀ ਇਕੋਨਮੀ ਨੂੰ ਸਾਂਭਣਗੇ ਜੀ।
ਜੀ ਜੀ ਬਿਲਕੁਲ। ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਧੀਰਜ ਕਿ ਅਮਰੀਕਾ ਦੇ ਵਿੱਚ ਜਿਹੜੇ ਹਾਲਾਤ ਆ ਉਹ ਅਜੇ ਵੀ ਕਾਫੀ ਵਰਸ ਬਣੇ ਹੋਏ ਆ, ਹਨਾ, ਔਰ ਗਿਣਤੀ ਜਿਹੜੀ ਆ ਉਹ ਵੀ ਅਜੇ ਵੀ ਲਗਾਤਾਰ ਵੱਧਦੀ ਜਾ ਰਹੀ ਆ, ਔਰ ਕੋਰੋਨਾ ਦੇ ਜਿਹੜੇ ਮਰੀਜ਼ਾਂ ਦਾ ਇਲਾਜ ਕਰ ਰਹੇ ਬਹੁਤ ਸਾਰੇ ਜਿਹੜੇ ਡਾਕਟਰ ਆ ਉਹਨਾਂ ਦੀ ਵੀ ਮੌਤ ਹੋਣ ਦੀ ਜਿਹੜੀ ਖ਼ਬਰ ਆ ਉਹ ਵੀ ਸਾਹਮਣੇ ਆ ਰਹੀ ਆ, ਹਨਾ, ਤੇ ਦੂਜੇ ਪਾਸੇ ਅਮਰੀਕੀ ਅਰਥ ਵਿਵਸਥਾ ਜਿਹੜੀ ਆ ਉਹਨੂੰ ਵੀ ਅਜੇ ਪਟੜੀ ਤੇ ਲਿਆਉਣ ਦੇ ਲਈ ਬਹੁਤ ਸਾਰੇ ਮਹੀਨੇ ਜਿਹੜੇ ਆ ਉਹ ਲੱਗ ਜਾਣਗੇ। ਕੱਲੀ ਅਮਰੀਕਾ ਦੀ ਅਰਥ ਵਿਵਸਥਾ ਹੀ ਨਹੀਂ, ਅਸੀਂ ਪੂਰੇ ਸੰਸਾਰ ਦੀ, ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਸਾਰੇ ਦੇਸ਼ਾਂ ਦੇ ਵਿੱਚ ਲਗਭਗ ਜਿਹੜੇ ਹਾਲਾਤ ਆ ਉਹ ਆਰਥਿਕ ਹਾਲਾਤ ਜਿਹੜੇ ਲਗਭਗ ਇੱਕੋ ਜਿਹੇ ਹੀ ਬਣੇ ਹੋਏ ਆ, ਹਨਾ। ਤੇ ਦੂਜੇ ਪਾਸੇ ਰਾਸ਼ਟਰਪਤੀ ਸਾਹਿਬ ਨੇ ਇਹ ਵੀ ਬਿਆਨ ਦਿੱਤਾ ਵੀ ਅਮਰੀਕਾ ਨੇ ਭਾਰਤ ਸਮੇਤ 10 countries ਦੇ ਮੁਕਾਬਲੇ COVID-19 ਦੀ ਜਿਹੜੀ ਜਾਂਚ ਆ ਉਹ ਜ਼ਿਆਦਾ ਕੀਤੀ ਆ। ਖੈਰ ਉਹਨਾਂ ਵੱਲੋਂ ਬਹੁਤ ਸਾਰੇ ਹੋਰ ਵੀ ਤਰ੍ਹਾਂ ਦੇ ਜਿਹੜੇ ਦਾਅਵੇ ਆ ਉਹ ਵੀ ਕੀਤੇ ਜਾ ਰਹੇ ਆ, ਔਰ ਚਿੰਤਾ ਜਿਹੜੀ ਆ ਉਹਨਾਂ ਦੀ ਕਾਫੀ ਇਸ ਵੇਲੇ ਬਣੀ ਹੋਈ ਆ, ਜਿਹੜੀ ਕਿ ਬਣੀ ਹੋਣੀ ਵੀ ਚਾਹੀਦੀ ਆ। ਇੱਕ ਦੇਸ਼ ਨੂੰ ਚਲਾਉਣਾ ਜਿਹੜਾ ਆ ਉਹ ਕਿਸੇ ਵੀ ਜਿਹੜੇ ਆਗੂ ਦੇ ਲਈ ਹਨਾ ਉਹ ਮੁਸ਼ਕਲ ਹੁੰਦਾ ਆ ਇਹੋ ਜਿਹੇ ਮਾਹੌਲ ਦੇ ਵਿੱਚ। ਔਰ ਉਹਦੀ ਕਹਿੰਦੇ ਹੁੰਦੇ ਆ ਵੀ ਪਰਖ ਵੀ ਇਹੀ ਹੁੰਦੀ ਆ ਵੀ ਉਹ ਕਿੰਨੇ ਸਹੀ ਤਰੀਕੇ ਦੇ ਨਾਲ, ਕਿੰਨੀ ਸੰਜੀਦਗੀ ਦੇ ਨਾਲ ਔਰ ਕਿੰਨੀ ਸਿਆਣਪ ਦੇ ਨਾਲ, ਕਿੰਨੀ ਸੂਝ ਬੂਝ ਦੇ ਨਾਲ ਉਹ ਦੇਸ਼ ਦੇ ਵਿੱਚ ਇਹੋ ਜਿਹੇ ਹਾਲਾਤਾਂ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਸਫਲ ਹੁੰਦਾ ਹੈ। ਅਸੀਂ ਅੱਗੇ ਵਧਦਿਆਂ ਖਬਰਾਂ ਦੇ ਵਿੱਚ, ਔਰ ਅਗਲੀ ਖਬਰ ਜਿਹੜੀ ਆ ਉਹ ਭਾਰਤ ਤੋਂ ਆ ਰਹੀ ਆ। ਭਾਰਤ ਦੇ ਵਿੱਚ ਵੀ ਜਿਹੜੇ ਹਾਲਾਤ ਆ ਬਹੁਤੇ ਸਾਜ਼ਗਾਰ ਨਹੀਂ ਦਿਖਾਈ ਦੇ ਰਹੇ ਔਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਲਾਕਡਾਊਨ ਦੀਆਂ ਵੀ ਧੱਜੀਆਂ ਜਿਹੜੀਆਂ ਉੱਡਣ ਦੀ ਖਬਰ ਆ ਰਹੀ ਆ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮੁੰਬਈ ਹੋ ਗਈ, ਕੋਲਕਾਤਾ, ਜੈਪੁਰ, ਇੰਦੌਰ, ਪੁਣੇ, ਇਹਨਾਂ ਦੇ ਵਿੱਚ ਕਹਿੰਦੇ ਵੀ ਤਾਲਾਬੰਦੀ ਦੀਆਂ ਜਿਹੜੀਆਂ ਧੱਜੀਆਂ ਆ ਉਹ ਉਡਾਈਆਂ ਗਈਆਂ ਆ ਔਰ ਇਸ ਦੇ ਬਾਰੇ ਚ ਗ੍ਰਹਿ ਮੰਤਰਾਲੇ ਵੱਲੋਂ ਇੱਕ ਗੰਭੀਰ ਨੋਟਿਸ ਜਿਹੜਾ ਆ ਉਹ ਵੀ ਲਿਆ ਗਿਆ ਆ। ਕੇਂਦਰੀ ਗ੍ਰਹਿ ਮੰਤਰਾਲਾ ਜਿਹੜਾ ਆ ਉਹਨਾਂ ਨੇ ਕੁਛ ਸੂਬਿਆਂ ਦੇ ਵਿੱਚ ਜਿੱਥੇ ਇਹਨਾਂ ਹਾਲਾਤਾਂ ਦੀ ਜਿਹੜੀ ਧੱਜੀ ਆ ਉਹ ਉੱਡੀ, ਯਾਨੀ ਕਿ ਤਾਲਾਬੰਦੀ ਦੀਆਂ ਜਿਹੜੀਆਂ ਉਲੰਘਣਾ ਹੋਈਆਂ ਆ ਉਹਨਾਂ ਸੂਬਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਨੋਟਿਸ ਲਿਆ ਆ ਔਰ ਇਹਦੇ ਵਿੱਚ ਮਹਾਰਾਸ਼ਟਰ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ, ਪੱਛਮੀ ਬੰਗਾਲ ਹੋ ਗਿਆ, ਰਾਜਸਥਾਨ ਹੋ ਗਿਆ, ਹਨਾ ਇਹਨਾਂ ਸੂਬਿਆਂ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਲਾਕਡਾਊਨ ਦੀ ਜਿਹੜੀ ਉਲੰਘਣਾ ਜਿਹੜੀ ਆ ਉਹ ਹੋਈ ਹੈ ਔਰ ਇਸ ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਆ ਵੀ ਇਸ ਸੰਬੰਧ ਦੇ ਵਿੱਚ ਹੁਣ ਜਿਹੜੀ ਇਹਨਾਂ ਸੂਬਿਆਂ ਵਿਰੁੱਧ ਜਿਹੜੀ ਕਾਰਵਾਈ ਆ ਉਹ ਜ਼ਰੂਰ ਹੋਏਗੀ ਔਰ ਇਸ ਕਾਰਵਾਈ ਦੇ ਲਈ ਪਹਿਲਾਂ ਤਾਂ ਅਗਲੇ 3 ਦਿਨਾਂ ਦੇ ਵਿੱਚ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਹੈ ਉਹ ਆਪਣੀਆਂ ਵੱਖ ਵੱਖ ਟੀਮਾਂ ਦੇ ਨਾਲ ਇਹਨਾਂ ਮੌਕਿਆਂ ਦੇ ਉੱਤੇ ਪਹੁੰਚ ਕੇ ਹਾਲਾਤ ਦਾ ਜਿਹੜਾ ਜਾਇਜ਼ਾ ਆ ਉਹ ਵੀ ਲਵੇਗਾ ਤੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਉਹ ਜਦੋਂ ਉਹਨਾਂ ਦੇ ਕੋਲ ਆਉਂਦੀ ਆ ਤਾਂ ਰਿਪੋਰਟ ਤੋਂ ਬਾਅਦ ਫਿਰ ਇਹਨਾਂ ਵਿਰੁੱਧ ਜਿਹੜੀ ਇੱਕ ਕਾਰਵਾਈ ਆ ਉਹ ਵੀ ਕੀਤੀ ਜਾਣੀ ਆ ਜਿਹਦੇ ਵਿੱਚ ਜਿਵੇਂ ਸਿਹਤ ਮੁਲਾਜ਼ਮ ਜਿਹੜੇ ਆ ਉਹਨਾਂ ਦੇ ਉੱਤੇ ਹਮਲਾ ਵੀ ਹੋਇਆ, ਜਿਹੜੀਆਂ ਘਟਨਾਵਾਂ ਇਹਨਾਂ ਥਾਵਾਂ ਦੇ ਉੱਤੇ ਵਾਪਰੀਆਂ ਲਾਕਡਾਊਨ ਦੌਰਾਨ ਜਿਹੜੀ ਉਲੰਘਣਾ ਹੋਈ ਆ, ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਇਹਨਾਂ ਨੇ ਉਲੰਘਣਾ ਕੀਤੀ ਹੈ, ਸ਼ਹਿਰੀ ਇਲਾਕਿਆਂ ਦੇ ਵਿੱਚ ਵਾਹਨਾਂ ਦੀ ਆਵਾਜਾਈ ਦੇ ਵੀ ਜਿਹੜੇ ਕਈ ਮਾਮਲੇ ਆ ਉਹ ਸਾਹਮਣੇ ਆਏ ਆ। ਸੋ ਇਹਨਾਂ ਨਿਯਮਾਂ ਦੀ ਉਲੰਘਣਾ ਦੇ ਕਾਰਨ ਇੱਥੇ ਹੁਣ ਕਾਰਵਾਈ ਜਿਹੜੀ ਆ ਉਹ ਇਹਨਾਂ ਸੂਬਿਆਂ ਦੇ ਵਿੱਚ ਹੋਣ ਜਾ ਰਹੀ ਹੈ। ਦੂਜੇ ਪਾਸੇ ਧੀਰੇ ਚ ਖਬਰ ਇਹ ਵੀ ਆ ਵੀ ਕੇਰਲਾ ਦੇ ਵਿੱਚ ਜਿਹੜੀਆਂ ਛੋਟਾਂ ਦਿੱਤੀਆਂ ਗਈਆਂ, ਕੇਂਦਰ ਨੇ ਜਿਹੜਾ ਛੋਟਾਂ ਦੇਣ ਦਾ ਜਿਹੜਾ ਫੈਸਲਾ ਸੀ ਕੇਰਲਾ ਦਾ ਉਹਦੇ ਉੱਤੇ ਵੀ ਇਤਰਾਜ਼ ਪ੍ਰਗਟ ਕੀਤਾ ਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲਾ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਰੈਸਟੋਰੈਂਟ ਖੋਲੇ ਗਏ ਆ, ਬੱਸ ਯਾਤਰਾ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ, ਸ਼ਹਿਰੀ ਇਲਾਕਿਆਂ ਦੇ ਵਿੱਚ ਸੂਖਮ ਤੇ ਲਘੂ ਤੇ ਦਰਮਿਆਨੇ ਉਦਯੋਗ ਜਿਹੜੇ ਆ ਉਹ ਵੀ ਖੋਲਣ ਦੇ ਉੱਥੋਂ ਦੀ ਸਰਕਾਰ ਦੇ ਫੈਸਲੇ ਤੇ ਸਖ਼ਤ ਇਤਰਾਜ਼ ਵੀ ਪ੍ਰਗਟਾਇਆ ਆ ਤੇ ਉਹਨਾਂ ਨੇ ਕਿਹਾ ਵੀ ਇਹ ਤਾਲਾਬੰਦੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਕਮਜ਼ੋਰ ਕਰਨ ਦੇ ਬਰਾਬਰ ਆ। ਜੀ ਧੀਰਜ
ਹਾਂਜੀ, ਜਿੱਥੇ ਜਦੋਂ ਆਪਾਂ ਜੇ ਆਪਾਂ ਪੂਰੇ ਕੇਸਾਂ ਦੀ ਗੱਲ ਕਰੀਏ, ਇੰਡੀਆ ਦੇ ਵਿੱਚ 18,539 ਟੋਟਲ ਪੋਜ਼ਿਟਿਵ ਕੇਸ ਨੇ ਤੇ 592 ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਤੇ 3273 ਪੇਸ਼ੈਂਟ ਦੀ ਰਿਕਵਰੀ ਹੋਈ ਆ। ਤੇ ਜਦੋਂ ਆਪਾਂ ਜਿਹੜੇ ਚਾਰ ਤਾਲਾਬੰਦੀ ਦੀਆਂ ਜਿੱਥੇ ਧੱਜੀਆਂ ਉੱਡੀਆਂ ਨੇ, ਮੁੰਬਈ, ਕੋਲਕਾਤਾ, ਜੈਪੁਰ, ਇੰਦੌਰ, ਪੁਣੇ, ਇਹਨਾਂ ਦੇ ਵਿੱਚ ਜ਼ਿਆਦਾਤਰ ਤਾਂ ਜਿਹੜੇ ਮਿਡਲ ਕਲਾਸ ਲੋਕ ਨੇ ਜਾਂ ਮਜ਼ਦੂਰ ਜਿਹੜੇ ਤਬਕਾ ਆ ਉਹਨਾਂ ਨੂੰ ਏਦਾਂ ਲੱਗਦਾ ਕਿ ਖਾਣ ਪੀਣ ਦੀਆਂ ਜਿਹੜੀਆਂ ਵਸਤਾਂ ਨੀ ਮਿਲੀਆਂ ਜਾਂ ਜਦੇ ਕਰਕੇ ਕੋਈ ਸਰਕਾਰ ਨੇ ਬਹੁਤੀ ਕੋਈ ਪਲੈਨਿੰਗ ਨੀ ਕੀਤੀ ਕਿ ਜਿਸ ਦੇ ਤਹਿਤ ਜਿਸ ਤਰ੍ਹਾਂ ਇੱਥੇ ਸਾਰੇ ਬਾਹਰਲੀਆਂ ਫੋਰਨ ਕੰਟਰੀਜ਼ ਦੇ ਵਿੱਚ ਨਾਨ ਅਸੈਂਸ਼ੀਅਲ ਜਿਹੜੇ ਬਿਜ਼ਨਸ ਸੀ ਉਹ ਬੰਦ ਕਰ ਦਿੱਤੇ ਪਰ ਅਸੈਂਸ਼ੀਅਲ ਬਿਜ਼ਨਸ ਖੁੱਲ੍ਹੇ ਰੱਖੇ। ਪਰ ਇੰਡੀਆ ਦੇ ਵਿੱਚ ਇੱਥੇ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਲੋਕਾਂ ਨੂੰ ਆਪਣੀ ਜਿਹੜੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀਗੀਆਂ ਜਾਂ ਜਿੰਨੇ ਵੀ ਲੋਕ ਹੈਂਡ ਟੂ ਮਾਊਥ ਸੀਗੇ ਜਾਂ ਮਜ਼ਦੂਰ ਤਬਕਾ ਜਿੰਨੇ ਵੀ ਵਰਕਰ ਜਿਹੜੇ ਮਾਈਗ੍ਰੈਂਟ ਜਿਹੜੇ ਆ ਚਾਹੇ ਉਹ ਮਹਾਰਾਸ਼ਟਰ ਦੇ ਵਿੱਚ ਆ ਚਾਹੇ ਦਿੱਲੀ ਦੇ ਵਿੱਚ ਆ ਚਾਹੇ ਪੰਜਾਬ ਦੇ ਵਿੱਚ ਆ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਸਰਕਾਰ ਦਾ ਫੇਲੀਅਰ ਆ, ਉਹਨਾਂ ਨੂੰ ਕਨਵਿੰਸ ਨੀ ਕਰ ਪਾਏ, ਉਹਨਾਂ ਨੂੰ ਸਮਝਾ ਨੀ ਪਾਏ ਕਿ ਕਿਸ ਤਰ੍ਹਾਂ ਜਾਂ ਤਾਂ ਉਹਨਾਂ ਕੋਲ ਮੋਬਾਈਲ ਸੋਸ਼ਲ ਮੀਡੀਆ ਵੀ ਹੈ ਨੀ, ਇੰਟਰਨੈਟ ਵੀ ਹੈ ਨੀ, ਉੱਥੇ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਰਹੀ ਆ। ਤੇ ਜਦੋਂ ਕੇਰਲਾ ਦੀ ਗੱਲ ਕਰਦੇ ਹਾਂ, ਕੇਰਲਾ ਦੀ ਸਰਕਾਰ ਨੇ ਬਹੁਤ ਵਧੀਆ ਕਦਮ ਚੁੱਕੇ ਨੇ ਆਪਣੇ ਉਹਨਾਂ ਨੂੰ ਬਚਾਉਣ ਦੇ ਵਿੱਚ, ਕੋਰੋਨਾ COVID-19 ਦੇ ਨੂੰ ਦੀ ਰੋਕਥਾਮ ਦੇ ਲਈ ਉਹਨਾਂ ਦੀ ਤਾਂ ਪੂਰੇ ਵਰਲਡ ਦੇ ਵਿੱਚ ਸ਼ਲਾਘਾ ਕਰਨੀ ਬਣਦੀ ਹੈ ਤੇ ਪੂਰੇ ਵਰਲਡ ਨੂੰ ਉੱਥੋਂ ਸਿੱਖਣਾ ਬਣਦਾ। 52% ਰਿਕਵਰੀ ਹੋਈ ਹੈ ਕੇਰਲਾ ਦੇ ਵਿੱਚ ਤੇ ਉਹ ਸੂਬੇ ਦੇ ਉੱਤੇ ਜਿਹੜੀ ਖੱਬੇ ਪੱਖੀ ਸਰਕਾਰ ਆ ਉਸਨੇ ਬਹੁਤ ਵਧੀਆ ਆ। ਵੱਖਰੀ ਗੱਲ ਆ ਕਿ ਉਹਨਾਂ ਦਾ ਕੋਈ ਐਡਾ ਜ਼ਿਆਦਾ ਤਾਲਮੇਲ ਸੈਂਟਰ ਦੇ ਨਾਲ ਨਹੀਂ ਹੈ, ਪਰ ਉਹਨੇ ਆਪਣੇ ਪੱਧਰ ਦੇ ਉੱਤੇ 15 ਅਪ੍ਰੈਲ ਜਾਂ 17 ਅਪ੍ਰੈਲ ਤੋਂ ਤਾਲਾਬੰਦੀ ਸ਼ੁਰੂ ਕੀਤੀ ਸੀ ਤੇ ਜਿਸ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਉੱਥੇ ਦੇ ਜਿਹੜੇ ਹੈਲਥ ਮਿਨਿਸਟਰ ਨੇ KK ਸ਼ੈਲੀ ਜਾ ਉਹਨਾਂ ਨੇ ਵਧੀਆ ਕਦਮ ਚੁੱਕ ਕੇ ਇਸ ਨੂੰ ਰੋਕਿਆ ਹੈ ਜੀ।
ਜੀ ਜੀ ਬਿਲਕੁਲ। ਔਰ ਤੇਰੇ ਜਿਵੇਂ ਤੁਸੀਂ ਗੱਲ ਕੀਤੀ ਵੀ 18,000 ਤੋਂ ਵੀ ਉੱਪਰ ਜਿਹੜਾ ਅੰਕੜਾ ਹੈ ਉਹ ਪਾਰ ਹੋ ਚੁੱਕਾ ਜਿਹੜੇ ਕੋਵਿਡ ਪ੍ਰਭਾਵਿਤ ਮਰੀਜ਼ ਨੇ ਭਾਰਤ ਦੇ ਵਿੱਚ, ਔਰ ਇਹਦੇ ਵਿੱਚੋਂ ਇੱਕ ਜਿਹੜੀ ਸੁਖਦਾਈ ਖਬਰ ਇਹ ਵੀ ਆ ਵੀ 3,020 ਜਿਹੜੇ ਆ ਉਹ ਇਹਨਾਂ ਦੇ ਵਿੱਚੋਂ ਠੀਕ ਹੋਏ ਆ। ਜੇ ਆਪਾਂ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 24 ਘੰਟਿਆਂ ਦੇ ਵਿੱਚ 1,553 ਜਿਹੜੇ ਨਵੇਂ ਮਾਮਲੇ ਆ ਉਹ ਸਾਹਮਣੇ ਆਏ ਆ, ਔਰ 36 ਮੌਤਾਂ ਜਿਹੜੀਆਂ ਆ ਉਹ ਵੀ ਦਰਜ ਕੀਤੀਆਂ ਗਈਆਂ ਆ। ਸੋ ਮਰੀਜ਼ਾਂ ਦੇ ਠੀਕ ਹੋਣ ਦੀ ਜਿਹੜੀ ਦਰ ਆ ਉਹ 15% ਵਧੀ ਆ। ਸੋ ਇਹ ਵੀ ਇੱਕ ਵਧੀਆ ਖਬਰ ਹੈ ਜਦੋਂ ਅਸੀਂ ਪੋਜ਼ਿਟਿਵਿਟੀ ਦੀ ਗੱਲ ਕਰਦੇ ਹਾਂ। ਤੇ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ ਜਿਹੜੇ ਕੋਰੋਨਾ ਵਾਇਰਸ ਦੀ ਲਾਗ ਦੇ 1,553 ਨਵੇਂ ਮਾਮਲੇ ਜਿਹੜੇ ਆਏ ਆ, ਜਦਕਿ 36 ਜਣਿਆਂ ਦੀ ਜਿਹੜੀ ਮੌਤ ਆ ਉਹ ਦਰਜ ਜ਼ਰੂਰ ਹੋਈ ਆ, ਪਰ ਇਹਦੇ ਬਾਵਜੂਦ ਅੱਧੇ ਦੇਸ਼ ਦੇ ਵਿੱਚ ਇਹ ਰਿਕਾਰਡ ਸਾਹਮਣੇ ਆ ਰਿਹਾ ਕਿ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਨਹੀਂ ਆ। ਹਫ਼ਤਾ ਪਹਿਲਾਂ 8% ਦਰ ਸੀਗੀ ਮਰੀਜ਼ਾਂ ਦੀ ਗਿਣਤੀ, ਦੁੱਗਣੀ ਹੋਣ ਦੀ ਜਿਹੜੀ ਦਰ ਆ ਉਹ ਹੁਣ ਘਟੀ ਆ। ਔਰ ਇਹਦੇ ਬਾਰੇ ਚ ਇਹ ਵੀ ਦੱਸਿਆ ਜਾ ਰਿਹਾ ਜਿਹੜੇ ਕਿ ਸੰਯੁਕਤ ਸਕੱਤਰ ਨੇ ਆਪਣੇ ਸਿਹਤ ਮੰਤਰਾਲੇ ਦੇ ਵਿੱਚ ਲਵ ਅਗਰਵਾਲ ਹੁਰੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਆ ਕਿ 17,656 ਜਿਹੜੇ ਮਰੀਜ਼ ਆ ਉਹ ਭਾਵੇਂ ਦਰਜ ਹੋਇਆ, ਔਰ ਹੁਣ ਤਾਂ ਜਿਹੜੀ ਉਹਦੀ ਗਿਣਤੀ ਆ ਉਹ 18,000 ਤੋਂ ਵੀ ਉੱਪਰ ਟੱਪ ਚੁੱਕੀ ਆ। ਪਰ ਬਹੁਤ ਸਾਰੇ ਰਾਜ ਇਹੋ ਜਿਹੇ ਆ, ਬਹੁਤ ਸਾਰੇ ਸੂਬੇ ਇਹੋ ਜਿਹੇ ਆ ਜਿੱਥੇ ਕੋਰੋਨਾ ਵਾਇਰਸ ਦਾ ਜਿਹੜਾ ਮਾਮਲਾ ਆ ਉਹ ਸਾਹਮਣੇ ਨਹੀਂ ਆਇਆ। ਬਹੁਤ ਸਾਰੇ ਜਿਹੜੇ ਇਹੋ ਜਿਹੇ ਸ਼ਹਿਰ ਆ ਜਿਨ੍ਹਾਂ ਦੇ ਵਿੱਚ ਇੱਕ ਵੀ ਜਿਹੜਾ ਮਾਮਲਾ ਆ ਉਹ ਕੋਰੋਨਾ ਵਾਇਰਸ ਦੇ ਮਰੀਜ਼ ਦਾ ਦਰਜ ਨਹੀਂ ਹੋਇਆ। ਔਰ ਉਹਨਾਂ ਦਾ ਇਹ ਵੀ ਕਹਿਣਾ ਆ ਕਿ ਇੱਕ ਪਾਸੇ ਜਿਹੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਕਿ ਸ਼ਾਇਦ ਉੱਥੇ ਜਿਹੜੇ ਟੈਸਟ ਆ ਉਹ ਨਹੀਂ ਹੋ ਰਹੇ, ਪਰ ਉਹ ਕਹਿੰਦੇ ਆ ਕਿ ਟੈਸਟ ਜਿਹੜੇ ਆ ਉਹ ਵੀ ਲਗਾਤਾਰ ਕੀਤੇ ਜਾ ਰਹੇ ਆ। ਪਰ ਦੂਸਰੀ ਗੱਲ ਜਿਹੜੀ ਧੀਰਜ ਜੇ ਅਸੀਂ ਦੇਖੀਏ ਤਾਂ ਇਹ ਵੀ ਮੰਨਣ ਵਾਲੀ ਆ ਕਿ ਵੱਡੇ ਪੱਧਰ ਦੇ ਉੱਤੇ ਜਿਸ ਤਰ੍ਹਾਂ ਹੁਣ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਟੈਸਟ ਹੋ ਰਹੇ ਆ, ਜਾਂ ਫਿਰ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਟੈਸਟ ਜਿਹੜੇ ਆ ਉਹ ਹੋ ਰਹੇ ਆ। ਪਰ ਜੇ ਭਾਰਤ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੋਣ ਕਾਰਨ, ਇਵਨ ਜਦੋਂ ਅਸੀਂ ਹਸਪਤਾਲਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਵੀ ਬਹੁਤ ਸਾਰੀਆਂ ਜਿਹੜੀਆਂ ਕਿੱਟਸ ਆ ਜਿਹੜੀਆਂ ਹਨਾ, ਜਦੋਂ ਜਿਹੜੀਆਂ ਟੈਸਟ ਕਿੱਟਸ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਵੀ ਘਾਟ ਹੈ, ਉੱਥੇ ਦਵਾਈਆਂ ਦੀ ਵੀ ਘਾਟ ਹੈ, ਉੱਥੇ ਮੁਲਾਜ਼ਮਾਂ ਦੀ ਵੀ ਘਾਟ ਹੈ। ਸੋ ਇਹ ਸਾਰੀਆਂ ਜਿਹੜੀਆਂ ਘਾਟਾਂ ਦੇ ਚੱਲਦੇ ਆ ਕਿਤੇ ਨਾ ਕਿਤੇ ਜਿਹੜੇ ਇੰਤਜ਼ਾਮ ਆ ਉਹ ਚਾਹੇ ਆਪਣੇ ਵੱਲੋਂ ਜਿਹੜੀਆਂ ਸਰਕਾਰਾਂ ਦਾਅਵੇ ਕਰ ਰਹੀਆਂ ਆ ਜਾਂ ਫਿਰ ਇਹ ਜਿਹੜੇ ਕਰਮਚਾਰੀ ਆ ਦਾਅਵੇ ਕਰ ਰਹੇ ਆ, ਪਰ ਕਿਤੇ ਨਾ ਕਿਤੇ ਜਿਹੜੀ ਘਾਟ ਹੈ ਉਹ ਜ਼ਰੂਰ ਦਿਖਾਈ ਦਿੰਦੀ ਆ। ਜੀ
ਘਾਟ ਤਾਂ ਜ਼ਰੂਰ ਹੈਗੀ ਹੈ, ਜਿਸ ਤਰ੍ਹਾਂ ਜਦੋਂ ਦੇਖਣ ਜਦੋਂ ਆਪਾਂ ਬਾਹਰਲੇ ਇੰਗਲੈਂਡ, ਸਪੇਨ, ਡੈਨਮਾਰਕ ਜਾਂ ਇੱਥੇ USA ਦੀ ਗੱਲ ਕਰਦੇ ਹਾਂ, ਆਪਾਂ ਦੇਖਦੇ ਹਾਂ ਕਿ ਸਰਕਾਰ ਜਵਾਬਦੇਹ ਆ, ਸਰਕਾਰਾਂ ਦਾ ਜਿਹੜਾ ਹਰ ਟਾਈਮ ਉਹਨਾਂ ਦੀ ਐਕਟੀਵਿਟੀ ਜੋ ਉਹਨਾਂ ਦੁਆਰਾ ਕੰਮ ਕੀਤੇ ਜਾਂਦੇ ਨੇ ਉਹਨਾਂ ਨੂੰ ਪ੍ਰੈਸ ਦੇ ਰਾਹੀਂ ਲੋਕਾਂ ਨੂੰ ਸੈਟਿਸਫਾਈ ਕਰਨ ਨੂੰ, ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਲਿਆਉਣ ਨੂੰ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡੀ ਸਰਕਾਰ ਆ ਤੁਹਾਡੇ ਲਈ ਕੰਮ ਕਰ ਰਹੀ ਹੈ, ਸਾਡੇ ਕੋਲ ਇੰਨੇ ਹਾਸਪਿਟਲ ਆ, ਇੰਨੇ ਬੈੱਡ ਆ। ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਕਰ ਰਹੇ ਨੇ, ਉਹਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ 3,29 ਬੈੱਡਾਂ ਦੇ ਜਿਹੜੇ ਸਾਡੇ ਕੋਲ ਹਾਸਪਿਟਲ ਨੇ, ਹਾਸਪਿਟਲਾਂ ਦੇ ਵਿੱਚ 2900 ਬੈੱਡ ਨੇ ਤੇ 30,000 ਦੇ ਨੇੜੇ ਤੇੜੇ ਉਹਨੇ ਅੰਕੜੇ ਜੇ ਕਰ ਲਏ ਨੇ ਜਿੱਥੇ ਲੋਕਾਂ ਨੂੰ ਕੁਆਰੰਟੀਨ ਕੀਤਾ ਜਾਊਗਾ ਕਿ ਜੇ ਦਿੱਲੀ ਦੇ ਵਿੱਚ 30,000 ਪੇਸ਼ੈਂਟ ਉਹ COVID-19 ਦੇ ਨਾਲ ਪ੍ਰਭਾਵਿਤ ਹੁੰਦੇ ਨੇ ਲੋਕ, ਤੇ ਤਾਂ ਉਹਨਾਂ ਨੂੰ 30,000 ਦੀ ਕਪੈਸਿਟੀ ਦਿੱਲੀ ਦੇ ਵਿੱਚ ਹੈਗੀ ਆ ਸਾਂਭਣ ਦੀ, ਪਰ ਜਿਹੜਾ ਸੈਂਟਰ ਦੀ ਆ ਇੱਥੇ ਫੇਲੀਅਰ ਆ, ਸੈਂਟਰ ਇੱਥੇ ਫੇਲ ਹੋ ਚੁੱਕਾ ਉਹਨਾਂ ਦਾ ਜਿਹੜਾ ਸਿਹਤ ਮੰਤਰਾਲਾ ਆ ਇੰਡੀਆ ਦਾ, ਕਿ ਲੋਕਾਂ ਨੂੰ ਇਹ ਸੰਤੁਸ਼ਟੀ ਦਵਾਉਣ ਦੇ ਵਿੱਚ ਕਿ ਜਿੰਨੇ ਵੀ ਆਪਾਂ ਹਾਸਪਿਟਲ ਦੇਖੇ ਵੀ ਆ, ਚਾਹੇ ਆਪਾਂ ਮੁੰਬਈ ਦੀਆਂ ਵੀਡੀਓ ਸਾਹਮਣੇ ਆਈਆਂ ਨੇ ਜਾਂ UP ਦੀਆਂ ਵੀਡੀਓ ਸਾਹਮਣੇ ਆਈਆਂ ਨੇ, ਉੱਥੇ ਦੇਖਿਆ ਕਿ ਹਸਪਤਾਲਾਂ ਦੀ ਜਿਹੜੀ ਆ ਖਸਤਾ ਹਾਲਤ ਆ ਹਸਪਤਾਲਾਂ ਦੇ ਵਿੱਚ, ਈਵਨ ਜਿਹੜੇ ਡਾਕਟਰੀ ਅਮਲੇ ਦੇ ਲੋਕ ਨੇ ਉਹ ਵੀ ਡਰੇ ਹੋਏ ਨੇ, ਉਹਨਾਂ ਦੇ ਕੋਲ ਪਰਸਨਲ ਇਕਿਪਮੈਂਟ ਨਹੀਂ ਨੇ, ਮਾਸਕ ਨਹੀਂ ਨੇ, ਐਂਬੂਲੈਂਸਾਂ ਦੀ ਕੋਈ ਸਰਵਿਸ ਵਧੀਆ ਨੀ। ਪਿੱਛੇ ਜੇ ਇੱਕ ਵੀਡੀਓ ਵੀ ਆਈ ਆ, ਖਬਰ ਵੀ ਸਾਹਮਣੇ ਆਈ ਆ, ਨਵੇਂ ਸ਼ਹਿਰ ਦੇ ਵਿੱਚ ਇੱਕ ਮਰੀਜ਼ ਪੋਜ਼ਿਟਿਵ ਪਾਇਆ ਗਿਆ ਤੇ ਉਹਨੂੰ ਘਰੋਂ ਪੋਜ਼ਿਟਿਵ ਨੀ, ਉਹਨਾਂ ਦਾ ਸ਼ੱਕ ਹੋਇਆ ਗੌਰਮੈਂਟ ਦਾ, ਉਹਨੂੰ ਘਰੋਂ ਚੱਕ ਕੇ ਤਾਂ ਲੈ ਗਏ ਐਂਬੂਲੈਂਸ ਦੇ ਵਿੱਚ, ਉਹਦਾ ਟੈਸਟ ਕੀਤਾ, ਉਹਦੀ ਰਿਪੋਰਟ ਹਜੇ ਆਈ ਨੀ, ਪਰ ਉਹਨੂੰ ਡਾਕਟਰਾਂ ਨੇ ਜਾਂ ਪੁਲਿਸ ਵਾਲਿਆਂ ਨੇ ਉੱਥੇ ਛੱਡ ਦਿੱਤਾ। ਉਹ 3 ਬੰਦਿਆਂ ਤੋਂ ਆਪਣੇ ਘਰ ਨੂੰ ਵਾਪਸ ਲਿਫਟ ਲੈ ਕੇ ਗਿਆ, ਘਰ ਤੱਕ ਪਹੁੰਚਣ ਤੱਕ ਉਹਨੂੰ ਦੁਬਾਰਾ ਐਂਬੂਲੈਂਸ ਦੀ ਵਿਵਸਥਾ ਨੀ ਕੀਤੀ ਗਈ ਕਿ ਉਸਨੂੰ ਘਰ ਤੱਕ ਛੱਡਿਆ ਜਾਵੇ ਤਾਂ, ਤੇ ਉਹਦੇ ਟੈਸਟ ਆਉਣ ਤੱਕ ਦੀ ਵੇਟ ਕੀਤੀ ਜਾਵੇ ਉਹਨਾਂ ਨੂੰ, ਉਹਨਾਂ ਬਾਕੀ ਲੋਕਾਂ ਤੋਂ ਕਿੰਨਾ ਚਿਰ ਉਹਨਾਂ ਨੂੰ ਜਦ ਤੱਕ ਰਿਪੋਰਟ ਨਹੀਂ ਆਉਂਦੀ ਉਹਨਾਂ ਨੂੰ ਵੱਖਰੇ ਰੱਖਿਆ ਜਾਵੇ। ਸੋ ਇਹ ਗੱਲਾਂ ਦੀ ਬਹੁਤ ਜ਼ਿਆਦਾ ਫੇਲੀਅਰ ਆ ਇੰਡੀਆ ਦੇ ਵਿੱਚ, ਕਿ ਵਾਹਿਗੁਰੂ ਪਰਮਾਤਮਾ ਕਰੇ ਕਿ ਇਹ ਸੈਕਿੰਡ ਸਟੇਜ ਤੱਕ ਨਾ ਪਹੁੰਚੇ, ਉੱਥੇ ਹਜੇ ਫਸਟ ਸਟੇਜ ਚੱਲਦੀ ਪਈ ਆ COVID-19 ਦੀ, ਪਰ ਗਵਰਨਮੈਂਟ ਨੂੰ ਜਵਾਬ ਦੇਣਾ ਚਾਹੀਦਾ ਆ, ਹਰ ਇੱਕ ਸਰਕਾਰਾਂ ਨੂੰ ਜਿੰਨੀਆਂ ਵੀ ਸਟੇਟਸ ਆ ਉੱਥੇ ਦੀਆਂ ਸਰਕਾਰਾਂ ਨੂੰ ਆਪਣੇ ਜਿੰਨੇ ਵੀ ਲੋਕਾਂ ਦੇ ਲਈ ਇੰਤਜ਼ਾਮ ਕੀਤੇ ਗਏ ਨੇ ਜਾਂ ਕਰਨੇ ਨੇ ਉਹਨਾਂ ਦਾ ਫਰਜ਼ ਬਣਦਾ ਆ ਉਹਨਾਂ ਨੂੰ ਉਹਨਾਂ ਦੇ ਬਾਰੇ ਦੱਸਣਾ ਤਾਂ ਜੋ ਲੋਕ ਇਸ ਸਹਿਮ ਤੋਂ ਇਸ ਤੋਂ ਡਰ ਤੋਂ ਬਾਹਰ ਨਿਕਲ ਸਕਣ।
ਬਿਲਕੁਲ ਬਿਲਕੁਲ। ਔਰ ਜਿਵੇਂ ਅਸੀਂ ਮੈਡੀਕਲ ਸਹੂਲਤਾਂ ਦੀ ਗੱਲ ਕਰਦੇ ਆ ਜਾਂ ਫਿਰ ਇਹ ਜਿਹੜੀਆਂ ਸਹੂਲਤਾਂ ਦੀ ਘਾਟ ਕਿਤੇ ਕਿਤੇ ਰੜਕ ਰਹੀ ਆ, ਇਨ੍ਹਾਂ ਦੇ ਬਾਰੇ ਜਦੋਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਆ ਤਾਂ ਉਹ ਕਾਫੀ ਸਤਰਕ ਦਿਖਾਈ ਦਿੰਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹ ਸੂਬੇ ਦੇ ਵਿੱਚ ਜਿਹੜੇ ਮੁਕੰਮਲ ਜਿਹੜੇ ਪ੍ਰਬੰਧ ਆ ਉਹਨਾਂ ਨੂੰ ਲੈ ਕੇ ਉਹ ਕਾਫੀ ਅਡਿੱਗ ਨੇ, ਹਨਾ, ਔਰ ਉਹ ਜਿਹੜੇ ਪ੍ਰਬੰਧ ਆ ਉਹਨਾਂ ਨੂੰ ਸਥਾਈ ਬਣਾ ਕੇ ਰੱਖਣ ਦੇ ਲਈ ਵੀ ਉਸ ਫੈਸਲੇ ਦੇ ਉੱਤੇ ਅੜੇ ਵੀ ਹੋਏ ਆ। ਇਸੇ ਕਰਕੇ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਜਿਹੜੀ ਲਾਕਡਾਊਨ ਚ ਢਿੱਲ ਦੇਣ ਦੀ ਆਗਿਆ ਦੇਣ ਦੇ ਬਾਵਜੂਦ ਪੰਜਾਬ ਚ ਸੂਬਾ ਪੱਧਰੀ ਜਿਹੜਾ ਕਰਫਿਊ ਆ ਉਹਦੇ ਵਿੱਚ ਕੋਈ ਵੀ ਢਿੱਲ ਨਾ ਦੇਣ ਦਾ ਜਿਹੜਾ ਆਪਣਾ ਫੈਸਲਾ ਆ, ਹਨਾ, ਉਹ ਉਹਨਾਂ ਨੇ ਕੱਲ ਸਪਸ਼ਟ ਕਰ ਦਿੱਤਾ ਆ, ਹਨਾ। ਉਹਨਾਂ ਨੇ ਕਿਹਾ ਵੀ ਹੌਟਸਪੌਟ ਤੇ ਸੀਮਤ ਜ਼ੋਨ ਵਾਲੇ ਖੇਤਰਾਂ ਚ ਉਦਯੋਗਿਕ ਗਤੀਵਿਧੀਆਂ ਦੀ ਆਗਿਆ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ, ਹਨਾ, ਕਿ ਜੇਕਰ ਪੰਜਾਬ ਦੇ ਵਿੱਚ ਅਸੀਂ ਆਪਣੇ ਆਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਣੇ ਤੌਰ ਤੇ ਜਿਹੜੇ ਪ੍ਰਬੰਧ ਕਰਕੇ ਕੰਟਰੋਲ ਕੀਤਾ ਆ ਕਾਬੂ ਕੀਤਾ ਆ ਇਸ ਮਹਾਮਾਰੀ ਨੂੰ ਫੈਲਣ ਤੋਂ, ਤਾਂ ਫਿਰ ਅਸੀਂ ਜਿਹੜੀ ਕੇਂਦਰ ਸਰਕਾਰ ਵੱਲੋਂ ਜਿਹੜੀ ਲਾਕਡਾਊਨ ਚ ਢਿੱਲ ਦੇਣ ਦੀ ਆਗਿਆ ਆ ਉਹ ਦਿੱਤੀ ਗਈ ਆ ਉਹ ਅਸੀਂ ਇੱਥੇ ਨਹੀਂ ਦੇਵਾਂਗੇ, ਹਨਾ। ਪਰ ਇਹਦੇ ਬਾਵਜੂਦ ਜਿਹੜੀਆਂ ਮੈਡੀਕਲ ਸਹੂਲਤਾਂ ਆ ਉਹ ਕਿਤੇ ਨਾ ਕਿਤੇ ਜ਼ਰੂਰ ਆੜੇ ਆ ਰਹੀਆਂ ਆ, ਔਰ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਹਾਲਾਤ ਆ ਉਹ ਵਧੀਆ ਹੋਣਗੇ, ਔਰ ਜਦੋਂ ਹਾਲਾਤ ਵਧੀਆ ਹੋਣਗੇ ਤੇ ਇਹਦੇ ਉੱਤੇ ਕਾਬੂ ਕਰਨਾ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਸੌਖਾ ਹੋ ਜਾਊਗਾ, ਥੋੜਾ ਜਿਹੜਾ ਸਮਾਂ ਆ ਉਹ ਘੱਟ ਲੱਗੂਗਾ, ਕਿਉਂਕਿ ਜਿੰਨਾ ਜ਼ਿਆਦਾ ਢਿੱਲ ਦਿੱਤੀ ਜਾਊਗੀ ਓਨੀ ਜ਼ਿਆਦਾ ਇਸ ਮਹਾਮਾਰੀ ਦੇ ਫੈਲਣ ਦਾ ਜਿਹੜਾ ਖਦਸ਼ਾ ਆ ਉਹ ਵੱਡਾ ਹੁੰਦਾ ਜਾਊਗਾ, ਹਨਾ। ਸੋ ਇਸ ਕਰਕੇ ਇਸ ਫੈਸਲੇ ਦੀ ਵੈਸੇ ਸ਼ਲਾਘਾ ਕਰਨੀ ਜ਼ਰੂਰ ਬਣਦੀ ਹੈ। ਔਰ ਦੂਜੇ ਪਾਸੇ ਆਪਾਂ ਚੱਲਦੇ ਹਾਂ ਕਿਸਾਨਾਂ ਦੇ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਆ, ਮੀਂਹ ਪੈ ਗਿਆ ਔਰ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੀਂਹ ਦੇ ਨਾਲ ਗੜੇਮਾਰੀ ਦੇ ਨਾਲ ਕਣਕਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ, ਮੰਡੀਆਂ ਦੇ ਵਿੱਚ ਜਿਹੜੀ ਨੀਲੇ ਅਸਮਾਨ ਹੇਠ ਜਿਹੜੀ ਪਈ ਕਣਕ ਆ ਉਹ ਵੀ ਭਿੱਜ ਗਈ ਆ, ਤੇ ਮੰਡੀਆਂ ਦੇ ਵਿੱਚ ਕਣਕ ਵੇਚਣ ਆਏ ਜਿਹੜੇ ਕਿਸਾਨ ਆ ਉਹ ਵੀ ਇਸ ਵੇਲੇ ਚਿੰਤਾ ਦੇ ਵਿੱਚ ਡੁੱਬ ਗਏ ਆ ਜਦੋਂ ਉਹਨਾਂ ਦੀ ਕਣਕ ਮੀਂਹ ਦੇ ਪਾਣੀ ਦੇ ਵਿੱਚ ਨੁਕਸਾਨੀ ਗਈ ਆ। ਔਰ ਇਹ ਜਿਹੜੀ ਜਿਹੜਾ ਜਿਹੜਾ ਨੁਕਸਾਨ ਆ ਉਹ ਕੁਦਰਤ ਵੱਲੋਂ ਹੋਇਆ, ਔਰ ਦੂਜੇ ਪਾਸੇ ਤਾਲਾਬੰਦੀ ਦੇ ਕਾਰਨ ਵੀ ਅਜੇ ਵੀ ਬਹੁਤ ਸਾਰੇ ਜਿਹੜੇ ਉਹਨਾਂ ਦੇ ਫਿਕਰ ਆ ਉਹ ਬਣੇ ਹੋਏ ਆ। ਜੀ ਧੀਰਜ।
ਹਾਂਜੀ, ਇੱਥੇ 409 ਜਿਹੜੇ ਗੌਰਮੈਂਟ ਨੇ ਪੰਜਾਬ ਦੇ ਵਿੱਚ 409 ਜਿਹੜੇ ਸ਼ੈਲਰਾਂ ਨੂੰ ਮੰਡੀਆਂ ਦੇ ਵਿੱਚ ਤਬਦੀਲ ਕੀਤਾ। 1,84,000 ਜਿਹੜੇ ਪਾਸ ਬਣਾਏ ਆ, ਪਾਸ ਜਿਹੜੇ ਦਿੱਤੇ ਆ ਉਹਨਾਂ ਨੂੰ ਕਿਸਾਨਾਂ ਨੂੰ, ਕਿ ਤਾਂ ਜੋ ਆਪਣੇ ਮੰਡੀਆਂ ਦੇ ਵਿੱਚ ਫਸਲ ਵੇਚ ਸਕਣ, ਤੇ ਖਰੀਦ ਕੇਂਦਰਾਂ ਦੀ ਗਿਣਤੀ ਵੀ 3692 ਤੋਂ ਵਧਾ ਕੇ 4,400 ਕੀਤੀ ਗਈ ਆ। ਤੇ ਨਾਲ ਦੀ ਨਾਲ ਜਿਹੜੀ ਉਹਨੇ ਏਜੰਸੀਆਂ, ਸਰਕਾਰੀ ਏਜੰਸੀਆਂ ਆ ਉਹਨਾਂ ਨੇ 7.5 ਲੱਖ ਦੇ ਕਰੀਬ ਜਿਹੜੀ ਮੈਟ੍ਰਿਕ ਟਨ ਜਿਹੜੀ ਕਣਕ ਆ ਉਹ ਖਰੀਦ ਵੀ ਲਈ ਆ। ਤੇ ਇੱਥੇ ਪੱਕੀਆਂ ਮੰਡੀਆਂ ਵੀ 1867 ਪੱਕੀਆਂ ਮੰਡੀਆਂ ਬਣਾਈਆਂ ਨੇ, 1824 ਆਰਜ਼ੀ ਮੰਡੀਆਂ ਬਣਾਈਆਂ ਨੇ। ਸਰਕਾਰ ਵੱਡੇ ਪੱਧਰ ਤੇ ਇਸ ਦੇ ਪੰਜਾਬ ਸਰਕਾਰ ਕੰਮ ਕਰ ਰਹੀ ਆ, ਪਰ ਨਾਲ ਦੀ ਨਾਲ ਜਿਹੜਾ ਕੁਦਰਤ ਦੀ ਕਰੋਪੀ ਵੀ ਜ਼ਰੂਰ ਪਈ ਆ। ਗੜੇਮਾਰੀ ਦੇ ਕਾਰਨ ਬਹੁਤ ਜ਼ਿਆਦਾ ਕਿਸਾਨ ਜਿਹੜੀ ਕਣਕ ਆ ਉਹ ਪ੍ਰਭਾਵਿਤ ਹੋਈ ਆ, ਖਰਾਬ ਹੋਈ ਆ। ਤੇ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਉਹ ਤਾਂ ਹੋਣੀ ਹੋਣੀ ਆ ਕਿ ਕੁਛ ਪੱਧਰ ਤੱਕ ਜਿਹੜੇ ਕਿਸਾਨਾਂ ਨੂੰ ਇਹਦੀ ਮਾਰ ਜਿਹੜੀ ਆ ਝੱਲਣੀ ਪੈਣੀ ਆ, ਪਰ ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ 50 ਟਨ ਤੋਂ ਵੱਧ ਜਿਹੜੀ ਕਣਕ ਆ ਉਹ ਤੁਸੀਂ ਮੰਡੀਆਂ ਦੇ ਵਿੱਚ ਨਹੀਂ ਲਿਜਾ ਸਕਦੇ, ਤੇ ਬਾਕੀ ਕਿਸਾਨ ਕਿੱਥੇ ਰੱਖੂਗਾ ਤੇ ਕਿਸ ਤਰ੍ਹਾਂ ਇਸਦੀ ਬੰਦੋਬਸਤ ਆ, ਉਹਦੇ ਲਈ ਕੋਈ ਵਧੀਆ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਆ।
ਜੀ ਜੀ ਬਿਲਕੁਲ। ਸੋ ਉਮੀਦ ਕਰਦੇ ਆ ਕਿ ਇਹੋ ਜਿਹੀ ਜਿਹੜੀ ਖੱਜਲ ਖੁਆਰੀ ਆ ਉਹਦੇ ਤੋਂ ਕਿਸਾਨਾਂ ਦਾ ਜਿਹੜਾ ਬਚਾਅ ਆ ਉਹ ਕਰਨ ਦੇ ਵਿੱਚ ਸਰਕਾਰ ਆਪਣੀ ਜਿਹੜੀ ਭੂਮਿਕਾ ਆ ਉਹ ਜ਼ਰੂਰ ਨਿਭਾਵੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹੋ ਜਿਹੀ ਕੋਈ ਹੋਰ ਖੱਜਲ ਖੁਆਰੀ ਜਿਹੜੀ ਉਹਦਾ ਸਾਹਮਣਾ ਨਾ ਕਰਨਾ ਪਵੇ। ਸੋ ਧੀਰਜ, ਅਗਲੀ ਖਬਰ ਵੱਲ ਵੱਧਦੇ ਆ। ਅਗਲੀ ਖਬਰ ਆ ਰਹੀ ਹੈ ਕਿ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਦੇ ਨਾਮ ਤੇ ਰੱਖਿਆ ਜਾਵੇਗਾ ਲੋਹੀਆਂ ਵਿਖੇ ਨਵੀਂ ITI ਦਾ ਨਾਮ। ਪਿਛਲੇ ਦਿਨਾਂ ਦੇ ਵਿੱਚ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਜੀ ਜਿਹੜੇ ਕਿ ਅਕਾਲ ਚਲਾਣਾ ਕਰ ਗਏ ਸੀਗੇ, ਔਰ ਉਹਨਾਂ ਦੇ ਉਸ ਵੇਲੇ ਇੱਥੋਂ ਰੁਖਸਤ ਹੋਣ ਦੇ ਸਮੇਂ ਦੌਰਾਨ ਬਹੁਤ ਇਹੋ ਜਿਹਾ ਜਿਹੜਾ ਮਾਹੌਲ ਜਾਂ ਫਿਰ ਕਿਹਾ ਜਾ ਸਕਦਾ ਕਿ ਉੱਥੇ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਜਿਹੜੀ ਲਾਪਰਵਾਹੀ ਆ ਉਹ ਦਿਖਾਈ ਗਈ, ਜਾਂ ਫਿਰ ਇੱਕ ਅਜੀਬ ਜਿਹਾ ਜਿਹੜਾ ਵਤੀਰਾ ਆ ਉਹ ਦੇਖਣ ਨੂੰ ਮਿਲਿਆ। ਬਹੁਤ ਸਾਰੀਆਂ ਸ਼ਿਕਵੇ ਸ਼ਿਕਾਇਤਾਂ ਜਿਹੜੀਆਂ ਪਰਿਵਾਰ ਵੱਲੋਂ ਵੀ ਕੀਤੀਆਂ ਗਈਆਂ ਇਸ ਸਮੇਂ ਦੌਰਾਨ। ਪਰ ਹੁਣ ਜਿਹੜੀ ਖਬਰ ਇਹ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ITI ਜਿਹੜੀ ਇੱਕ ਨਵੀਂ ਲੋਹੀਆਂ ਵਿਖੇ ਖੁੱਲੀ ਜਾ ਰਹੀ ਹੈ ਉਹਦਾ ਨਾਮ ਜਿਹੜਾ ਆ ਉਹ ਪਦਮ ਸ਼੍ਰੀ ਸਰਦਾਰ ਨਿਰਮਲ ਸਿੰਘ ਖਾਲਸਾ ਹੋਰਾਂ ਦੇ ਨਾਮ ਦੇ ਉੱਤੇ ਰੱਖਿਆ ਜਾਣਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਸ਼ਰਧਾਂਜਲੀ ਕਹਿੰਦੇ ਜਿਹੜੀ ਆ ਇਹ ਅਸੀਂ ਭੇਂਟ ਕਰਨੀ ਆ, ਔਰ ਇਹ ਇਸ ਸ਼ਰਧਾਂਜਲੀ ਵਜੋਂ ਇਸ ITI ਦਾ ਨਾਮ ਜਿਹੜਾ ਆ ਉਹ ਰੱਖਿਆ ਜਾਏਗਾ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਹੋਰਾਂ ਦੇ ਨਾਮ ਤੇ।
ਕੱਲ ਮੇਰੀ ਮੈਂ ਨਾਮ ਤਾਂ ਨਹੀਂ ਲੈਣਾ ਚਾਹੁੰਗਾ ਕਿ ਮੇਰੀ ਇੱਥੇ ਗੁਰਦੁਆਰਾ ਸਾਹਿਬ ਸੈਕਰਾਮੈਂਟੋ ਦੇ ਵਿੱਚ ਉਹਨਾਂ ਦੇ ਹੈੱਡ ਗ੍ਰੰਥੀ ਸਾਹਿਬ ਆ ਉੱਥੇ, ਤੇ ਆਪਣੇ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਵੀ ਉੱਥੇ ਆਏ ਹੋਏ ਨੇ। ਮੈਂ ਕਿਸੇ ਦਾ ਨਾਮ ਨਹੀਂ ਮੈਨਸ਼ਨ ਕਰੂੰਗਾ, ਪਰ ਜਦੋਂ ਗੱਲਬਾਤ ਹੋਈ ਕਿ ਜਿੱਥੇ ਗਵਰਨਮੈਂਟ ਦਾ ਵੀ ਫੇਲੀਅਰ ਹੈ ਉੱਥੇ ਪਰਿਵਾਰ ਦਾ ਵੀ, ਕਿ ਉਹਨਾਂ ਨੇ ਮੈਨੂੰ ਇੱਕ ਗੱਲ ਬਹੁਤ ਹੀ ਵਧੀਆ ਦੱਸੀ ਕਿ SGPC ਦਾ ਜਿਹੜਾ ਹਾਸਪਿਟਲ ਆ ਉੱਥੇ SGPC ਦੇ ਡਾਕਟਰਾਂ ਨੇ ਪੂਰਾ ਪ੍ਰਬੰਧ ਕੀਤਾ ਸੀ ਭਾਈ ਸਾਹਿਬ ਨੂੰ ਉੱਥੋਂ ਉੱਥੇ ਉਹਨਾਂ ਦਾ ਇਲਾਜ ਕਰਨ ਨੂੰ ਉਹਨਾਂ ਨੇ ਲਿਖਤੀ ਰੂਪ ਵਿੱਚ ਵੀ ਦੇ ਦਿੱਤਾ ਸੀਗਾ ਹਨਾ, ਕਿ ਅਸੀਂ ਇਹਨਾਂ ਦੇ ਇਲਾਜ ਪੂਰੇ ਆਪਣੇ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਬਚਾਉਣ ਦੀ, ਆਪਣੇ ਵੱਲੋਂ ਆਪਣਾ 100% ਦੇਵਾਂਗੇ। ਪਰ ਪਤਾ ਨੀ ਉਹਨਾਂ ਦਾ ਕੀ ਮਿਸਅੰਡਰਸਟੈਂਡਿੰਗ ਹੋਈ, ਜਿਹੜਾ ਉਹਨਾਂ ਨੂੰ ਉੱਪਰੋਂ ਗੌਰਮੈਂਟ ਦੇ ਉੱਤੋਂ ਜਦੋਂ ਫੋਨ ਆਇਆ ਤਾਂ ਉਹਨਾਂ ਨੂੰ ਉੱਥੋਂ ਡਿਸਚਾਰਜ ਕਰਕੇ ਸਰਕਾਰੀ ਹਾਸਪਿਟਲ ਲੈ ਕੇ ਜਾਇਆ ਗਿਆ
ਜੀ।
ਤੇ ਮੈਨੂੰ ਇਸ ਗੱਲ ਦਾ ਨਹੀਂ ਸੀ ਇਲਮ, ਜਦੋਂ ਮੈਨੂੰ ਪਤਾ ਲੱਗਿਆ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਸਰਕਾਰੀ ਹਸਪਤਾਲ ਦੇ ਵਿੱਚ ਉਹ ਇੰਤਜ਼ਾਮ ਨਹੀਂ ਸੀ, ਪਰ ਸ਼੍ਰੋਮਣੀ ਕਮੇਟੀ ਨੂੰ ਵੀ ਜਿੱਦਾਂ ਜਦੋਂ ਬਾਅਦ ਵਿੱਚ ਖਬਰਾਂ ਆਈਆਂ ਪੂਰਾ ਜਾਂ ਬਦਨਾਮ ਕੀਤਾ ਗਿਆ, ਜਾਂ ਉੱਥੋਂ ਦੀ ਗੌਰਮੈਂਟ ਨੇ ਸਰਕਾਰ ਨੂੰ ਆਪਾਂ ਪਿੰਡ ਵਾਲਿਆਂ ਨੂੰ ਵੇਰਕਾ ਪਿੰਡ ਵਾਲਿਆਂ ਨੂੰ ਵੀ ਬਦਨਾਮ ਕੀਤਾ ਗਿਆ, ਉੱਥੋਂ ਤੱਕ ਸਰਕਾਰ ਦਾ ਜਦੋਂ DC SDM ਸਾਰੇ ਜਾਣੇ ਉਹਨਾਂ ਦੇ ਨਾਲ ਸਹੀ
ਜੀ,
ਉਹਨਾਂ ਦੀ ਪਰਮਿਸ਼ਨ ਹੋਣੀ ਚਾਹੀਦੀ ਸੀਗੀ ਕਿ ਉਹਨਾਂ ਨੂੰ ਉਹਨਾਂ ਦੇ ਸੰਸਕਾਰ ਦੇ ਰੀਤੀ ਰਿਵਾਜ਼ਾਂ ਅਨੁਸਾਰ, ਜਾਂ ਜਿੱਦਾਂ ਹੁਣ ਆਪਾਂ ਲੁਧਿਆਣੇ ਦੇ AC ਆਪਣੇ ਕੋਹਲੀ ਸਾਹਿਬ ਉਹਨਾਂ ਦੀ ਡੈਥ ਹੋਈ ਆ ਤੇ ਉਹਨਾਂ ਨੂੰ ਪੂਰੇ ਇੰਤਜ਼ਾਮਾਂ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ। ਚਲੋ ਇਸ ਤਰ੍ਹਾਂ ਹੋ ਜਾਂਦਾ, ਕਿਤੇ ਨਾ ਕਿਤੇ ਪਰਿਵਾਰ ਦਾ ਵੀ ਥੋੜਾ ਜਿਹਾ ਫੇਲੀਅਰ ਰਿਹਾ, ਸਰਕਾਰ ਦਾ ਵੀ ਫੇਲੀਅਰ ਰਿਹਾ, ਕਿ ਇੱਕ ਪਲੈਨਿੰਗ ਦੇ ਨਾਲ ਇੱਕ ਪਲੈਨ ਮਿਸ ਪਲੈਨਿੰਗ ਮਿਸ ਅੰਡਰਸਟੈਂਡਿੰਗ ਦੇ ਨਾਲ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਜੀ ਸਾਡੇ ਇਸ ਦੁਨੀਆਂ ਤੋਂ ਰੁਖਸਤ ਕਰ ਗਏ। ਜੇ ਕਿਤੇ ਉਹ ਸਰਕਾਰ ਜਾਂ ਉੱਥੇ ਦਾ ਐਡਮਿਨਿਸਟ੍ਰੇਸ਼ਨ ਨੇ ਸਹੀ ਤਰੀਕੇ ਦੇ ਨਾਲ ਇਸ ਚੀਜ਼ ਨੂੰ ਰੋਕਿਆ ਹੁੰਦਾ ਤਾਂ ਨਹੀਂ ਇਸ ਚੀਜ਼ ਦਾ ਨਹੀਂ ਸਾਹਮਣਾ ਆਉਣਾ ਸੀ। ਜਿੱਥੇ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਦੇ ਨਾਮ ਤੇ ਜਿਹੜਾ ITI ਸੈਂਟਰ ਰੱਖਿਆ ਜਾਊਗਾ, ਬਹੁਤ ਵਧੀਆ ਉਪਰਾਲਾ ਆ, ਰੱਖਣਾ ਚਾਹੀਦਾ ਵੀ ਆ ਕਿ ਇਹੋ ਜਿਹੇ ਲੋਕ ਮਾਰਗਦਰਸ਼ਨ ਕਰਦੇ ਰਹਿੰਦੀ ਦੁਨੀਆਂ ਤੱਕ ਆਪਣੀਆਂ ਕਿਤਾਬਾਂ ਦੇ ਜ਼ਰੀਏ, ਆਪਣੀਆਂ ਜੋ ਉਹਨਾਂ ਦੀਆਂ ਰਚਨਾਵਾਂ ਆ ਜਾਂ ਰਾਗਾਂ ਦੇ ਜ਼ਰੀਏ। ਤੇ ਇੱਕ ਪੰਡਿਤ ਜਸਰਾਜ ਜੀ ਜਦੋਂ ਹਰਿਮੰਦਰ ਸਾਹਿਬ ਆਏ ਤਾਂ ਉਹਨੇ ਹਰਿਮੰਦਰ ਸਾਹਿਬ ਦੀ ਜਿਹੜੀ ਟੂਰਿਸਟ ਜਿਹੜੇ ਬੁੱਕ ਤੇ ਸਾਈਨ ਕਰਦੇ ਨੇ ਉਸਦੇ ਉੱਤੇ ਲਿਖਿਆ ਗਿਆ ਸੀਗਾ ਕਿ ਕਹਿੰਦੇ ਜੇ ਮੈਨੂੰ ਕੋਈ ਕਹੇ ਕਿ ਦਰਬਾਰ ਸਾਹਿਬ ਦੇ ਵਿੱਚੋਂ ਕੋਈ ਚੀਜ਼ ਚੋਰੀ ਕਰਕੇ ਲੈ ਜਾਓ ਤਾਂ ਮੈਂ ਸਰਦਾਰ ਨਿਰਮਲ ਸਿੰਘ ਖਾਲਸਾ ਜੀ ਨੂੰ ਚੋਰੀ ਕਰਕੇ ਲਿਜਾਵਾਂਗਾ।
ਬਿਲਕੁਲ ਬਿਲਕੁਲ, ਸੋ ਇਹ
ਐਡੀ ਵੱਡੀ ਚੀਜ਼ ਐਡੀ ਵੱਡੀ
ਜੀ, ਬੜੀ ਨਮੋਸ਼ੀ ਵਾਲੀ ਗੱਲ ਸੀ ਉਦੋਂ, ਔਰ ਉਹਨਾਂ ਦੇ ਰੁਖਸਤ ਹੋਣ ਤੋਂ ਬਾਅਦ ਵੀ ਜਿਹੜੇ ਹਾਲਾਤ ਬਣੇ ਰਹੇ ਬਾਅਦ ਵਿੱਚ, ਉਹਨੇ ਵੀ ਬਹੁਤ ਸਾਰੇ ਲੋਕਾਂ ਦੇ ਦਿਲ ਨੂੰ ਜਿਹੜਾ ਦੁੱਖ ਦਿੱਤਾ ਆ, ਔਰ ਮੈਨੂੰ ਲੱਗਦਾ ਕਿ ਉਹ ਜਿਹੜਾ ਮਾਹੌਲ ਉਸ ਵੇਲੇ ਬਣਿਆ ਉਹ ਬਿਲਕੁਲ ਵੀ ਬਣਨਾ ਨਹੀਂ ਚਾਹੀਦਾ ਸੀ, ਔਰ ਪੂਰੇ ਸਤਿਕਾਰ ਦੇ ਨਾਲ ਜਿਹੜਾ ਉਹਨਾਂ ਦਾ ਇੱਥੋਂ ਰੁਖਸਤ ਹੋਣਾ ਬਣਦਾ ਸੀ, ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਰਾਗਾਂ ਨੂੰ ਜਿਹੜਾ ਧਾਰਨ ਕਰਕੇ, ਔਰ ਦੇਖੋ ਪੂਰੀ ਗੁਰਬਾਣੀ ਜਿਹੜੀ ਆ ਉਹ ਰਾਗਾਂ ਦੇ ਵਿੱਚ ਗਾ ਕੇ ਉਹ ਜਿਹੜੀ ਪਦਵੀ ਸੀ ਉਹ ਹਾਸਲ ਕੀਤੀ ਸੀ, ਔਰ ਉਸ ਸਭ ਯੋਗਤਾ ਦੇ ਹੋਣ ਦੇ ਬਾਵਜੂਦ, ਉਸ ਹੁਨਰ ਦੇ ਹੋਣ ਦੇ ਬਾਵਜੂਦ ਅਖੀਰੀ ਸਮਾਂ ਜਿਹੜਾ ਆ ਉਹ ਉਹਨਾਂ ਦਾ ਕਾਫੀ ਦੁਖਦਾਈ ਗਿਆ, ਔਰ ਉਹਨਾਂ ਦੇ ਪਰਿਵਾਰ ਦੇ ਲਈ ਵੀ ਇਹ ਜਿਹੜਾ ਸਮਾਂ ਸੀਗਾ ਕਾਫੀ ਜ਼ਿਆਦਾ ਦੁੱਖ ਭਰਿਆ ਸੀਗਾ, ਹਨਾ, ਔਰ ਇੱਕ ਤਾਂ ਵਿਛੋੜਾ, ਔਰ ਉਹ ਵਿਛੋੜਾ ਵੀ ਇਹੋ ਜਿਹੇ ਹਾਲਾਤ ਦੇ ਵਿੱਚ ਹੋਇਆ ਕਿ ਜਿੱਥੇ ਸਰਕਾਰਾਂ ਜਾਂ ਪ੍ਰਸ਼ਾਸਨ ਉਹਨਾਂ ਦੀ ਵੀ ਕੋਈ ਜਿਹੜੀ ਸਪੋਰਟ ਆ ਉਹ ਨਹੀਂ ਮਿਲ ਸਕੀ, ਕੋਈ ਸਹਿਯੋਗ ਜਿਹੜਾ ਆ ਉਹ ਸਹੀ ਤਰੀਕੇ ਨਹੀਂ ਮਿਲ ਸਕਿਆ। ਖੈਰ, ਇਹ ਯੂਨੀਵਰਸਿਟੀ ਜਾਂ ਫਿਰ ITI ਜਿਹੜਾ ਇੱਕ ਅਦਾਰਾ ਆ ਉਹਦੇ ਨਾਮ ਨੂੰ ਉਹਨਾਂ ਨੇ ਸਰਦਾਰ ਨਿਰਮਲ ਸਿੰਘ ਖਾਲਸਾ ਹੋਰਾਂ ਦੇ ਨਾਮ ਦੇ ਉੱਤੇ, ਭਾਈ ਨਿਰਮਲ ਸਿੰਘ ਖਾਲਸਾ ਹੋਰਾਂ ਦੇ ਨਾਮ ਦੇ ਉੱਤੇ ਸ਼ੁਰੂ ਕਰਨਾ ਜਿਹੜਾ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਇੱਕ ਸ਼ਰਧਾਂਜਲੀ ਆ, ਔਰ ਉਮੀਦ ਕਰਦੇ ਹਾਂ ਕਿ ਇਹਦੇ ਨਾਲ ਪਰਿਵਾਰ ਨੂੰ ਥੋੜੀ ਜਿਹੀ ਜਿਹੜੀ ਇੱਕ ਜਜ਼ਬਾਤੀ ਤੌਰ ਦੇ ਉੱਤੇ ਰਾਹਤ ਜਿਹੜੀ ਆ ਉਹ ਜ਼ਰੂਰ ਮਿਲੇਗੀ। ਸੋ ਅਗਲੀ ਖਬਰ ਵੱਲ ਵਧਦੇ ਹਾਂ ਧੀਰਜ। ਅਗਲੀ ਖਬਰ ਆ ਰਹੀ ਹੈ ਸੰਕਟ ਟਲਣ ਮਗਰੋਂ ਉਡਾਣਾਂ ਚੱਲਣਗੀਆਂ, ਯਾਨੀ ਕਿ ਏਅਰਲਾਈਨਸ ਜਿਹੜੀ ਇਸ ਵੇਲੇ ਜਿਹੜੀ ਏਅਰ ਇੰਡੀਆ ਆ ਹਨਾ, ਉਸ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ, ਬਹੁਤ ਤਰ੍ਹਾਂ ਦੇ ਫਿਕਰ, ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਜਿਹੜੀਆਂ ਆ ਉਹ ਉਹਨਾਂ ਲਈ ਬਣੀਆਂ ਹੋਈਆਂ, ਜਿਹੜੀਆਂ ਇਸ ਵੇਲੇ ਜਿਹੜੇ ਇਸ ਵੇਲੇ ਲੋਕ ਭਾਰਤ ਦੇ ਵਿੱਚ ਫਸੇ ਹੋਏ ਆ। ਔਰ ਇਸ ਚਿੰਤਾ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਨ ਦੇ ਲਈ ਇਸ ਵੇਲੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਜਿਹੜੇ ਆ ਉਹਨਾਂ ਨੇ ਕਿਹਾ ਹੈ ਕਿ ਕੌਮੀ ਅਤੇ ਅੰਤਰਰਾਸ਼ਟਰੀ ਉਡਾਣਾਂ ਤੇ ਰੋਕ ਜਿਹੜੀ ਆ ਸਰਕਾਰਾਂ ਦੁਆਰਾ ਇਹ ਯਕੀਨੀ ਕਰਨ ਮਗਰੋਂ ਹੀ ਹਟਾਈ ਜਾਵੇਗੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਕੁਝ ਏਅਰਲਾਈਨ ਕੰਪਨੀਆਂ ਦੇ ਟਿਕਟ ਬੁੱਕ ਕਰਨ ਦੀਆਂ ਖ਼ਬਰਾਂ ਵਿਚਾਲੇ ਪੁਰੀ ਨੇ ਇਹ ਬਿਆਨ ਦਿੱਤਾ, ਯਾਨੀ ਕਿ ਇਕੱਲੀ ਏਅਰ ਇੰਡੀਆ ਹੀ ਨਹੀਂ ਬਹੁਤ ਸਾਰੀਆਂ ਹੋਰ ਵੀ ਜਿਹੜੀਆਂ ਏਅਰਲਾਈਨਸ ਆ ਉਹਨਾਂ ਨੂੰ ਉਹਨਾਂ ਨੇ ਰੋਕ ਦਿੱਤਾ ਹੈ ਕਿ ਜਿਹੜੀਆਂ ਏਅਰਲਾਈਨਸ ਆ ਉਹ ਟਿਕਟਾਂ ਲੋਕਾਂ ਦੀਆਂ ਅਜੇ ਬੁੱਕ ਨਾ ਕਰਨ, ਕਿਉਂਕਿ ਆਉਣ ਵਾਲੇ ਸਮੇਂ ਤੱਕ ਵੀ ਕਾਫੀ ਜ਼ਿਆਦਾ ਅਨਿਸ਼ਚਿਤਤਾ ਆ, ਕਿਉਂਕਿ ਜਦੋਂ ਤੱਕ ਕੋਰੋਨਾ ਵਾਇਰਸ ਜਿਹੜਾ ਆ ਉਹ ਪੂਰੀ ਤਰ੍ਹਾਂ ਕੰਟਰੋਲ ਦੇ ਹੇਠ ਨਹੀਂ ਆਉਂਦਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਉਡਾਣਾਂ ਆ ਉਹ ਕਹਿੰਦੇ ਕਿ ਖੋਲੀਆਂ ਨਹੀਂ ਜਾਣਗੀਆਂ। ਸੋ ਮੰਤਰੀ ਸਾਹਿਬ ਨੇ ਟਵਿੱਟਰ ਦੇ ਉੱਤੇ ਵੀ ਇਹ ਕਿਹਾ ਆ ਕਿ ਐਤਵਾਰ ਨੂੰ ਏਅਰਲਾਈਨਾਂ ਨੂੰ ਟਿਕਟਾਂ ਬੁੱਕ ਨਾ ਕਰਨ ਤੇ ਇਸ ਸੰਬੰਧ ਦੇ ਵਿੱਚ ਉਹਨਾਂ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਉਹ ਸਲਾਹ ਜਿਹੜੀ ਆ ਸਰਕਾਰ ਦੀ ਜਿਹੜੀ ਆ ਉਹ ਜ਼ਰੂਰ ਲੈਣ, ਔਰ ਕਿਹਾ ਇਹ ਵੀ ਜਾ ਰਿਹਾ ਕਿ ਬਹੁਤ ਸਾਰੀਆਂ ਏਅਰਲਾਈਨਸ ਨੇ ਜਿਹੜੀ ਇਹ ਸਲਾਹ ਆ ਸਰਕਾਰੀ ਉਹ ਨਹੀਂ ਮੰਨੀ ਔਰ ਇਹਦੀ ਉਲੰਘਣਾ ਵੀ ਕੀਤੀ ਆ। ਸੋ ਇਸ ਕਰਕੇ ਉਹਨਾਂ ਨੇ ਕਿਹਾ ਆ ਕਿ ਏਅਰਲਾਈਨ ਕੰਪਨੀਆਂ ਜਿਹੜੀਆਂ ਸਾਡੀ ਸਲਾਹ ਲਏ ਬਿਨਾਂ ਬੁਕਿੰਗ ਸ਼ੁਰੂ ਕਰ ਰਹੀਆਂ ਔਰ ਲੋਕਾਂ ਕੋਲੋਂ ਪੈਸੇ ਲੈਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ, ਇਸ ਲਈ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੇ ਲਈ 19 ਅਪ੍ਰੈਲ ਨੂੰ ਜਿਹੜੇ ਨਿਰਦੇਸ਼ ਜਾਰੀ ਕੀਤੇ ਗਏ ਆ ਔਰ ਇਹਨਾਂ ਨਿਰਦੇਸ਼ਾਂ ਨੂੰ ਉਹਨਾਂ ਨੂੰ ਮੰਨਣਾ ਪੈਣਾ ਆ। ਜੀ
ਹਾਂਜੀ, ਜਿਸ ਤਰ੍ਹਾਂ ਆਪਾਂ ਨੇ ਇੰਡੀਆ ਇਸ ਟਾਈਮ ਪਹਿਲੀ ਸਟੇਜ ਦੇ ਵਿੱਚ ਹੈ, ਇਸ ਤਰ੍ਹਾਂ ਹਜੇ ਤੱਕ ਤਾਂ ਇਹ ਵੀ ਨਹੀਂ ਕਲੀਅਰ ਹੋ ਰਿਹਾ ਕਿ ਕਦੋਂ ਤੱਕ ਇਹ ਜਾਣਾ ਆ, ਕਦੋਂ ਜਿਸ ਚਾਈਨਾ ਨੂੰ 3 ਮਹੀਨੇ ਲੱਗੇ ਆ ਤੇ ਪੂਰੇ ਅਮਰੀਕਾ ਇਸ ਟਾਈਮ ਦੂਸਰੇ ਸੈਕਿੰਡ ਮੰਥ ਦੇ ਵਿੱਚ ਆ ਤੇ ਥਰਡ ਸਟੇਜ ਦੇ ਵਿੱਚ ਆ, ਤੇ ਜਿੱਥੇ ਤੱਕ ਏਅਰਲਾਈਨਾਂ ਨੂੰ ਜਾਂ ਅੰਤਰਰਾਸ਼ਟਰੀ ਆ ਜਿਹੜੀਆਂ ਏਅਰ ਇੰਡੀਆ ਆ ਉਸਨੇ ਕਿਹਾ ਆ ਕਿ 4 ਮਈ ਤੋਂ ਬੁਕਿੰਗ ਜਿਹੜੀ ਘਰੇਲੂ ਉਡਾਨਾਂ ਦੀ ਬੁਕਿੰਗ ਸ਼ੁਰੂ ਕੀਤੀ ਜਾਵੇਗੀ ਕਿ 1 ਜੂਨ ਤੋਂ ਅੰਤਰਰਾਸ਼ਟਰੀ ਜਿਹੜੀਆਂ ਉਡਾਨਾਂ ਦੀ ਬੁਕਿੰਗ ਏਅਰ ਇੰਡੀਆ ਸ਼ੁਰੂ ਕਰੇਗਾ, ਇਸੇ ਤਰ੍ਹਾਂ ਬਾਕੀ ਏਅਰਲਾਈਨਾਂ ਵੀ ਇਹ ਸ਼ੁਰੂ ਕਰਨਗੀਆਂ। ਪਰ ਇਹ ਜਿਹੜਾ ਅੰਤਰਰਾਸ਼ਟਰੀ ਜਿਹੜੇ ਬਾਰਡਰਸ ਨੇ ਜਾਂ ਏਅਰਲਾਈਨਸ ਨੇ ਇਹ ਉਦੋਂ ਹੀ ਖੁੱਲ ਸਕਦੀਆਂ ਨੇ, ਉਦੋਂ ਹੀ ਪੋਸੀਬਲ ਆ, ਕਿ ਡਿਪੈਂਡ ਕਰਦਾ ਕਿ ਕਿੰਨੀ ਕੁ ਇੰਡੀਆ ਕਿੰਨਾ ਕੁ ਇਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ ਕਿ ਇੰਡੀਆ ਅੰਤਰਰਾਸ਼ਟਰੀ ਹਵਾਈ ਏਅਰਲਾਈਨਾਂ ਨੂੰ ਖੋਲਣ ਦੇ ਸਮਰੱਥ ਹੈ ਜਾਂ ਨਹੀਂ। ਇਸਦਾ ਡਾਟਾ ਆਉਣ ਵਾਲੇ ਜੂਨ ਤੇ ਮਈ ਜੂਨ ਦੇ ਵਿੱਚ ਹੀ ਪਤਾ ਲੱਗੇਗਾ, ਉਸ ਨੂੰ ਦੇਖ ਕੇ ਹੀ ਇੰਡੀਆ ਸਰਕਾਰ ਇਸ ਚੀਜ਼ ਦੀ ਜਿਹੜੀ ਹੈ ਪੁਸ਼ਟੀ ਕਰ ਸਕਦੀ ਹੈ। ਹਜੇ ਤੱਕ ਇਹ ਕਹਿਣਾ ਮੁਨਾਸਿਬ ਨਹੀਂ ਹੈ ਕਿ ਕਦੋਂ ਇਹ ਖੁੱਲ ਸਕਦੀਆਂ ਕਦੋਂ ਨਹੀਂ, ਪਰ ਏਅਰਲਾਈਨਾਂ ਆਪਣੀ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੇ ਜਿਹੜੀਆਂ ਯਾਤਰੀ ਹੈ ਉਹਨਾਂ ਨੂੰ ਇਹ ਸੁਵਿਧਾਵਾਂ ਦੇ ਰਹੀ ਹੈ, ਕਹਿ ਰਹੀ ਹੈ ਕਿ 4 ਮਈ ਤੋਂ ਜਿਹੜੀਆਂ ਘਰੇਲੂ ਉਡਾਨਾਂ ਅਤੇ 1 ਜੂਨ ਤੋਂ ਅੰਤਰਰਾਸ਼ਟਰੀ ਉਡਾਨਾਂ ਖੋਲ੍ਹ ਦਿੱਤੀਆਂ ਜਾਣਗੀਆਂ।
ਜੀ ਜੀ, ਸੋ ਬਿਲਕੁਲ ਅਜੇ ਫਿਰ ਵੀ ਜਿਹੜੀ ਅਨਿਸ਼ਚਿਤਤਾ ਆ ਉਹ ਉਦੋਂ ਤੱਕ ਬਣੀ ਹੀ ਰਹਿਣੀ ਆ ਜਦੋਂ ਤੱਕ ਜਿਹੜੇ ਹਾਲਾਤ ਆ ਉਹ ਕਾਬੂ ਦੇ ਵਿੱਚ ਨਹੀਂ ਆਉਂਦੇ। ਔਰ ਜੇ ਗੱਲ ਕਰੀਏ ਤਾਂ ਕੁਛ ਕੁ ਚਾਰਟਰ ਫਲਾਈਟਸ ਜਿਹੜੀਆਂ ਆ ਹਨਾ ਉਹ ਵੀ ਵੱਖ ਵੱਖ ਦੇਸ਼ਾਂ ਦੇ ਜਿਹੜੇ ਲੋਕ ਆ ਭਾਰਤ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਲਿਆਉਣ ਦੇ ਲਈ ਸ਼ੁਰੂ ਕੀਤੀਆਂ ਗਈਆਂ ਆ। ਔਰ ਕੁਛ ਕੁ ਜਿਹੜੇ ਕਮਿਊਨਿਟੀ ਦੇ ਨਾਲ ਭਾਈਚਾਰੇ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਆ ਉਹ ਆਪਣੇ ਸਹਿਯੋਗ ਦੇ ਨਾਲ ਲੋਕਾਂ ਨੂੰ ਆਪਣੇ ਦੇਸ਼ਾਂ ਦੇ ਵਿੱਚ ਵਾਪਸ ਲਿਆਉਣ ਦੇ ਵਿੱਚ ਕੰਮ ਕਰ ਰਹੇ। ਔਰ ਧੀਰਜ, ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦੇ ਵਿੱਚ ਚਾਰਟਰ ਫਲਾਈਟਸ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਹੋਇਆ ਔਰ ਲਗਭਗ 1500 ਦੇ ਜਿਹੜੇ ਕਰੀਬ ਲੋਕ ਜਿਹੜੇ ਕਿ ਭਾਰਤ ਦੇ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਮੈਲਬਰਨ ਤੇ ਐਡੀਲੇਡ ਲਿਆਉਣ ਦੇ ਵਿੱਚ ਜਿਹੜੀ ਸਫਲਤਾ ਆ ਉਹ ਜ਼ਰੂਰ ਹਾਸਲ ਕੀਤੀ ਗਈ ਆ। ਔਰ ਰਾਜ ਸਰਕਾਰ ਵੱਲੋਂ ਜਿਹੜੇ ਉਥੋਂ ਆਏ ਵਾਪਸ ਲੋਕ ਆਏ ਆ ਜਿਹੜੇ ਉਹਨਾਂ ਨੂੰ ਕੁਆਰੰਟੀਨ ਕਰਨ ਦੇ ਲਈ ਇੱਥੇ ਵੱਖ ਵੱਖ ਸੂਬਿਆਂ ਦੇ ਜਿਹੜੇ ਹੋਟਲਾਂ ਦੇ ਵਿੱਚ ਠਹਿਰਾਇਆ ਗਿਆ ਜਿੱਥੇ ਜਿੱਥੇ ਵੀ ਉਹ ਆਏ, ਜਿਵੇਂ ਕਿ ਜੇਕਰ ਮੈਲਬਰਨ ਪਹੁੰਚਣ ਵਾਲੇ ਜਿਹੜੇ ਲੋਕ ਆ ਜਿਹੜੀਆਂ ਫਲਾਈਟਸ ਮੈਲਬਰਨ ਆਈਆਂ ਉਹਨਾਂ ਦੇ ਵਿੱਚੋਂ ਪਹੁੰਚਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਮੈਲਬਰਨ ਦੇ ਵੱਖ ਵੱਖ ਹੋਟਲਾਂ ਦੇ ਵਿੱਚ ਠਹਿਰਾਇਆ ਜਾ ਰਿਹਾ। ਔਰ ਇਸੇ ਤਰ੍ਹਾਂ ਐਡੀਲੇਡ ਦੇ ਵਿੱਚ ਜਿਹੜੀਆਂ ਫਲਾਈਟਸ ਪਹੁੰਚੀਆਂ ਆ ਉਹਨਾਂ ਨੂੰ ਐਡੀਲੇਡ ਦੇ ਜਿਹੜੇ ਹੋਟਲਸ ਆ ਉਹਨਾਂ ਦੇ ਵਿੱਚ ਪਹੁੰਚਾਇਆ ਗਿਆ ਆ ਔਰ ਉੱਥੇ ਕੁਆਰੰਟੀਨ ਜਿਹੜਾ ਉਹਨਾਂ ਨੂੰ ਕੀਤਾ ਗਿਆ ਤੇ 375 ਹੋਰ ਜਿਹੜੇ ਆਸਟ੍ਰੇਲੀਆਈ ਨਾਗਰਿਕ ਜਿਹੜੇ ਆ ਉਹ ਆਏ ਆ ਜਿਹੜੇ ਭਾਰਤ ਦੇ ਵਿੱਚ ਫਸੇ ਹੋਏ ਸੀ ਤੇ ਦੱਖਣੀ ਭਾਰਤ ਤੋਂ ਜਿਹੜੀ ਇੱਕ ਲਾਸਟ ਉਡਾਣ ਆਈ ਆ ਉਸ ਉਡਾਣ ਨੇ ਐਡੀਲੇਡ ਦੇ ਵਿੱਚ ਉਤਰਨਾ ਕੀਤਾ ਸੀਗਾ ਔਰ ਐਡੀਲੇਡ ਦੇ ਵਿੱਚ ਜਿਹੜੀ ਇਹ ਉਡਾਣ ਪਹੁੰਚੀ ਆ ਉਸ ਦੇ ਵਿੱਚ ਲਗਭਗ 375 ਦੇ ਜਿਹੜੇ ਕਰੀਬ ਆ ਉਹ ਯਾਤਰੀ ਆ ਉਹ ਪਹੁੰਚ ਚੁੱਕੇ ਆ ਔਰ ਅੱਜ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਵੀ ਕਰਾਂਗੇ ਜਿਹੜੇ ਕੁਛ ਕੁ ਦੋਸਤ ਜਿਹੜੇ ਪਹੁੰਚੇ ਨੇ ਆਸਟ੍ਰੇਲੀਆ ਦੇ ਵਿੱਚ ਵਾਪਸੀ ਕੀਤੀ ਆ ਜਿਨ੍ਹਾਂ ਨੇ ਭਾਰਤ ਤੋਂ ਇਨ੍ਹਾਂ ਉਡਾਣਾਂ ਦੇ ਬਾਰੇ ਉਹਨਾਂ ਦੇ ਤਜਰਬੇ ਵੀ ਜਾਣਾਂਗੇ ਔਰ ਨਾਲ ਹੀ ਨਾਲ ਇਨ੍ਹਾਂ ਉਡਾਣਾਂ ਦਾ ਬੰਦੋਬਸਤ ਕਰਨ ਦੇ ਵਿੱਚ ਜਿਹੜੇ ਲੋਕ ਸਹਿਯੋਗੀ ਰਹੇ ਆ ਉਹਨਾਂ ਦੇ ਨਾਲ ਵੀ ਅੱਜ ਅਸੀਂ ਗੱਲਬਾਤ ਕਰਨੀ ਆ। ਬਹੁਤ ਸਾਰੇ ਜਿਹੜੇ ਲੋਕ ਆ ਉਹ ਅਮਰੀਕਾ ਦੇ ਵਿੱਚ ਵੀ ਵਾਪਸ ਆਏ ਹੋਣਗੇ ਭਾਰਤ ਤੋਂ ਤੇ ਧੀਰਜ ਕੋਈ ਇਹੋ ਜਿਹੀ ਜਾਣਕਾਰੀ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋਵੋ ਉਹਨਾਂ ਦੇ ਬਾਰੇ।
ਹਾਂਜੀ, USA ਐਮਬੈਸੀ ਨੇ ਜਿਦਾ 3200 ਜਿਹੜੇ ਅਮਰੀਕਨ ਉਹ ਵਾਪਸ ਆਏ ਆ ਇੰਡੀਆ ਦੀ ਧਰਤੀ ਤੋਂ ਤੇ ਚਾਰਟਰ ਫਲਾਈਟਾਂ ਦੇ ਰਾਹੀਂ ਆਏ ਆ, ਜਿਨ੍ਹਾਂ ਦਾ ਉਹਨੇ ਕਿਰਾਇਆ $2500 ਦੇ ਨੇੜੇ ਤੇੜੇ ਉਹਨਾਂ ਨੇ ਤੈਅ ਕੀਤਾ ਸੀ ਕਿ ਉਹ ਤੁਸੀਂ ਇੱਕ ਫਾਰਮ ਭਰਨਾ ਆ, ਫਾਰਮ ਭਰ ਕੇ ਜਿਹੜੇ ਪੈਸੇ ਸੀ ਉਹ ਰਾਈਟ ਵੇ ਹੀ ਦੇਣੇ ਕਿ ਉਸ ਨੂੰ ਇੱਕ ਸਾਲ ਦੇ ਵਿੱਚ ਕਿਸ਼ਤਾਂ ਦੇ ਵਿੱਚ ਜਾਂ ਇੱਕ ਸਾਲ ਦੇ ਬਾਅਦ ਤੁਸੀਂ ਰਿਟਰਨ ਕਰ ਸਕਦੇ ਹੋ। ਪਰ ਹੋਰ ਵੀ ਜਿਹੜੇ ਇਸ ਟਾਈਮ ਬਹੁਤੇ ਜਿਹੜੇ ਆ ਮੇਰੇ ਦੋਸਤ ਆ ਜਾਂ ਹੋਰ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਆ ਕਿ ਉੱਥੇ ਇੰਡੀਆ ਹੀ ਰਹਿਣਾ ਪਸੰਦ ਕਰਦੇ ਨੇ ਤੇ ਪਏ ਨੇ, ਉਹਨਾਂ ਨੂੰ ਇਹ ਲੱਗਦਾ ਕਿ ਅਮਰੀਕਾ ਦੇ ਵਿੱਚ COVID-19 ਦਾ ਪ੍ਰਭਾਵ ਜ਼ਿਆਦਾ ਆ, ਇੰਡੀਆ ਦੇ ਵਿੱਚ ਘੱਟ ਆ, ਜਾਂ ਇੰਡੀਆ ਦੇ ਘਰ ਉਹਨਾਂ ਦੇ ਉੱਥੇ ਖੁੱਲੇ ਵਾਤਾਵਰਨ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਕਰਕੇ ਇੱਥੇ ਫਸੇ ਹੋਏ ਨੇ ਕਿ ਜਿਹੜੇ ਕਈ ਵੇਲੇ ਬਜ਼ੁਰਗਾਂ ਦੇ ਕੋਲ ਟੂਰਿਸਟ ਵੀਜ਼ੇ ਹੁੰਦੇ ਆ, ਗ੍ਰੀਨ ਕਾਰਡ ਨਹੀਂ ਹੁੰਦਾ ਅਮਰੀਕਾ, ਉਹਨਾਂ ਲੋਕਾਂ ਨੂੰ ਵਾਪਸ ਲੈ ਕੇ ਆ ਰਿਹਾ ਜਿਨ੍ਹਾਂ ਕੋਲ ਗ੍ਰੀਨ ਕਾਰਡ ਆ ਜਾਂ ਸਿਟੀਜ਼ਨਸ਼ਿਪ ਆ, ਟੂਰਿਸਟ ਵੀਜ਼ੇ ਵਾਲਿਆਂ ਨੂੰ ਅਨੁਮਤੀ ਨਹੀਂ ਆ ਇੱਥੇ ਆਉਣ ਦੀ। ਤੇ ਇੱਕ ਗੱਲ ਇੱਥੇ ਹੋਰ ਵੀ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਇੰਡੀਆ ਦੇ ਵਿੱਚ ਇੱਥੇ ਚਾਹੇ ਆਸਟ੍ਰੇਲੀਆ ਦੀ ਤੁਸੀਂ ਗੱਲ ਕਰੋ ਚਾਹੇ ਅਮਰੀਕਾ ਦੀ ਗੱਲ ਕਰੋ, ਇੱਥੇ ਤਾਂ ਵਧੀਆ ਇੰਤਜ਼ਾਮ ਨੇ। ਜਦੋਂ ਏਅਰਪੋਰਟ ਤੇ ਉਤਰਦੇ ਨੇ ਉਹਨਾਂ ਦਾ ਟੈਂਪਰੇਚਰ ਵੀ ਚੈੱਕ ਕੀਤਾ ਜਾਂਦਾ, ਉਹਨਾਂ ਦੇ COVID-19 ਦੇ ਟੈਸਟ ਵੀ ਕੀਤੇ ਜਾਂਦੇ ਆ, ਪਰ ਇੰਡੀਆ ਦੇ ਵਿੱਚ ਕੁਝ ਅਜਿਹਾ ਨਹੀਂ ਹੋ ਰਿਹਾ। ਉੱਥੋਂ ਜਦੋਂ ਸਾਰੇ ਜਣਿਆਂ ਨੂੰ ਅੰਬੈਸੀ ਨੂੰ ਜਾਂ ਏਅਰਪੋਰਟ ਤੇ ਇਕੱਠਾ, ਦੋਸਤ ਨੇ 250 ਬੰਦਾ ਇੱਕ ਫਲਾਈਟ ਦੇ ਵਿੱਚ ਜਿੰਨੇ ਵੀ ਆਉਂਦੇ ਨੇ ਉਹਨਾਂ ਦੇ ਨਾਂ ਦਾ ਕੋਈ ਟੈਸਟ ਹੁੰਦੇ ਨੇ, ਨਾ ਉਹਨਾਂ ਨੂੰ ਉੱਥੇ ਕੋਈ ਫੂਡ ਦਿੱਤਾ ਜਾਂਦਾ ਆ, ਤੇ ਏਅਰਪੋਰਟ ਤੇ ਆ ਕੇ ਸਿਰਫ ਤੇ ਸਿਰਫ ਉਹਨਾਂ ਦਾ ਟੈਂਪਰੇਚਰ ਚੈੱਕ ਕੀਤਾ ਜਾਂਦਾ, ਖੁਦਾ ਨਾ ਖਾਸਤਾ ਜੇ ਉਹਨਾਂ ਦੇ ਵਿੱਚ ਕੋਈ ਪੋਜ਼ਿਟਿਵ ਕੇਸਿਸ ਹੋਣ, ਜਿਹਦੇ ਕਰਕੇ ਕਿ ਸਾਰੀ ਫਲਾਈਟ ਦੇ ਵਿੱਚ ਇਹ ਪ੍ਰੋਬਲਮ ਆ ਸਕਦੀ ਹੈ ਕਿ ਸਾਰਿਆਂ ਨੂੰ ਆ ਸਕਦੀ ਹੈ, ਇੱਥੇ ਉਸਦਾ ਉਹ ਵੀ ਇੱਕ ਵੱਡਾ ਚਿੰਤਾ ਦਾ ਵਿਸ਼ਾ ਆ ਕਿ ਉਹਨਾਂ ਦੇ ਜਿਹੜੇ ਆ ਰਹੇ ਨੇ ਉਹਨਾਂ ਦੇ ਟੈਸਟ ਹੋਣੇ ਚਾਹੀਦੇ ਆ, ਜਾਂ ਉਹਨਾਂ ਦੇ ਪਹਿਲਾਂ 1 ਵੀਕ ਜਾਂ 2 ਵੀਕ ਦਾ ਪ੍ਰੋਸੈਸ ਹੋਣਾ ਚਾਹੀਦਾ, ਉਹਨਾਂ ਸਾਰਿਆਂ ਦੇ ਟੈਸਟ ਕਰਕੇ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ। ਇੱਥੇ ਦੀ ਗੌਰਮੈਂਟ ਤਾਂ ਪੂਰੇ ਇਹ ਸੁਰੱਖਿਆ ਦੇ ਇੰਤਜ਼ਾਮ ਕਰਦੀ ਆ, ਉਹਨਾਂ ਨੂੰ ਕੁਆਰੰਟੀਨ ਕਰਦੀ ਆ, ਪਰ ਉੱਥੋਂ ਦੇ ਕੋਈ ਬਹੁਤੇ ਵਧੀਆ ਇੰਤਜ਼ਾਮ ਸਾਹਮਣੇ ਨਹੀਂ ਆ ਰਹੇ।
ਜੀ ਬਿਲਕੁਲ। ਸੋ ਇਹ ਇੱਕ ਪੱਖ ਜਿਹੜਾ ਆ ਇਹ ਜ਼ਰੂਰ ਇਹਦੇ ਉੱਤੇ ਧਿਆਨ ਦੇਣਾ ਜਿਹੜਾ ਭਾਰਤ ਸਰਕਾਰ ਵੱਲੋਂ ਬਣਦਾ, ਔਰ ਜੇਕਰ ਇਹੋ ਜਿਹੜੇ ਬੰਦੋਬਸਤ ਆ ਇੱਥੇ ਪਹੁੰਚਣ ਵਾਲਿਆਂ ਦੇ ਲਈ ਹੋ ਸਕਣ ਤਾਂ ਜ਼ਰੂਰ ਉੱਥੇ ਹੀ ਕੀਤੇ ਜਾਣੇ ਚਾਹੀਦੇ ਆ। ਔਰ ਇੱਕ ਹੋਰ ਖਬਰ ਜਿਹੜੀ ਕੈਨੇਡਾ ਤੋਂ ਆ ਰਹੀ ਹੈ ਧੀਰਜ, ਕੱਲ੍ਹ ਜਿਹੜੀ ਇੱਕ ਕੈਨੇਡਾ ਦੇ ਵਿੱਚ ਗੋਲੀਬਾਰੀ ਦੀ ਘਟਨਾ ਹੋਈ ਆ, ਹਨਾ, ਉੱਥੇ ਨੇਵਾ ਸਕੋਟੀਆ ਦੇ ਵਿੱਚ ਇੱਕ ਬੰਦੇ ਨੇ ਗੋਲੀਆਂ ਚਲਾ ਕੇ 16 ਜਣਿਆਂ ਦੀ ਜਿਹੜੀ ਹੱਤਿਆ ਆ ਉਹ ਕਰ ਦਿੱਤੀ ਆ, ਤੇ ਇਹਦੀ ਸ਼ਨਾਖਤ 51 ਸਾਲਾਂ ਦੇ ਵਿਅਕਤੀ ਵਜੋਂ ਹੋਈ ਆ। ਔਰ ਦੱਸਿਆ ਜਾ ਰਿਹਾ ਕਿ ਵਾਸ਼ਿੰਗਟਨ ਟਾਈਮਸ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਦੋਸ਼ੀ ਨੂੰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਐਨਫੀਲਡ ਨੇਵਾ ਸਕੋਟੀਆ ਦੇ ਇੱਕ ਗੈਸ ਸਟੇਸ਼ਨ ਤੋਂ ਕਾਬੂ ਵੀ ਕਰ ਲਿਆ, ਪਰ ਬਾਅਦ ਚ ਐਲਾਨ ਇਹ ਕਰ ਦਿੱਤਾ ਕਿ ਉਹ ਮਾਰਿਆ ਗਿਆ ਆ। ਸੋ ਇਹ ਕਾਫੀ ਜ਼ਿਆਦਾ ਨਿੰਦਣਯੋਗ ਘਟਨਾ ਆ ਇਹੋ ਜਿਹੇ ਮਾਹੌਲ ਦੇ ਵਿੱਚ, ਜਦੋਂ ਕਿ COVID-19 ਦੇ ਚਲਦਿਆਂ ਪਹਿਲਾਂ ਹੀ ਲਾਕਡਾਊਨ ਦੀ ਸਥਿਤੀ ਚੱਲ ਰਹੀ ਸਾਰੇ ਦੇਸ਼ਾਂ ਦੇ ਵਿੱਚ, ਤੇ ਉੱਥੇ ਇਹੋ ਜਿਹਾ ਇੱਕ ਕਦਮ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਨਿੰਦਣ ਯੋਗ ਵੀ ਆ ਔਰ ਦੁਖਦਾਈ ਆ। ਆਖਰੀ ਖਬਰ ਧੀਰਜ ਸਾਂਝੀ ਕਰਾਂਗੇ, ਪਾਕਿਸਤਾਨ ਦੇ ਵਿੱਚ ਪਿਛਲੇ ਦਿਨੀ ਇੱਕ ਤੂਫਾਨ ਜਿਹੜਾ ਆਇਆ ਸੀ ਮੌਸਮ ਦੀ ਖਰਾਬੀ ਦੇ ਕਾਰਨ, ਗੁਰਦੁਆਰਾ ਸਾਹਿਬ ਦੇ ਜਿਹੜੇ ਗੁੰਬਦ ਆ ਉਹ ਨੁਕਸਾਨੇ ਗਏ ਸੀਗੇ, ਔਰ ਉਹ ਜਿਹੜੇ ਗੁੰਬਦ ਨੁਕਸਾਨੇ ਗਏ ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਸੰਗਤਾਂ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦਾ ਗੁੱਸਾ ਵੀ ਸੀਗਾ ਔਰ ਇੱਕ ਤਰ੍ਹਾਂ ਦਾ ਜਿਹੜੀ ਇੱਕ ਨਿਰਾਸ਼ਾ ਜਿਹੜੀ ਸੀ ਉਹ ਵੀ ਹੋਈ ਹੈ, ਹਨਾ, ਔਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਵੀ ਪਈਆਂ ਕਿ ਪਾਕਿਸਤਾਨ ਦੇ ਜਿਹੜੇ ਇਹ ਇੰਤਜ਼ਾਮ ਸੀਗੇ ਉਹ ਸਹੀ ਨਹੀਂ ਸੀਗੇ, ਪਰ ਹੁਣ ਇੱਕ ਵੀਡੀਓ ਦੇ ਰਾਹੀਂ ਉਥੋਂ ਦੇ ਜਿਹੜੇ ਮੁੱਖ ਸੇਵਾਦਾਰ ਆ ਉਹਨਾਂ ਨੇ ਇਹ ਜ਼ਰੂਰ ਸਾਂਝਾ ਕੀਤਾ ਆ ਕਿ ਜਿਹੜੇ ਉਹ ਗੁੰਬਦ ਸੀਗੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਰਤਾਰਪੁਰ ਦਾ ਲਾਂਘਾ ਖੋਲਿਆ ਗਿਆ ਸੀਗਾ, ਉਸ ਲਾਂਘੇ ਖੋਲਣ ਦਾ ਜਿਹੜਾ ਸਮਾਂ ਸੀ ਬੜਾ ਥੋੜਾ ਸੀ, ਔਰ ਉਸ ਸਮੇਂ ਦੌਰਾਨ ਬਹੁਤ ਛੇਤੀ ਛੇਤੀ ਜਿਹੜੀਆਂ ਤਿਆਰੀਆਂ ਸੀਗੀਆਂ ਉਹ ਕਰਨੀਆਂ ਪਈਆਂ, ਤੇ ਉਹਨਾਂ ਛੇਤੀ ਛੇਤੀ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਗੁੰਬਦ ਸੀਗੇ ਉਹ ਸੀਮੈਂਟਡ ਬਣਾਏ ਗਏ ਸੀ, ਪੱਕੇ ਬਣਾਏ ਗਏ ਸੀ, ਪਰ ਕੁਛ ਕੁ ਫੇਰ ਰਹਿੰਦੀਆਂ ਜਿਹੜੀਆਂ ਤਿਆਰੀਆਂ ਸੀ ਉਹਨਾਂ ਨੂੰ ਮੁਕੰਮਲ ਕਰਨ ਦੇ ਲਈ ਕੁਛ ਜਿਹੜੇ ਫਾਈਬਰ ਦੇ ਜਿਹੜੇ ਗੁੰਬਦ ਆ ਉਹ ਬਣਾਏ ਗਏ ਸੀਗੇ, ਔਰ ਉਹ ਫਾਈਬਰ ਦੇ ਜਿਹੜੇ ਗੁੰਬਦ ਆ ਉਹ ਅਸਲ ਦੇ ਵਿੱਚ ਉਸ ਦਿਨ ਮੌਸਮ ਦੀ ਖਰਾਬੀ ਦੇ ਕਾਰਨ ਨੁਕਸਾਨੇ ਗਏ ਆ, ਪਰ ਉਹਨਾਂ ਨੇ ਦੱਸਿਆ ਕਿ 12 ਘੰਟਿਆਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਨੁਕਸਾਨ ਦੀ ਜਿਹੜੀ ਪੂਰਤੀ ਕਰਕੇ ਦੁਬਾਰਾ ਉਹਨਾਂ ਨੂੰ ਸਜਾ ਦਿੱਤਾ ਗਿਆ ਆ, ਔਰ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਜਿਹੜੇ ਗੁੰਬਦ ਆ ਉਹ ਸੀਮੈਂਟਡ ਕਰ ਦਿੱਤੇ ਜਾਣਗੇ। ਸੋ ਇਸ ਘਟਨਾ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸੰਗਤਾਂ ਦੇ ਵਿੱਚ ਜਿਹੜੀ ਨਿਰਾਸ਼ਾ ਸੀ ਉਹ ਬਣੀ ਹੋਈ ਸੀ। ਜੀ ਧੀਰਜ,
ਹਾਂਜੀ, ਜਦੋਂ ਆਪਾਂ ਕੋਈ ਵੀ ਥੰਡਰਸਟਾਰਮ ਆਉਂਦਾ ਜਾਂ ਕੋਈ ਨੈਚੁਰਲ ਡਿਜ਼ਾਸਟਰ ਹੁੰਦਾ ਹੈ, ਉਸ ਤੂਫਾਨ ਦੇ ਵਿੱਚ ਬਹੁਤ ਕੁਛ ਇਸ ਤਰ੍ਹਾਂ ਦਾ ਹੋ ਜਾਂਦਾ ਹੈ। ਅਮਰੀਕਾ ਲੂਈਸੀਆਨਾ ਜਿਹੜੀਆਂ ਮਿਡ ਸਟੇਟ ਆ ਉੱਥੇ ਬਹੁਤ ਵੱਡੇ ਉੱਤੇ ਖੜਾ ਹੈ, ਲੋਕਾਂ ਦੇ ਘਰ ਜਿਹੜੇ ਆ ਉਹ ਘਰਾਂ ਦੀਆਂ ਛੱਤਾਂ ਉੜ ਗਈਆਂ, ਪਰ ਇੱਥੇ ਆਪਾਂ ਜਿਹੜਾ ਕੋਈ ਕੁਦਰਤੀ ਆਫ਼ਤ ਆਉਂਦੀ ਆ ਉਸਨੂੰ ਕਿਸੇ ਸਰਕਾਰ ਦੇ ਉੱਤੇ ਮੜ ਦੇਣਾ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ। ਜਿਹੜੇ ਇਹ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੂਰ ਉਲ ਹੱਕ ਕਾਬਰੀ ਉਹਨਾਂ ਸਾਹਮਣੇ ਉਹਨਾਂ ਦਾ ਮੁੱਦਾ ਉਠਾਇਆ ਗਿਆ ਸੀ, ਜਿਸ ਤੇ ਉਹਨਾਂ ਨੇ ਤੁਰੰਤ ਜਾਂਚ ਕੀਤੀ, ਕਿਉਂਕਿ ਸਾਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਗੱਲ ਦਾ ਇਲਮ ਆ, ਉਹਨਾਂ ਨੂੰ ਪਤਾ ਆ ਇਸ ਗੱਲ ਦਾ ਕਿ ਜਿਹੜੇ ਇਹ ਪਾਕਿਸਤਾਨ ਗੌਰਮੈਂਟ ਨੇ ਬਹੁਤ ਜਲਦੀ ਦੇ ਵਿੱਚ ਇਸ ਲਾਂਘੇ ਨੂੰ ਖੋਲਿਆ ਸੀ ਤਾਂ ਜੋ ਵੱਧ ਤੋਂ ਵੱਧ ਸਿੱਖ ਕੌਮ ਦੇ ਜਿਹੜੇ ਲੋਕ ਨੇ ਉਹ ਇੱਥੇ ਵੱਧ ਤੋਂ ਵੱਧ ਦਰਸ਼ਨ ਕਰ ਸਕਣ। ਸੋ ਇਸ ਜਿਹੜੀਆਂ ਤਿਆਰੀਆਂ ਸੀ ਬਹੁਤ ਜਲਦੀ ਕੀਤੀਆਂ ਗਈਆਂ ਸੀ, ਬਹੁਤੇ ਜਿਹੜੇ ਗੁੰਬਦ ਸੀਮੈਂਟ ਦੇ ਬਣਾਏ ਗਏ ਤੇ ਇਹ ਚਾਰ ਗੁੰਬਦ ਜਿਹੜੇ ਸੀਗੇ ਸੀਮੈਂਟ ਨਹੀਂ ਫਾਈਬਰ ਦੇ ਸੀਗੇ, ਜਿਹੜੇ ਛੇਤੀ ਨੁਕਸਾਨੇ ਗਏ, ਪਰ ਉਹਨੂੰ ਬਹੁਤ ਜਲਦ ਤੁਸੀਂ ਰਿਪੇਅਰ ਕਰਕੇ ਉਹਨਾਂ ਨੂੰ ਦੁਬਾਰਾ ਠੀਕ ਕਰ ਦਿੱਤਾ। ਪਰ ਕਈ ਵਾਰ ਇਹ ਹੋ ਜਾਂਦਾ ਕਿ ਪਾਰਟੀਬਾਜ਼ੀ ਤੇ ਜਿਹੜਾ ਪੋਲੀਟੀਕਲ ਤੌਰ ਤੇ ਲੋਕਾਂ ਨੂੰ ਇੱਕ ਤੋਹਮਤ ਲਾਉਣ ਦੀ ਆਦਤ ਪੈ ਗਈ ਆ, ਦਬਾ ਪੰਜਾਬ ਪਾਕਿਸਤਾਨ ਗੌਰਮੈਂਟ ਦੇ ਉੱਤੇ ਉਂਗਲੀਆਂ ਉਛਾਲਣੀਆਂ ਆਪਾਂ ਸ਼ੁਰੂ ਕਰ ਦਿੱਤੀਆਂ, ਪਰ ਜਿਸ ਤੇ ਕਿ ਉਸ ਗੌਰਮੈਂਟ ਦਾ ਕੋਈ ਵੀ ਐਡਾ ਵੱਡਾ ਨਹੀਂ ਸੀ। ਇਸ ਇੱਕ ਨੈਚੁਰਲ ਡਿਜ਼ਾਸਟਰ ਸੀ, ਕੁਦਰਤੀ ਆਫ਼ਤ ਸੀ, ਜਿਸ ਨੂੰ ਉਹਨਾਂ ਨੇ ਠੀਕ ਕਰ ਲਿਆ ਆ।
ਜੀ ਜੀ ਬਿਲਕੁਲ। ਸੋ ਧੀਰਜ, ਆਖਿਰ ਦੇ ਵਿੱਚ ਮੈਂ ਜਿਹੜਾ ਆਸਟ੍ਰੇਲੀਆ ਦਾ ਜਿਹੜਾ ਅੰਕੜਾ ਆ ਉਹ ਜ਼ਰੂਰ ਸਾਂਝਾ ਕਰਦੇ ਹਾਂ ਤੇ ਫਿਰ ਆਪਾਂ ਖ਼ਬਰਾਂ ਜਿਹੜੀਆਂ ਉਹ ਇੱਥੇ ਹੀ ਰੋਕਾਂਗੇ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇਸ ਵੇਲੇ ਜਿਹੜੇ ਕੋਵਿਡ 19 ਦੇ ਕਨਫਰਮਡ ਕੇਸਿਸ ਨੇ 6,619 ਦੱਸੇ ਜਾ ਰਹੇ ਆ, ਜਿਹਦੇ ਵਿੱਚੋਂ ਤੁਸੀਂ ਦੇਖੋ ਕਿ ਜਿਹੜੀ ਪੋਜ਼ਿਟਿਵ ਗੱਲ ਇਹ ਆ ਵੀ 4,258 ਮਰੀਜ਼ ਜਿਹੜੇ ਆ ਉਹ ਠੀਕ ਵੀ ਹੋਏ ਆ, ਇਹਦੇ ਬਾਵਜੂਦ 71 ਮੌਤਾਂ ਜਿਹੜੀਆਂ ਆ ਉਹ ਹੁਣ ਤੱਕ ਦਰਜ ਕੀਤੀਆਂ ਗਈਆਂ ਆ। ਔਰ ਜੇ ਅਸੀਂ ਸੂਬਿਆਂ ਦੀ ਗੱਲ ਵੀ ਕਰੀਏ ਤਾਂ ਵੱਖ ਵੱਖ ਸੂਬਿਆਂ ਦੇ ਵਿੱਚ ਇਸ ਵੇਲੇ ਜਿਹੜਾ ਸਟੇਟਸ ਆ ਉਹ ਬਣਿਆ ਹੋਇਆ ਕਿ ਵਿਕਟੋਰੀਆ ਦੇ ਵਿੱਚ ਇਸ ਵੇਲੇ 1,329 ਕੋਵਿਡ ਪ੍ਰਭਾਵਿਤ ਮਰੀਜ਼ ਨੇ, ਜਦਕਿ ਨਿਊ ਸਾਊਥ ਵੇਲਸ ਦੇ ਵਿੱਚ ਜਿਹੜਾ ਅੰਕੜਾ ਉਹ ਜ਼ਿਆਦਾ 2,963 ਕੇਸਿਸ ਜਿਹੜੇ ਆ ਉਹ ਪਾਏ ਜਾ ਰਹੇ ਆ। ਨਾਰਦਰਨ ਟੈਰੀਟਰੀ ਦੇ ਵਿੱਚ ਸਿਰਫ 27 ਕੇਸਿਸ ਜਿਹੜੇ ਆ ਉਹ ਸਾਹਮਣੇ ਆਏ ਆ, ਜਦਕਿ ਸਾਊਥ ਆਸਟ੍ਰੇਲੀਆ ਦੇ ਵਿੱਚ 435 ਕੇਸਿਸ ਜਿਹੜੇ ਆ ਉਹ ਇਸ ਵੇਲੇ ਸਾਹਮਣੇ ਆ ਚੁੱਕੇ ਆ। ਕੁਈਨਜ਼ਲੈਂਡ ਦੇ ਵਿੱਚ 1,019 ਕੇਸਿਸ ਜਿਹੜੇ ਆ ਉਹ ਕੋਵਿਡ 19 ਪ੍ਰਭਾਵਿਤ ਪਾਏ ਜਾ ਰਹੇ ਆ, ਔਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ 545 ਜਿਹੜੇ ਕੇਸਿਸ ਆ ਉਹ ਸਾਹਮਣੇ ਆਏ ਆ। ਤਸਮੇਨੀਆ ਦੇ ਵਿੱਚ 197 ਆ ਇਹਦੀ ਗਿਣਤੀ। ਤੇ ਇਸ ਸਭ ਦੇ ਚਲਦਿਆਂ ਜਿਹੜੀ ਇੱਕ ਚੰਗੀ ਖਬਰ ਇਹ ਆ ਵੀ 4,258 ਜਿਹੜੇ ਕੇਸਿਸ ਆ ਉਹ ਰਿਕਵਰ ਵੀ ਹੋਏ, ਯਾਨੀ ਕਿ ਉਹ ਜਿਹੜੇ ਮਰੀਜ਼ ਨੇ ਉਹ ਠੀਕ ਵੀ ਹੋਏ ਆ। ਔਰ ਦੂਸਰੀ ਗੱਲ ਜਿਹੜੀ ਆ ਉਹ ਇਹ ਵੀ ਮੈਨੂੰ ਲੱਗਦਾ ਸਲਾਉਣ ਵਾਲੀ ਬਣਦੀ ਆ ਕਿ ਆਸਟ੍ਰੇਲੀਆ ਦੇ ਵਿੱਚ ਕੁਛ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਜਿਹੜੀ ਪਲੈਨਿੰਗ ਆ ਉਹਨੂੰ ਜਾਂ ਆਪਣੇ ਜਿਹੜੇ ਦਿਸ਼ਾ ਨਿਰਦੇਸ਼ ਆ ਉਹਨਾਂ ਨੂੰ ਪਰਫੈਕਟਲੀ ਜਿਹੜਾ ਲਾਗੂ ਕਰਕੇ ਹਨਾ ਬੜੀ ਵਧੀਆ ਤਰ੍ਹਾਂ ਉਹਨੂੰ ਲਾਗੂ ਕਰਕੇ ਇਹਨੂੰ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਆ, ਜਿਹਦੇ ਵਿੱਚ ਉਹ ਸਫਲ ਵੀ ਰਹੇ ਆ। ਇਹਦੇ ਬਾਵਜੂਦ ਜਦੋਂ ਅਸੀਂ ਵਿਕਟੋਰੀਆ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਬਹੁਤ ਸੋਹਣੀ ਤਰ੍ਹਾਂ ਹਰ ਰੋਜ਼ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਦੇ ਰਾਹੀਂ ਲੋਕਾਂ ਨੂੰ ਜਿਹੜੇ ਦਿਸ਼ਾ ਨਿਰਦੇਸ਼ ਆ ਉਹ ਦਿੰਦਿਆਂ ਹੋਇਆਂ ਵੀ ਜਿਹੜੀ ਇੱਕ ਲੋਕਡਾਊਨ ਦੀ ਜਿਹੜੀ ਸਥਿਤੀ ਇਸ ਵੇਲੇ ਬਣੀ ਹੋਈ ਆ ਉਹਨੂੰ ਲਗਾਤਾਰ ਅਜੇ ਬਣਾ ਕੇ ਰੱਖਿਆ ਹੋਇਆ, ਬਾਵਜੂਦ ਇਸ ਦੇ ਕਿ ਜਿਹੜੇ ਕੇਸਿਸ ਆ ਉਹ ਭਾਵੇਂ ਘਟਣੇ ਸ਼ੁਰੂ ਹੋ ਚੁੱਕੇ ਆ, ਪਰ ਕੱਲ 91 ਲੋਕ ਜਿਹੜੇ ਆ ਉਹ ਲੋਕਡਾਊਨ ਦੀ ਉਲੰਘਣਾ ਕਰਦੇ ਹੋਏ ਜਿਹੜੇ ਫੜੇ ਗਏ ਆ ਜਿਨ੍ਹਾਂ ਨੇ ਹਦਾਇਤਾਂ ਦੀ ਉਲੰਘਣਾ ਕੀਤੀ ਹੈ, ਸਰਕਾਰੀ ਹਦਾਇਤਾਂ ਦੀ। ਸੋ ਇਹ ਸਾਰਾ ਕੁਛ ਜਿਹੜਾ ਆ ਉਹ ਅਜੇ ਵੀ, ਯਾਨੀ ਕਿ ਲਾਕਡਾਊਨ ਦੀਆਂ ਜਿਹੜੀਆਂ ਹਦਾਇਤਾਂ ਇਸ ਵੇਲੇ ਜਾਰੀ ਆ ਉਹ ਅਜੇ ਵੀ ਜਾਰੀ ਰੱਖੀਆਂ ਜਾ ਰਹੀਆਂ ਆ, ਇਹਦੇ ਬਾਵਜੂਦ ਭਾਵੇਂ ਗਿਣਤੀ ਜਿਹੜੀ ਉਹ ਘਟਣੀ ਸ਼ੁਰੂ ਹੋ ਗਈ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਗ ਰਿਹਾ ਆ ਕਿ ਜਿਹੜਾ ਆਸਟ੍ਰੇਲੀਆ ਭਰ ਦੇ ਵਿੱਚ ਬਹੁਤ ਛੇਤੀ ਜਿਹੜਾ ਕੋਰੋਨਾ ਵਾਇਰਸ ਦੇ ਉੱਤੇ ਕਾਬੂ ਜਿਹੜਾ ਆ ਉਹ ਪਾ ਲਿਆ ਜਾਏਗਾ। ਸੋ ਉਮੀਦ ਜਿਹੜੀ ਆ ਜ਼ਰੂਰ ਕੀਤੀ ਜਾਣੀ ਚਾਹੀਦੀ ਔਰ ਉਮੀਦ ਦੇ ਉੱਤੇ ਹੀ ਕਹਿੰਦੇ ਹੁੰਦੇ ਆ ਵੀ ਦੁਨੀਆ ਟਿਕੀ ਹੋਈ ਹੈ। ਔਰ ਜੇ ਅਸੀਂ ਦੂਸਰੇ ਦੇਸ਼ਾਂ ਦੀ ਗੱਲ ਕਰੀਏ ਤਾਂ ਸਪੇਨ ਦੇ ਵਿੱਚ ਜਿਹੜੇ ਕੇਸਿਸ ਆ ਉਹ ਅਜੇ ਵੀ ਕਾਫੀ ਜ਼ਿਆਦਾ ਵੱਧ ਰਹੇ ਆ। ਇਟਲੀ ਦੇ ਵਿੱਚ ਵੀ ਲਗਾਤਾਰ ਜਿਹੜੀ ਗਿਣਤੀ ਆ ਉਹ ਕਾਫੀ ਵੱਡਾ ਅੰਕੜਾ ਜਿਹੜਾ ਹੈ ਉਹ ਪਾਰ ਕਰ ਚੁੱਕੀ ਹੈ। ਜਰਮਨੀ ਦੇ ਵਿੱਚ ਬਹੁਤ ਵੱਡਾ ਅੰਕੜਾ ਜਿਹੜਾ ਉਹ ਪਾਰ ਹੋ ਚੁੱਕਿਆ। ਯੂਨਾਈਟਿਡ ਕਿੰਗਡਮ ਦੇ ਵਿੱਚ ਬਹੁਤ ਵੱਡਾ ਅੰਕੜਾ ਜਿਹੜਾ ਉਹ ਪਾਰ ਹੋ ਚੁੱਕਿਆ। ਖੈਰ ਅਸੀਂ ਇਸ ਵੇਲੇ ਇਹੀ ਅਰਦਾਸ ਕਰਾਂਗੇ ਕਿ ਕੁੱਲ ਦੁਨੀਆਂ ਦੇ ਵਿੱਚ ਕੋਰੋਨਾ ਵਾਇਰਸ ਤੋਂ ਦੁਨੀਆਂ ਭਰ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ, ਜੀਵ ਜੰਤੂਆਂ ਨੂੰ ਜਿਹੜੀ ਨਜਾਤ ਆ ਉਹ ਜ਼ਰੂਰ ਮਿਲੇ। ਜੀ
ਇਹ ਕਿਸੇ ਹੋਰ ਵੀ ਨਾਲ ਦੀ ਨਾਲ ਇਹ ਵੀ ਦੱਸਣਾ ਬਣਦਾ ਕਿ ਤਾਈਵਾਨ ਜਿਹੜਾ ਚਾਈਨਾ ਦੇ ਨਾਲ ਲੱਗਦਾ, WHO ਨੇ ਕਹਿ ਦਿੱਤਾ ਸੀ ਕਿ ਜੇ ਸੈਕਿੰਡ ਕੋਈ ਦੇਸ਼ ਇਸ ਮਹਾਮਾਰੀ ਦਾ ਵੱਡੇ ਪੱਧਰ ਤੇ ਸ਼ਿਕਾਰ ਹੋਵੇਗਾ ਤੇ ਉਹ ਤਾਈਵਾਨ ਹੋਵੇਗਾ। ਪਰ ਤਾਈਵਾਨ ਦੇ ਪੜ੍ਹੇ ਲਿਖੇ ਪ੍ਰਾਈਮ ਮਿਨਿਸਟਰ, ਪ੍ਰੈਜੀਡੈਂਟ, ਵਾਈਸ ਪ੍ਰੈਜੀਡੈਂਟ, ਪ੍ਰੀਮੀਅਰ, ਵਾਈਸ ਪ੍ਰੀਮੀਅਰ, ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਤਾਈਵਾਨ ਦੇ ਵਿੱਚ ਇਸ ਦੀ ਰੋਕਥਾਮ ਕੀਤੀ ਹੈ, ਇਸ ਨੂੰ ਪੂਰੇ ਜੜੋਂ ਖਤਮ ਕਰ ਦਿੱਤਾ। ਤਾਈਵਾਨ ਦੀ ਜਿਹੜੀ ਆਬਾਦੀ ਆ ਉਹ 1.25 ਕਰੋੜ ਦੀ ਆਬਾਦੀ ਆ ਜਿਹੜੀ ਤਾਈਵਾਨ ਦੀ, ਤੇ ਉੱਥੇ 100 ਦਿਨਾਂ ਦੇ ਵਿੱਚ COVID-19 ਦੇ 376 ਮਾਮਲੇ ਸਾਹਮਣੇ ਆਏ ਸੀ ਤੇ ਪੰਜ ਲੋਕਾਂ ਦੀ ਉੱਥੇ ਮੌਤ ਹੋਈ ਸੀ। ਪਰ ਉਹਨਾਂ ਨੇ 8.5 ਲੱਖ ਬੰਦਾ ਜਿਹੜਾ ਆ ਤਾਈਵਾਨ ਦਾ ਉਹ ਹਰ ਜਿਹੜਾ ਚੀਨ ਦੇ ਵਿੱਚ ਕੰਮਕਾਰ ਦੇ ਲਈ ਜਾਂਦਾ ਆ, ਪਰ ਉਹਨਾਂ ਨੇ ਇੰਨੇ ਵਧੀਆ ਵੱਡੇ ਪੱਧਰ ਤੇ ਉਪਰਾਲੇ ਕੀਤੇ ਬਿਨਾਂ ਲਾਕਡਾਊਨ ਤੋਂ। ਉਹਨਾਂ ਨੇ ਕੁਆਰੰਟੀਨ ਕਰਕੇ ਉਹਨਾਂ ਨੂੰ ਮਰੀਜ਼ਾਂ ਨੂੰ ਲੱਭ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਨੂੰ ਤਾਈਵਾਨ ਦੇ ਵਿੱਚ ਜੜੋਂ ਖਤਮ ਕਰ ਦਿੱਤਾ। ਇਸ ਟਾਈਮ ਤਾਈਵਾਨ ਦੇ ਵਿੱਚ ਕੋਈ ਵੀ ਕੇਸ ਨਹੀਂ ਹੈਗਾ। ਸੋ ਇੱਥੋਂ ਇੱਕ ਗੱਲ ਇਹ ਵੀ ਸਿੱਖਣ ਨੂੰ ਮਿਲਦੀ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਦੁਬਾਰਾ ਲਾਕਡਾਊਨ ਖੁੱਲੇਗਾ, COVID-19 ਖਤਮ ਹੋਵੇਗਾ, ਕਿ ਸਾਨੂੰ ਪੜ੍ਹੇ ਲਿਖੇ ਜਿਹੜੇ ਇਹ ਆ ਸਰਕਾਰਾਂ ਆ ਉਹਨਾਂ ਨੂੰ ਚੁਣਨਾ ਚਾਹੀਦਾ ਆ ਇੰਡੀਆ ਦੇ ਵਿੱਚ, ਖਾਸ ਕਰ ਇੰਡੀਆ ਦੇ ਵਿੱਚ। ਬਾਹਰ ਤਾਂ ਸਾਰੇ ਐਜੂਕੇਟਡ ਲੋਕ ਹੀ ਮੂਹਰੇ ਆਉਂਦੇ ਆ ਜਾਂ ਬਿਜ਼ਨਸਮੈਨ ਆਉਂਦੇ ਆ, ਪਰ ਇੰਡੀਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੇ ਨੂੰ ਆਪਾਂ ਨੂੰ ਚੁਣ ਕੇ ਸਰਕਾਰਾਂ ਉਹਨਾਂ ਦੀਆਂ ਬਣਾਉਣੀਆਂ ਚਾਹੀਦੀਆਂ ਤਾਂ ਜੋ ਸਾਨੂੰ ਇੱਕ ਵਧੀਆ ਰਾਜ ਦੇ ਸਕਣ, ਵਧੀਆ ਸਿਸਟਮ, ਹੈਲਥ ਸਿਸਟਮ ਦੇ ਸਕਣ। ਸੋ ਇੱਥੇ ਬਹੁਤ ਹੀ ਗੱਲਾਂ ਦੀ ਇਸਤੇ ਵਿਚਾਰਨ ਦੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ। ਇੱਕ ਨਵੀਂ ਦੁਨੀਆਂ ਦੇ ਵਿੱਚ ਆਪਾਂ ਪੈਰ ਰੱਖਾਂਗੇ ਜਦੋਂ COVID-19 ਦੇ ਖਾਤਮੇ ਤੋਂ ਬਾਅਦ ਦੁਨੀਆਂ ਸ਼ੁਰੂ ਹੋਵੇਗੀ।
ਜੀ ਬਿਲਕੁਲ, ਉਹ ਵੀ ਤਾਂ ਹੀ ਜੇਕਰ ਅਸੀਂ ਇਹ ਅਹਿਸਾਸ ਕਰਨ ਦੇ ਯੋਗ ਹੋ ਸਕੇ, ਸਮਰੱਥ ਹੋ ਸਕੇ, ਕਿਉਂਕਿ ਬਹੁਤ ਛੇਤੀ ਭੁੱਲ ਵੀ ਜਾਂਦੇ ਹਾਂ ਅਸੀਂ ਲੋਕ, ਔਰ ਉਹੀ ਲੋਕ ਆ ਅਸੀਂ ਹਨਾ ਜਿਹੜੇ ਬਹੁਤ ਛੇਤੀ ਬਹੁਤ ਤਰ੍ਹਾਂ ਦੇ ਜਿਹੜੇ ਦੁਖਾਂ ਤੇ ਆ ਉਹਨਾਂ ਨੂੰ ਭੁੱਲ ਕੇ ਫਿਰ ਉਹੋ ਜਿਹੀਆਂ ਹੀ ਆਪਣੀਆਂ ਜਿਹੜੀਆਂ ਕਰਤੂਤਾਂ ਜਾਂ ਹਰਕਤਾਂ ਦੇ ਉੱਤੇ ਅਸੀਂ ਉਤਰ ਆਉਂਦੇ ਹਾਂ। ਸੋ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਜਿਹੜਾ ਇਹ ਸਬਕ ਅਸੀਂ ਜ਼ਰੂਰ ਸਿੱਖੀਏ ਔਰ ਇਸ ਤੋਂ ਸਬਕ ਲੈ ਕੇ ਅਸੀਂ ਜ਼ਿੰਦਗੀ ਦੀ ਜਿਹੜੀ ਨਵੀਂ ਸ਼ੁਰੂਆਤ ਆ ਉਹ ਜ਼ਰੂਰ ਕਰੀਏ। ਜੀ ਧੀਰਜ।
ਜ਼ਰੂਰ ਜੀ, ਇਹ ਬਹੁਤ ਵੱਡੀ ਤੇ ਵਿਚਾਰਨ ਯੋਗ ਗੱਲ ਆ ਕਿ ਸਾਨੂੰ ਇਸ ਤੇ ਸੋਚਣਾ ਪਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਚਾਹੀਦਾ। ਇਸ ਟਾਈਮ ਅਮੀਰੀ ਗਰੀਬੀ ਜਿਹੜੀ ਪੂਰੇ ਵਰਲਡ ਦੀ ਧਰਾਤਲ ਆ ਉਸਨੂੰ ਇੱਕ ਬਰਾਬਰ ਕਰ ਦਿੱਤਾ COVID-19 ਨੇ। ਜਿੱਥੋਂ ਤੱਕ ਕਿ ਮੈਂ ਇਹ ਵੀ ਕਹਾਂਗਾ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਿੱਥੇ ਅਮੈਰੀਕਾ ਦੀ ਧਰਤੀ ਤੇ ਬੈਠ ਕੇ ਸਾਨੂੰ ਇਹ ਮਹਿਸੂਸ ਹੁੰਦਾ ਸੀ ਕਿ ਅਸੀਂ ਸੇਫ ਕੰਟਰੀ ਦੇ ਵਿੱਚ ਬੈਠੇ ਹਾਂ ਕਿ ਸਾਨੂੰ 911 ਦੀ ਜਿਹੜੀ ਕਾਲ ਆ ਉਸਨੇ ਅਸੀਂ ਇੱਕ ਕਾਲ ਕਰਨੀ ਹੈ 911 ਤੇ ਤਾਂ ਉਹਨਾਂ ਨੇ ਸਾਨੂੰ ਆ ਕੇ ਲੈ ਜਾਣਾ ਤੇ ਸਾਨੂੰ ਬਚਾ ਲੈਣਾ। ਉਹ ਵੀ ਵਹਿਮ ਜਿਹੜੇ ਆ ਸਾਡੇ ਦੂਰ ਕਰ ਦਿੱਤੇ ਆ। ਬੰਦਿਆ ਆਪਣੀ ਸਿਹਤ ਦਾ ਆਪ ਹੀ ਡਾਕਟਰ ਆ, ਜਿਹੜੀ ਤੁਹਾਡੀ ਬੋਡੀ ਆ ਉਹੀ ਤੁਹਾਡੀ ਸਾਰਿਆਂ ਨਾਲੋਂ ਵੱਡੀ ਹੀਲਿੰਗ ਪਾਵਰ ਆ। ਤੁਹਾਡੀ ਬੋਡੀ ਆਪਣੇ ਆਪ ਨੂੰ ਹੀ ਠੀਕ ਕਰਨੀ। ਸਾਨੂੰ ਯੋਗਾ, ਮੈਡੀਟੇਸ਼ਨ, ਆਪਣੇ ਜਿਹੜੇ ਰੋਜ਼ਾਨਾ ਦੇ ਜਿਹੜੀ ਆਪਣੀ ਖਾਣ ਪਾਣ ਹੈ ਉਹਨੂੰ ਬਦਲਣਾ ਪਵੇਗਾ। ਹੁਣ ਤੁਸੀਂ ਇਹ ਪਿਛਲੇ 14 ਦਿਨਾਂ ਜਾਂ ਇੱਕ ਮਹੀਨੇ ਤੋਂ ਗੱਲ ਕਰ ਲਓ ਕਿ ਕੋਈ ਵੀ ਲੋਕ, ਬਹੁਤ ਲੋਕ ਘੱਟ ਬਿਮਾਰ ਹੋਏ, ਬਹੁਤ ਘੱਟ ਲੋਕਾਂ ਨੂੰ ਹਾਰਟ ਅਟੈਕ ਹੋਏ, ਬਹੁਤ ਘੱਟ ਜਿਹੜੇ ਨੇ ਕ੍ਰਾਈਮ ਹੋਏ ਆ। ਇਸ ਸਭ ਦੇ ਲਈ ਜ਼ਿੰਮੇਵਾਰ ਕੌਣ ਆ? ਅਸੀਂ ਖੁਦ ਹੀ ਜ਼ਿੰਮੇਵਾਰ ਸੀ। ਇਨਸਾਨ ਨੇ ਆਪਣੇ ਆਪ ਨੂੰ ਆਪਣੀਆਂ ਰੁਝੇਵਿਆਂ ਦੇ ਵਿੱਚ, ਆਪਣੇ ਕੰਮਕਾਰ ਦੇ ਵਿੱਚ ਇੰਨਾ ਕੁ ਬਿਜ਼ੀ ਕਰ ਲਿਆ, ਇੰਨਾ ਕੁ ਮਸ਼ਰੂਫ ਕਰ ਲਿਆ ਕਿ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ, ਆਪਣੇ ਫਰਜ਼ਾਂ ਨੂੰ, ਕੁਦਰਤ ਦੇ ਨਿਯਮਾਂ ਨੂੰ ਭੁੱਲ ਬੈਠਾ ਸੀ। ਸੋ ਹੁਣ ਸਾਨੂੰ ਇਹ ਸਭ ਕੁਛ ਦੁਬਾਰਾ ਸਿੱਖਣ ਦੀ ਲੋੜ ਆ। ਇੰਡੀਆ ਦੇ ਵਿੱਚ ਆਯੁਰਵੈਦ ਬਹੁਤ ਵੱਡਾ ਆ, ਅਸੀਂ ਆਯੁਰਵੈਦ ਦੇ ਨੁਸਖਿਆਂ ਨੂੰ, ਆਯੁਰਵੈਦ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਇਸ ਯੋਗ ਬਣਾ ਸਕਦੇ ਹਾਂ ਕਿ ਐਲੋਪੈਥੀ ਦੀਆਂ ਦਵਾਈਆਂ ਜਿਹੜੀਆਂ ਤੁਹਾਡੀ ਬੋਡੀ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ, ਸਾਈਡ ਇਫੈਕਟ ਹੁੰਦੇ ਨੇ, ਉਹਨਾਂ ਤੋਂ ਬਚੀਏ। ਕੰਮਾਂ ਕਾਰਾਂ ਦੇ ਨਾਲ ਪੈਸੇ ਦੀ ਦੌੜ ਦੇ ਨਾਲ ਨਾਲ ਆਪਣੀ ਸਿਹਤ ਦਾ ਖਿਆਲ ਰੱਖੀਏ। ਜੇ ਪੁਰਾਣੇ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ, 100 ਸਾਲ ਉਮਰਾਂ ਉਹਨਾਂ ਦੀਆਂ ਹੋਈਆਂ ਜਿੰਨੀ ਖੁਰਾਕਾਂ ਖਾਧੀਆਂ। ਆਪਾਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਕਿ ਵੀ ਇੰਨੀ ਪੁਰਾਣੀਆਂ ਖੁਰਾਕਾਂ ਖਾਧੀਆਂ, ਤੋਂ ਉਹਨਾਂ ਖੁਰਾਕਾਂ ਨੂੰ ਘਰੇ ਖਾਣ ਦੀ ਲੋੜ ਆ। ਜਿਹੜਾ ਫਾਸਟ ਫੂਡ ਆ, ਫਾਸਟ ਜਿਹੜਾ ਟ੍ਰੈਕ ਸਿਸਟਮ ਆ, ਸਾਨੂੰ ਇਸ ਨੂੰ ਬੰਦ ਕਰਨਾ ਪਵੇਗਾ। ਪਿਛਲੇ 1 ਮਹੀਨੇ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਕਿ ਹਰ ਕੋਈ ਬੰਦਾ ਇਹੀ ਪ੍ਰਮੋਟ ਕਰ ਰਿਹਾ ਕਿ ਅੱਜ ਅਸੀਂ ਘਰ ਦੇ ਵਿੱਚ ਆਹ ਬਣਾਇਆ ਆਹ ਬਣਾਇਆ, ਤੋਂ ਰੈਸਟੋਰੈਂਟਾਂ ਨੂੰ ਫਾਸਟ ਫੂਡ ਨੂੰ ਤਿਆਗ ਕੇ ਦੁਬਾਰਾ ਘਰਾਂ ਦੇ ਵਿੱਚ ਆਪਾਂ ਨੂੰ ਜਿਹੜੀਆਂ ਚੀਜ਼ਾਂ ਘਰ ਦੇ ਖਾਣੇ ਤੇ ਆਉਣਾ ਪਵੇਗਾ, ਕਸਰਤ ਨੂੰ ਅਪਣਾਉਣਾ ਪਵੇਗਾ ਤੇ ਆਪਣੇ ਜਿਹੜੀਆਂ ਰੋਜ਼ਮਰਾ ਦੇ ਜਿਹੜੇ ਦੇਸੀ ਨੁਸਖੇ ਆ ਉਹਨਾਂ ਦਵਾਈਆਂ ਨੂੰ ਅਪਣਾਉਣਾ ਪਵੇਗਾ।
ਬਿਲਕੁਲ, ਸੋ ਬਹੁਤ ਵਧੀਆ ਗੱਲ ਤੁਸੀਂ ਕਹੀ ਆ, ਔਰ ਇਸ ਗੱਲ ਨੂੰ ਆਪਾਂ ਨੂੰ ਬਿਲਕੁਲ ਅਮਲੀ ਤੌਰ ਤੇ ਅਪਣਾਉਣਾ ਪੈਣਾ ਆ, ਔਰ ਜ਼ਿੰਦਗੀ ਦੇ ਵਿੱਚ ਉਹੀ ਜਿਹੜੀ ਫਾਸਟ ਟਰੈਕ ਜਿਹੜੀ ਲਾਈਫ ਆ ਨਾ, ਉਹਨੂੰ ਤਿਆਗ ਕੇ ਤੇ ਵਾਕਈ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਫਾਸਟ ਫੂਡ ਤੋਂ ਲੈ ਕੇ ਤੇ ਫਿਰ ਫਾਸਟ ਟਰੈਕ ਜਿਹੜਾ ਆ ਹਨਾ, ਉਹਦੇ ਨਾਲੋਂ ਸਾਨੂੰ ਦੂਰੀ ਬਣਾ ਕੇ ਰੱਖਣੀ ਪੈਣੀ ਆ, ਜਿਹਦੇ ਕਰਕੇ ਸਾਡਾ ਜਿਹੜਾ ਅੰਦਰਲਾ ਸਿਸਟਮ ਆ ਜਿਹਨੂੰ ਅਸੀਂ ਇਮਿਊਨ ਸਿਸਟਮ ਕਹਿੰਦੇ ਆ, ਜਿਹੜਾ ਕਿ ਰੋਗਾਂ ਦੇ ਨਾਲ ਲੜਨ ਦੀ ਜਿਹੜੀ ਸਮਰੱਥਾ ਹੈ ਕਾਇਮ ਰੱਖਦਾ ਹੈ, ਉਹਨੂੰ ਸਟਰੋਂਗ ਬਣਾਉਣ ਦੀ ਲੋੜ ਜ਼ਰੂਰ ਆ। ਸੋ ਧੀਰਜ, ਜਾਣ ਤੋਂ ਪਹਿਲਾਂ ਅੱਜ ਆਪਾਂ ਗਿਆਨੀ ਦਿੱਤ ਸਿੰਘ ਹੋਰਾਂ ਦੀ ਗੱਲ ਨਾ ਕੀਤੀ ਤਾਂ ਵੀ ਪ੍ਰੋਗਰਾਮ ਜਿਹੜਾ ਅਧੂਰਾ ਰਹਿ ਜਾਣਾ। ਅੱਜ ਉਹਨਾਂ ਦਾ ਖਾਸ ਦਿਹਾੜਾ ਵੀ ਹੈ, ਉਹਨਾਂ ਦੇ ਬਾਰੇ ਜ਼ਰੂਰ ਜ਼ਿਕਰ ਕਰੀਏ।
ਜ਼ਰੂਰ ਜੀ, ਗਿਆਨੀ ਦਿੱਤ ਸਿੰਘ ਉਹਨਾਂ ਦਾ ਜਿਹੜਾ ਜਨਮ 21 ਅਪ੍ਰੈਲ 1850 ਨੂੰ ਹੋਇਆ ਤੇ ਗਿਆਨੀ ਦਿੱਤ ਸਿੰਘ ਤੁਹਾਡੇ ਤਾਂ ਇੱਥੇ 21 ਅਪ੍ਰੈਲ ਹੋ ਗਈ ਹੈ, ਸਾਡੇ ਅਜੇ ਅੱਜ ਜਿਹੜੀ ਆ 20 ਅਪ੍ਰੈਲ ਹੀ ਹੈ।
ਜੀ 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 ਬਿਲਕੁਲ,
ਗਿਆਨੀ ਦਿੱਤ ਸਿੰਘ, ਹਾਂਜੀ ਹਾਂਜੀ, ਗਿਆਨੀ ਦਿੱਤ ਸਿੰਘ ਉਹਨਾਂ ਦੇ ਜਿਹੜੇ ਸਮਾਜ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਆ, ਸਿੱਖ ਧਰਮ ਨੂੰ ਬਹੁਤ ਵੱਡੀ ਉਹਨਾਂ ਦੀ ਦੇਣ ਆ। ਮਨੂ ਦੇ ਬਣਾਏ ਕਾਨੂੰਨ ਦੇ ਉਲਟ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਇਹ ਗਿਆਨੀ ਦਿੱਤ ਸਿੰਘ ਜੀ ਨੇ ਗਿਆਨੀ ਦੀ ਪ੍ਰੀਖਿਆ ਪਾਸ ਕਰਕੇ ਮਾਣ ਮੱਤਾ ਜਿਹੜਾ ਹਾਸਲ ਕੀਤਾ, ਮਾਣ ਮੱਤਾ ਮਾਣ ਜਿਹੜਾ ਆ ਉਹ ਸਿੱਖ ਕੌਮ ਨੂੰ ਦਿੱਤਾ। ਉਹਨਾਂ ਵੱਲੋਂ ਜਿਹੜਾ ਗੁਰੂ ਦੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਦਿੱਤ ਸਿੰਘ ਲਿਖਾਉਣ ਵਾਲੇ ਪਹਿਲੇ ਉਹ ਜਿਹੜੇ ਬਣੇ ਆ, ਉਹਨਾਂ ਨੇ ਆਪਣੇ ਗੁਰੂ ਦੇ ਗਿਆਨ ਤੋਂ ਬਾਅਦ ਆਪਣੇ ਨਾਮ ਦੇ ਪਿੱਛੇ ਸਿੰਘ ਲਵਾਇਆ। ਓਰੀਐਂਟਲ ਕਾਲਜ ਲਾਹੌਰ ਵਿੱਚ ਗਿਆਨੀ ਦੇ ਪਹਿਲੇ ਪ੍ਰੋਫੈਸਰ ਲੱਗਣ ਦਾ ਮਾਣ ਹਾਸਲ ਕੀਤਾ। ਪੰਜਾਬੀ ਦਾ ਪਹਿਲਾ ਖਾਲਸਾ ਅਖਬਾਰ ਕੱਲ ਪੰਜਾਬੀ ਪੱਤਰਕਾਰ ਦੇ ਪਿਤਾਮਾ ਹੋਣ ਦਾ ਮਾਣ ਹਾਸਲ ਕੀਤਾ। ਜਾਤਵਾਦ ਦੇ ਪਾੜੇ ਨੂੰ ਖਤਮ ਕਰਨ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ।
ਬਿਲਕੁਲ,
ਉਹਨਾਂ ਦੀ ਇੱਕ ਧੀ ਹੈ ਵਿਦਿਆਵੰਤੀ ਅਤੇ ਇੱਕ ਉਹਨਾਂ ਦਾ ਸਪੁੱਤਰ ਹੈ ਬਲਦੇਵ ਸਿੰਘ। ਜੇ ਇਹ ਉਹਨਾਂ ਦਾ ਪਰਿਵਾਰ ਸੀਗਾ। ਸਮਾਜ ਸੰਸਾਰੀ ਝੋਲੀ ਵਿੱਚ ਅਸਲੀ ਸਿੱਖ ਤੇ ਨਕਲੀ ਸਿੱਖ, ਗੁੱਗਾ ਗਪੌੜ, ਦੁਰਗਾ ਪ੍ਰਬੋਧ, ਸਵਾਮੀ ਦਯਾਨੰਦ ਨਾਲ ਮੇਰਾ ਸੰਵਾਦ ਵਰਗੀਆਂ 50 ਤੋਂ ਵੱਧ ਕਿਤਾਬਾਂ ਉਹਨਾਂ ਨੇ ਸਿੱਖ ਕੌਮ ਦੀ ਝੋਲੀ ਦੇ ਵਿੱਚ ਪਾਈਆਂ। ਉਸ ਵਕਤ ਦੇ ਵਿਦਵਾਨ ਸਵਾਮੀ ਦਯਾਨੰਦ ਨੂੰ ਪੰਜਾਬ ਅੰਦਰ 3 ਗੋਸ਼ਟੀਆਂ ਵਿੱਚ ਹਰਾ ਕੇ ਸਿੱਖੀ ਦੀ ਉੱਜੜ ਰਹੀ ਕੁੱਖ ਨੂੰ ਮੁੜ ਸੁਰਜੀਤ ਕੀਤਾ। ਅਖੌਤੀ ਜਾਤ ਅਭਿਮਾਨੀ ਸਿੱਖਾਂ ਦੇ ਖਿਲਾਫ਼ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ। ਖਾਲਸਾ ਕਾਲਜ ਲਾਹੌਰ ਅਤੇ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਨੂੰ ਸ਼ੁਰੂ ਕਰਾਉਣ ਵਾਲਿਆਂ ਵਿੱਚੋਂ ਮੋਹਰੀ ਹੋ ਕੇ ਉਹ ਵਿਚਰਿਆ। ਸ੍ਰੀ ਦਰਬਾਰ ਸਾਹਿਬ ਅੰਦਰ ਜਿਹੜੀਆਂ ਗੁਰੂ ਬਰਾਬਰ ਜਾਂ ਆਪਣੇ ਆਸਣ ਲਾਉਣ ਵਾਲੇ ਖੇਮ ਸਿੰਘ ਬੇਦੀ ਦੇ ਲੱਗੇ ਆਸਣ ਨੂੰ ਜਾਂ ਆਪਣੇ ਹੋਰ ਸਾਰੇ ਸਰੋਵਰ ਦੇ ਵਿੱਚ ਸਾਥੀਆਂ ਸਮੇਤ ਚੱਕ ਸਰੋਵਰ ਵਿੱਚ ਸੁੱਟਿਆ। ਦਰਬਾਰ ਸਾਹਿਬ ਵਿੱਚ ਮੂਰਤੀ ਚੁਕਾਉਣ ਵਾਲਿਆਂ ਵਿੱਚ ਮੋਹਰੀ ਰੋਲ ਨਿਭਾਇਆ। ਵਕਤ ਨਾਲ ਸਮਝੌਤਾ ਨਾ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਜਾਣ ਵਾਲੇ ਫਰਮਾਨ ਝੋਲੀ ਵਿੱਚ ਖਿੜੇ ਮੱਥੇ ਪ੍ਰਵਾਨ ਕੀਤੇ। ਅੱਜ ਦੀ ਜਿਹੜੀ ਕਾਲੀ ਬੋਲੀ ਭਰਮਾ ਭਰੀ ਰਾਤ ਨੂੰ ਆਪਣੇ ਗਿਆਨੀ ਰੂਪ ਸ਼ਬਦਾਂ ਦੇ ਨਾਲ ਉਹਨਾਂ ਨੇ ਇਸ ਕੌਮ ਨੂੰ ਸਜਾਇਆ। ਉਹਨਾਂ ਦੀ ਬਹੁਤ ਵੱਡੀ ਦੇਣ ਆ, ਪਰ ਅਫਸੋਸ ਆ ਕਿ ਜਿਹੜੀਆਂ ਅਸੀਂ ਉਹਨਾਂ ਨੂੰ ਭੁੱਲ ਬੈਠੇ ਆ। ਉਹਨਾਂ ਦੀ ਜਿਹੜੀ ਉਹਨਾਂ ਦੀ ਸ਼ਹਾਦਤ ਕਹਿ ਸਕਦੇ ਆ, ਕੌਮ ਨੂੰ ਦੇਣ ਆ, ਉਹਨਾਂ ਤੋਂ ਅਸੀਂ ਭੁੱਲ ਬੈਠੇ ਆ। ਭਾਈ ਵੀਰ ਸਿੰਘ ਉਹਨਾਂ ਨੇ ਬਹੁਤ ਹੀ ਸੁੰਦਰ ਲਾਈਨਾਂ ਉਹਨਾਂ ਤੇ ਲਿਖੀਆਂ ਕਿ ਜਿਹਦਾ ਨਾਮ ਲੈਂਦਿਆਂ ਹੀ ਮਨ ਵਿੱਚ ਜੋਸ਼ ਉੱਠੇ, ਝੁੱਕ ਜਾਵੇ ਧੌਣ ਵੱਡੇ ਵੱਡੇ ਅਭਿਮਾਨੀ ਦੀ, ਸੁੱਤੀ ਹੋਈ ਭੂਕ ਕੌਮ ਆਣ ਕੇ ਜਗਾਈ ਜਿਹਨੇ, ਅੱਜ ਤੱਕ ਧੁੰਮ ਪਈ ਹੋਈ ਜਿਹਦੀ ਕਾਨੀ ਦੀ, ਐਸਾ ਕੌਣ ਵੀਰ ਜਿਹਨੇ ਇਸ ਧਰਮ ਲੀਰੋ ਲੀਡ ਕੀਤੇ, ਆਈ ਅੱਜ ਯਾਦ ਉਸ ਸਿੰਘ ਸਭਾ ਦੇ ਬਾਨੀ ਦੀ, ਭਾਵੇਂ ਉਹਦੀ ਪਾਈ ਨਾ ਕਦਰ ਪੂਰੇ ਪੰਥ ਨੇ ਪੂਰੀ ਕੌਮ ਨੇ, ਪਰ ਅੱਜ ਲੋੜ ਹੈ ਕੌਮ ਨੂੰ ਫਿਰ ਦਿੱਤ ਸਿੰਘ ਗਿਆਨੀ ਦੀ, ਫਿਰ ਲੋੜ ਹੈ ਕੌਮ ਨੂੰ ਦਿੱਤ ਸਿੰਘ ਗਿਆਨੀ ਦੀ।
ਬਹੁਤ ਖੂਬ, ਸੋ ਅੱਜ ਉਹਨਾਂ ਦੇ ਇਸ ਖਾਸ ਦਿਨ ਦੇ ਉੱਤੇ ਉਹਨਾਂ ਨੂੰ ਵੀ ਯਾਦ ਕਰਦੇ ਆ ਅਸੀਂ ਸ਼ਰਧਾਂਜਲੀ ਜਿਹੜੀ ਆ ਉਹ ਜ਼ਰੂਰ ਹਰਮਨ ਰੇਡੀਓ ਪਰਿਵਾਰ ਵੱਲੋਂ ਅਰਪਿਤ ਕਰਦੇ ਆ, ਪੇਸ਼ ਕਰਦੇ ਆ, ਔਰ ਅਸੀਂ ਉਹਨਾਂ ਦੀ ਜਿਹੜੀ ਦੇਣ ਆ ਦੇਖੋ ਉਸ ਨੂੰ ਕਦੇ ਵੀ ਨਹੀਂ ਭੁੱਲ ਸਕਦੇ, ਔਰ ਇੰਨਾ ਵੱਡਾ ਜਿਹੜਾ ਉਹਨਾਂ ਦਾ ਯੋਗਦਾਨ ਰਿਹਾ ਆ ਹਨਾ ਸਿੱਖ ਧਰਮ ਨੂੰ। ਔਰ ਅਸੀਂ ਇਹੀ ਜ਼ਰੂਰ ਆਪਣੇ ਸੁਣਨ ਵਾਲਿਆਂ ਨੂੰ ਕਹਾਂਗੇ ਕਿ ਜਿਹੜੇ ਵੀ ਵਿਦਵਾਨ ਲੋਕ ਹੋਏ ਨੇ ਨੇ ਗਿਆਨੀ ਦਿੱਤ ਸਿੰਘ ਵਰਗੇ ਹਨਾ ਕਦੇ ਉਹਨਾਂ ਦੇ ਬਾਰੇ ਫਰੋਲਾ ਫਰਾਲੀ ਜ਼ਰੂਰ ਕਰਿਆ ਕਰੋ ਉਹਨਾਂ ਵੱਲੋਂ ਲਿਖੀਆਂ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰੋ ਉਹਨਾਂ ਨੇ ਜੋ ਯੋਗਦਾਨ ਸਾਨੂੰ ਦਿੱਤਾ ਹੈ ਸਾਡੀ ਝੋਲੀ ਪਾਇਆ ਹੈ ਉਸ ਯੋਗਦਾਨ ਨੂੰ ਜੇ ਸਰਾਹ ਨਹੀਂ ਸਕਦੇ ਤਾਂ ਘੱਟੋ ਘੱਟ ਉਹਦੇ ਬਾਰੇ ਜਾਣਨ ਦੀ ਜਿਹੜੀ ਕੋਸ਼ਿਸ਼ ਆ ਉਹ ਜ਼ਰੂਰ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਇਸ ਧਰਮ ਦੇ ਵਿੱਚ ਸਾਡੀ ਇਸ ਕੌਮ ਦੇ ਵਿੱਚ ਜਿਹੜੇ ਵਿਦਵਾਨ ਲੋਕ ਆ ਉਹ ਵੀ ਕਿੰਨੇ ਹੋਇਆ ਔਰ ਉਹਨਾਂ ਨੇ ਕਿੰਨੇ ਸੁਧਾਰ ਜਿਹੜੇ ਆ ਉਹ ਸਮਾਜ ਦੇ ਲਈ ਲੋਕਾਂ ਦੇ ਲਈ ਮਾਨਵਤਾ ਦੇ ਲਈ ਕੀਤੇ ਆ ਸੋ ਧੀਰੇ ਜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਅਸੀਂ ਥੋੜਾ ਜਿਹਾ ਜ਼ਿਆਦਾ ਲੈ ਲਿਆ ਤੁਹਾਡਾ ਪਰ ਪ੍ਰੋਗਰਾਮ ਦੇ ਵਿੱਚ ਆਪਣਾ ਸਮਾਂ ਸਾਂਝਾ ਕਰਨ ਦੇ ਲਈ ਔਰ ਖਬਰਾਂ ਦੇ ਨਾਲ ਹਾਜ਼ਰੀ ਲਗਵਾਉਣ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈਲੋ ਜੀ ਸੋ ਧੀਰਜ ਹੋਰਾਂ ਦੀ ਜਿਹੜੀ ਆਵਾਜ਼ ਆ ਉਹ ਮੈਨੂੰ ਲੱਗਦਾ ਹੁਣ ਮੇਰੇ ਤੱਕ ਨਹੀਂ ਪਹੁੰਚ ਰਹੀ ਜੀ ਜੀ ਧੀਰਜ ਜੀ
ਹਾਂਜੀ ਹਰਮਨ ਰੇਡੀਓ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਤੇ ਪ੍ਰੋਫੈਸਰ ਅਮਰਦੀਪ ਉਹਨਾਂ ਦਾ ਬਹੁਤ ਬਹੁਤ ਧੰਨਵਾਦ
ਹਾਂਜੀ ਸ਼ੁਕਰੀਆ ਸੋ ਤੁਸੀਂ ਸਾਡੇ ਨਾਲ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਜਿਹੜਾ ਸਮਾਂ ਸਾਂਝਾ ਕੀਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਅਗਲੇ ਹਫ਼ਤੇ ਤੁਹਾਡੇ ਨਾਲ ਫੇਰ ਇਸੇ ਤਰ੍ਹਾਂ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਦੁਬਾਰਾ ਮੁਲਾਕਾਤ ਕਰਾਂਗੇ ਅੱਜ ਦੇ ਲਈ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੀਰਜ ਜੀ
ਸ਼ੁਕਰੀਆ
ਜੀ ਸੋ ਦੋਸਤੋ ਇਹ ਸਨ ਧੀਰਜ ਕੁਮਾਰ ਹੁਰੀ ਜਿਹੜੇ ਕਿ ਨਿਊਯਾਰਕ ਤੋਂ ਸਾਡੇ ਨਾਲ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਬਣੇ ਹੋਏ ਸੀ ਔਰ ਖ਼ਬਰਾਂ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਸ ਸਿਲਸਿਲੇ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਸਿਲਸਿਲੇ ਦੇ ਵਿੱਚ ਜ਼ਰੂਰ ਸਾਡੇ ਨਾਲ ਬਣੇ ਰਹੇ ਹੋਵੋਗੇ ਤੁਹਾਡੇ ਜਿਹੜੇ ਸੁਨੇਹੇ ਉਹ ਸਾਡੇ ਤੱਕ ਨਹੀਂ ਪਹੁੰਚੇ ਇਸ ਕਰਕੇ ਸਾਨੂੰ ਜ਼ਰੂਰ ਨਿਰਾਸ਼ਾ ਜ਼ਰੂਰ ਹੁੰਦੀ ਹੈ ਕਿ ਸ਼ਾਇਦ ਤੁਸੀਂ ਇਸ ਵੇਲੇ ਸਾਡੇ ਨਾਲ ਨਹੀਂ ਬਣੇ ਹੋਏ ਪਰ ਜੇ ਬਣੇ ਹੋਏ ਹੋ ਤਾਂ ਹਾਜ਼ਰੀ ਜ਼ਰੂਰ ਲਗਾ ਦਿਆ ਕਰੋ ਤੇ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਉਹ ਵੀ ਜ਼ਰੂਰ ਕਰਨੀ ਹੈ ਤੁਹਾਡੇ ਆਪਣੇ ਜਿਹੜੇ ਰਿਸ਼ਤੇਦਾਰੀ ਦੇ ਵਿੱਚੋਂ ਜਾਂ ਫਿਰ ਦੋਸਤਾਂ ਮਿੱਤਰਾਂ ਦੇ ਵਿੱਚੋਂ ਜਿਹੜੇ ਵੀ ਲੋਕ ਵਾਪਸ ਪਰਤੇ ਨੇ ਪੰਜਾਬ ਤੋਂ ਭਾਰਤ ਤੋਂ ਚਾਰਟਰ ਫਲਾਈਟਸ ਦੇ ਰਾਹੀਂ ਉਹਨਾਂ ਦੇ ਕੀ ਤਜਰਬੇ ਰਹੇ ਆ ਉਹ ਵੀ ਸਾਨੂੰ ਜ਼ਰੂਰ ਦੱਸਣ ਤੇ ਨਾਲ ਹੀ ਨਾਲ ਪੋਜ਼ਿਟਿਵਿਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਅਸੀਂ ਬਣਾ ਕੇ ਰੱਖਣੀ ਆ ਨਾ ਸਿਰਫ ਕੋਰੋਨਾ ਵਾਇਰਸ ਤੇ ਚੱਲਦੇ ਆ ਸਗੋਂ ਜ਼ਿੰਦਗੀ ਦੇ ਵਿੱਚ ਵੀ ਔਰ ਇਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕੁਛ ਇਹੋ ਜਿਹੇ ਸਾਡੇ ਭੈਣ ਭਰਾ ਜਿਹੜੇ ਕਿ ਵਾਪਸ ਪਰਤੇ ਨੇ ਆਸਟ੍ਰੇਲੀਆ ਔਰ ਇਸ ਵੇਲੇ ਉਹ ਆਈਸੋਲੇਸ਼ਨ ਦੇ ਵਿੱਚ ਨੇ ਵੱਖ ਵੱਖ ਹੋਟਲਾਂ ਦੇ ਵਿੱਚ ਠਹਿਰੇ ਹੋਏ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਫਿਲਹਾਲ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਇੱਕ ਬ੍ਰੇਕ ਦਾ ਹੋ ਚੁੱਕਿਆ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਆ ਵਾਪਸ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਸੀਂ ਬਣੇ ਰਹੋ ਜੁੜੇ ਰਹੋ
ਆ ਕਰੋਨਾ ਕਰਕੇ ਨੀਂਦਾਂ ਉੱਡੀਆਂ ਨੇ ਅੰਦਰ ਬਹਿ ਗਏ ਬੜ ਇਨਸਾਨ ਯਾਰੋ ਅੱਜ ਤੈਨੇ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈਵਾਨ ਯਾਰੋ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ
ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com 10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
If you have a business day, today you are going to be infection, then this is the solution, Sign Gallery Kul. ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲਾਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.au।
Safe and customer focused bus company, superior service and good value of money in every market segment, excel in anticipating quick responding to customer needs.
ASR Sandhu bus lines da chahe hove business tour, academic ja hove sports tour, hove vyah ja hove janmdin, khas party da sabab bane countryside ja le jani hove dharmik yatra, apne naal safar apne de ehsaas ch Sandhu bus lines।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਪ੍ਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 6176-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹਾਂ HK Kids।
HK Kids ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids।
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ, ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਯਾ 451-909-0005 ਤੇ, ਯਾ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੀ ਜਾਣਕਾਰੀ ਲਈ ਜਾਓ ਸਾਡੇ ਫੇਸਬੁੱਕ ਪੇਜ ਤੇ facebook.com ਤੇ ਹਰਮਨ ਰੇਡੀਓ ਆਸਟ੍ਰੇਲੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਆਨਲਾਈਨ ਰੇਡੀਓ ਔਰ ਹਰਮਨ ਰੇਡੀਓ ਤੇ ਇਸ ਵੇਲੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੈਲਬਰਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਔਰ ਇਸ ਵੇਲੇ ਸਮਾਂ ਜਿਹੜਾ ਮੈਲਬਰਨ, ਸਿਡਨੀ, ਕੈਨਬਰਾ ਤੇ ਬ੍ਰਿਸਬੇਨ ਦੇ ਵਿੱਚ ਹੋਇਆ 9:23 ਦਾ ਹੋ ਚੁੱਕਿਆ। ਔਰ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਜਿਨ੍ਹਾਂ ਦੇ ਸੁਨੇਹੇ ਸਾਡੇ ਤੱਕ ਪਹੁੰਚ ਚੁੱਕੇ ਨੇ, ਔਰ ਜਿਹੜੇ ਅਜੇ ਸੁਨੇਹੇ ਨਹੀਂ ਪਹੁੰਚਾ ਰਹੇ, ਜਿਹੜੇ ਅਜੇ ਸਾਡੇ ਨਾਲ ਕਹਿੰਦੇ ਹੁੰਦੇ ਆ ਵੀ ਹੁੰਗਾਰਾ ਨਹੀਂ ਭਰ ਰਹੇ, ਹਨਾ, ਉਹਨਾਂ ਦੀ ਅਸੀਂ ਉਡੀਕ ਦੇ ਵਿੱਚ ਬੈਠੇ ਹਾਂ। ਪਰ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਸੁਖਦੇਵ ਸਿੰਘ ਹੋਰੀ ਸਾਡੇ ਨਾਲ ਬਣੇ ਨੇ ਵਿਨੀਪੈਗ ਕੈਨੇਡਾ ਤੋਂ, ਡਾਕਟਰ ਸੁਖਦੇਵ ਸਿੰਘ ਭਾਮ ਹੋਰੀ। ਕਹਿੰਦੇ ਹੈਲੋ ਅਮਰਦੀਪ ਕੌਰ ਤੇ ਸਾਰੀ ਟੀਮ, ਰੇਡੀਓ ਟੀਮ ਤੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ। ਔਰ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ। ਔਰ ਕਹਿੰਦੇ ਪ੍ਰੋਗਰਾਮ ਇਜ਼ ਰਨਿੰਗ ਵੈਰੀ ਗੁੱਡ, ਸਾਰੀ ਦੁਨੀਆਂ ਦੀਆਂ ਖਬਰਾਂ ਸੁਣ ਕੇ ਵਧੀਆ ਲੱਗ ਰਿਹਾ ਜੀ, ਥੈਂਕ ਯੂ ਸੋ ਮਚ ਕਹਿੰਦੇ, ਧੰਨਵਾਦ ਜੀ। ਔਰ ਕੋਸ਼ਿਸ਼ ਕਰੀ ਦੀ ਹੁੰਦੀ ਆ ਕਿ ਵੱਧ ਤੋਂ ਵੱਧ ਅਸੀਂ ਜਿਹੜੀਆਂ ਖਬਰਾਂ ਆ ਉਹ ਜ਼ਰੂਰ ਕਵਰ ਕਰ ਸਕੀਏ, ਪਰ ਕਈ ਵਾਰ ਸਾਧਨ ਸੀਮਤ ਹੋ ਜਾਂਦੇ ਆ ਔਰ ਕਈ ਵਾਰ ਸਮੇਂ ਦੀ ਜਿਹੜੀ ਘਾਟ ਆ ਉਹ ਆੜੇ ਆ ਜਾਂਦੀ ਆ। ਸੋ ਧੰਨਵਾਦ ਬਹੁਤ ਬਹੁਤ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਔਰ ਇੰਜੋਏ ਵੀ ਕਰ ਰਹੇ ਹੋ। ਤੇ ਇਹਦੇ ਨਾਲ ਹੀ ਨਰਿੰਦਰ ਠੌਰ ਹੋਰਾਂ ਨੇ ਵੀ ਸਾਡੇ ਨਾਲ ਸਾਂਝ ਬਣਾਈ ਆ, ਕਹਿੰਦੇ ਬਹੁਤ ਵਧੀਆ ਜੀ ਜਾਣਕਾਰੀ ਦਿੱਤੀ ਧੀਰਜ ਹੋਰਾਂ ਨੇ ਵੀ, ਔਰ ਕਹਿੰਦੇ ਪਲੀਜ਼ ਯੂਕੇ ਤੋਂ ਕਿਸੇ ਨੂੰ ਇਨਵਾਈਟ ਕਰਕੇ ਉਹਨਾਂ ਤੋਂ ਵੀ ਔਨ ਏਅਰ ਸਿਚੁਏਸ਼ਨ ਯੂਕੇ ਦੀ ਜਿਹੜੀ ਆ ਉਹ ਜਾਣੋ, ਕਿਉਂਕਿ ਕਾਫੀ ਖਰਾਬ ਹੈ ਜੀ ਉੱਥੇ, ਕਹਿੰਦੇ ਹੈਲਥ ਸਿਸਟਮ ਜਿਹੜਾ ਆ ਉਹ ਵੀ ਹੈਲਪ ਨਹੀਂ ਕਰ ਰਿਹਾ। ਬਿਲਕੁਲ ਅਗਲੇ ਹਫ਼ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜ਼ਰੂਰ ਉੱਥੋਂ ਇੰਗਲੈਂਡ ਤੋਂ ਯੂਕੇ ਤੋਂ ਕਿਸੇ ਨਾ ਕਿਸੇ ਨੂੰ ਲਈਏ, ਕਿਉਂਕਿ ਬਰਮਿੰਗਮ ਤੋਂ ਪਿਛਲੇ ਹਫ਼ਤੇ ਅਸੀਂ ਨਾਲ ਔਨ ਏਅਰ ਲਿਆ ਸੀਗਾ ਜੀ ਵਿਕਰਾਂਤ ਹੋਰਾਂ ਨੂੰ, ਹਨਾ, ਉਹਨਾਂ ਨੇ ਸਾਨੂੰ ਉੱਥੋਂ ਦੀ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਦਿੱਤੀ ਸੀ, ਪਰ ਕਾਰਨ ਕੀ ਹੁੰਦਾ ਕਿ ਕਾਫੀ ਜ਼ਿਆਦਾ ਟਾਈਮ ਦਾ ਫਰਕ ਆ ਔਰ ਲੇਟ ਨਾਈਟ ਹੁੰਦੀ ਆ, 1 ਵਜੇ ਦਾ ਸਮਾਂ ਹੁੰਦਾ ਰਾਤ ਦਾ ਨੇੜੇ ਤੇੜੇ ਦਾ, ਔਰ ਇਸ ਕਰਕੇ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਉੱਥੋਂ ਕਿਸੇ ਨੂੰ ਲੈਣਾ, ਪਰ ਅਗਲੇ ਹਫ਼ਤੇ ਤੁਹਾਡੇ ਨਾਲ ਵਾਅਦਾ ਰਿਹਾ ਜ਼ਰੂਰ ਸ਼ਾਮਲ ਕਰਾਂਗੇ ਔਰ ਇਹ ਜਾਣਕਾਰੀ ਜਿਹੜੀ ਆ ਉੱਥੋਂ ਦੀ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਔਰ ਇਹਦੇ ਨਾਲ ਹੀ ਜਿਹੜੇ ਦੋਸਤ ਹੋਰ ਸਾਡੇ ਨਾਲ ਬਣੇ ਹੋਏ ਨੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਇਸੇ ਤਰ੍ਹਾਂ ਜੁੜੇ ਰਹਿਣਾ ਔਰ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਜ਼ਰੂਰ ਪਾਉਂਦੇ ਰਹੋ। ਔਰ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਅਸੀਂ ਸਕਾਰਾਤਮਕ ਸੋਚ ਜਿਹੜੀ ਆ ਉਹਨੂੰ ਕਿਸ ਤਰ੍ਹਾਂ ਅਪਣਾਉਣਾ ਹੁੰਦਾ ਜ਼ਿੰਦਗੀ ਦੇ ਵਿੱਚ ਸਿਰਫ ਕੋਰੋਨਾ ਵਾਇਰਸ ਦੇ ਚੱਲਦਿਆਂ ਨਹੀਂ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਇਹ ਗੱਲ ਕਰੀ ਜਾਂਦੇ ਹਾਂ ਤੇ ਬਹੁਤ ਸਾਰੇ ਸੁਣਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਸ਼ਾਇਦ ਇਹਦੇ ਦੁਆਲੇ ਗੱਲ ਕਰ ਰਹੇ ਆ। ਨਹੀਂ, ਜਿਹੜੀ ਗੱਲ ਹੈ ਉਹ ਜ਼ਿੰਦਗੀ ਦੇ ਬਾਰੇ ਵੀ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ, ਕਿਉਂਕਿ ਜ਼ਿੰਦਗੀ ਦੇ ਵਿੱਚ ਉਸਾਰੂ ਸੋਚ ਰੱਖਣੀ, ਸਕਾਰਾਤਮਕ ਜਾਂ ਫਿਰ ਚੜ੍ਹਦੀ ਕਲਾ, ਹਨਾ, ਉਹਦੇ ਤੋਂ ਸਾਡਾ ਕੀ ਭਾਵ ਆ, ਅਸੀਂ ਅਸਲ ਦੇ ਵਿੱਚ ਚੜ੍ਹਦੀ ਕਲਾ ਦੇ ਕੀ ਮਾਇਨੇ ਜਿਹੜੇ ਆ ਉਹ ਵਰਤਦੇ ਹਾਂ, ਕੀ ਮਾਇਨੇ ਰੱਖਦੇ ਹਾਂ, ਹਨਾ, ਔਰ ਸਾਡੇ ਜ਼ਿਹਨ ਦੇ ਵਿੱਚ ਕਿਸ ਤਰ੍ਹਾਂ ਚੜ੍ਹਦੀ ਕਲਾ ਦੀ ਜਿਹੜੀ ਪਰਿਭਾਸ਼ਾ ਆ ਉਹ ਆਉਂਦੀ ਆ, ਇਹਦੇ ਬਾਰੇ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਬਣਾਇਓ। ਔਰ ਇਸ ਵੇਲੇ ਸਾਡੇ ਨਾਲ ਗੁਰਸ਼ਰਨ ਕੰਦੋਲਾ ਸਾਹਿਬ ਸਾਡੇ ਅਕਾਊਂਟੈਂਟ ਸਾਹਿਬ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕੰਦੋਲਾ ਸਾਹਿਬ, ਤੁਹਾਨੂੰ ਵੀ ਹਰਮਨ ਰੇਡੀਓ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਕਹਿੰਦੇ ਸਰਬੱਤ ਦਾ ਭਲਾ, ਬਿਲਕੁਲ ਜੀ, ਅਸੀਂ ਵੀ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗਦੇ ਹਾਂ ਔਰ ਸਾਨੂੰ ਦਿਲੋਂ ਸੱਚੇ ਦਿਲੋਂ ਕਹਿੰਦੇ ਹੁੰਦੇ ਆ ਕਿ ਸਰਬੱਤ ਦਾ ਭਲਾ ਮੰਗਣ ਦੀ ਜੇਕਰ ਇੱਕ ਵਾਰ ਜਾਂਚ ਆ ਗਈ ਤਾਂ ਵਾਕਈ ਭਲਾ ਜਿਹੜਾ ਆ ਉਹ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ, ਹੈ ਨਾ। ਬਾਕੀ ਕਹਿੰਦੇ ਐਜ ਯੂ ਨੋ ਯੂ ਹੈਵ ਸੋ ਮੈਨੀ ਸਾਇਲੈਂਟ ਲਿਸਨਰਸ, ਅੱਛਾ ਜੀ, ਐਂਡ ਆਈ ਐਮ ਵਨ ਆਫ ਦੈਮ, ਕਿਆ ਬਾਤ ਹੈ ਜੀ, ਬਹੁਤ ਚੰਗਾ ਲੱਗਦਾ, ਦਿਲੋਂ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਵਰਗੇ ਜਿਹੜੇ ਦੋਸਤ ਆ ਉਹ ਸਾਡਾ ਹੌਸਲਾ ਵਧਾਉਂਦੇ ਨੇ ਤੇ ਕਹਿੰਦੇ ਗੱਲ ਬਣੂ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੰਦੋਲਾ ਸਾਹਿਬ ਤੁਹਾਡਾ। ਤੇ ਨਾਲ ਹੀ ਇਹਨਾਂ ਨੇ ਕਿਹਾ, ਕੈਨ ਆਈ ਰਿਕੁਐਸਟ ਸਰਦਾਰ ਸਰਬਜੀਤ ਸਿੰਘ ਟੈਕਨੀਕਲ ਡਾਇਰੈਕਟਰ ਟੂ ਪਲੇ ਅ ਸੌਂਗ ਗੱਲ ਬਣੂ। ਦੇਖੋ ਮੈਂ ਪ੍ਰੋਗਰਾਮ ਜਿਹੜਾ ਨਾ ਉਹ ਅਸਲ ਦੇ ਵਿੱਚ ਇਕੱਲੀ ਕਰ ਰਹੀ ਹਾਂ ਤੇ ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਮਨਮੋਹਨ ਵਾਰਿਸ ਹੋਰਾਂ ਦਾ ਜਿਹੜਾ ਇਹ ਗੀਤ ਹੈ ਜੇਕਰ ਡਾਟਾਬੇਸ ਦੇ ਵਿੱਚ ਹੋਇਆ ਤਾਂ ਜ਼ਰੂਰ ਅੱਜ ਪ੍ਰੋਗਰਾਮ 'ਚ ਤੁਹਾਨੂੰ ਸੁਣਾਵਾਂਗੇ ਔਰ ਤੁਹਾਡੇ ਨਾਲ ਇਹ ਵਾਅਦਾ ਰਿਹਾ। ਜੇਕਰ ਨਹੀਂ ਹੋਇਆ ਤਾਂ ਫਿਰ ਮੈਂ ਮਾਫ਼ੀ ਵੀ ਪਹਿਲਾਂ ਹੀ ਮੰਗ ਲੈਂਦੀ ਹਾਂ। ਕੰਦੋਲਾ ਸਾਹਿਬ, ਪ੍ਰੋਗਰਾਮ 'ਚ ਤੁਸੀਂ ਸ਼ਮੂਲੀਅਤ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ 'ਚ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਰੱਖਾਂਗੇ। ਇੱਕ ਪਿਆਰੀ ਜਿਹੀ ਕਵਿਤਾ, ਤੁਸੀਂ ਫੇਰ ਕਹਿਣਾ ਵੀ ਫੇਰ ਕਰੋ ਨਾ, ਪਰ ਨਹੀਂ, ਕਵਿਤਾ ਬੜੀ ਪਿਆਰੀ ਹੈ ਔਰ ਬਹੁਤ ਸੋਹਣਾ ਮੈਸੇਜ ਵੀ ਹੈ ਇਹਦੇ ਵਿੱਚ, ਤੁਹਾਡੇ ਨਾਲ ਸਾਂਝੀ ਕਰਦੀ ਹਾਂ ਤੇ ਉਸ ਤੋਂ ਬਾਅਦ ਅਸੀਂ ਅੱਜ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਆ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਅਜੇ ਵੀ ਭਾਰਤ ਦੇ ਵਿੱਚ ਫਸੇ ਹੋਏ ਆ, ਕੁਛ ਲੋਕ ਜਿਹੜੇ ਆ ਉਹ ਵਾਪਸੀ ਕਰ ਚੁੱਕੇ ਆ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਉਹ ਜ਼ਰੂਰ ਕਰਨੀ ਆ, ਕਿਉਂਕਿ ਵੱਖੋ ਵੱਖਰਾ ਸਾਡੀਆਂ ਜਿਹੜੀਆਂ ਸਮੱਸਿਆਵਾਂ ਦਾ ਘੇਰਾ ਹੁੰਦਾ ਹੈ ਔਰ ਉਸ ਘੇਰੇ ਦੇ ਵਿੱਚ ਜਦੋਂ ਤੱਕ ਅਸੀਂ ਆਪ ਨਹੀਂ ਆਉਂਦੇ ਸਾਨੂੰ ਕਿਸੇ ਦੂਸਰੇ ਦੀ ਜਿਹੜੀ ਤਕਲੀਫ ਹੈ ਉਹਦਾ ਅੰਦਾਜ਼ਾ ਨਹੀਂ ਹੁੰਦਾ। ਖੈਰ ਉਹ ਵੀ ਗੱਲ ਜਿਹੜੀ ਆ ਜ਼ਰੂਰ ਕਰਾਂਗੇ। ਫਿਲਹਾਲ ਇੱਕ ਕਵਿਤਾ ਪਿਆਰੀ ਜਿਹੀ ਹੈ, ਕਹਿੰਦੇ ਵਾਹ ਕਰੋਨਿਆ ਚੰਦਰਿਆ, ਵਾਹ ਕਰੋਨਾ ਚੰਦਰਿਆ, ਬਦਲ ਦਿੱਤੀ ਤਸਵੀਰ, ਨਾ ਤੂੰ ਬਖਸ਼ੇ ਚੋਰ ਨੂੰ ਤੇ ਨਾ ਕੋਈ ਸਾਧ ਫਕੀਰ, ਨਾ ਲਵਾਵੇਂ ਵੀਜੇ ਤੂੰ ਨਾ ਬਣਾਵੇਂ ਪਾਸ, ਨਾ ਲਵਾਵੇਂ ਵੀਜੇ ਤੂੰ ਨਾ ਬਣਾਵੇਂ ਪਾਸ, ਜਿੱਧਰ ਨੂੰ ਮੂੰਹ ਕਰ ਲਵੇਂ ਕਰਦਾ ਜਾਏ ਵਿਨਾਸ਼, ਭੋਗ ਸਮਾਗਮ ਸ਼ਾਦੀਆਂ, ਭੋਗ ਸਮਾਗਮ ਸ਼ਾਦੀਆਂ, ਸਭ ਕੁਝ ਗਿਆ ਹੀ ਮੁੱਕ, ਸੱਥਾਂ ਮੇਲੇ ਮਹਿਫਲਾਂ ਪਲਾਂ 'ਚ ਦਿੱਤੇ ਚੁੱਕ, ਭੋਗ ਸਮਾਗਮ ਸ਼ਾਦੀਆਂ, ਸਭ ਕੁਝ ਗਿਆ ਹੀ ਮੁੱਕ, ਸੱਥਾਂ ਮੇਲੇ ਮਹਿਫਲਾਂ ਪਲਾਂ 'ਚ ਦਿੱਤੇ ਚੁੱਕ, ਮੱਸਿਆ ਪੁੰਨਿਆ ਬਰਸੀਆਂ, ਮੱਸਿਆ ਪੁੰਨਿਆ ਬਰਸੀਆਂ ਦਿੱਤੀਆਂ ਤੂੰ ਮੁਕਾ ਆਪਣਿਆਂ ਨੂੰ ਮਿਲਣ ਦਾ ਮਨ ਚੋਂ ਮੁੱਕਿਆ ਚਾ ਤੈਥੋਂ ਡਰਦਿਆਂ ਬਦਲ ਗਈ ਕੁੱਲ ਦੁਨੀਆਂ ਦੀ ਚਾਲ ਤੈਥੋਂ ਡਰਦਿਆਂ ਬਦਲ ਗਈ ਕੁੱਲ ਦੁਨੀਆਂ ਦੀ ਚਾਲ ਫੋਨਾਂ ਉੱਤੇ ਪੁੱਛੀਏ ਅਸੀਂ ਇੱਕ ਦੂਜੇ ਦਾ ਹਾਲ ਸੈਨੇਟਾਈਜ਼ਰ ਭੇਜਿਆ ਆਂਟੀ ਸ਼ਹਿਰੋਂ ਕੱਲ ਕਹਿ ਗਈ ਹੁਣ ਕੰਮ ਨਾ ਕਰੇ ਬੌਲੀ ਵਾਲਾ ਜਲ ਭਾਈ ਮੁੱਲਾਂ ਤੇ ਪਾਦਰੀ ਨਾ ਤੂੰ ਮੰਨੇ ਪੋਪ ਕਾਲਾ ਇਲਮ ਤੇ ਪਾਦਰੀ ਕਰਤ ਤੇ ਤੂੰ ਅਲੋਪ ਕਿਹੜੀ ਰੁੱਤੇ ਚੰਦਰਿਆ ਪ੍ਰਗਟ ਹੋਇਓ ਆਣ ਅਮਰੀਕਾ ਵਰਗੀਆਂ ਪਾਵਰਾਂ ਥਰ ਥਰ ਕੰਬੀ ਜਾਣ ਮਾਂ ਪਿਓ ਕਰਨੋਂ ਹਟ ਗਏ ਬੱਚਿਆਂ ਨਾਲ ਕਲੋਲ ਘਰ ਵਾਲੀ ਨਾ ਡਾਂਵਦੀ ਜੁੜ ਕੇ ਪੀੜਾ ਕੋਲ ਹੁਣ ਨਾ ਉੱਚੀ ਖੰਘ ਦਾ ਬੇਬੇ ਦਾ ਸਰਦਾਰ ਛਿੱਕ ਜੇ ਬਾਪੂ ਮਾਰਦੇ ਡਰ ਜਾਂਦਾ ਪਰਿਵਾਰ ਹੋਰ ਕਿੰਨੇ ਕੁ ਤਖਰਾ ਦੇਈਏ ਦੁੱਖ ਸੁਣਾ ਪਹਿਨਣ ਖਾਣ ਹੰਡਾਉਣ ਦਾ ਮੁੱਕਦਾ ਜਾਵੇ ਚਾ ਰੁਕੀਆਂ ਛੁੱਟੀਆਂ ਭਰਤੀਆਂ ਰੁਕ ਗਏ ਇਮਤਿਹਾਨ ਤੈਥੋਂ ਡਰਦਾ ਅੰਦਰੀ ਵੜ ਗਿਆ ਕੁੱਲ ਜਹਾਨ ਸੁੱਖ ਮੰਗੀਏ ਸੰਸਾਰ ਦੀ ਹੋਵੇ ਜੇ ਪਰਵਾਨ ਵਸਦਾ ਰਹੇ ਇਹ ਜਗੜਾ ਨਜ਼ਰਾਂ ਉੱਤਰ ਜਾਣ। ਸੋ ਬਿਲਕੁਲ ਜੀ ਇਹੀ ਸੁੱਖ ਅਸੀਂ ਮੰਗਣੀ ਆ ਔਰ ਜਿਹੜੀ ਸੁੱਖ ਆ ਉਹ ਆਪਣੇ ਤੋਂ ਵੀ ਪਹਿਲਾਂ ਅਸੀਂ ਦੂਜਿਆਂ ਦੀ ਮੰਗੀਏ ਮਾਨਵਤਾ ਦੀ ਮੰਗੀਏ ਸੰਸਾਰ ਦੀ ਮੰਗੀਏ ਵਿਸ਼ਵ ਦੀ ਮੰਗੀਏ ਦੁਨੀਆਂ ਦੀ ਮੰਗੀਏ ਹਨਾ ਔਰ ਇਹੀ ਸੁੱਖ ਮੰਗੀਏ ਕਿ ਜਿਹੜਾ ਜਾਗਿਆ ਹਮੇਸ਼ਾ ਹੱਸਦਾ ਵਸਦਾ ਰਹੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਤਮਾਮ ਖੁਸ਼ੀਆਂ ਖੇੜੇ ਜਿਹੜੇ ਆ ਉਹ ਵਾਪਸ ਪਰਤ ਆਉਣ ਸੋ ਇਹ ਅਰਦਾਸ ਜਿਹੜੀ ਹੈ ਇਹ ਹਰ ਵੇਲੇ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ ਔਰ ਕੰਦੋਲਾ ਸਾਹਿਬ ਦੇ ਕਹਿਣ ਵਾਂਗ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਸਰਬੱਤ ਦਾ ਭਲਾ ਮੰਗਣ ਦੀ ਜਿਹੜੀ ਜਾਂਚ ਆ ਉਹ ਸੱਚੀ ਸੁੱਚੀ ਹੋ ਕੇ ਸਾਨੂੰ ਆਵੇ ਔਰ ਅੱਗੇ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਗੀਤ ਤੋਂ ਬਾਅਦ ਫਿਰ ਜਿਸ ਟੌਪਿਕ ਦੇ ਉੱਤੇ ਅਸੀਂ ਗੱਲ ਕਰਨੀ ਆ ਉਸ ਟੌਪਿਕ ਨੂੰ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਹਰ ਇੱਕ ਦੀਆਂ ਮੁਸ਼ਕਲਾਂ ਦਾ ਜਿਹੜਾ ਘੇਰਾ ਉਹ ਵੱਖਰਾ ਹੁੰਦਾ ਆ ਔਰ ਦੂਸਰੇ ਦੀ ਤਕਲੀਫ਼ ਅਸੀਂ ਉਦੋਂ ਤੱਕ ਨਹੀਂ ਜਾਣ ਸਕਦੇ ਜਦੋਂ ਤੱਕ ਅਸੀਂ ਉਸ ਆਪ ਘੇਰੇ ਦੇ ਵਿੱਚ ਨਹੀਂ ਆਉਂਦੇ ਹਨਾ ਸੋ ਅੱਜ ਦੀ ਜਿਹੜੀ ਗੱਲ ਕਰਨ ਦਾ ਮਕਸਦ ਵੀ ਇਹੀ ਸੀ ਕਿ ਕੁਛ ਜਿਹੜੇ ਦੋਸਤ ਨੇ ਕੁਛ ਜਾਣੂ ਜਿਹੜੇ ਪਰਿਵਾਰ ਨੇ ਉਹਨਾਂ ਦੀਆਂ ਜਿਹੜੀਆਂ ਚਿੰਤਾਵਾਂ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਕਿ ਉਹਨਾਂ ਦੇ ਜਿਹੜੇ ਆਪਣੇ ਪਰਿਵਾਰ ਦੇ ਕੁਛ ਮੈਂਬਰ ਜਿਹੜੇ ਆ ਉਹ ਘਰ ਦੇ ਵਿੱਚ ਜਾਂ ਪਿਛਲੇ ਰਹਿੰਦੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਕੁਛ ਮੁਸ਼ਕਲਾਂ ਆਈਆਂ ਸੀਗੀਆਂ ਉਹਨਾਂ ਦੇ ਕਾਰਨ ਉਹ ਉੱਥੇ ਜਾ ਫਸੇ ਯਾਨੀ ਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਗਏ ਔਰ ਜਦੋਂ ਉਹਨਾਂ ਦੀ ਵਾਪਸੀ ਹੋਣ ਵਾਲੀ ਸੀ ਤਾਂ ਉੱਥੇ ਜਿਹੜਾ ਲੋਕਡਾਊਨ ਆ ਉਹ ਹੋ ਗਿਆ ਹਨਾ ਔਰ ਲੋਕਡਾਊਨ ਦੇ ਚੱਲਦਿਆਂ ਜਿਹੜੀਆਂ ਵਾਪਸੀ ਦੀਆਂ ਜਿਹੜੀਆਂ ਉਹਨਾਂ ਦੀਆਂ ਉਮੀਦਾਂ ਸੀ ਉਹਨਾਂ ਦਿਨਾਂ ਦੇ ਵਿੱਚ ਤਾਂ ਘਟੀਆਂ ਪਰ ਆਉਣ ਵਾਲੇ ਦਿਨਾਂ ਤੱਕ ਵੀ ਉਹ ਲੋਕ ਬਹੁਤ ਬੁਰੀ ਤਰ੍ਹਾਂ ਜਿਹੜੇ ਉੱਥੇ ਫਸੇ ਹੋਏ ਆ ਬਹੁਤ ਸਾਰੀਆਂ ਜੋ ਚਿੱਤੀਆਂ ਜਿਹੜੀਆਂ ਉਹਨਾਂ ਦੇ ਲਈ ਬਣੀਆਂ ਹੋਈਆਂ ਆ ਕਿਉਂਕਿ ਫਲਾਈਟਸ ਜਿਹੜੀਆਂ ਆ ਉਹ ਵਾਪਸੀ ਨਹੀਂ ਸੀ ਕਰ ਰਹੀਆਂ ਪਰ ਚਾਰਟਰ ਫਲਾਈਟਸ ਜਿਹੜੀਆਂ ਵੱਖ ਵੱਖ ਦੇਸ਼ਾਂ ਵੱਲੋਂ ਚਲਾਈਆਂ ਗਈਆਂ ਸੀਗੀਆਂ ਉਹਨਾਂ ਰਾਹੀਂ ਕੁਛ ਦੋਸਤ ਜਿਹੜੇ ਆ ਉਹ ਵਾਪਸੀ ਕਰ ਰਹੇ ਆ ਪਰ ਜਿਹੜੇ ਅਜੇ ਵੀ ਉੱਥੇ ਫਸੇ ਹੋਏ ਆ ਉਹਨਾਂ ਦੇ ਲਈ ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਨੇ ਕਿਉਂਕਿ ਇੱਥੇ ਆ ਕੇ ਉਹਨਾਂ ਨੇ ਆਪਣੇ ਜਿਹੜੇ ਕੰਮ ਕਾਰ ਆ ਉਹ ਦੁਬਾਰਾ ਤੋਂ ਕਿਸ ਤਰ੍ਹਾਂ ਸ਼ੁਰੂ ਕਰਨੇ ਆ ਔਰ ਨਾਲ ਹੀ ਨਾਲ ਜਿਹੜੀਆਂ ਚਿੰਤਾਵਾਂ ਉਹ ਇਹ ਵੀ ਨੇ ਕਿ ਜਿਹੜਾ ਖਰਚਾ ਆ ਚਾਹੇ ਉਹ ਟਿਕਟਾਂ ਦਾ ਇਸ ਵੇਲੇ ਵੱਧ ਰਿਹਾ ਕਿ ਜਿਹੜੇ ਸਾਡੇ ਬਜਟ ਹੁੰਦੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਅਸੀਂ ਜਿਹੜੀ ਕਮਾਈ ਕਰਦੇ ਹਾਂ ਬੜੀ ਔਖੀ ਹੁੰਦੀ ਆ ਬੜੀ ਮੁਸ਼ਕਲ ਹੁੰਦੀ ਆ ਔਰ ਉਸ ਹਿਸਾਬ ਦੇ ਨਾਲ ਹੀ ਜਿਹੜਾ ਉਹਦਾ ਬਜਟ ਬਣਾ ਕੇ ਅਸੀਂ ਲੋਕ ਪੰਜਾਬ ਜਾਂਦੇ ਆ ਭਾਰਤ ਜਾਂਦੇ ਆ ਉੱਥੋਂ ਦੇ ਜਿਹੜੇ ਖਰਚੇ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਫਿਰ ਵਾਪਸ ਆ ਕੇ ਫਿਰ ਉਹੀ ਜਿਹੜੀ ਸਾਡੀ ਦਿਹਾੜੀ ਉਹੀ ਜਿਹੜੇ ਕੰਮ ਕਾਰ ਜਿਹੜੇ ਆ ਉਹ ਦੁਬਾਰਾ ਅਸੀਂ ਚਲਾ ਕੇ ਫਿਰ ਉਸ ਨੂੰ ਗੱਡੀ ਨੂੰ ਟਰੈਕ ਤੇ ਲੈ ਕੇ ਆਉਂਦੇ ਹਾਂ ਜ਼ਿੰਦਗੀ ਦੀ ਗੱਡੀ ਨੂੰ ਹਨਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਚਿੱਤੀਆਂ ਉੱਥੇ ਰਹਿੰਦੇ ਦੋਸਤਾਂ ਦੀਆਂ ਵੀ ਬਣੀਆਂ ਹੋਈਆਂ ਆ ਜਿਹੜੇ ਇਸ ਵੇਲੇ ਫਸੇ ਹੋਏ ਆ ਔਰ ਇਸ ਵੇਲੇ ਆਉਣ ਦੀ ਕੋਸ਼ਿਸ਼ ਦੇ ਵਿੱਚ ਵੀ ਨੇ ਪਰ ਜਿਹੜੇ ਵਿੱਤੀ ਕੁਛ ਜਿਹੜੇ ਉਹਨਾਂ ਦੇ ਉੱਤੇ ਭਾਰ ਨੇ ਉਹਨਾਂ ਦੇ ਕਰਕੇ ਉਹ ਵਾਪਸ ਆਉਣ ਦੇ ਲਈ ਤਿਆਰ ਨਹੀਂ ਆ ਜਾਂ ਸਮਰੱਥ ਕਹਿ ਸਕਦੇ ਹਾਂ ਨਹੀਂ ਆ ਹਾਲੇ ਹਨਾ ਪਰ ਜਿਹੜੇ ਲੋਕ ਇਸ ਵੇਲੇ ਆਏ ਨੇ ਔਰ ਇੱਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਵਾਪਸੀ ਆਸਟ੍ਰੇਲੀਆ ਦੇ ਵਿੱਚ ਕਰ ਲਈ ਹੈ, ਉਹਨਾਂ ਦਾ ਕੀ ਕਹਿਣਾ ਇਹਦੇ ਬਾਰੇ ਚ, ਉਹਨਾਂ ਦੇ ਜਿਹੜੇ ਤਜਰਬੇ ਆ ਉਹ ਅਸੀਂ ਜ਼ਰੂਰ ਜਾਣਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਔਰ ਬਹੁਤ ਜਲਦੀ ਅਸੀਂ ਉਹਨਾਂ ਨੂੰ ਰੂਬਰੂ ਕਰਾਂਗੇ ਤੁਹਾਡੇ। ਇਸ ਵੇਲੇ ਇੱਕ ਪਿਆਰਾ ਜਿਹਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ, ਜੁੜੇ ਰਹੋ ਬਣੇ ਰਹੋ।
ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਭਾਣਾ ਸਿੱਖ ਦਾਦੇ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਭਾਣਾ ਸਿੱਖ ਦਾਦੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਉਹ ਵੀ ਤਾਂ ਗੁਜ਼ਾਰਾ ਦੇਖ ਕਰਦੇ ਵਿਦੇਸ਼ਾਂ ਵਿੱਚ ਸਭ ਜੀ ਵੀ ਕੱਟਦੇ ਜੋ ਕੌਲੀਆਂ ਦੇ ਕੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਛੱਲੀਆਂ ਖਰੀਦ ਕੀ ਖਬਰ ਹੋ ਮੇਰਿਆਂ ਕਿਸਾਨਾਂ ਜਿੰਨਾ ਕੀ ਦੇਖੋ ਸਬਰ ਹੋ ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋ ਮੇਰਿਆਂ ਕਿਸਾਨਾਂ ਜਿੰਨਾ ਕੀ ਦੇਖੋ ਸਬਰ ਹੋ ਰੱਤੀ ਰੱਤੀ ਵੱਕੀ ਨੂੰ ਜਵਾਨ ਹੁੰਦੀ ਵੇਖਦਾ ਏ ਜਦੋਂ ਕਾਮਾ ਧੁੱਪੇ ਗੁੱਡੇ ਖੇਤ ਦੰਬੇ ਚੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਸਾਰਿਆਂ ਨੂੰ ਕਰੀਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ ਇੱਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ ਕਰੀਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ ਘੋੜਾ ਏ ਤਾਂ ਤੇਜ਼ ਰਫ਼ਤਾਰ ਤੇ ਹੀ ਮਾਣ ਕਰੀ ਭਾਰ ਖਿੱਚਣੇ ਚ ਤਾਂ ਮੁਕਾਬਲਾ ਨੀ ਠੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਸ਼ਾਮੀ ਘੁੱਟ ਲਾਈ ਲੈਂਦੇ ਨਸ਼ਾ ਜੇ ਨੀ ਹੁੰਦਾ ਚੱਲੋ ਸਿਰ ਤਾਂ ਘੁਮਾਈ ਲੈਂਦੇ ਉਹ ਤੁਸੀਂ ਜੋ ਵੀ ਆਖੋ ਇਹੋ ਸ਼ਾਮੀ ਘੁੱਟ ਲਾਈ ਲੈਂਦੇ ਨਸ਼ਾ ਜੇ ਨੀ ਹੁੰਦਾ ਚੱਲੋ ਸਿਰ ਤਾਂ ਘੁਮਾਈ ਲੈਂਦੇ ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾਈ ਲੈਂਦੇ ਅੰਡੇ ਨਾਲ ਗੰਡੇ ਨਾਲ ਖਾਰੇ ਨਾਲ ਠੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਅੱਡ ਬਹਿ ਗਏ ਪੈਰੀ ਚੁੱਪੇ ਕੰਡੇ ਨਾਲ ਚਾਰ ਹੀ ਤਰੀਕੇ ਆਣਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ
ਜੀ ਦੋਸਤੋ ਗੀਤ ਤੁਸੀਂ ਸੁਣਿਆ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿਚ ਔਰ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਜਿਹੜੀ ਹੈ ਉਹ ਤਾਂ ਆਪਣੇ ਆਪ ਦੇ ਵਿਚ ਬਹੁਤ ਹੀ ਸੁਖਮ ਹੈ ਬੜੀ ਪਿਆਰੀ ਹੈ ਔਰ ਉਹਨਾਂ ਦਾ ਜਿਹੜਾ ਅੰਦਾਜ਼ ਹੈ ਗਾਉਣ ਦਾ ਹਨਾ ਉਹ ਵੀ ਬਾ ਕਮਾਲ ਹੈ ਔਰ ਗਾਉਣ ਤੋਂ ਵੀ ਪਹਿਲਾਂ ਲਿਖਣ ਦਾ ਜਿਹੜਾ ਅੰਦਾਜ਼ ਹੈ ਔਰ ਲਿਖਣ ਦੇ ਵਿਚ ਜਿਹੜੀ ਸ਼ਬਦਾਵਲੀ ਉਹ ਵਰਤਦੇ ਆ ਹਨਾ ਉਹ ਆਪਣੇ ਆਪ ਦੇ ਵਿਚ ਬਾ ਕਮਾਲ ਹੈ ਹਮੇਸ਼ਾ ਹੀ ਕੁਛ ਨਾ ਕੁਛ ਨਵਾਂ ਕੁਛ ਨਾ ਕੁਛ ਵੱਖਰਾ ਕੁਛ ਨਾ ਕੁਛ ਵਿਲੱਖਣ ਲੈ ਕੇ ਹਾਜ਼ਰ ਹੁੰਦੇ ਨੇ ਸਰੋਤਿਆਂ ਦੀ ਕਚਹਿਰੀ ਦੇ ਵਿਚ ਪਿਛਲੇ ਦਿਨਾਂ ਦੇ ਵਿਚ ਉਹਨਾਂ ਨੇ ਜ਼ਫਰਨਾਮਾ ਜਿਹੜਾ ਉਹ ਗਾਇਆ ਔਰ ਲਾਕਡਾਊਨ ਦੌਰਾਨ ਪਿਛਲੇ ਦਿਨਾਂ ਦੇ ਵਿਚ ਜ਼ਫਰਨਾਮਾ ਜਿਹੜਾ ਰਿਲੀਜ਼ ਹੋਇਆ ਉਸ ਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ ਪਸੰਦ ਕੀਤਾ ਗਿਆ ਔਰ ਮੈਨੂੰ ਲੱਗਦਾ ਕਿ ਪੰਜਾਬੀ ਦੇ ਉਹ ਇੱਕੋ ਇੱਕ ਇਹੋ ਜਿਹੇ ਗਾਇਕ ਬਣ ਗਏ ਜਿਨ੍ਹਾਂ ਨੇ ਫਾਰਸੀ ਦੇ ਵਿਚ ਜ਼ਫਰਨਾਮੇ ਨੂੰ ਗਾ ਕੇ ਇੱਕ ਮਿਸਾਲ ਜਿਹੜੀ ਆ ਉਹ ਜ਼ਰੂਰ ਕਾਇਮ ਕੀਤੀ ਆ ਉਮੀਦ ਕਰਦੀ ਹਾਂ ਤੁਸੀਂ ਵੀ ਜ਼ਰੂਰ ਪਸੰਦ ਕੀਤਾ ਹੋਣਾ ਔਰ ਇਸ ਵੇਲੇ ਸਾਨੂੰ ਇੱਕ ਫਰਮਾਇਸ਼ ਜਿਹੜੀ ਆ ਉਹ ਕੰਦੋਲਾ ਸਾਹਿਬ ਨੇ ਵੀ ਕੀਤੀ ਆ ਕਿ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿਚ ਉਹਨਾਂ ਨੇ ਇੱਕ ਗੀਤ ਸੁਣਨਾ ਚਾਹਿਆ ਜੀ ਗੱਲ ਬਣੂ ਬਣੂ ਮੈਂ ਡਾਟਾਬੇਸ ਦੇ ਵਿਚ ਕੰਦੋਲਾ ਸਾਹਿਬ ਗੀਤ ਲੱਭ ਰਹੀ ਸੀ ਗੀਤ ਮੈਨੂੰ ਗੱਲ ਬਣੂ ਬਣੂ ਤਾਂ ਨਹੀਂ ਲੱਭਿਆ ਪਰ ਮੈਂ ਕੋਈ ਹੋਰ ਗੀਤ ਜੇ ਤੁਸੀਂ ਕਹੋ ਤਾਂ ਜ਼ਰੂਰ ਤੁਹਾਡੀ ਫਰਮਾਇਸ਼ ਤੇ ਸੁਣਾ ਦਿੰਦੀ ਹਾਂ ਕਿਉਂਕਿ ਹੋਰ ਕੁਛ ਗੀਤ ਜਿਹੜੇ ਆ ਉਹ ਜ਼ਰੂਰ ਮੈਨੂੰ ਡਾਟਾਬੇਸ ਦੇ ਉੱਤੇ ਦਿਖਾਈ ਦੇ ਰਹੇ ਆ ਤੇ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਤੁਹਾਡੀ ਫਰਮਾਇਸ਼ ਦੇ ਉੱਤੇ ਗੱਲ ਬਣੂ ਬਣੂ ਦੀ ਥਾਂ ਤੇ ਕੋਈ ਜਿਹੜਾ ਗੀਤ ਆ ਉਹ ਮੈਂ ਹੋਰ ਇੱਕ ਉਦਾਸ ਜਿਹਾ ਗੀਤ ਆ ਉਹ ਵੀ ਬੜਾ ਚੱਲਿਆ ਸੀਗਾ ਉਮੀਦ ਕਰਦੀ ਹਾਂ ਜੇ ਤੁਸੀਂ ਉਸ ਨੂੰ ਪਸੰਦ ਕਰੋਗੇ ਸੋ ਉਹ ਆਪਣੇ ਵੇਲੇ ਦਾ ਬੜਾ ਮਕਬੂਲ ਗੀਤ ਰਿਹਾ ਸੋ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਸੁਣਦੇ ਹੋ ਗੀਤ ਤੇ ਵਾਪਸ ਆਉਂਦੇ ਬਹੁਤ ਜਲਦੀ ਜੀ ਦੋਸਤੋ, ਕੰਦੋਲਾ ਸਾਹਿਬ ਦੀ ਫਰਮਾਇਸ਼ ਤੇ ਆਪਾਂ ਗੀਤ ਜਿਹੜਾ ਤੁਹਾਡੀ ਨਜ਼ਰ ਕੀਤਾ ਮਨਮੋਹਨ ਵਾਰਸ ਦੀ ਆਵਾਜ਼ ਚ, ਕਿਤੇ ਕੱਲੀ ਬਹਿ ਕੇ ਸੋਚੀ ਨਹੀਂ, ਆਪਣੇ ਵਕਤ ਦਾ ਬੜਾ ਮਕਬੂਲ ਗੀਤ ਸੀਗਾ। ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿਚ। ਇਸ ਵੇਲੇ ਮੇਰੇ ਨਾਲ ਜੁੜ ਚੁੱਕੇ ਨੇ ਸਰਦਾਰ ਹਰਬੰਸ ਸਿੰਘ ਹੁਰੀ, ਜਿਹੜੇ ਕਿ ਪਿਛਲੇ ਦਿਨੀ ਵਾਪਸ ਆਏ ਨੇ ਭਾਰਤ ਤੋਂ, ਪੰਜਾਬ ਤੋਂ, ਔਰ ਆਸਟ੍ਰੇਲੀਆ ਦੇ ਵਿਚ ਇਹਨਾਂ ਦਿਨਾਂ ਦੇ ਵਿਚ ਸੈਲਫ ਆਈਸੋਲੇਸ਼ਨ ਦੇ ਵਿਚ ਨੇ, ਹੋਟਲ ਦੇ ਵਿਚ ਰਹਿ ਰਹੇ ਨੇ। ਉਹਨਾਂ ਨੂੰ ਪਹਿਲਾਂ ਤਾਂ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦੇ ਹਾਂ। ਬਹੁਤ ਬਹੁਤ ਸਵਾਗਤ ਸਰਦਾਰ ਹਰਬੰਸ ਸਿੰਘ ਜੀ, ਤੁਹਾਡਾ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਹੈਲੋ ਹੈਲੋ, ਸਾਡੇ ਨਾਲ ਹਰਬੰਸ ਸਿੰਘ ਹੋਰਾਂ ਦਾ ਜਿਹੜਾ ਕੰਟੈਕਟ ਸੀ ਉਹ ਬਣਿਆ ਸੀ, ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਸੰਪਰਕ ਆ ਉਹ ਟੁੱਟ ਚੁੱਕਿਆ। ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੇ ਨਾਲ ਜਿਹੜਾ ਦੁਬਾਰਾ ਆ ਉਹ ਸੰਪਰਕ ਜਿਹੜਾ ਜ਼ਰੂਰ ਸਾਡਾ ਕਾਇਮ ਹੋ ਸਕੇ। ਹਰਬੰਸ ਸਿੰਘ ਹੋਰੀ ਪਿਛਲੇ ਦਿਨੀ ਵਾਪਸੀ ਕੀਤੀ ਹੈ ਆਸਟ੍ਰੇਲੀਆ ਦੇ ਵਿਚ, ਔਰ ਆਪਣੇ ਹੋਟਲ ਦੇ ਵਿਚ ਉਹ ਆਈਸੋਲੇਸ਼ਨ ਦੇ ਵਿਚ ਇਸ ਵੇਲੇ ਠਹਿਰੇ ਹੋਏ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਜਿਹੜੀ ਸਿੱਧੀ ਗੱਲਬਾਤ ਹੈ ਉਹ ਕਰ ਸਕੀਏ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਸੰਭਵ ਹੋਇਆ ਤੇ ਉਹਨਾਂ ਦੀ ਜਿਹੜੀ ਵਾਪਸੀ ਆ ਉਹ ਆਸਟ੍ਰੇਲੀਆ ਦੇ ਵਿਚ ਹੋਈ ਆ। ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਇਹਨਾਂ ਦਿਨਾਂ ਦੇ ਵਿਚ ਆਸਟ੍ਰੇਲੀਆ ਪਰਤੇ ਨੇ ਪੰਜਾਬ ਤੋਂ, ਔਰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸਾਰਿਆਂ ਦੀਆਂ ਇੱਕੋ ਜਿਹੀਆਂ ਹੀ ਸੀਗੀਆਂ ਤਕਰੀਬਨ। ਔਰ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਹਰਬੰਸ ਸਿੰਘ ਹੋਰੀ, ਬਹੁਤ ਬਹੁਤ ਸਵਾਗਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਹਰਬੰਸ ਸਿੰਘ ਬੋਲ ਰਿਹਾ ਮੈਲਬਰਨ ਤੋਂ, ਤੇ ਆਪਣਾ ਮੈਂ ਪਿਛਲੇ ਵੀਕ ਹੀ ਇੰਡੀਆ ਤੋਂ ਆਇਆ ਇੱਥੇ, ਤੇ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਹਰਮਨ ਰੇਡੀਓ ਤੇ ਸੁਣਨ ਵਾਲੇ ਸਰੋਤਾਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ
ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਬਹੁਤ ਬਹੁਤ ਤੁਹਾਡਾ ਵੀ ਸਵਾਗਤ ਹਰਬੰਸ ਸਿੰਘ ਜੀ। ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਪਿਛਲੇ ਦਿਨੀ ਤੁਸੀਂ ਆਸਟ੍ਰੇਲੀਆ ਵਾਪਸ ਪਰਤੇ ਹੋ, ਔਰ ਉੱਥੇ ਬਹੁਤ ਸਾਰੇ ਹੋਰ ਵੀ ਜਿਹੜੇ ਸਾਡੇ ਭੈਣ ਭਰਾ ਜਿਹੜੇ ਆ ਉਹ ਫਸੇ ਹੋਏ ਸੀਗੇ, ਕਿਉਂਕਿ ਬਹੁਤ ਸਾਰੀਆਂ ਮਜਬੂਰੀਆਂ ਤਹਿਤ ਕੁਛ ਲੋਕ ਜਿਹੜੇ ਆ ਉਹ ਵਾਪਸ ਜਾਂਦੇ ਆ, ਕੁਛ ਲੋਕ ਜਿਹੜੇ ਆ ਉਹ ਮਿਲਣ ਗਿਲਣ ਜਾਂਦੇ ਆ, ਕੁਛ ਲੋਕ ਜਿਹੜੇ ਆ ਆਪਣੇ ਜਿਹੜੇ ਕੁਛ ਕਾਰ ਵਿਹਾਰ ਕਰਨ ਦੇ ਲਈ ਉੱਥੇ ਜਾਂਦੇ ਆ। ਪਰ ਇਹ ਕਿਸੇ ਨੂੰ ਵੀ ਪਤਾ ਨਹੀਂ ਸੀਗਾ ਕਿ ਇਸ ਤਰ੍ਹਾਂ ਦੀ ਜਿਹੜੀ ਇੱਕ ਮੁਸੀਬਤ ਆ ਉਹ ਆਉਣੀ ਆ, ਔਰ ਉਹਦੇ ਵਿੱਚ ਅਸੀਂ ਸਾਰੇ ਉੱਥੇ ਫਸ ਜਾਣਾ ਹਨਾ। ਤੇ ਇਸ ਵੇਲੇ ਬਹੁਤ ਸਾਰੇ ਜਿਹੜੇ ਵਾਪਸੀ ਕਰ ਵੀ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ ਤੁਸੀਂ ਵੀ ਇੱਕ ਹੋ, ਤੁਸੀਂ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਕਿ ਜਦੋਂ ਤੁਸੀਂ ਉੱਥੋਂ ਵਾਪਸੀ ਦੇ ਲਈ ਉਡੀਕ ਕਰ ਰਹੇ ਸੀਗੇ, ਕਿਉਂਕਿ ਭਾਰਤ ਸਰਕਾਰ ਵੱਲੋਂ ਤਾਂ ਅਜੇ ਵੀ ਜਿਹੜੀ ਰੋਕ ਆ ਉਹ ਲਗਾਈ ਗਈ ਆ, ਪਰ ਇਹ ਚਾਰਟਰ ਫਲਾਈਟਸ ਦੇ ਜ਼ਰੀਏ ਤੁਸੀਂ ਇੱਥੇ ਪਹੁੰਚੇ, ਕਿਸ ਤਰ੍ਹਾਂ ਸੰਭਵ ਹੋਇਆ ਸਾਰਾ ਕੁਝ?
ਹਾਂਜੀ, ਐਕਚੁਅਲੀ ਮੈਂ ਇੱਥੇ 2 ਮਾਰਚ ਨੂੰ ਗਿਆ ਸੀਗਾ ਜੀ, ਆਪਣਾ ਇੱਥੇ ਸਾਲ ਹੀ
ਜੀ,
ਤੇ ਮੇਰੇ ਮਦਰ ਇਨ ਫਾਦਰ ਇਨ ਲਾ ਗਏ ਹੋਏ ਸੀ ਇੰਡੀਆ ਹੋਲੀਡੇ ਕਰਨ ਨੂੰ, ਜਨਵਰੀ ਚ ਗਏ ਸੀ। ਮੈਂ ਉਹਨਾਂ ਨੂੰ ਲੈਣ ਹੀ ਗਿਆ ਸੀ, ਮੈਂ ਕਿਹਾ ਚਲੋ 15 ਦਿਨ ਲਈ ਜਾਣਾ ਤੇ ਉਹਨਾਂ ਨੂੰ ਲੈ ਕੇ ਵਾਪਸ ਆ ਜਾਵਾਂ, ਪਰ ਜਦੋਂ ਅਸੀਂ ਬਾਈ ਤਰੀਕ ਨੂੰ ਸਾਡੀ ਫਲਾਈਟ ਸੀ ਤੇ ਸਾਨੂੰ 1 ਦਿਨ ਕਰਫਿਊ ਲਾ ਗਿਆ 21 ਤਰੀਕ ਨੂੰ
ਜੀ,
22 ਤਰੀਕ ਦੀ ਫਲਾਈਟ ਸੀ। ਫਿਰ ਅਸੀਂ ਕਿਸੇ ਵੀ ਘਰੇ ਹੀ ਬੈਠੇ ਹੋ ਕੇ ਰਹਿ ਗਏ, ਤੇ ਮੁੜ ਕੇ ਬੜੇ ਚੱਕਰ ਦੇ ਵਿਚ ਪੈ ਗਏ ਕਿ ਹੁਣ ਕੀ ਕੀਤਾ ਜਾਵੇ, ਕਿਉਂਕਿ ਪੰਜਾਬ ਗੌਰਮੈਂਟ ਇੰਡੀਆ ਗੌਰਮੈਂਟ ਬਾਹਰ ਨਹੀਂ ਨਿਕਲਣ ਦਿੰਦੀ ਸੀ, ਤੁਹਾਨੂੰ ਅੰਦਰ ਹੀ ਰਹਿਣਾ ਪੈਣਾ
ਜੀ।
ਤੇ ਫਿਰ ਕੀ ਹੋਇਆ ਵੀ ਅਸੀਂ, ਮੇਰਾ ਬੇਟਾ ਇੱਥੇ ਸੀ, ਉਹਨੇ ਫਿਰ ਕੋਸ਼ਿਸ਼ ਕੀਤੀ ਵੀ ਕਿਵੇਂ ਤੁਹਾਨੂੰ ਪਾਪਾ ਇੱਧਰ ਬੁਲਾਇਆ ਜਾਵੇ, ਕਿਉਂਕਿ ਉੱਥੇ ਬਹੁਤ ਹੀ ਔਖਾ ਤੇ ਸਟ੍ਰੈਸਫੁਲ ਲਾਈਫ ਸੀਗਾ, ਸੀਗਾ ਜਾ ਰਿਹਾ ਟਾਈਮ ਤੋਂ ਬਹੁਤ ਹੀ ਭੈੜਾ ਸੀ
ਜੀ।
ਤੇ ਫਿਰ ਕੀ ਕੀਤਾ ਕਿ ਬੇਟੇ ਨੇ ਇੱਧਰ ਕੰਟੈਕਟ ਕੀਤਾ ਆਪਣੇ ਡਾਕਟਰ ਜਗਵਿੰਦਰ ਸਿੰਘ ਵਿਰਕ ਨੇ, ਜੋ ਕਿ ਸਿਡਨੀ ਰਹਿੰਦੇ ਨੇ
ਜੀ,
ਉਹਨਾਂ ਨੇ ਬੜੀ ਕਿਰਪਾ ਕੀਤੀ, ਉਹਨਾਂ ਨੇ ਆਪਣਾ ਸਾਰਾ ਅਰੇਂਜਮੈਂਟ ਕੀਤਾ, ਸਾਡਾ ਕੀਤਾ ਸਾਰੇ ਜਿੰਨੇ ਵੀ ਆਉਣ ਵਾਲੇ ਸੀ, ਤਕਰੀਬਨ 450 ਅਸੀਂ ਪੈਸੰਜਰ ਸੀ ਜਿਹੜੇ ਅਸੀਂ ਜਹਾਜ਼ ਵਿੱਚ ਆਏ ਹਾਂ 11 ਤਰੀਕ ਨੂੰ, 11 ਅਪ੍ਰੈਲ ਨੂੰ। ਪਰ ਉੱਥੇ ਜਾਣੀ ਇਹ ਲੱਗਦਾ ਸੀ ਵੀ ਕੀ ਬਣੂਗਾ ਹੁਣ, ਕੀ ਹੋਊਗਾ, ਕਿਉਂਕਿ ਉੱਥੇ ਕੋਈ ਇੰਨੇ ਆਪਣੇ ਭਾਰਤ ਸਰਕਾਰ ਕੋਲ ਇੰਨੇ ਅਰੇਂਜਮੈਂਟ ਵੀ ਹੈ ਨੀ, ਕੋਈ ਡਾਕਟਰ ਵਗੈਰਾ ਕੋਈ ਹੈ ਨੀ ਸੀਗਾ, ਬਹੁਤ ਫਿਕਰ ਲੱਗ ਗਿਆ ਸੀ ਵੀ ਕਿਆ ਬਣ ਕੀ ਬਣਨਾ ਹੁਣ। ਤੇ ਫਿਰ ਅਸੀਂ ਸਾਨੂੰ ਉੱਥੇ ਡਾਕਟਰ ਜਗਵਿੰਦਰ ਸਿੰਘ ਜਿਹੜੇ ਵਿਰਕ ਨੇ, ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ, ਇਹਨਾਂ ਨੇ ਸਾਰਾ ਅਰੇਂਜਮੈਂਟ ਕਰਕੇ ਇੰਡੋਨੇਸ਼ੀਆ ਏਅਰਲਾਈਨਸ ਉਹਦੇ ਥਰੂ ਅਸੀਂ ਇੱਥੇ ਪਹੁੰਚੇ ਹਾਂ, ਤੇ ਸਾਨੂੰ ਰਸਤੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ। ਵੈਸੇ ਜਦੋਂ ਅਸੀਂ ਇੱਥੋਂ ਘਰੋਂ ਚੱਲਦੇ ਸਾਨੂੰ ਉਦੋਂ ਫਿਕਰ ਜ਼ਰੂਰ ਸੀ, ਕਿਉਂਕਿ ਪਹਿਲੀ ਫਲਾਈਟ ਸੀ ਉਹ ਜਿਹੜੀ ਇੰਡੀਆ ਤੋਂ ਆ ਰਹੀ ਸੀ।
ਅੱਛਾ ਜੀ।
ਤੇ ਪਰ ਸਾਨੂੰ ਉਹਨਾਂ ਨੇ ਰਸਤੇ ਦੇ ਵਿੱਚ ਵੀ ਸਾਨੂੰ ਉਹਨਾਂ ਨੇ ਪਾਸ ਇਸ਼ੂ ਕਰਵਾ ਦਿੱਤੇ ਸੀ ਆਪਣੇ ਹਾਈ ਕਮਿਸ਼ਨਰ ਆਸਟ੍ਰੇਲੀਆ ਤੋਂ, ਤੇ ਵੈਸੇ ਸਾਨੂੰ ਕੋਈ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ, ਸਾਨੂੰ ਕਿਸੇ ਨੇ ਬਹੁਤਾ ਨਹੀਂ ਰੋਕਿਆ, ਜੇ ਕੋਈ ਮਾੜਾ ਮੋਟਾ ਪੁੱਛਦਾ ਸੀ ਤਾਂ ਉਹਨੂੰ ਅਸੀਂ ਪੇਪਰ ਦਿਖਾ ਦਿੰਦੇ ਸੀ।
ਠੀਕ।
ਤੇ ਇਸ ਕਰਕੇ ਅਸੀਂ ਉੱਥੇ ਇੱਕ ਦਿਨ ਅਸੀਂ ਪਹਿਲਾਂ ਪਹੁੰਚ ਗਏ ਸੀ ਦਿੱਲੀ ਹੋਟਲ ਤੋਂ ਕਰਾ ਲਿਆ ਸੀ, ਕਿਉਂਕਿ ਅਸੀਂ ਆਖਿਆ ਵੀ ਇਹ ਹੋਣਾ ਹੋਵੇ ਵੀ ਰਸਤੇ ਦੇ ਵਿੱਚ ਪ੍ਰੋਬਲਮ ਆ ਜਾਵੇ ਤੇ ਆਪਾਂ ਤੋਂ ਟੈਂਸ਼ਨ ਨਾ ਪਹੁੰਚਿਆ ਜਾਵੇ।
ਜੀ ਕਿੰਨੀ ਤਰੀਕ ਨੂੰ ਤੁਸੀਂ ਉੱਥੇ ਹੋਟਲ ਬੁੱਕ ਕੀਤਾ ਔਰ ਕਿਹੜੀ ਤਰੀਕ ਨੂੰ ਤੁਸੀਂ ਇੱਥੇ ਪਹੁੰਚੇ?
ਅਸੀਂ 10 ਤਰੀਕ ਦੀ ਨਾਈਟ ਨੂੰ ਹੋਟਲ ਬੁੱਕ ਕੀਤਾ ਸੀ, ਜਿਹੜੀ 11 ਤਰੀਕ ਦੀ ਫਲਾਈਟ ਸੀ। ਜਿਹੜੀ ਫਲਾਈਟ ਮੌਕੇ ਤੇ ਪਤਾ ਲੱਗਿਆ ਵੀ ਉਹ ਸਾਡੀ 2 ਵਜੇ ਦੀ ਫਲਾਈਟ ਸੀ ਆਪਣੇ 11 ਤਰੀਕ ਦੀ, ਤੇ ਉਦੋਂ ਬਾਅਦ ਉਹਨੇ 8 ਘੰਟੇ ਲੇਟ ਕਰਤੀ, 10 ਵਜੇ ਦੀ ਕਰਤੀ।
ਅੱਛਾ ਜੀ।
ਕਿਉਂਕਿ ਇਹਦੇ ਵਿੱਚ ਤੁਸੀਂ ਇਹ ਨੀ ਕਹਿ ਸਕਦੇ ਫਿਕਸ ਟਾਈਮ ਨੀ ਤੁਹਾਨੂੰ ਹੁੰਦਾ ਵੀ, ਕਿਉਂਕਿ ਇਹ ਫਲਾਈਟ ਐਮਰਜੈਂਸੀ ਆ ਰਹੀ ਹੈ, ਕਿਸੇ ਟਾਈਮ 2 ਘੰਟੇ ਉੱਧਰ 4 ਘੰਟੇ ਉੱਧਰ ਹੋ ਜਾਂਦੀ ਹੈ
ਜੀ,
ਤੇ ਇਹਦੇ ਲਈ ਵੀ ਤੁਹਾਨੂੰ ਪਹਿਲਾਂ ਹੀ ਪ੍ਰਪੇਅਰ ਹੋ ਕੇ ਪਹਿਲਾਂ ਹੀ ਜਾਣਾ ਚਾਹੀਦਾ ਹੈ, ਕਿਉਂਕਿ ਉੱਥੇ ਤੁਸੀਂ ਦੂਜਾ ਬੇਸ਼ੱਕ ਵੇਟ ਕਰ ਲਓ ਤੇ ਪਰ ਤੁਹਾਨੂੰ ਲੇਟ ਨਹੀਂ ਹੋਣਾ ਚਾਹੀਦਾ ਸੀ। ਅਸੀਂ ਇਸ ਕਰਕੇ ਪਹਿਲੇ ਆ ਗਏ ਇੱਕ ਦਿਨ, ਅਸੀਂ ਆਖਿਆ ਚਲੋ ਨਾਈਟ ਸਟੇ ਅਸੀਂ ਉੱਥੇ ਕਰਦੇ, ਘੱਟੋ ਘੱਟ ਨੇੜੇ ਤੋਂ ਹੋਵਾਂਗੇ ਨਾ ਦਿੱਲੀ ਜਦੋਂ ਪਹੁੰਚੇ ਹੋਏ ਵੀ ਏਅਰਪੋਰਟ ਤੇ।
ਜੀ ਜੀ ਬਿਲਕੁਲ।
ਹਾਂਜੀ।
ਸੋ ਤੁਹਾਡਾ ਜਿਹੜਾ ਕੁੱਲ ਮਿਲਾ ਕੇ ਜਿਹੜਾ ਤਜਰਬਾ ਬੜਾ ਸਹੀ ਰਿਹਾ ਜੀ।
ਹਾਂਜੀ, ਉਹ ਸਾਡੇ ਦੇ ਵਿੱਚ ਐਂ ਵਧੀਆ ਰਿਹਾ, ਕਿਉਂਕਿ ਸਾਨੂੰ ਇੱਕ ਤਾਂ ਰਸਤੇ ਮਿਲ ਗਈ ਸੀ, ਕਿਉਂਕਿ ਮੇਰੇ ਨਾਲ ਜਿਹੜੇ ਪੇਰੈਂਟਸ ਸੀ ਉਹ ਵੀ ਰੇਤੀ ਸੀਗੇ, ਉਹਨਾਂ ਦਾ ਬਹੁਤ ਖਾਸ ਹੋ ਜਾਣੀ ਸੀ ਅਸੀਂ ਇੱਕ ਦਿਨ ਟਰੈਵਲ ਕਰਦੇ ਸਾਰਾ, ਤੇ ਅਸੀਂ ਉੱਥੇ ਰੈਸਟ ਮਿਲਣ ਕਰਕੇ ਥੋੜਾ ਜਿਹਾ ਈਜ਼ੀ ਰਹੇ, ਸਾਨੂੰ ਨਾਈਟ ਸਟੇ ਮਿਲ ਗਈ। ਫਿਰ ਉਹਨਾਂ ਨੇ ਸਾਡੇ ਹੋਟਲਾਂ ਨੇ ਬਹੁਤ ਹੈਲਪ ਕੀਤੀ, ਉਹਨਾਂ ਨੇ ਸਾਨੂੰ ਨੈਕਸਟ ਡੇ 6 ਵਜੇ ਤੱਕ 7 ਵਜੇ ਤੱਕ ਕਹਿੰਦੇ ਜਦੋਂ ਤੁਹਾਨੂੰ ਜੀ ਕਰਦਾ ਤੁਸੀਂ ਚਲੇ ਜਾਓ, ਕੋਈ ਪ੍ਰੋਬਲਮ ਨਹੀਂ
ਜੀ।
ਤੇ ਅਸੀਂ ਉੱਥੋਂ 6:30 ਵਜੇ ਲੀਵ ਕੀਤੇ ਆਪਣੇ ਹੋਟਲ ਤੋਂ, ਤੇ ਜਦੋਂ ਅਸੀਂ ਏਅਰਪੋਰਟ ਤੇ ਏਡੀ ਵਧੀਆ ਬੰਦੋਬਸਤ ਨਹੀਂ ਸੀ, ਕਿਉਂਕਿ ਉੱਥੇ ਆਪਣੇ ਆਸਟ੍ਰੇਲੀਅਨ ਹਾਈ ਕਮਿਸ਼ਨਰ ਆਪਣੀ ਹੈਲਪ ਕਰ ਰਿਹਾ ਸੀ, ਤੇ ਜਾਂ ਜਿਹੜੀ ਏਅਰਲਾਈਨ ਵਾਲੇ ਸੀ।
ਸੋ ਉੱਥੋਂ ਦੀ ਗਵਰਨਮੈਂਟ ਨੂੰ ਕੋਈ
ਆਪਣੀ ਇਮੀਗ੍ਰੇਸ਼ਨ
ਜੀ ਜੀ
ਇਮੀਗ੍ਰੇਸ਼ਨ ਵਾਲੇ ਪੀਪਲ ਜਿਹੜੇ ਕਿ ਆਪਣੇ ਵੇਨਸ ਵੀ ਇਹਨਾਂ ਨੇ ਹੁਣ ਵਾਪਸ ਜਾ ਰਹੇ ਹੈ ਬਹੁਤ ਚਲਾਉਣ ਲਈ, ਅਦਰਵਾਈਜ਼ ਹੋਰ ਉਹਨਾਂ ਦੀ ਹੈਲਪ ਕੋਈ ਵੱਡੀ ਨਹੀਂ ਸੀ
ਜੀ ਜੀ।
ਤੇ ਉਹ ਸਾਰੇ ਆਪਣੇ ਬੰਦੇ ਹੈਲਪ ਕਰ ਰਹੇ ਸੀਗੇ
ਜੀ,
ਤੇ ਪਰ ਕੁੱਲ ਮਿਲਾ ਕੇ ਵਧੀਆ ਰਿਹਾ, ਕਿਉਂਕਿ ਮੰਦਰ ਚ ਖੁਸ਼ੀ ਆਏ ਸੀ ਵੀ ਚਲੋ ਚਲਦੇ ਤਾਂ ਹੈ ਨਾ, ਕੋਈ ਚੀਜ਼ ਤਾਂ ਜਾਣ ਨੂੰ ਤਾਂ ਮਿਲੀ ਹੈ ਨਾ ਆਪਾਂ ਨੂੰ ਆਸਟ੍ਰੇਲੀਆ ਪਹੁੰਚਣ ਲਈ ਆਪਾਂ ਨੂੰ ਕੋਈ ਜਾਣ। ਹਾਂਜੀ
ਜੀ ਜੀ।
ਤੇ ਬਾਕੀ ਹਾਂ ਬੜਾ ਵਧੀਆ ਰਿਹਾ, ਕੋਈ ਇਹ ਨੀ ਵੀ ਕੋਈ ਪ੍ਰੋਬਲਮ ਨਹੀਂ ਆਈ, ਕਿਉਂਕਿ ਜਹਾਜ਼ ਦੇ ਵਿੱਚ ਜਿਹੜੀਆਂ ਬਿਜ਼ਨਸ ਕਲਾਸਿਸ ਆ ਉਹ ਨਹੀਂ ਸੀ, ਸੀਟਾਂ ਬਿਜ਼ਨਸ ਕਲਾਸ ਹੈ ਨੀ, ਕਿਉਂਕਿ ਦੂਜੀਆਂ ਸੀਟਾਂ ਸੀ ਤਾਂ 450 ਪੈਸੇਂਜਰ ਜਹਾਜ਼ ਦੇ ਵਿੱਚ ਉਹਨਾਂ ਨੇ ਲੈ ਕੇ ਆਉਂਦਾ, ਕਿਉਂਕਿ ਮੇਰਾ ਖਿਆਲ ਐਮਰਜੈਂਸੀ ਜਹਾਜ਼ ਹੀ ਹੁੰਦੇ ਆ ਇਹ।
ਕੀਤਾ
ਵੀ ਦੂਜਾ ਕੋਈ ਵਰਸੇ ਹਾਂ ਕੋਈ ਪ੍ਰੋਬਲਮ ਕੋਈ ਵੀ ਪ੍ਰੋਬਲਮ ਨੀ ਆਈ
ਜੀ,
ਤੇ ਖਾਣ ਪੀਣ ਲਈ ਵੀ ਉਹਨਾਂ ਨੇ ਜਹਾਜ਼ ਦੇ ਵਿੱਚ ਬਹੁਤ ਵਧੀਆ ਦਿੱਤਾ।
ਸੋ ਇਸ ਵੇਲੇ ਤੁਸੀਂ ਹੋਟਲ ਦੇ ਵਿੱਚ ਠਹਿਰੇ ਹੋਏ ਹੋ ਆਈਸੋਲੇਸ਼ਨ ਦੇ ਵਿੱਚੋਂ ਤੁਸੀਂ, ਔਰ ਇੱਥੇ ਦੇ ਜਿਹੜੇ ਪ੍ਰਬੰਧ ਆ ਉਹ ਕਿਹੋ ਜਿਹੇ ਆ ਹਰਬੰਸ ਸਿੰਘ ਜੀ?
ਹਾਂਜੀ, ਆਸਟ੍ਰੇਲੀਆ ਦੀ ਜਿਹੜੀ ਪ੍ਰਬੰਧ ਹੈ ਉਹ ਤਾਂ ਤੁਸੀਂ ਦਿੱਲੀ ਕੋਲੀ ਬਹੁਤ ਵਧੀਆ ਕਹਿ ਸਕਦੇ ਹੋ, ਕਿਉਂਕਿ ਇੱਥੇ ਤਾਂ ਕੋਈ ਪ੍ਰੋਬਲਮ ਆਈ ਨਹੀਂ, ਨੰਬਰ ਇੱਕ ਤਾਂ ਸਾਡਾ ਸਟ੍ਰੈਸ ਲੈ ਗਿਆ ਜਿਹੜਾ ਇੰਡੀਆ ਦਾ ਸੀ
ਜੀ,
ਅਸੀਂ ਕਿਵੇਂ ਪਹੁੰਚਣਾ ਆਸਟ੍ਰੇਲੀਆ
ਜੀ।
ਜਦੋਂ ਇੱਥੇ ਅਸੀਂ ਆ ਗਏ ਤਾਂ ਪਰ ਗੌਰਮੈਂਟ ਨੇ ਏਡਾ ਸੋਹਣਾ ਬੰਦ ਕੀਤਾ, ਸਾਡੇ 4 ਘੰਟੇ ਲਾ ਕੇ ਰੱਖੇ ਆਪਣੇ ਏਅਰਪੋਰਟ ਤੇ ਜਦੋਂ ਅਸੀਂ ਉਤਰੇ
ਠੀਕ
11 ਤਰੀਕ ਨੂੰ
ਜੀ,
ਤੇ ਪਰ ਸਾਨੂੰ ਮਹਿਸੂਸ ਨਹੀਂ ਹੋ, ਕਿਉਂਕਿ ਸਾਡਾ ਉੱਥੇ ਅਰੇਂਜਮੈਂਟ ਕਰਕੇ ਤੁਰਿਆ ਉਹਨਾਂ ਨੇ, ਕਿਹੜਾ ਹੋਟਲ ਹੋਊਗਾ, ਕਿੱਥੇ ਤੇ ਜਾਣਾ, ਕੀ ਕਰਨਾ ਹੈ, ਸਾਰਾ ਸਾਨੂੰ ਜਾਣੀ ਉੱਥੋਂ ਨੇ ਪੇਪਰ ਦੇ ਕੇ ਤੁਰੇ ਬਾਈ, ਬੱਸ ਸਾਨੂੰ ਉਹਨਾਂ ਨੇ ਇੱਥੇ ਲਿਆਂਦਾ ਆਪਣੇ ਹੋਟਲ ਦੇ ਵਿੱਚ
ਠੀਕ,
ਤੇ ਫਿਰ ਸਾਨੂੰ ਇੱਥੇ ਹੋਟਲਾਂ ਨੇ ਬੜਾ ਸੋਹਣਾ ਡੀਲ ਕੀਤਾ, ਸਾਰੇ ਸਾਡਾ ਲੋਕਿੰਗ ਕਰਨ ਨੇ ਆਪ ਹੋਟਲ ਦੇ ਕੈਬਿਨ ਵਿੱਚ ਰੱਖ ਕੇ ਆਉਂਦਾ
ਠੀਕ,
ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ। ਹੁਣ ਸਾਨੂੰ 3 ਟਾਈਮ ਉਹ ਜਿਹੜੇ ਮਾਰਨਿੰਗ ਆਪਣੇ ਬ੍ਰੇਕਫਾਸਟ ਦਿੰਦੇ ਨੇ, ਲੰਚ ਦਿੰਦੇ ਨੇ, ਫਿਰ ਡਿਨਰ ਬੜਾ ਵਧੀਆ ਇਹ ਜਿਹਾ ਆਰਡਰ ਕਰਦੇ
ਅਰਦਾਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਜਲਦ ਆਪਣੇ ਪਰਿਵਾਰ ਦੇ ਵਿੱਚ ਵੀ ਇਸੇ ਤਰ੍ਹਾਂ ਵਾਪਸੀ ਕਰੋ ਔਰ ਤੰਦਰੁਸਤੀਆਂ ਮਾਣੋ। ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਸੀ ਔਰ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਤਜਰਬਾ ਆ ਬੜਾ ਖੁਸ਼ਗਵਾਰ ਰਿਹਾ ਔਰ ਇਸ ਸਾਰੇ ਤਜਰਬੇ ਨੂੰ ਉਹਨਾਂ ਨੇ ਸਾਡੇ ਨਾਲ ਵੀ ਸਾਂਝਾ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੁਛ ਦੋਸਤ ਇਸ ਉਡੀਕ ਦੇ ਵਿੱਚ ਨੇ ਕਿ ਉਹ ਵੀ ਜਲਦ ਤੋਂ ਜਲਦ ਘਰ ਵਾਪਸੀ ਕਰਨ ਔਰ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੋਈ ਚਾਰਟਰ ਫਲਾਈਟ ਮਦਦ ਕਰ ਸਕੂਗੀ ਜਾਂ ਨਹੀਂ, ਇਹਦੇ ਬਾਰੇ ਅਸੀਂ ਬਹੁਤ ਜਲਦੀ ਜਾਣਦੇ ਹਾਂ। ਸਰਦਾਰ ਜਗਵਿੰਦਰ ਸਿੰਘ ਵਿਰਕ ਹੁਣਾਂ ਦੇ ਨਾਲ ਗੱਲ ਕਰਦੇ ਹਾਂ ਔਰ ਜਾਣਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹੋ ਜਿਹਾ ਕੋਈ ਜਿਹੜਾ ਪ੍ਰਬੰਧ ਹੈ ਉਹ ਹੋਣ ਜਾ ਰਿਹਾ। ਫਿਲਹਾਲ ਇਕ ਛੋਟੀ ਜਿਹੀ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਵਾਪਸ। ਪ੍ਰੋਗਰਾਮ ਥੋੜਾ ਜਿਹਾ ਸ਼ਾਇਦ ਉਪਰ ਜਾਵੇ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੇਂ ਤੇ ਪ੍ਰੋਗਰਾਮ ਜਿਹੜਾ ਖਤਮ ਕੀਤਾ ਜਾਵੇ, ਕਿਉਂਕਿ ਅਗਲੇ ਪੇਸ਼ਕਾਰ ਸਾਡੇ ਪੇਸ਼ਕਰਤਾ ਕਬੀਰ ਹੁਰੀ ਜਿਹੜੇ ਆ ਉਹ ਵੀ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਲੈ ਕੇ ਆਉਣਗੇ ਯਾਰਾਂ ਨਾਲ ਬਾਹਰ ਆ। ਸੋ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਕੋਸ਼ਿਸ਼ ਕਰਦੇ ਆ ਡਾਕਟਰ ਜਗਵਿੰਦਰ ਸਿੰਘ ਵਿਰਕ ਹੋਰਾਂ ਦੇ ਨਾਲ ਗੱਲ ਕਰਨ ਦੀ।
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਸਵਰਗਵਾਸੀ ਹੋਣ ਨਾਲੋਂ ਤਾਂ ਚੰਗਾ ਕੁਝ ਦਿਨ ਦੇ ਲਈ ਇਕੱਲੇ ਹੋ ਜਾਓ। ਇਹਦੇ ਚ ਹੀ ਤੁਹਾਡਾ ਤੇ ਸਭ ਦਾ ਬਲ ਹੈ। Stay at home, stay safe.
ਕੋਈ ਹਾਲਾਤ ਨਹੀਂ ਸਮਝਦਾ ਤੇ ਕੋਈ ਜਜ਼ਬਾਤ ਨਹੀਂ ਸਮਝਦਾ, ਇਹ ਸਮਝ ਹੈ ਆਪਣੀ ਆਪਣੀ ਕਬੀਰ ਸਿਆਂ। ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਤੇ ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ। ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਪਿਆਰ ਦੀਆਂ, ਮੁਹੱਬਤ ਦੀਆਂ, ਜਜ਼ਬਾਤਾਂ ਦੀਆਂ। ਤੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਪਿੰਡ ਦੀ ਸੱਥ ਦੀਆਂ। ਤੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਗੀਤ ਸੰਗੀਤ ਦੀਆਂ।
ਬੁਲਿਆ ਰੱਬ ਤੈਥੋਂ ਵੱਖ ਨਹੀਂ, ਓਏ ਤੈਨੂੰ ਤਾਈਆਂ ਹੀ ਦਿੰਦਾ ਠੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ।
ਤੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਸਾਡੇ ਦੇਸ਼ ਦੇ ਹਾਲਾਤਾਂ ਦੀਆਂ।
ਹੋ ਰਹਾ ਚੈਨੋ ਅਮਨ,
ਹੋ ਰਹਾ ਚੈਨੋ ਅਮਨ,
ਹਾਂ ਮੁਸ਼ਕਿਲੋਂ ਮੇ ਹੈ ਵਤਨ।
ਤੇ ਕਰਾਂਗੇ ਗੱਲਾਂ ਨੌਜਵਾਨ ਪੀੜ੍ਹੀ ਦੀਆਂ।
ਅਸੀਂ ਗੱਭਰੂ ਪੰਜਾਬੀ ਦਿਲ ਜਿਹਦੇ ਨਾਲ ਲਾਈਏ, ਹੁਣ ਛੱਡ ਕੇ ਨਾ ਜਾਈਏ ਨੀ।
ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਦਿਲ ਦੀਆਂ ਦਿਲ ਤੋਂ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ।
ਯਾਰਾਂ ਨਾਲ ਬਹਾਰਾਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ, ਜਿਹੜਾ ਤੁਸੀਂ ਅੱਜ ਮੇਰੇ ਨਾਲ ਸੁਣ ਰਹੇ ਹੋ ਅਮਰਦੀਪ ਕੌਰ ਦੇ ਨਾਲ ਮੈਲਬਨ ਤੋਂ। ਔਰ ਸਮਾਂ ਜਿਹੜਾ ਪ੍ਰੋਗਰਾਮ ਦੇ ਵਿੱਚ ਹੁਣ ਬਹੁਤ ਥੋੜਾ ਬਚਿਆ, ਪਰ ਰਹਿੰਦੇ ਸਮੇਂ ਦੇ ਵਿੱਚ ਇੱਕ ਬਹੁਤ ਜ਼ਰੂਰੀ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਨਾਲ ਵੀ ਆਪਾਂ ਕਰਾਉਣੀ ਹੈ, ਡਾਕਟਰ ਜਗਵਿੰਦਰ ਸਿੰਘ ਵਿਰਕ ਹੋਰਾਂ ਦੀ, ਜਿਹੜੀ ਕਿ ਆਪਾਂ ਚਾਰਟਰ ਫਲਾਈਟਸ ਦੇ ਬਾਰੇ ਗੱਲਬਾਤ ਕਰ ਰਹੇ ਸੀ। ਜਿਹੜੇ ਭਾਰਤ ਦੇ ਵਿੱਚ ਫਸੇ ਹੋਏ ਸਾਡੇ ਭੈਣ ਭਰਾ, ਜਿਨ੍ਹਾਂ ਨੂੰ ਵਿਸ਼ੇਸ਼ ਉਪਰਾਲੇ ਦੇ ਰਾਹੀਂ ਇਨ੍ਹਾਂ ਚਾਰਟਰ ਫਲਾਈਟਸ ਦੇ ਰਾਹੀਂ ਇੱਥੇ ਯਾਨੀ ਕਿ ਆਸਟ੍ਰੇਲੀਆ ਦੀ ਧਰਤੀ ਤੇ ਵਾਪਸ ਲਿਆਂਦਾ ਗਿਆ ਆ, ਉਹਦੇ ਵਿੱਚ ਵਿਸ਼ੇਸ਼ ਜਿਹੜੀ ਮਦਦ ਆ, ਵਿਸ਼ੇਸ਼ ਸਹਿਯੋਗ ਡਾਕਟਰ ਸਾਹਿਬ ਦਾ ਰਿਹਾ। ਔਰ ਜਿਵੇਂ ਹੁਣੇ ਅਸੀਂ ਇੱਕ ਆਪਣੇ ਵੱਡੇ ਭਾਈ ਸਾਹਿਬ ਦੇ ਨਾਲ ਗੱਲ ਵੀ ਕਰਕੇ ਹਟੇ ਸੀ ਹਰਬੰਸ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਨਾਲ ਰਾਬਤਾ ਕਰਨ ਤੋਂ ਬਾਅਦ ਉਨ੍ਹਾਂ ਦੇ ਲਈ ਸੰਭਵ ਹੋਇਆ ਕਿ ਆਸਟ੍ਰੇਲੀਆ ਵਾਪਸੀ ਕਰ ਸਕਦੇ। ਔਰ ਅਜੇ ਵੀ ਬਹੁਤ ਸਾਰੇ ਜਿਹੜੇ ਸਾਡੇ ਭੈਣ ਭਰਾ ਆ ਉਹ ਉੱਥੇ ਰੁਕੇ ਹੋਏ ਆ, ਫਸੇ ਹੋਏ ਆ, ਔਰ ਆਉਣ ਦੀ ਚਾਹਤ ਦੇ ਵਿੱਚ ਨੇ, ਇੱਛਾ ਦੇ ਵਿੱਚ ਨੇ। ਇਸ ਵੇਲੇ ਸਾਡੇ ਨਾਲ ਡਾਕਟਰ ਸਾਹਿਬ ਫੋਨ ਕਾਲ ਦੇ ਰਾਹੀਂ ਜੁੜ ਚੁੱਕੇ ਨੇ। ਪਹਿਲਾਂ ਤਾਂ ਉਨ੍ਹਾਂ ਨੂੰ ਜੀ ਆਇਆਂ ਕਹਿੰਦੇ ਆ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ, ਸੋ ਡਾਕਟਰ ਸਾਹਿਬ, ਵੈਸੇ ਤਾਂ ਕਮਿਊਨਿਟੀ ਦੇ ਲਈ, ਭਾਈਚਾਰੇ ਦੇ ਲਈ ਜਿਹੜੀਆਂ ਤੁਹਾਡੀਆਂ ਸੇਵਾਵਾਂ ਆ ਉਹ ਅਕਸਰ ਜਾਣੀਆਂ ਜਾਂਦੀਆਂ ਆ, ਪਰ ਆਹ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਚਾਰਟਰ ਫਲਾਈਟਸ ਦਾ, ਉਹ ਆਪਣੇ ਆਪ ਦੇ ਵਿੱਚ ਸਲਾਹਣ ਯੋਗ ਆ, ਔਰ ਤੁਹਾਨੂੰ ਵਧਾਈ ਵੀ ਦੇਣੀ ਬਣਦੀ ਹੈ, ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈ ਪਹਿਲਾਂ ਤਾਂ ਤੁਹਾਨੂੰ। ਜੀ ਡਾਕਟਰ ਸਾਹਿਬ, ਹੁਣ ਤੱਕ 3 ਫਲਾਈਟਸ ਜਿਹੜੀਆਂ ਆ ਉਹ ਆ ਚੁੱਕੀਆਂ ਆ ਪੰਜਾਬ ਤੋਂ। ਜਿਹੜੀ ਪਹਿਲੀ ਫਲਾਈਟ ਚੱਲੀ ਸੀ ਇੱਕ ਹਫ਼ਤਾ ਪਹਿਲਾਂ ਉਹ ਪਹੁੰਚੀ, ਔਰ ਉਹ ਲੋਕ ਜਿਹੜੇ ਆ ਇਸ ਵੇਲੇ ਹੋਟਲਸ ਦੇ ਵਿੱਚ ਨੇ, ਇੱਕ ਹਲੇ ਪਿਛਲੇ ਦਿਨੀ ਮੇਰਾ ਖਿਆਲ ਪਰਸੋਂ ਰਾਤ ਇੱਕ ਫਲਾਈਟ ਜਿਹੜੀ ਆ ਹੋਰ ਮੈਲਬਰਨ ਦੇ ਵਿੱਚ ਪਹੁੰਚੀ ਆ ਔਰ ਇੱਕ ਐਡੀਲੇਡ ਦੇ ਵਿੱਚ ਵੀ ਪਹੁੰਚ ਚੁੱਕੀ ਆ ਫਲਾਈਟ ਔਰ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਧੰਨਵਾਦ ਵੀ ਕਰ ਰਹੇ ਨੇ ਸ਼ੁਕਰਾਨਾ ਵੀ ਕਰ ਰਹੇ ਨੇ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਸਾਰਾ ਕੁਛ ਜਿਹੜਾ ਸੰਭਵ ਕਿਵੇਂ ਹੋਇਆ
ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ ਜੀ ਐਸ ਵੀ ਸਪੀਕ ਅੱਜ ਆਪਣੀ ਇੱਕ ਫਲਾਈਟ ਹੋਰ ਲੈਂਡ ਹੋਈ ਆ ਮੁੰਬਈ ਤੋਂ ਐਡੀਲੇਡ
ਹੁਣੇ
400 ਬੰਦਿਆਂ ਦੀ ਆਪਣੇ ਐਡੀਲੇਡ ਹੋਈ ਆ ਫਲਾਈਟ ਲੈਂਡ ਇਹ ਆਪਣੇ ਟੋਟਲ ਹੁਣ ਤੱਕ 5 ਫਲਾਈਟ ਆ ਚੁੱਕੀਆਂ 2 ਐਡੀਲੇਡ ਆ ਚੁੱਕੀਆਂ 3 ਮੈਲਬੋਰਨ ਆ ਚੁੱਕੀਆਂ ਅਪਰੋਕਸੀਮੇਟਲੀ 2100 ਤੇ 2200 ਦੇ ਬੰਦਿਆਂ ਦੇ ਦਿੱਤੇ ਆਪਣੇ ਬੰਦੇ ਪਹੁੰਚ ਚੁੱਕੇ ਇੱਥੇ ਤੇ ਬਿਕੋਜ਼ ਆਫ ਹੋਟਲ ਸ਼ਾਰਟੇਜ ਉਹ ਫਲਾਈਟ ਨੂੰ ਮੈਲਬੋਰਨ ਤੋਂ ਸ਼ਿਫਟ ਕਰਕੇ ਐਡੀਲੇਡ ਕਰ ਦਿੱਤਾ ਗਿਆ ਆਪਣੀ ਹੁਣ ਤੱਕ 5 ਫਲਾਈਟ ਆ ਚੁੱਕੀਆਂ ਜੀ ਪਿਛਲੇ ਮਹੀਨੇ ਜਦੋਂ ਮੈਂ ਜੁੜਿਆ ਸੀ ਐਂਡ ਆਫ ਮਾਰਚ ਸਾਰਿਆਂ ਨਾਲ ਅਸੀਂ ਤਾਂ ਵੈਸੇ ਜੁੜੇ ਸੀ ਬਈ ਲੋਕਾਂ ਦੀ ਮਦਦ ਕਰਨ ਵਾਸਤੇ ਕਿਸੇ ਨੂੰ ਕੋਈ ਹੈਲਪ ਚਾਹੀਦੀ ਸੀ ਕੋਈ ਮੈਡੀਸਨ ਚਾਹੀਦੀ ਸੀ ਕੋਈ ਆ ਜਦੋਂ 2 ਅਪ੍ਰੈਲ ਨੂੰ ਪਤਾ ਲੱਗਿਆ ਵੀ ਏਅਰ ਇੰਡੀਆ ਨੇ ਬੰਦ ਕਰਤੀਆਂ ਫਲਾਈਟਾਂ ਤੇ ਉਹ ਥੋੜਾ ਜਿਹਾ ਪੈਨਿਕ ਕ੍ਰੀਏਟ ਹੋ ਗਿਆ ਵੀ ਪਹਿਲੇ ਹਫ਼ਤੇ ਮਈ ਤੱਕ ਦਾ ਕੁਝ ਹੋਣਾ ਹੀ ਨਹੀਂ ਫਿਰ ਉਹਦੇ ਚ ਅਸੀਂ ਸਾਰੀ ਗੱਲਬਾਤ ਕਰਕੇ ਡਿਪਟੀ ਪ੍ਰਾਈਮ ਮਿਨਿਸਟਰ ਨਾਲ ਇੱਥੇ ਤੇ ਉੱਥੇ ਜਿਹੜੇ ਮੇਰੇ ਰਿਲੇਸ਼ਨਸ਼ਿਪ ਸੀ ਡੈਲੀ ਉੱਥੇ ਮੈਂ ਜਾਣਾ ਰਹਿੰਦਾ ਜੀ ਉੱਥੇ ਗੱਲਬਾਤ ਕਰਕੇ ਵੀ ਸਾਨੂੰ ਅਪਰੂਵਲਾਂ ਚਾਹੀਦੀਆਂ ਫਿਰ ਇੱਥੇ ਕੰਪਨੀਜ਼ ਲੱਭੀਆਂ ਐਵੀਏਸ਼ਨ ਉਹਨਾਂ ਨਾਲ ਹਾਈ ਕਮਿਸ਼ਨ ਨਾਲ ਲਿੰਕ ਕਰਾਇਆ ਉਹਨਾਂ ਨੇ ਆਪਦੀ ਕੋਟੇਸ਼ਨ ਸਾਰੀ ਭੇਜੀ ਕਿਉਂਕਿ ਉਹ ਸਾਰੀ ਕੋਟੇਸ਼ਨ ਹਾਈ ਕਮਿਸ਼ਨ ਕੋਲ ਜਾਂਦੀ ਹੈ ਜੀ ਹਾਈ ਕਮਿਸ਼ਨ ਨੇ ਐਸੇ ਭੇਜਣੀ ਹੁੰਦੀ ਆ ਬੰਦਿਆਂ ਨੂੰ ਜਿਹਨਾਂ ਨੇ ਬੁੱਕ ਕਰਾਉਣੀ ਹੁੰਦੀ ਆ ਕਿਉਂਕਿ ਪਹਿਲਾਂ ਕੁਆਂਟਸ ਦੀ ਵੀ ਟਰਾਈ ਕੀਤੀ ਸੀ ਜੀ ਤੇ ਕੁਆਂਟਸ 3500 ਚਾਰਜ ਕਰਦੀ ਸੀ ਉਹ 3.5% ਬੰਦੇ ਮੰਨੇ ਅਸੀਂ ਦੇਵਾਂਗੇ
ਜੀ
ਤੇ ਉਹਦੇ ਚ ਇਸ਼ੂ ਸੀ ਫਿਰ ਇੱਕ ਆਹੀ ਵਿਕਲਪ ਬਚਦਾ ਸੀ ਵੀ ਕਿਵੇਂ ਨਾ ਕਿਵੇਂ ਕਰਕੇ ਆਪਦੇ ਰਿਲੇਸ਼ਨਸ਼ਿਪ ਯੂਜ਼ ਕਰਕੇ ਕਨੈਕਸ਼ਨ ਯੂਜ਼ ਕਰਕੇ ਇੰਡੀਆ ਚੋਂ ਅਪਰੂਵਲ ਲਈਆਂ ਜਾਣ ਫਲਾਈਟਾਂ ਦੀਆਂ
ਜੀ
ਤੋ ਹੁਣ ਉਹ ਅਪਰੂਵਲ ਆ ਚੁੱਕੀਆਂ ਬੜੇ ਲੋਕਾਂ ਚ ਬੜਾ ਡਿਪਰੈਸ਼ਨ ਸੀ ਸਟ੍ਰੈਸ ਸੀ ਤੋ ਆਈ ਐਮ ਵੈਰੀ ਹੈਪੀ ਜੀ ਆਪਣੇ 5 ਫਲਾਈਟ ਆ ਗਈਆਂ ਇੱਕ ਖੁਸ਼ਖਬਰੀ ਮੈਂ ਹੋਰ ਤੁਹਾਡੀ ਸਾਂਝੀ ਕਰਨਾ ਚਾਹੁੰਦਾ ਅੱਜ ਤੁਹਾਡੇ ਰੇਡੀਓ ਤੇ
ਤੇ
ਅੱਜ ਮੈਂ ਤੁਹਾਨੂੰ ਸ਼ਾਮ ਤੱਕ ਇੱਕ ਹੋਰ ਗੁੱਡ ਨਿਊਜ਼ ਦਊਂਗਾ ਅਸੀਂ 3 ਫਲਾਈਟਾਂ ਦੀ ਅਪਰੂਵਲ ਹੋਰ ਪਾਤੀ ਆ ਇੱਕ ਬ੍ਰਿਸਬੇਨ ਵਾਸਤੇ ਇੱਕ ਪਰਥ ਵਾਸਤੇ ਇੱਕ ਸਿਡਨੀ ਵਾਸਤੇ ਬਿਕੋਜ਼ ਪਰਥ ਦੇ ਵੀ 400-500 ਬੰਦਾ ਫਸਿਆ ਹੋਇਆ ਜੀ ਉੱਥੇ ਬ੍ਰਿਸਬੇਨ ਦਾ ਵੀ ਬੰਦਾ ਹੈਗਾ ਪਰ ਡਿਪੈਂਡ ਪਾਉਣ ਹੁਣ ਜਦੋਂ ਅਸੀਂ ਅਪਰੂਵਲ ਪਾਤੀਆਂ ਹੁਣ ਉਹ ਸਰਕਾਰ ਦੇ ਹੱਥ ਚ ਆ ਵੀ ਉਹ ਸਰਕਾਰ ਸਾਨੂੰ ਅਪਰੂਵਲ ਜਹਾਜ਼ ਹੈਗੇ ਆ ਸਾਡੇ ਕੋਲ ਕੋਈ ਇਸ਼ੂ ਨੀ ਇੰਡੀਅਨ ਸਰਕਾਰ ਵੱਲੋਂ ਕੋਈ ਇਸ਼ੂ ਨੀ ਇੱਥੇ ਅਕੋਮੋਡੇਸ਼ਨ ਦਾ ਇਸ਼ੂ ਆ ਜੇ ਅਕੋਮੋਡੇਸ਼ਨ ਆਪਣੇ ਹਾਂ ਹਾਂ ਜੇ ਆਪਾਂ ਨੂੰ ਹੁਣ ਸਰਕਾਰ ਦੱਸੂ ਵੀ ਤੁਸੀਂ ਇੱਥੇ ਜਹਾਜ਼ ਲਿਆ ਸਕਦੇ ਹੋ ਜੇ ਕੱਲ ਨੂੰ ਸਰਕਾਰ ਨੇ ਆਪਾਂ ਨੂੰ ਕਿਹਾ ਵੀ ਤੁਸੀਂ ਕੈਨਬਰਾ ਜਹਾਜ਼ ਲਿਆ ਸਕਦੇ ਹੋ ਤੇ ਆਪਾਂ ਕੈਨਬਰਾ ਲਿਆਵਾਂਗੇ ਜੀ ਸਰਕਾਰ ਨੇ ਕਿਹਾ ਤੁਸੀਂ ਸਿਡਨੀ ਲਿਆ ਸਕਦੇ ਹੋ ਤੇ ਉਹ ਹੁਣ ਉਹਨਾਂ ਤੇ ਨਿਰਭਰ ਕਰਦਾ ਅੱਜ ਆਪਾਂ ਨੂੰ ਕੀ ਅਪਰੂਵ ਦਿੰਦੇ ਬਟ ਅਗਲੇ ਮੰਡੇ ਤੱਕ ਅਸੀਂ 3 ਫਲਾਈਟਾਂ ਦਾ ਹੋਰ ਇੰਤਜ਼ਾਮ ਕਰ ਰਹੇ ਹਾਂ
ਜੀ ਸੋ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਹੁਣ ਹੋਟਲਾਂ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਹਨਾ ਉਹਨਾਂ ਨੂੰ ਰੱਖਣ ਦੇ ਲਈ ਕਿਉਂਕਿ ਉਹਨਾਂ ਨੂੰ ਕੁਆਰੰਟੀਨ ਜਿਹੜਾ ਕਰਨਾ ਹੀ ਪੈਣਾ ਪਰ ਇੱਕ ਹੋਰ ਜਿਹੜੀ ਸਮੱਸਿਆ ਉਸ ਤੋਂ ਬਾਅਦ ਕੀ ਲੱਗਦਾ ਆ ਸਕਦੀ ਹੈ ਕਿ ਜਦੋਂ ਉਹ ਦੂਸਰੀਆਂ ਸਟੇਟ ਚ ਉਤਰਨਗੇ ਕਿਉਂਕਿ ਕੁਆਰੰਟੀਨ 15 ਦਿਨਾਂ ਦਾ ਜਿਹੜਾ 2 ਹਫ਼ਤਿਆਂ ਦਾ ਉਹਨਾਂ ਨੂੰ ਉੱਥੇ ਕਰਨਾ ਪੈਣਾ ਉਸ ਤੋਂ ਬਾਅਦ
ਕੁਇਨਸਲੈਂਡ ਨੇ ਆਲਰੇਡੀ ਅਪਰੂਵ ਕਰਤਾ
ਜੀ
ਕੁਇਨਸਲੈਂਡ ਨੇ ਆਲਰੇਡੀ ਅਪਰੂਵ ਕਰਤਾ ਵੀ ਦੇਅਰ ਇਜ਼ ਨੋ ਇਸ਼ੂ ਜਿਹੜੇ ਕੁਇਨਸਲੈਂਡ ਬੰਦੇ ਆਉਣਗੇ ਬਾਹਰੋਂ ਕੁਆਰੰਟੀਨ ਕਰਕੇ ਉਹ ਆ ਸਕਦੇ ਦੇ ਆਊਟ ਪਾਸ ਦਾ ਲਾਅ
ਠੀਕ ਹੈ
ਸਿਡਨੀ ਚ ਜਿਹੜੇ ਆਪਣੇ ਬੰਦੇ ਇਸ ਹਫ਼ਤੇ ਮਤਲਬ ਸੈਚਰਡੇ ਦੀ ਕੁਆਰੰਟੀਨ ਖਤਮ ਹੋ ਜਾਣੀ ਹੈ ਉਹ ਆ ਰਹੇ ਆ ਕੋਈ ਬੱਸ ਤੇ ਆਪਣੀ ਫਲਾਈਟਾਂ ਤੇ ਆ ਰਹੇ ਆ ਕੋਈ ਇਸ਼ੂ ਨੀ ਉਹਨਾਂ ਨੂੰ ਵੀ ਰਾਈਟ ਤੋ ਜਿਹੜੀਆਂ ਸਟੇਟਾਂ ਲੋਕਡਾਊਨ ਆ ਉਹ ਚ ਇਸ਼ੂ ਆ ਪਰ ਜਿਹੜੀਆਂ ਸਟੇਟਾਂ ਚ ਲੋਕਡਾਊਨ ਨਹੀਂ ਹੈ ਉਹ ਚ ਤਾਂ ਕੋਈ ਇਸ਼ੂ ਨਹੀਂ ਨਾ ਹੈ
ਜਿਵੇਂ
ਨਿਊ ਸਾਊਥ ਵੈਲਸ ਸਟੇਟ ਆ ਕੋਈ ਲੋਕਡਾਊਨ ਤਾਂ ਹੈ ਨੀ ਇੱਥੇ
ਜੀ
ਤੇ ਇਹਦੇ ਚ ਜੇ ਕੋਈ ਬੰਦਾ ਬਾਹਰ ਕੁਆਰੰਟੀਨ ਕਰਕੇ ਆਉਂਦਾ ਫਲਾਈਟ ਤੇ ਆਉਂਦਾ ਤੋ ਹੀ ਕੈਨ ਡੂ ਵਟ ਐਵਰ ਮਤਲਬ ਜੋ ਵੀ ਕਰ ਸਕਦਾ ਜੀ
ਠੀਕ
ਕਈ ਸਟੇਟਾਂ ਚ ਇਸ਼ੂ ਹੈਗਾ ਉੱਥੇ ਐਗਜ਼ੈਂਪਸ਼ਨ ਆਪਣੀਆਂ ਐਗਜ਼ੈਂਪਸ਼ਨ ਉਹਨਾਂ ਨੇ ਲੈ ਲੈਣੀਆਂ ਨੇ ਵੈਸਟਰਨ ਆਸਟ੍ਰੇਲੀਆ ਜੇ ਵੈਸਟਰਨ ਆਸਟ੍ਰੇਲੀਆ ਚ ਕੋਈ ਬੰਦਾ ਜਾਂਦਾ ਉਹਨਾਂ ਨੇ ਐਗਜ਼ੈਂਪਟ ਕਰ ਦੇਣਾ ਬੰਦਿਆਂ ਨੂੰ ਕਿ ਠੀਕ ਹੈ ਤੁਸੀਂ ਆਲਮਨ ਕਰ ਲਿਆ
ਇਸ ਉਪਰਾਲੇ ਦੇ ਨਾਲ ਘੱਟੋ ਘੱਟ ਜਿਹੜੇ ਸਾਡੇ ਭੈਣਾਂ ਭਰਾਵਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਬਣੀਆਂ ਹੋਈਆਂ ਸੀਗੀਆਂ ਉਹਨਾਂ ਤੋਂ ਥੋੜੀ ਜਿਹੀ ਉਹਨਾਂ ਨੂੰ ਮੁਕਤੀ ਜ਼ਰੂਰ ਮਿਲੀ ਆ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਦੇ ਵਿਚ ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਫਿਕਰ ਆ ਹਨਾ ਉਹਨਾਂ ਦੇ ਵਿਚ ਵੀ ਉਹ ਗ੍ਰਸਤ ਹੋਏ ਆ ਬਹੁਤ ਸਾਰੀਆਂ ਚਿੰਤਾਵਾਂ ਨੇ ਉਹਨਾਂ ਨੂੰ ਘੇਰੇ ਚ ਪਾਇਆ ਹੋਇਆ ਬਟ
ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸਟ੍ਰੈਸ ਆ ਜੀ ਬਹੁਤ ਜ਼ਿਆਦਾ ਮੈਂ ਤਾਂ ਉਹਨਾਂ ਨਾਲ ਲੋਕਾਂ ਨਾਲ ਜੁੜਿਆ ਹੋਇਆ ਹਜ਼ਾਰਾਂ ਬੰਦਿਆਂ ਨਾਲ ਜੁੜਿਆ ਹੋਇਆ ਕਿਸੇ ਦੇ ਬੱਚੇ ਨੂੰ ਕੋਈ ਇਸ਼ੂ ਆ ਇੱਕ ਕਿਸੇ ਦਾ ਡਾਊਨ ਸਿੰਡਰਮ ਸੀ ਫੈਮਿਲੀ ਨੂੰ ਉਹਨਾਂ ਦਾ ਬੱਚਾ ਆਇਆ ਲਾਸਟ ਵੀਕ ਫਲਾਈਟ ਤੇ ਆਪਣੇ ਛੋਟੇ ਛੋਟੇ ਬੱਚੇ ਆ ਹੁਣ ਜਿਹੜੇ ਆਪਣੇ ਬੱਚੇ ਉੱਥੇ ਗਏ ਹੋਏ ਇੰਡੀਆ ਉਹਨਾਂ ਵਾਸਤੇ ਘਰ ਆਸਟ੍ਰੇਲੀਆ ਨਾ ਜੀ ਚਾਹੇ ਆਪਾਂ ਇੰਡੀਆ ਨੂੰ ਜਿੰਨਾ ਮਰਜ਼ੀ ਪਿਆਰ ਕਰੀਏ ਪਰ ਉਹਨਾਂ ਵਾਸਤੇ ਤਾਂ ਬੈਕ ਹੋਮ ਹਾਂ ਉਹ ਇੱਕ ਬਹੁਤ ਵੱਡੇ ਇਸ਼ੂਜ਼ ਆ ਕਈ ਲੇਡੀਜ਼ ਪ੍ਰੈਗਨੈਂਟ ਆ ਜੀ 28 ਵੀਕਸ 26 ਵੀਕਸ ਦੇਰ ਆ ਲੋਟ ਆਫ ਇਸ਼ੂਜ਼ ਮਤਲਬ ਇੱਕ ਇਸ਼ੂ ਨੀ ਜੇ ਮੈਂ ਮਤਲਬ ਕਰਨ ਲੱਗ ਜਾਂਦਾ 50-100 ਇਸ਼ੂਜ਼ ਬਣ ਜਾਂਦੇ ਆ ਪਰ ਆਪਣਾ ਹੁਣ ਫਰਜ਼ ਫਟਾਫਟ ਇੱਥੇ ਲਿਆਈਏ ਆਪਦੀ ਜ਼ਿੰਦਗੀ 15 ਦਿਨ ਕੁਆਰੰਟੀਨ ਜਿੰਦਗੀ
ਰਾਈਟ
ਬਿਲਕੁਲ
ਜੇ ਜੂਨ ਤੱਕ ਬੰਦਾ ਉੱਥੇ ਰਹਿ ਗਿਆ ਜੀ ਆਪਣੇ ਹੁਣ ਦੇਖੋ ਕਈ ਆਪਣੇ ਇੱਥੇ ਜਿਹੜੇ ਬੰਦੇ ਆਏ ਵੇ ਉਹ ਪਿੰਡਾਂ ਨੂੰ ਸੰਬੰਧ ਰੱਖਦੇ ਆ ਪਿੰਡਾਂ ਚ ਤੁਹਾਨੂੰ ਪਤਾ ਲਾਈਟ ਦਾ ਪ੍ਰਬੰਧ ਕਿੰਨਾ ਕੁ ਹੁੰਦਾ ਜੀ ਗਰਮੀ ਸ਼ੁਰੂ ਹੋ ਚੁੱਕੀ ਹੈ 40-45 ਡਿਗਰੀ ਸ਼ੁਰੂ ਟੈਂਪਰੇਚਰ ਹੋ ਜਾਣਾ ਹੋਰ ਹਫ਼ਤੇ 10 ਦਿਨਾਂ ਤਾਈ
ਤੇ
ਉਹ ਬੱਚਿਆਂ ਵਾਸਤੇ ਵੀ ਇੱਕ ਬਹੁਤ ਔਖਾ ਹੈਗਾ ਜੀ ਘੜੀ ਤੇ ਉਹਨਾਂ ਨੂੰ ਜਿੰਨਾ ਬੰਦੇ ਮੈਕਸੀਮਮ ਇੱਥੇ ਆ ਸਕਣ ਆਪਦੇ 15 ਦਿਨ ਲਾ ਸਕਣ ਤੇ ਆਪਦਾ ਉਹ ਤੋਂ ਬਾਅਦ ਲਾਈਫ ਸ਼ੁਰੂ ਕਰਨ ਦੈਨ ਦੈਟ ਆਈ ਵਾਂਟਡ ਟੂ ਸੀ ਐਂਡ ਸੈਕਿੰਡ ਥਿੰਗ ਜੀ ਆ ਪ੍ਰੋਪਰ ਟੀਮ ਵਰਕ ਹੁੰਦਾ ਇੱਕ ਮੁੰਡਾ ਸਾਈਮਨ ਆ ਉਹ ਸਾਡੇ ਨਾਲ ਕੰਮ ਕਰ ਰਿਹਾ ਉਹ ਸੰਸਥੇ ਦੀ ਪੜ੍ਹਾਈ ਕਰਦਾ ਉੱਥੇ ਉਹ ਕੋਆਰਡੀਨੇਸ਼ਨ ਕਰ ਰਿਹਾ ਮੈਂ ਸਰਕਾਰ ਨਾਲ ਕੋਆਰਡੀਨੇਸ਼ਨ ਕਰ ਰਿਹਾ ਉੱਥੇ ਆਪਣੇ ਇੰਡੀਅਨ ਗਵਰਨਮੈਂਟ ਨਾਲ ਕਰ ਰਹੇ ਹੈਲਪ ਕਰ ਰਹੇ ਹਾਂ ਜਿਹੜੇ ਲੋਕਾਂ ਨੂੰ ਮੂਵਮੈਂਟ ਕਰਵਾ ਰਹੇ ਹਾਂ ਕਿਉਂਕਿ ਆਪਣੇ ਕਰਫਿਊ ਹੈ ਇੰਡੀਆ ਚ ਪੰਜਾਬ ਤੇ ਹਰਿਆਣਾ ਦੋਨੇ ਸਟੇਟਸ ਨਾਲ ਮੈਂ ਕੋਆਰਡੀਨੇਸ਼ਨ ਕਰ ਰਿਹਾ ਸੀਐਮ ਲੈਵਲ ਤੇ ਡਿਪਟੀ ਸੀਐਮ ਲੈਵਲ ਤੇ ਹੋਮ ਸੈਕਟਰੀ ਲੈਵਲ ਤੇ ਬੰਦਿਆਂ ਨੂੰ ਪਾਸ ਬਣਵਾ ਕੇ ਆਪਾਂ ਦਿੱਲੀ ਕਿਵੇਂ ਪਹੁੰਚਾਈਏ ਮੇਨ ਮਕਸਦ ਤਾਂ ਹੁਣ ਮੇਰਾ ਤਾਂ ਇਹ ਜੀ ਹਜੇ ਤਾਂ ਮੈਂ ਇਹੀ ਕਹੂੰਗਾ ਵੀ ਅਜੇ ਇੰਨੇ ਆਪਣਾ 7-8 ਹਜ਼ਾਰ ਸਿਟੀਜ਼ਨ ਤੇ ਪੀ ਆਰ ਆ ਇੰਡੀਆ ਚ ਸਾਰੇ ਇੰਡੀਆ ਦੀ ਆਪਾਂ ਗੱਲ ਕਰੀਏ ਤਾਂ ਤੇ ਇਸ ਟਾਈਮ ਜੇ ਹੁਣ ਅਗਲੀਆਂ ਜਿਹੜੀਆਂ ਫਲਾਈਟਾਂ ਵੀ ਅਸੀਂ ਕਰ ਰਹੇ ਹਾਂ ਉਹ ਦਿੱਲੀ ਤੋਂ ਹੀ ਕਰਨੀਆਂ ਪੈ ਰਹੀਆਂ ਕਿਉਂਕਿ ਚਾਰਟਰ ਫਲਾਈਟ ਚੋਂ ਕਹਿੰਦੇ ਵੀ ਸਾਨੂੰ ਤੁਸੀਂ ਸਾਨੂੰ ਚੇਨਈ ਮੁੰਬਈ ਭੇਜਤਾ ਤੇ ਮੁੰਬਈ ਚ ਸਾਡੇ 100 ਬੰਦੇ ਘੱਟ ਕੇ ਤੇ ਸਾਨੂੰ ਨੁਕਸਾਨ ਹੋ ਗਿਆ ਉੱਥੇ ਤੇ ਹੁਣ ਰੀਜ਼ਨ ਕੀ ਆ ਜੇ 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 ਚਾਰਟਰ ਫਲਾਈਟਾਂ ਵੀ ਇਸ ਲਈ ਨਹੀਂ ਜਾ ਪਾਉਂਦੀਆਂ ਉਹ ਜਿੱਥੇ ਬਹੁਤ ਬੰਦੇ ਆ ਜੇ ਹੁਣ ਕੈਲਕਟਾ ਆਪਣੇ 150-200 ਬੰਦਾ ਵੈਸਟ ਬੰਗਾਲ ਚ ਆ ਕੋਈ ਕਿਹੜੀ ਸਟੇਟ ਚ ਆ ਕੋਈ ਕਿਹੜੀ ਸਟੇਟ ਚ ਆ ਤੇ ਉਹ ਘੱਟੋ ਘੱਟ ਬਈ ਹੁਣ ਦਿੱਲੀ ਘੱਟੋ ਘੱਟ ਡੋਮੈਸਟਿਕ ਫਲਾਈਟਾਂ ਹੀ ਸ਼ੁਰੂ ਹੋ ਜਾਣ ਤੇ ਆਪਾਂ ਇੱਕ ਅੱਧੀ ਫਲਾਈਟ ਜਾਂ 5 ਮਈ ਦੀ ਕਰ ਲਾਂਗੇ ਕਿਉਂਕਿ ਜਿਹੜੇ ਉਹ ਡੋਮੈਸਟਿਕ ਲੋਕ ਆ ਕੋਈ ਕਿਹੜੇ ਏਰੀਆ ਚ ਫਸਿਆ ਹੋਇਆ ਕੋਈ ਘੱਟੋ ਘੱਟ ਉਹ ਦਿੱਲੀ ਪਹੁੰਚ ਸਕਣ ਫੋਰ ਦੀ ਟਾਈਮਿੰਗ 80-90% ਤਾਂ ਆਪਣੇ ਪੰਜਾਬ ਦੇ ਲੋਕ ਆ ਰਹੇ ਜਿਹੜੇ ਦਿੱਲੀ ਤੋਂ ਇਸ ਟਾਈਮ ਫਲਾਈਟ ਆ ਰਹੀ ਹੈ
ਜੀ ਜੀ ਬਿਲਕੁਲ ਸੋ ਪੰਜਾਬ ਦੇ ਵਿੱਚ ਅਜੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਫਸੇ ਹੋਏ ਆ ਜਿਹੜੇ ਇਸ ਆਸ ਚ ਬੈਠੇ ਸੀ ਕਿ ਸ਼ਾਇਦ ਜਿਹੜੀ ਆਉਣ ਵਾਲੀ ਜਿਹੜੀ 3 ਮਈ ਆ ਜਾਂ 8 ਮਈ ਤੱਕ ਉਹਨਾਂ ਦੀ ਵਾਪਸੀ ਸੰਭਵ ਹੋਵੇਗੀ ਪਰ ਜਿਵੇਂ ਤੁਸੀਂ ਵੀ ਇਸ਼ਾਰਾ ਦਿੱਤਾ ਔਰ ਜਿਵੇਂ ਕਿ ਭਾਰਤ ਦੇ ਵਿੱਚ ਲੱਗ ਵੀ ਰਿਹਾ ਕਿ ਇਹ ਜਿਹੜਾ ਸਮਾਂ ਆ ਇਹ ਹੋਰ ਜ਼ਿਆਦਾ ਵੱਧ ਜਾਣਾ ਸੋ ਇਸ ਕਰਕੇ ਉਹ ਹੁਣ ਵਾਪਸੀ ਕਰਨ ਵੱਲ ਰੁਕ ਕਰ ਰਹੇ ਆ ਔਰ ਜਿਵੇਂ ਤੁਸੀਂ ਦੱਸਿਆ ਕਿ 3 ਫਲਾਈਟਸ ਜਿਹੜੀਆਂ ਹੋਰ ਉਹਨਾਂ ਦੇ ਲਈ ਤੁਸੀਂ ਜਿਹੜੀ ਅਪਰੂਵਲ ਆ ਉਹ ਲੈਣੀ ਚਾਹ ਰਹੇ ਹੋ ਇਸ ਵੇਲੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਬੰਦੋਬਸਤ ਜਿਹੜਾ ਉਹ ਹੋ ਸਕਦਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਭੈਣ ਭਰਾ ਫਸੇ ਹੋਏ ਨੇ ਇੰਡੀਆ ਦੇ ਵਿੱਚ ਉਹ ਜਲਦ ਤੋਂ ਜਲਦ ਤੁਹਾਡੇ ਨਾਲ ਰਾਬਤਾ ਬਣਾਉਣ ਤੁਸੀਂ ਥੋੜਾ ਜਿਹਾ ਜ਼ਰੂਰ ਦੱਸੋ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਉਹਦੇ ਵਿੱਚ ਪ੍ਰੋਸੈਸ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਲੰਘਣਾ
ਪੈਣਾ ਮੈਂ ਤੁਹਾਨੂੰ ਨਾ ਹੁਣੇ ਹਾਂ ਵਾਟ ਆਈ ਡੂ ਆਈ ਵਿਲ ਜਸਟ ਸੈਂਡ ਯੂ ਦ ਵਟਸਐਪ ਗਰੁੱਪ ਜਿਹੜੇ 2-3 ਗਰੁੱਪ ਬਣੇ ਹੋਏ ਆ ਪੀਪਲ ਜਿਹੜੇ ਅਨਬੁਕਡ ਗਰੁੱਪ ਆ ਜਿਹੜੇ ਦਿੱਲੀ ਚ ਬੰਦੇ ਫਸੇ ਹੋਏ ਉਹਨਾਂ ਵਿੱਚ ਇੱਕ ਅਲੱਗ ਗਰੁੱਪ ਬਣਾਇਆ ਮੈਂ ਤੁਹਾਨੂੰ ਉਹ ਗਰੁੱਪ ਦਾ ਲਿੰਕ ਭੇਜ ਦੂੰਗਾ ਜੀ ਉਹਨਾਂ ਨਾਲ ਸ਼ੇਅਰ ਕਰ ਲਿਓ ਪਰ ਉਹਨਾਂ ਨੂੰ ਆਹ ਜ਼ਰੂਰ ਗੱਲ ਕਿ ਉਹ ਜਿਹੜਾ ਵੀ ਤੁਹਾਨੂੰ ਮੈਸੇਜ ਪਹਿਲਾਂ ਆਸਟ੍ਰੇਲੀਅਨ ਹਾਈ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਗੂਗਲ ਚ ਏਐਚਸੀ ਪਰ ਉੱਥੇ ਆਪਦੇ ਆਪ ਨੂੰ ਜੇ ਨਹੀਂ ਰਜਿਸਟਰ ਕੀਤਾ ਉਹਨਾਂ ਨੇ ਆਪਦੇ ਆਪ ਨੂੰ ਰਜਿਸਟਰ ਕਰਨ ਵੀ ਅਸੀਂ ਸਿਟੀਜ਼ਨ ਤੇ ਪੀ ਆਰ ਵੀ ਸਾਨੂੰ ਮੋਸਟਲੀ 90% ਨੇ ਰਜਿਸਟਰ ਕੀਤਾ ਹੋਇਆ 80% ਜਾਂ 90% ਨੇ
ਜਿਹਨਾਂ
ਨੇ ਨਹੀਂ ਕੀਤਾ ਹੋਇਆ ਉਹ ਆਪਦੇ ਆਪ ਨੂੰ ਰਜਿਸਟਰ ਕਰ ਲੈਣ ਜਾ ਕੇ ਤੇ ਉਹਦੇ ਚ ਕੀ ਆ ਫਿਰ ਜਿਹੜੀ ਜਦੋਂ ਫਲਾਈਟ ਬੁੱਕ ਹੁੰਦੀਆਂ ਜਦੋਂ ਹੁੰਦੀਆਂ ਤੇ ਫਿਰ ਉਹ ਇੱਕ ਜਿਹੜਾ ਲਿੰਕ ਆ ਉਸ ਤੋਂ ਸਿੱਧਾ ਈਮੇਲ ਉਹਨਾਂ ਨੂੰ ਜਾਂਦੀ ਆ ਵੀ ਆਹ ਲਿੰਕ ਆ ਇੱਥੋਂ ਬੁਕਿੰਗ ਕਰੋ ਤੇ ਐਂ ਕਰਕੇ ਤੁਹਾਡੇ ਬੱਸਿਸ ਦਾ ਅਰੇਂਜਮੈਂਟ ਆ
ਜੇ
ਕਿਸੇ ਬੱਸਿਸ ਦਾ ਕੰਪਨੀ ਹਾਈ ਕਮਿਸ਼ਨ ਨੇ ਕੀਤੀ ਵੀ ਆ ਤੇ ਜਿਹੜੇ ਬੰਦੇ ਬੱਸਿਸ ਤੇ ਨਹੀਂ ਆ ਸਕਦੇ ਫੋਰ ਐਗਜ਼ਾਮਪਲ ਕਿਸੇ ਨੇ ਰਾਜਸਥਾਨ ਤੋਂ ਆਉਣਾ ਕਿਸੇ ਨੇ ਹਿਮਾਚਲ ਤੋਂ ਆਉਣਾ ਫਿਰ ਉਹਨਾਂ ਨੂੰ ਪਾਸ ਇਸ਼ੂ ਕਰ ਦਿੱਤਾ ਜਾਂਦਾ ਫਿਰ ਉਹ ਆਪਦੀ ਬਾਏ ਕਾਰ ਦਿੱਲੀ ਪਹੁੰਚਦੇ ਆ ਸੈਂਡ ਯੂ ਫਿਊ ਲਿੰਕ ਵੀ ਉਹ ਕਿਵੇਂ ਕਿਵੇਂ ਹੈਗੇ ਆ ਤੁਸੀਂ ਵਟਸਐਪ ਤੇ ਮੈਸੇਜ ਭੇਜ ਦਿਓ ਮੈਂ ਤੁਹਾਨੂੰ ਗਰੁੱਪਸ ਦਾ ਦੱਸ ਦੂੰਗਾ ਤੇ ਇੱਕ ਸਾਡਾ ਇੱਕ ਫੇਸਬੁੱਕ ਪੇਜ ਚੱਲਦਾ ਜੀ ਆਸਟ੍ਰੇਲੀਅਨ ਸਟਕ ਇਨ ਇੰਡੀਆ
ਜੀ
ਤੇ ਉਹਦੇ ਤੇ ਜਾ ਕੇ ਆਪਦੇ ਆਪ ਨੂੰ ਰਜਿਸਟਰ ਕਰ ਲੈਂਦੀ ਹੈ ਸਰ ਔਨ ਫੇਸਬੁੱਕ ਅਸ ਸਰ
ਠੀਕ ਹੈ ਜੀ ਸੋ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਆ ਬਹੁਤ ਕੀਮਤੀ ਜਾਣਕਾਰੀ ਮੈਂ ਕਹਾਂਗੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ ਇਸ ਸਾਰੀ ਘਟਨਾਕ੍ਰਮ ਨੂੰ ਲੈ ਕੇ ਕਿਉਂਕਿ ਬਹੁਤ ਜ਼ਰੂਰੀ ਹੈ ਇਸ ਵੇਲੇ ਜਿਹੜੇ ਲੋੜਵੰਦ ਲੋਕ ਨੇ ਹਨਾ ਉਹਨਾਂ ਦੇ ਲਈ ਜਿਹੜੀ ਇੱਕ ਉਮੀਦ ਦੀ ਕਿਰਨ ਜਿਹੜੀ ਆ ਉਹ ਜ਼ਰੂਰ ਬਣੀ ਆ ਸੋ ਤੁਹਾਡੇ ਇਸ ਉਪਰਾਲੇ ਦੇ ਲਈ ਤੁਹਾਨੂੰ ਇੱਕ ਵਾਰ ਫੇਰ ਵਧਾਈ ਔਰ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਵੀ
ਅਗੇਨ ਜੀ ਥੈਂਕ ਯੂ ਵੈਰੀ ਮਚ ਥੈਂਕਸ ਟੂ ਆਲ ਦਾ ਗਵਰਨਮੈਂਟ ਇੰਡੀਅਨ ਗਵਰਨਮੈਂਟ ਦੀ ਬਹੁਤ ਵੱਡੀ ਸਲਾਹ ਇਹਦੇ ਚ ਕੰਟਰੀਬਿਊਸ਼ਨ ਆ ਥੈਂਕਸ ਟੂ ਆਸਟ੍ਰੇਲੀਅਨ ਗਵਰਨਮੈਂਟ ਥੈਂਕਸ ਟੂ ਆਸਟ੍ਰੇਲੀਅਨ ਹਾਈ ਕਮਿਸ਼ਨ ਬਾਕੀ ਜੀ ਕਰਾਉਣ ਵਾਲਾ ਤਾਂ ਪ੍ਰਮਾਤਮਾ ਹੁੰਦਾ ਜਿਹੜਾ ਕਰਵਾਉਂਦਾ ਪਰ ਮੈਂ ਤੁਹਾਨੂੰ ਇੰਨੀ ਖੁਸ਼ੀ ਨਾਲ ਗੱਲ ਕਹਿ ਸਕਦਾ ਅੱਜ ਵੀ ਜੇ ਆਸਟ੍ਰੇਲੀਆ ਚ ਕੋਈ ਚਾਰਟਰ ਫਲਾਈਟ ਆ ਰਹੀ ਹੈ ਪ੍ਰਾਈਵੇਟ
ਤੇ
ਉਹ ਸਿਰਫ ਆਪਣੀ ਇੰਡੀਆ ਤੋਂ ਆ ਰਹੀਆਂ ਉਹ ਇਸ ਦੇਸ਼ ਜਿਹੜੇ ਮੋਸਟਲੀ ਕਮਰਸ਼ੀਅਲ ਫਲਾਈਟਸ ਆ ਰਹੀਆਂ ਤੇ ਉਹ ਅੱਜ ਆਪਾਂ ਨੂੰ ਇੱਕ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਘੱਟੋ ਘੱਟ ਅਸੀਂ 40-50% ਲੜਾਈ ਜਿੱਤ ਚੁੱਕੇ ਹਾਂ 40-50% ਰਹਿ ਗਈ ਜਿਹੜੀ ਹੋਰ ਘੱਟੋ ਘੱਟ ਮੈਨੂੰ ਉਮੀਦ ਹੈ ਵੀ 7-8 ਫਲਾਈਟਾਂ ਹੋਰ ਆਪਾਂ ਨੂੰ ਭੇਜਣੀਆਂ ਪੈਣੀਆਂ ਬਾਕੀ ਕਈ ਅਫੋਰਡ ਜਿੰਨ ਤੇਰ ਆ ਫਲਾਈਟਾਂ ਨਹੀਂ ਆਉਂਦੀਆਂ ਉਹ ਵੀ 20-30% ਕੇਸ ਹੋਣਗੇ ਜਿਹੜੇ ਜਿਹੜੇ ਨਹੀਂ ਆ ਪਾਉਣਗੇ ਹਜੇ ਜਿਹੜੇ ਸਿੰਗਲ ਇੰਡੀਵਿਜੁਅਲ ਬੰਦੇ ਆ ਜਾਂ ਦੋ ਬੰਦੇ ਆ ਉਹ ਆ ਪਾ ਰਹੇ ਆ ਜਿਹੜੀਆਂ ਫੈਮਿਲੀਜ਼ ਕਈ ਹੈਗੀਆਂ ਉਹਨਾਂ ਵਾਸਤੇ ਇਸ਼ੂਜ਼ ਅੱਜ ਆ 11-12 ਹਜ਼ਾਰ ਡਾਲਰ ਦਾ ਬਟ ਮੈਂ ਡਿਪਟੀ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਹੈ ਡੇ ਬਿਫੋਰ ਯੈਸਟਰਡੇ ਵੀ ਤੁਸੀਂ ਪਲੀਜ਼ ਘੱਟੋ ਘੱਟ ਕੁਆਂਟਸ ਦੇ ਪਲੇਨ ਜਾਂ ਘੱਟੋ ਘੱਟ 5-7 ਪਲੇਨ ਕੁਆਂਟਸ ਦੇ ਪਲੇਨ ਭੇਜੋ ਨੋਮੀਨਲ ਚਾਰਜਿਸ ਤੇ ਵੀ ਜਿਹੜੇ ਉੱਥੋਂ ਬੰਦੇ ਨੂੰ ਲਿਆ ਪਾਉਣ ਜਿੰਨਾ ਚਿਰ ਆਪਾਂ ਬੰਦੇ ਨੂੰ ਲਿਆ ਪਾਵਾਂਗੇ ਇੱਥੇ ਆਪਦੀ ਜ਼ਿੰਦਗੀ ਉਹ ਸ਼ੁਰੂ ਕਰਨਗੇ ਡਿਪਰੈਸ਼ਨ ਕਿਉਂਕਿ ਜਿਹੜਾ ਡਿਪਰੈਸ਼ਨ ਲੈਵਲ ਹੈ ਜੀ ਜਿਹੜਾ ਇਸ ਦਿਨ ਬਹੁਤ ਜ਼ਿਆਦਾ ਵਧਿਆ ਹੋਇਆ ਇੰਡੀਆ ਚ ਤੇ ਡਿਪਰੈਸ਼ਨ ਲੈਵਲ ਲੀਡਸ ਟੂ ਸਟ੍ਰੈਸ ਐਂਡ ਸਟ੍ਰੈਸ ਲੀਡਸ ਟੂ ਮੈਂਟਲ ਡਿਪਰੈਸ਼ਨ ਆਫਟਰ ਦੈਟ ਸੋ ਜਿਹੜਾ ਬੰਦਾ ਇੱਕ ਵਾਰੀ ਮੈਂਟਲ ਡਿਪਰੈਸ਼ਨ ਚਲਾ ਗਿਆ ਜੀ ਉਹ 60-70% ਫਿਰ ਬਾਹਰ ਨਹੀਂ ਆਉਂਦਾ ਉੱਥੋਂ ਉਹ ਵੀ ਇੱਕ ਦੇਸ਼ ਵਾਸਤੇ ਚੰਗੀ ਗੱਲ ਨਹੀਂ ਹੁੰਦੀ ਤੇ ਪਰਿਵਾਰ ਵਾਸਤੇ ਚੰਗੀ ਗੱਲ ਨਹੀਂ ਹੁੰਦੀ ਜਦੋਂ ਬੰਦੇ ਨੌਕਰੀਆਂ ਚਲੀ ਜਾਂਦੀਆਂ ਲੋਕਾਂ ਨੇ ਘਰਾਂ ਦੀਆਂ ਕਿਸ਼ਤਾਂ ਦੇਣੀਆਂ ਆਪਣਾ ਇੰਡੀਆ ਵਾਲਾ ਸਿਸਟਮ ਤਾਂ ਹੈ ਨੀ ਆਪਾਂ ਘਰਾਂ ਚ ਬੈਠੇ ਹਾਂ ਉੱਥੇ ਇੱਕ ਤਾਂ ਹਰੇਕ ਦੀ ਆਪਦੀ ਉਹਦੀ ਜ਼ਿੰਮੇਵਾਰੀ ਆ ਹਰੇਕ ਆਪਦੀ ਆਪਦੀ ਜੋਬ ਆ ਉਹ ਉਸ ਕਰਕੇ ਮੈਨੂੰ ਆਹ ਚੀਜ਼ ਦਾ ਉਹ ਮਿਲਿਆ ਵੀ ਨਹੀਂ ਯਾਰ ਆਪਾਂ ਬੰਦਿਆਂ ਨੂੰ ਇੱਥੇ ਲਿਆਈਏ ਫਟਾਫਟ ਲਿਆਈਏ ਉਹਨਾਂ ਦੀ ਕੁਆਰੰਟੀਨ ਕਰਵਾਈਏ ਤੇ ਉਸ ਤੋਂ ਬਾਅਦ ਆਪਦੇ ਬੰਦੇ ਆਪਦੀ ਜ਼ਿੰਦਗੀ ਚ ਆਪਦਾ ਬਿਜ਼ੀ ਹੋ ਜਾਣ
ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਆਪਣਾ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨ ਦੇ ਲਈ ਤੇ ਕੀਮਤੀ ਜਾਣਕਾਰੀ ਜਿਹੜੀ ਮੁਹੱਈਆ ਕਰਵਾਉਣ ਦੇ ਲਈ ਸ਼ੁਕਰੀਆ ਜੀ ਸੋ ਦੋਸਤੋ ਇਹ ਸਨ ਡਾਕਟਰ ਜਗਵਿੰਦਰ ਸਿੰਘ ਵਿਰਕ ਜਿਨ੍ਹਾਂ ਦੇ ਉਪਰਾਲੇ ਸਦਕਾ ਜਿਹੜੀਆਂ ਚਾਰਟਰ ਫਲਾਈਟਸ ਚੱਲੀਆਂ ਔਰ ਇੱਥੇ ਤੱਕ ਪਹੁੰਚੀਆਂ ਔਰ ਸਾਡੇ ਦੋਸਤ ਸਾਡੇ ਭੈਣ ਭਰਾ ਜਿਹੜੇ ਆ ਉਹ ਵਾਪਸੀ ਘਰ ਵਾਪਸੀ ਕਰਨ ਦੇ ਵਿੱਚ ਸਫਲ ਹੋਏ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਆ ਕਿ ਜਿਹੜੇ ਹੋਰ ਲੋਕ ਉੱਥੇ ਫਸੇ ਹੋਏ ਆ ਉਹ ਵੀ ਇਹਨਾਂ ਫਲਾਈਟਸ ਦਾ ਸਹਾਰਾ ਲੈ ਕੇ ਵਾਪਸੀ ਕਰਨਗੇ ਸੋ ਉਮੀਦ ਤੇ ਸਾਰੀ ਦੁਨੀਆਂ ਟਿਕੀ ਹੋਈ ਆ ਔਰ ਉਮੀਦ ਜਿਹੜੀ ਉਹ ਕਦੇ ਛੱਡਣੀ ਨਹੀਂ ਚਾਹੀਦੀ ਉਮੀਦ ਜ਼ਰੂਰ ਜ਼ਿੰਦਗੀ ਦੇ ਵਿੱਚ ਬਣਾ ਕੇ ਰੱਖੋ ਔਰ ਆਪਣਾ ਜਿਹੜਾ ਸੋਚਦਾ ਪਾਖਿਆ ਉਹ ਉਸਾਰੂ ਰੱਖੋ ਹਨਾ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਬਹੁਤ ਜ਼ਿਆਦਾ ਉੱਪਰ ਹੋ ਚੁੱਕਿਆ ਕਬੀਰ ਹੋਰਾਂ ਤੋਂ ਵੀ ਮੈਂ ਮਾਫ਼ੀ ਚਾਹਾਂਗੀ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾ ਦਿੱਤੀ ਆ ਕਾਫ਼ੀ ਦੇਰ ਦੀ ਸਤਿ ਸ੍ਰੀ ਅਕਾਲ ਕਬੀਰ ਔਰ ਤੁਹਾਡਾ ਪ੍ਰੋਗਰਾਮ ਮੈਂ ਤੁਹਾਡੇ ਸਪੁਰਦ ਬਹੁਤ ਜਲਦੀ ਕਰਨ ਜਾ ਰਹੀ ਹਾਂ ਮੌਲੀ ਜੌਹਲ ਹੋਰਾਂ ਦਾ ਆਖਰੀ ਮੈਸੇਜ ਸ਼ਾਮਲ ਕਰ ਲਵਾਂ ਗੁੱਡ ਮਾਰਨਿੰਗ ਬੁਲਾਈ ਹੈ ਉਹਨਾਂ ਨੇ ਕਹਿੰਦੇ ਗੁੱਡ ਮਾਰਨਿੰਗ ਟੂ ਯੂ ਅਮਰਦੀਪ ਬੇਟਾ ਜੀ ਐਂਡ ਟੂ ਆਲ ਅਵਰ ਹਰਮਨ ਰੇਡੀਓ ਫੈਮਿਲੀ ਹੇਅਰ ਐਂਡ ਅਰਾਊਂਡ ਦ ਗਲੋਬ hope you are all in good spirit and well stay home stay no and well stay home stay safe please kende gurdas man da koi geet zarur suna dio mauli johal aunty ji pehla ta bahut bahut swagat hai program ch tuhanu aur tusi sare parivar nu sat sri akal bulai hai sat sri akal pahunch gayi hai assi vi ummeed karde ha ki tusi vi apne ghar de vich bilkul tandurust hovoge theek hovoge ਔਰ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਮੈਂ ਕਹਾਂਗੀ ਕਬੀਰ ਹੋਰਾਂ ਨੂੰ ਕਬੀਰ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਬਹੁਤ ਜਲਦੀ ਯਾਰਾਂ ਨਾਲ ਬਹਾਰਾਂ ਸੋ ਆਪਣੇ ਗੀਤ ਦੇ ਵਿੱਚ ਗੁਰਦਾਸ ਮਾਨ ਦਾ ਇੱਕ ਗੀਤ ਆ ਉਹ ਜ਼ਰੂਰ ਸੁਣਾ ਹੀ ਦੇਣਗੇ ਤੁਹਾਨੂੰ ਇਹ ਮੈਂ ਉਮੀਦ ਕਰਦੀ ਹਾਂ ਪਰ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਆ ਦੋਸਤੋ ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਆਪਾਂ ਦੁਬਾਰਾ ਫੇਰ ਮਿਲਾਂਗੇ ਪਰ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਅਗਲੇ ਪ੍ਰੋਗਰਾਮ ਚ ਕਬੀਰ ਹੋਰਾਂ ਨੂੰ ਤੁਸੀਂ ਮਾਣੋ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LRMR HR SC ਔਰ MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP ਕੰਟੈਕਟ ਨੰਬਰ 04331134350 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923020।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ
ਹਰਮਨ ਰੇਡੀਓ
ਨਾਲ ਬਹਾਰਾਂ, ਯਾਰਾਂ ਨਾਲ ਬਹਾਰਾਂ।
ਜਦ ਵੀ ਚੜੇਗਾ ਦਿਨ ਤੇਰਾ ਇੰਤਜ਼ਾਰ ਕਰਾਂਗੇ, ਜਦ ਵੀ ਚੜੇਗਾ ਦਿਨ ਤੇਰਾ ਇੰਤਜ਼ਾਰ ਕਰਾਂਗੇ, ਅੱਖਾਂ ਖੁੱਲਣਗੀਆਂ ਜਦ ਤੇਰਾ ਹੀ ਦੀਦਾਰ ਕਰਾਂਗੇ। ਜੀ ਹਾਂ, ਮੈਂ ਤੁਹਾਡਾ ਆਪਣਾ ਦੋਸਤ ਕਬੀਰ ਔਰ ਅੱਜ ਦੇ ਇਸ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ ਤੁਹਾਡੇ ਨਾਲ ਜੁੜ ਚੁੱਕਿਆ ਹਾਂ ਔਰ ਜੀ ਹਾਂ ਕਹਿੰਦਾ ਹਾਂ, ਇਸਤਕਬਾਲ ਕਰਦਾ ਹਾਂ ਅੱਜ ਦੇ ਇਸ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ। ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਔਰ ਉਮੀਦ ਹੈ ਕਿ ਤੁਸੀਂ ਆਪਣੇ ਘਰੇ ਬਿਲਕੁਲ ਸੇਫ, ਸੁਰੱਖਿਅਤ ਅਤੇ ਖੁਸ਼ ਹੋਵੋਗੇ ਔਰ ਪੂਰੀ ਕਾਇਨਾਤ ਦੇ ਲਈ, ਪੂਰੀ ਖਲਕਤ ਦੇ ਲਈ ਇਹੀ ਦੁਆ ਕਰਦੇ ਹਾਂ ਕਿ ਸਾਰੀ ਦੁਨੀਆ ਸੁੱਖ ਸਾਂਦ ਨਾਲ ਆਪਣੇ ਘਰ ਦੇ ਵਿੱਚ ਹੋਵੇਗੀ। ਜੀ ਸਰੋਤਿਓ, ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਪਰ ਜਿਹੜੀ ਫਰਮਾਇਸ਼ ਹੈ ਉਹ ਮੈਮ ਅਮਰਦੀਪ ਨੇ ਕਹੀ ਹੈ ਜੀ। ਪ੍ਰੋਗਰਾਮ ਵਾਕਈ ਬਹੁਤ ਜਿਹੜੀਆਂ ਗੱਲਾਂ ਸੀ ਉਹ ਇੱਕ ਸੁਨੇਹੇ ਦੇ ਰੂਪ ਦੇ ਵਿੱਚ ਆ ਕੇ ਮਿਲੀਆਂ ਉਹਨਾਂ ਸਭ ਦੇ ਲਈ ਜੋ ਉਡੀਕ ਕਰ ਰਹੇ ਨੇ ਵਤਨਾਂ ਤੋਂ ਪਰਤ ਰਹੇ ਆਪਣਿਆਂ ਦੇ ਲਈ, ਜੋ ਵਤਨਾਂ ਚ ਬੈਠੇ ਆਪਣੇ ਨੇ ਉਹਨਾਂ ਦੀ ਉਡੀਕ, ਉਹਨਾਂ ਦੀ ਤਾਂਗ ਦੇ ਲਈ। ਤੋ ਅਮਰਦੀਪ ਮੈਮ ਬਹੁਤ ਬਹੁਤ ਸ਼ੁਕਰੀਆ ਔਰ ਖਾਸ ਕਰਕੇ ਤੁਸੀਂ ਜੋ ਗੱਲਾਂ ਕੀਤੀਆਂ, ਉਮੀਦ ਹੈ ਉਹਨਾਂ ਗੱਲਾਂ ਦੇ ਨਾਲ ਕਿਤੇ ਨਾ ਕਿਤੇ ਸੁਣਨ ਵਾਲਿਆਂ ਦੇ ਕਲੇਜੇ ਵੀ ਠੰਡ ਪਈ ਹੋਣੀ ਆ, ਸੁਣਨ ਵਾਲਿਆਂ ਦੇ ਮਨ ਨੂੰ ਵੀ ਸ਼ਾਂਤੀ ਹੋਈ ਹੋਣੀ ਆ ਕਿ ਕੋਈ ਨਾ ਕੋਈ ਤਾਂ ਹੈ ਜੋ ਸਾਡਾ ਆਪਣਾ ਹੈ, ਜੋ ਸੁਨੇਹੇ ਲੈ ਕੇ ਆਉਂਦਾ, ਕੋਈ ਤਾਂ ਹੈ ਜੋ ਕਬੂਤਰ ਬਣ ਕੇ ਸਾਡੀਆਂ ਚਿੱਠੀਆਂ ਲੈ ਕੇ ਆਉਂਦਾ। ਸੋ ਹਰਮਨ ਰੇਡੀਓ ਕੰਮ ਕਰ ਰਿਹਾ ਜੀ ਅੱਜ ਇੱਕ ਪਰਵਾਜ਼ ਦਾ ਔਰ ਪਰਵਾਜ਼ ਨੇ ਉਡਾਰੀ ਭਰ ਦਿੱਤੀ ਹੈ ਜੀ, ਲੰਬੀ ਉਡਾਰੀ। ਜੀ ਹਾਂ, ਤੇ ਉਸੇ ਸੁਨੇਹਿਆਂ ਦੇ ਵਿੱਚੋਂ ਇੱਕ ਸੁਨੇਹਾ ਮੈਂ ਵੀ ਅੱਜ ਲੈ ਕੇ ਆਇਆ ਜੀ, ਉਹ ਹੈ ਬਚਪਨ ਦੀਆਂ ਖੇਡਾਂ। ਆਪਾਂ ਗੱਲਾਂ ਬਹੁਤ ਕਰਨੀਆਂ ਨੇ ਅੱਜ, ਲੇਕਿਨ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਇਸ ਗੀਤ ਦੇ ਨਾਲ। ਮਾਮਲਾ ਦਿਲ ਦਾ ਹੋਇਆ ਪਿਆ ਜੀ, ਤੇ ਹੁਣ ਦਿਲ ਦੇ ਮਾਮਲੇ ਦੇ ਉੱਤੇ ਗੱਲ ਹੈ ਜਿਹੜੀ ਉਹ ਕਰਨੀ ਬਣਦੀ ਬਣਦੀ ਆ।
ਮਾਮਲਾ ਹੈ ਦਿਲ ਦਾ, ਮਾਮਲਾ ਹੈ ਉੱਠ ਤੇ ਕਰੋ ਸਜਨ, ਤੌਬਾ ਖੁਦਾ ਦੇ ਵਾਸਤੇ ਉੱਠ ਤੇ ਕਰੋ ਸਜਨ। ਦਿਲ ਦਾ ਮਾਮਲਾ ਹੈ, ਦਿਲ
ਦਾ ਮਾਮਲਾ ਹੈ। ਨਾਜ਼ੁਕ ਜਿਹਾ ਦਿਲ ਹੈ ਮੇਰਾ, ਕਹਿੰਦੇ ਕੀ ਦਿਲ ਹੋਇਆ ਤੇਰਾ, ਰਾਤ ਨੂੰ ਨੀਂਦ ਨਾ ਵੇ, ਖਾਣ ਨੂੰ ਪਵੇ ਹਨੇਰਾ, ਸੋਚਾਂ ਵਿੱਚ ਗੋਤੇ ਖਾਂਦਾ, ਚੜਦਾ ਹੈ ਨਵਾਂ ਸਵੇਰਾ, ਇਹ ਤਾਂ ਜੇ ਹੁੰਦੀ ਰਹਿਤੀ ਹੋਵੇ ਕਾ ਕਿੰਨੇ ਬਥੇਰਾ, ਇੱਕੋ ਗੱਲ ਕਹਿੰਦਾ ਤੈਨੂੰ, ਮਰ ਜੇਗਾ ਆਸ਼ਕ ਤੇਰਾ, ਹੋ ਜਿੱਦ ਨਾ ਕਰੋ ਤਜ ਦਿਲ ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ, ਮੇਰੀ ਗੱਲ ਜੇ ਮੰਨੋ, ਦਿਲ ਦੇ ਨਾਲ ਦਿਲ ਨਾ ਲਾਣਾ, ਦਿਲ ਨੂੰ ਐਦਾਂ ਸਮਝਾਣਾ, ਹਾਏ ਦਿਲ ਨੂੰ ਐਦਾਂ ਸਮਝਾਣਾ, ਇਸ਼ਕ ਅੰਨਿਆ ਕਰੇ ਸਜਾ ਅੱਖੀਆਂ ਨੂੰ, ਤੇ ਦੇ ਨਾਲ ਵੀ ਕੋਈ ਨਾ ਮਰਦ ਲੋਕੋ, ਜੇਕਰ ਲਾ ਬਈਏ ਫਿਰ ਸਾਥ ਦੇ, ਸਿਰਾਂ ਨਾਲ ਨਿਭਾਏ ਫਰਜ਼ ਲੋਕੋ, ਜੇਕਰ ਕਿਤੇ ਲੱਗ ਵੀ ਜਾਵੇ ਸਜਣਾ ਦੀ ਗਲੀ ਨਾ ਜਾਣਾ, ਨਹੀਂ ਤੇ ਪੈਸੀ ਪਛਾਣਾ, ਸਜਣਾ ਦੀ ਗਲੀ ਦੇ ਲੜਕੇ ਤੇਰੇ ਨਾਲ ਖਾਰ ਖਾਣਗੇ, ਤੈਨੂੰ ਲੈ ਜਾਣਗੇ ਫੜਕੇ ਤੇਰੇ ਤਿਉਹਾਰ ਕਰਨਗੇ, ਲੜਕੀ ਦਾ ਪਿਓ ਬੁਲਵਾ ਕੇ ਐਸੀ ਫਿਰ ਮਾਰ ਕਰਨਗੇ, ਹੋ ਪੁੱਛਦੇ ਡਰੋ ਸੱਚ ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ, ਦਿਲ ਦੀ ਗੱਲ ਪੁੱਛੋ ਹੀ ਨਾ, ਬਹੁਤਾ ਹੀ ਲਾਪਰਵਾਹ, ਪਲ ਵਿੱਚੇ ਕੋਲੇ ਹੋਵੇ ਪਲ ਵਿੱਚੇ ਲਾਪਤਾ ਹੈ, ਕਿਸੇ ਨੇ ਦਰਦੀ ਵੱਲੀ ਦਰਦਾਂ ਦੀ ਦਰਦ ਦੁਆਹੇ, ਮਸਤੀ ਵਿੱਚ ਹੋਵੇ ਜੇ ਦਿਲ ਤਾਂ ਪ੍ਰਿਯ ਬਾਦਸ਼ਾਹ ਹੈ, ਫਿਰ ਤਾਂ ਇਹ ਕੁਝ ਨਹੀਂ ਵੇਂਦਾ ਚੰਗਾ ਹੈ ਕੀ ਬੁਰਾ ਹੈ, ਮੈਂ ਹਾਂ ਬਸ ਮੈਂ ਹਾਂ ਸਭ ਕੁਛ ਕਿਹੜਾ ਸਾਲਾ ਖੁਦਾ ਹੈ, ਦਿਲ ਦੇ ਨੀ ਦਰਦੀ ਵੱਲੇ ਆਸ਼ਕ ਨੇ ਰਹਿੰਦੇ ਕੱਲੇ, ਤਾਈਓ ਤੇ ਲੋਕੀ ਕਹਿੰਦੇ ਆਸ਼ਕ ਨੇ ਹੁੰਦੇ ਚੱਲੇ, ਸਜਣਾ ਦੀ ਯਾਦ ਬਿਨਾਂ ਹੁੰਦਾ ਨੀ ਇੰਨਾ ਪੱਲੇ, ਦਿਲ ਨੂੰ ਬਚਾ ਕੇ ਰੱਖੋ ਸੋਹਣੀਆਂ ਚੀਜ਼ਾਂ ਕੋਲੋਂ, ਇਹਨੂੰ ਛੁਪਾ ਕੇ ਰੱਖੋ ਨਜ਼ਰਾਂ ਕਿਤੇ ਲਾ ਨਾ ਬੈਠੇ, ਚੱਕਰ ਕੋਈ ਪਾ ਨਾ ਬੈਠੇ, ਇਹਦੀ ਲਗਾਮ ਤੋਂ ਸੋਚੀ ਧੋਖਾ ਕਿਤੇ ਖਾ ਨਾ ਬੈਠੇ, ਉਹ ਦਿਲ ਤੋਂ ਡਰੋ ਸੱਜ ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ, ਮਾਨ ਮਰ ਜਾਣੇ ਦਾ ਦਿਲ ਤੇਰੇ ਦੀਵਾਨੇ ਦਾ ਦਿਲ, ਹੁਣੇ ਚੰਗਾ ਭਲਾ ਸੀ ਤੇਰੇ ਪਰਵਾਨੇ ਦਾ ਦਿਲ, ਦੋਹਾਂ ਵਿੱਚ ਫਰਕ ਬੜਾ ਹੈ ਆਪਣੇ ਬੇਗਾਨੇ ਦਾ ਦਿਲ, ਦਿਲ ਨਾਲ ਜੇ ਦਿਲ ਮਿਲ ਜਾਵੇ ਤੜਦਾ ਜ਼ਮਾਨੇ ਦਾ ਦਿਲ, ਹਰਦਮ ਜੋ ਛੜਦਾ ਰਹਿੰਦਾ ਉਹ ਨੀ ਕਹਾਣੇ ਦਾ ਦਿਲ, ਦਿਲ ਨੂੰ ਜੇ ਲਾਉਣਾ ਹੀ ਹੈ ਬਸ ਇੱਕ ਥਾਂ ਲਾ ਹੀ ਛੱਡੋ, ਛੱਡੋ ਜੀ ਛੱਡੋ ਛੱਡੋ, ਮੈਂ ਕਿਹਾ ਜੀ ਛੱਡੋ ਛੱਡੋ, ਚੰਗਾ ਹੈ ਲੱਗਿਆ ਰਹਿੰਦਾ ਕਰਦਾ ਹੈ ਬੜੀ ਖਰਾਬੀ ਜਿੱਥੇ ਵੀ ਵੇਲਾ ਬਹਿੰਦਾ, ਦਿਲ ਦੀ ਬਸ ਉਸ ਨੂੰ ਦੇਵੋ ਦਿਲ ਦੀ ਜੋ ਰਮਦ ਪਛਾਣੀ, ਦੁੱਖ ਸੁੱਖ ਸਹਾਈ ਹੋ ਕੇ ਆਪਣਾ ਜੋ ਫਰਦ ਪਛਾਣੀ, ਦਿਲ ਹਾਈ ਕੀ ਕਹਿ ਤਾਂ ਖਿਲਾਉਣਾ ਤੁਸੀਂ ਫਿਰ ਰਾਤ ਨਹੀਂ ਆਉਣਾ, ਉਹ ਪੀੜਾ ਹਰੋ ਸੱਜ ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ,
ਜੀ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਯਾਰਾਂ ਨਾਲ ਬਹਾਰਾਂ ਤੇ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਜੁੜਿਆ ਹੋਇਆ ਹਾਂ, ਗੱਲਾਂ ਕਰਾਂਗੇ ਜੀ। ਦੇਖੋ ਮੈਂ ਇਹ ਗੱਲ ਸੁਣੀ ਹੈ ਕਿ ਹਰਮਨ ਰੇਡੀਓ ਸੁਣਨ ਵਾਲੇ ਸਰੋਤੇ ਨੇ ਜਿਹੜੇ ਉਹਨਾਂ ਦਾ ਜਿਹੜਾ ਸੁਣਨ ਦਾ ਮਿਆਰ ਹੈ ਉਹ ਬੜਾ ਉੱਚਾ ਹੈਗਾ, ਬਹੁਤ ਸੋਹਣੀਆਂ ਗੱਲਾਂ, ਬਹੁਤ ਚੰਗੀਆਂ ਗੱਲਾਂ ਤੇ ਬਹੁਤ ਇੱਕ ਮਿਆਰੀ ਅੰਕ ਦੀਆਂ ਗੱਲਾਂ ਨੇ ਜਿਹੜੀਆਂ ਉਹ ਉਥੋਂ ਤੱਕ ਦੀਆਂ ਗੱਲਾਂ ਹਰਮਨ ਰੇਡੀਓ ਦੇ ਇਸ ਮੰਚ ਤੋਂ ਸੁਣਨ ਨੂੰ ਮਿਲਦੀਆਂ, ਭਾਵੇਂ ਕਿ ਆਪਾਂ ਉਸ ਮਿਆਰ ਤੱਕ ਦੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿਚ ਨਹੀਂ ਕਰਦੇ। ਮੇਰਾ ਵੀ ਇਹੀ ਮਨ ਹੈ ਕਿ ਇਸ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੁਗਲ ਮੇਲੇ ਦੇ ਵਾਂਗੂ ਹੀ ਮਨਾਇਆ ਜਾਵੇ, ਕਿਉਂਕਿ ਇਸ ਪ੍ਰੋਗਰਾਮ ਦੇ ਵਿਚ ਅਸੀਂ ਗੱਲਾਂ ਸਾਰੀਆਂ ਜਿਹੜੀਆਂ ਕਰਨੀਆਂ ਨੇ ਉਹ ਆਮ ਜ਼ਿੰਦਗੀ ਦੀਆਂ ਕਰਨੀਆਂ ਨੇ, ਹਾਲਾਂਕਿ ਪਹਿਲਾਂ ਵੀ ਆਮ ਜ਼ਿੰਦਗੀ ਦੇਣੀਆਂ, ਪਰ ਇੱਥੇ ਥੋੜਾ ਜਿਹਾ ਹਾਸਾ ਠੱਠਾ, ਥੋੜਾ ਜਿਹਾ ਪੁਰਾਣੀ ਗੱਲ, ਥੋੜੀ ਜਿਹੀ ਪੰਜਾਬ ਦੀ ਗੱਲ ਕਰਨੀ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਗੱਲਾਂ ਕਰ ਰਹੇ ਜੀ ਪੁਰਾਣੀਆਂ ਖੇਡਾਂ ਦੀਆਂ, ਜਿਹੜੀਆਂ ਅਸੀਂ ਖੇਡਾਂ ਨਿੱਕੇ ਹੁੰਦਿਆਂ ਨੇ ਖੇਡੀਆਂ। ਜੀ ਹਾਂ, ਉਹ ਖੇਡਾਂ ਚਾਹੇ ਕੋਟਲਾ ਛਪਾਕੀ ਹੈ ਤੇ ਚਾਹੇ ਉਹ ਖੇਡ ਗੁੱਲੀ ਡੰਡਾ ਤੇ ਚਾਹੇ ਆਪਣਾ ਅੰਨਾ ਝੋਟਾ, ਕਲੀ ਜੋਟਾ ਬਾਂਦਰ ਕਿੱਲਾ ਲੋ ਜੀ ਸਵੇਰੇ ਸਵੇਰੇ ਨਾਂ ਲੈਤਾ ਬਾਂਦਰ ਕਿੱਲੇ ਦਾ ਤੇ ਬਾਰਾਂ ਬੀਟੀ ਆਪਾਂ ਖੇਡਦੇ ਹੁੰਦੇ ਸੀਗੇ ਬਹੁਤ ਸਾਰੀਆਂ ਗੇਮਾਂ ਦੇ ਉੱਤੇ ਗੱਲ ਕਰਾਂਗੇ ਲੋਕ ਪਹਿਲੀ ਗੱਲ ਆਪਾਂ ਗੁੱਲੀ ਡੰਡੇ ਦੀ ਕਰ ਲੈਂਦੇ ਗੁੱਲੀ ਡੰਡਾ ਇੱਕ ਗੇਮ ਅਜਿਹੀ ਸੀ ਜਿਹਦੇ ਵਿੱਚ ਨੁਕਸਾਨ ਜਿਹੜੇ ਉਹ ਭਾਰੀ ਹੁੰਦੇ ਸੀਗੇ ਤੇ ਉਸ ਭਾਰੀ ਨੁਕਸਾਨ ਦੇ ਨਾਲ ਜਿਹੜੀ ਅੱਖ ਮੂੰਹ ਚ ਲੱਗਣ ਦਾ ਵੀ ਡਰ ਲੱਗਿਆ ਰਹਿੰਦਾ ਹੁੰਦਾ ਸੀਗਾ ਜੀ ਹਾਂ ਬੜੀ ਵਾਰੀ ਖੇਡਦਿਆਂ ਨੂੰ ਆ ਕੇ ਬਜ਼ੁਰਗਾਂ ਨੇ ਹਟਾ ਦੇਣਾ ਕਿ ਨਾ ਬਈ ਇਹ ਖੇਡ ਨਾ ਖੇਡੋ ਸੱਟ ਵੱਧ ਲੱਗ ਜਾਂਦੀ ਹੈ ਤੇ ਬਾਕੀ ਸਾਰੇ ਜਿਹੜੇ ਸਾਡੇ ਬਜ਼ੁਰਗ ਸੀਗੇ ਉਹਨਾਂ ਨੇ ਸਾਨੂੰ ਬੜਾ ਕੁਝ ਦਿੱਤਾ ਵੀ ਹੈ ਨਾਲ ਨਾਲ ਖੇਡਾਂ ਦੇ ਜੀ ਹਾਂ ਬਿਲਕੁਲ ਤੇ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਲੇਕਿਨ ਆਪਾਂ ਪਹਿਲਾਂ ਇੱਕ ਗੀਤ ਜ਼ਰੂਰ ਸੁਣ ਲਈਏ ਗਿੱਪੀ ਗਰੇਵਾਲ ਦਾ ਬਚਪਨ ਤੇ ਉਸ ਤੋਂ ਬਾਅਦ ਲਗਾਤਾਰ ਜੁੜੇ ਰਹਾਂਗੇ ਇਹਨਾਂ ਖੇਡਾਂ ਦੇ
ਡੰਡਾ ਬਈ ਲੁਕਣ ਮਚਾਈ ਖੇਡ ਕੇ ਲੰਘਿਆ ਵੇਲਾ ਚੰਗਾ ਬਈ ਗੋਲੀਆਂ ਬੀਜੋ ਬਾਂਦਰ ਕਿੱਲਾ ਗੁੱਲੀ ਡੰਡਾ ਬਈ ਲੁਕਣ ਮਚਾਈ ਖੇਡ ਕੇ ਲੰਘਿਆ ਵੇਲਾ ਚੰਗਾ ਬਈ ਬੜਾ ਨਜ਼ਾਰਾ ਆਉਂਦਾ ਸੀ ਸੂਏ ਦੀ ਤਾਰੀ ਫੱਟੀ ਉੱਤੇ ਸਿਆਹੀ ਨੇ ਹੁਣ ਢੁੱਲਣਾ ਨਹੀਂ ਮਾਕੀ ਰਾਮ ਤੋਂ ਮੁਕਤ ਦਾ ਖਾਤਾ ਰੂੰਗਾ ਭੁੱਲਣਾ ਨਹੀਂ ਲਿਖਦੇ ਆ ਫੱਟੀ ਉੱਤੇ ਸਿਆਹੀ ਨੇ ਹੁਣ ਢੁੱਲਣਾ ਨਹੀਂ ਨਿੱਤ ਕਟਾਪਾ ਹੋਣਾ ਤੋੜਨੇ ਫੁੱਲ ਕਿਆਰੀ
ਜੀ ਸੋਤੇ ਹੋ ਤੇ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਬਣਿਆ ਹੋਇਆ ਜੀ ਤੇ ਗੀਤ ਤੇ ਗੱਲਾਂ ਚੱਲ ਰਹੀਆਂ ਨੇ ਅੱਜ ਪੰਜਾਬੀ ਸਾਡੀਆਂ ਖੇਡਾਂ ਦੀ ਤੇ ਖੇਡਾਂ ਦੇ ਵਿੱਚ ਇੱਕ ਸਭ ਤੋਂ ਖਤਰਨਾਕ ਖੇਡ ਜਿਹੜੀ ਦੀ ਗੱਲ ਕਰ ਰਹੇ ਹਾਂ ਗੁੱਲੀ ਡੰਡਾ ਜੀ ਹਾਂ ਇੱਕ ਜਣਾ ਇੱਕ ਡੰਡੇ ਦੇ ਵਿੱਚ ਹਲਕੀ ਜੀ ਕੁੱਤੀ ਪੱਟ ਗਏ ਉਹਦੇ ਵਿੱਚ ਰੱਖ ਕੇ ਗੁੱਲੀ ਤੇ ਉਹਨੂੰ ਸੁੱਟਦਾ ਸੀ ਦੂਰ ਤੱਕ ਤੇ ਅਕਸਰ ਇਹਨੂੰ ਬੁੱਚਣ ਵਾਲੇ ਇਸ ਖੇਡ ਨੂੰ ਇਸ ਗੁੱਲੀ ਨੂੰ ਜਿਹੜੇ ਬੰਦੇ ਕੈਚ ਕਰ ਲੈਂਦੇ ਸੀ ਉਦੋਂ ਉਹਨੂੰ ਆਊਟ ਮੰਨਿਆ ਜਾਂਦਾ ਸੀ ਪਰ ਕਈ ਵਾਰੀ ਇਹ ਜਿਹੜੀ ਆਊਟ ਕਰਨ ਦੀ ਪ੍ਰਥਾ ਗੀ ਇਹ ਨਹੀਂ ਹੁੰਦੀ ਸੀ ਤੇ ਬਟ ਜਿਹੜੇ ਬੰਦੇ ਦੀ ਬਾਰੀ ਹੁੰਦੀ ਸੀ ਗੁੱਲੀ ਚੱਕ ਕੇ ਲਿਆਉਣ ਦੀ ਤੇ ਉਹਦੀ ਇੱਕ ਬੱਗ ਜੀ ਹਾਂ ਇੱਕੋ ਹੀ ਬੱਗ ਦੀ ਖੇਡ ਹੁੰਦੀ ਸੀਗੀ ਇਹ ਜਾਂ ਇੱਕ ਜਾਂ ਦੋ ਦੀ ਮਤਲਬ ਕਿ ਗੁੱਲੀ ਸੁੱਟਤੀ ਗੁੱਲੀ ਨੇ ਚੱਕ ਕੇ ਉਹ ਡੰਡੇ ਤੇ ਮਾਰੀ ਜੇ ਡੰਡੇ ਤੇ ਲੱਗ ਗਈ ਤਾਂ ਆਊਟ ਹੈ ਜੇ ਨਾ ਲੱਗੀ ਤਾਂ ਨਾਟ ਆਊਟ ਹੈ ਉਸ ਤੋਂ ਬਾਅਦ ਜੀ ਬਾਰੀ ਆਉਂਦੀ ਸੀ ਅਸਲੀ ਭਕਾਈ ਕਰਨ ਦੀ ਅਸਲੀ ਦੂਰ ਦੁਰਾਡੇ ਜਾਣ ਦੀ ਜੀ ਹਾਂ ਕਈ ਵਾਰ ਦੋ ਦੋ ਬੱਗਾਂ ਹੁੰਦੀਆਂ ਸੀਗੀਆਂ ਤੇ ਇੱਕ ਬੱਗ ਘੱਟੋ ਘੱਟ 500 ਮੀਟਰ ਜਾਂ 700 ਮੀਟਰ ਤੱਕ ਦੂਰ ਚਲੀ ਜਾਂਦੀ ਸੀ ਬਹੁਤ ਦੂਰ ਦੂਰ ਤੱਕ ਦੋ ਦੋ ਬੱਗਾਂ ਦੇ ਵਿੱਚ ਜਿਹੜੀ ਗੁੱਲੀ ਡੰਡੇ ਦੀ ਗੁੱਲੀ ਸੀ ਉਹ ਜਾਂਦੀ ਸੀ ਤੇ ਫਿਰ ਜਿਹਦੀ ਬਾਰੀ ਹੁੰਦੀ ਸੀ ਗੁੱਲੀ ਚੱਕਣ ਦੀ ਉਹ ਤਾਂ ਬੇਚਾਰਾ ਸਾਰਾ ਦਿਨ ਬੈਠਾ ਰਹਿੰਦਾ ਸਾਰਾ ਦਿਨ ਚਾਕਦਾ ਰਹਿੰਦਾ ਵੀ ਕਦੋਂ ਮੇਰੀ ਵਾਰੀ ਆਊਗੀ ਤਾਂ ਇਹ ਇੱਕ ਗੁੱਲੀ ਡੰਡਾ ਸਾਡੀ ਖੇਡ ਸੀਗੀ ਜਿਹੜੀ ਉਹ ਬਾਅਦ ਚ ਆ ਕੇ ਖੇਤਾਂ ਦੇ ਵਿੱਚ ਸਾਡੇ ਇੱਕ ਕਹਿ ਦਈਏ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲਾ ਵੀ ਇੱਕ ਅਜਿਹਾ ਪੌਦਾ ਬਣ ਗਿਆ ਅਜਿਹਾ ਇੱਕ ਜਿਪਸਮ ਬਣ ਗਿਆ ਜਿਹੜਾ ਕਿ ਖੇਤਾਂ ਨੂੰ ਵੀ ਨੁਕਸਾਨ ਪਹੁੰਚਾਉਣ ਲੱਗਾ ਸੋ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਇਸੇ ਖੇਡ ਦੇ ਵਰਗੀ ਇੱਕ ਖੇਡ ਹੈ ਜੀ ਉਹਦੇ ਵਿੱਚ ਵੀ ਖੇਡ ਦੇ ਵਿੱਚ ਵੀ ਭਕਾਈ ਹੁੰਦੀ ਸੀ ਪਰ ਭਕਾਈ ਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਵੀ ਛਿੱਤਰ ਪਰੇਡ ਬੜੀ ਹੁੰਦੀ ਸੀਗੀ ਜੀ ਹਾਂ ਉਹ ਖੇਡ ਸੀ ਜੀ ਬਾਂਦਰ ਕਿੱਲਾ ਖੈਰ ਸੁਬਹ ਸੁਬਹ ਨਾਮ ਲਿਆ ਜੀ ਖੈਰ 10 ਵਜੇ ਕੇ 29 ਮਿੰਟ ਹੋਏ ਨੇ ਤਾਂ ਇਹ ਸਵੇਰ ਸਵੇਰ ਵਾਲੀ ਤਾਂ ਕੋਈ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਹੁੰਦੇ ਵੀ ਸਵੇਰੇ ਸਵੇਰੇ ਬਾਂਦਰ ਦਾ ਨਾਂ ਲੈਣਾ ਨਹੀਂ ਚਾਹੀਦਾ ਤੇ ਖੈਰ ਗੱਲ ਕਰਦੇ ਆ ਆਪਾਂ ਬਾਂਦਰ ਕਿੱਲੇ ਦੀ ਤਾਂ ਇਹਦੇ ਵਿੱਚ ਕੀ ਹੁੰਦਾ ਜੀ ਬੰਦਾ ਘੱਟੋ ਘੱਟ 8-10 ਬੰਦੇ ਇਹਦੇ ਵਿੱਚ ਖੇਡ ਦੇ ਵਿੱਚ ਬੱਚੇ ਹੁੰਦੇ ਨੇ ਤਾਂ ਇੱਕ ਜਾਣੇ ਦੀ ਵਾਰੀ ਆਉਂਦੀ ਆ ਇੱਕ ਜਾਣਾ ਕੀ ਕਰਦਾ ਜੀ ਇੱਕ ਧਰਤੀ ਦੇ ਉੱਤੇ ਕਿੱਲਾ ਗੱਡਿਆ ਹੋਇਆ ਹੁੰਦਾ ਉਹਦੇ ਨਾਲ ਰੱਸਾ ਬੰਨਿਆ ਜਾਂਦਾ ਤਕਰੀਬਨ 2-2.5 ਮੀਟਰ ਦਾ ਸਾਰੇ ਬੱਚੇ ਆਪਣੀ ਚੱਪਲਾਂ ਆਪਣੇ ਬੂਟ ਜੁੱਤੀਆਂ ਉਸ ਕਿੱਲੇ ਦੇ ਵਿੱਚ ਰੱਖ ਦਿੰਦੇ ਨੇ ਤੇ ਉਸ ਕਿੱਲੇ ਦੇ ਜਿਹੜਾ ਰੱਸਾ ਬੰਨਿਆ ਹੁੰਦਾ ਉਹਨੂੰ ਫੜ ਕੇ ਬੰਦੇ ਨੇ ਆਸੇ ਪਾਸੇ ਘੁੰਮਣਾ ਹੁੰਦਾ ਬੱਚੇ ਨੇ ਤੇ ਫਿਰ ਉਸ ਤੋਂ ਬਾਅਦ ਦੱਸਦਾ ਜੀ ਕੀ ਹੁੰਦੀ ਹੈ ਪਹਿਲਾਂ ਆਪਾਂ ਇੱਕ ਗੀਤ ਥੋੜਾ ਜਿਹਾ ਇੱਕ ਸੁਨੇਹਾ ਸੁਣ ਲਈਏ ਉਸ ਤੋਂ ਬਾਅਦ ਫਿਰ ਚੱਲਣਾ ਜਰੂਰੀ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ